ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿੱਥੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਅਤੇ ਆਓ ਫਿਰ ਸਾਰੇ ਅਰਦਾਸ ਕਰੀਏ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਨਵੇਂ ਸਾਲ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ, ਵਧਾਈਆਂ। 2025 ਸਨ ਚੜ੍ਹ ਚੁੱਕਾ ਹੈ
ਤੇ ਯਾਰ ਵੱਲ ਯਾਰ ਦਾ ਧਿਆਨ
ਹੋ ਚੁੱਕੀ ਹੈ। 4 ਜਨਵਰੀ 2025 ਨਾਨਕਸ਼ਾਹੀ ਪੋ 22 ਸੰਮਤ 556 ਚੱਲ ਰਿਹਾ ਹੈ ਅਤੇ ਸਾਡਾ ਤੁਹਾਡਾ ਸਾਥ 2 ਘੰਟੇ ਚੱਲੇਗਾ, ਹੁਣ ਤੋਂ ਲੈ ਕੇ 2:10 ਤੱਕ ਸਿਡਨੀ ਸਮੇਂ ਦੇ ਮੁਤਾਬਕ। ਦੇਸ਼ ਵਿਦੇਸ਼ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬੜੇ ਟਾਈਮ ਜ਼ੋਨ ਨੇ। ਕਿਤੇ ਰਾਤ ਚੱਲ ਰਹੀ ਹੈ ਹਜੇ 3 ਤਰੀਕ ਦੀ, ਸੋ ਕਿਤੇ ਅੱਧੀ ਰਾਤ ਹੈ, ਕਿਤੇ ਦਿਨ ਚੜ੍ਹਿਆ ਹੋਇਆ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਤੁਸੀਂ ਸਾਡੇ ਨਾਲ ਵੀ ਜੁੜੋ, ਸੰਪਰਕ ਕਰੋ, ਮੈਸੇਜ ਭੇਜੋ ਆਪਣੇ, ਅਤੇ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਆਪਣਾ ਸੁਨੇਹਾ ਭੇਜ ਸਕਦੇ ਹੋ। ਵਟਸਐਪ ਜਿਹੜੇ ਮੇਰੇ ਪਰਸਨਲ ਵੀ ਭੇਜ ਸਕਦੇ ਹੋ, ਰੇਡੀਓ ਦੇ ਵਟਸਐਪ ਨੰਬਰ 'ਤੇ ਵੀ ਸਾਰੇ ਸਕਰੀਨ 'ਤੇ ਚੱਲ ਰਹੇ ਨੇ। ਈਮੇਲ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਥੋੜ੍ਹੀ ਦੇਰ ਬਾਅਦ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਅਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ, ਮੁੱਦੇ, ਕਾਫੀ ਮੁੱਦੇ ਨੇ ਅੱਜ ਅਤੇ ਇੰਟਰਸਟਿੰਗ ਮੁੱਦੇ ਨੇ, ਉਹਨਾਂ 'ਤੇ ਆਪਾਂ ਗੱਲ ਕਰਾਂਗੇ। ਇਸ ਤੋਂ ਇਲਾਵਾ ਸਾਡੇ ਮਹਿਮਾਨ ਵੀ ਆਏ ਹੋਏ ਨੇ ਵਿਦੇਸ਼ ਤੋਂ, ਬੜੇ ਹੀ ਮਸ਼ਹੂਰ ਬੁੱਤਕਾਰ, ਸਕਲਪਚਰਿਸਟ ਬੋਪਾ ਰਾਏ, ਹਰਮਿੰਦਰ ਬੋਪਾ ਰਾਏ, ਅਤੇ ਸਰਮਾ ਪਤੂਣੀ ਵੀ ਆਏ ਹੋਏ ਨੇ, ਗਗਨ ਹੰਸ ਇੰਜੀਨੀਅਰ, ਉਹ ਵੀ ਆਏ ਹੋਏ ਨੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ ਲਾਈਵ ਔਨ ਲੋਕੇਸ਼ਨ, ਕਿਉਂਕਿ ਉਹ ਆਸਟ੍ਰੇਲੀਆ ਦੇ ਪਹਿਲੇ ਗੁਰੂ ਘਰ ਦੇ ਫਸਟ ਸਿੱਖ ਟੈਂਪਲ ਦੇ ਵਿੱਚ ਜਾਂ ਫਸਟ ਸਿੱਖ ਗੁਰਦੁਆਰਾ ਦੇ ਵਿੱਚ ਪੰਜਾਬੀ ਜਾਂ ਗੁਰਮੁਖੀ ਦੀ ਫੱਟੀ ਲਗਾ ਰਹੇ ਨੇ, ਇੰਸਟਾਲ ਕਰ ਰਹੇ ਨੇ, ਜਿਹਦੀ ਅੱਜ ਦੁਪਹਿਰ 'ਤੇ ਅਰਦਾਸ ਹੋਣੀ ਆ ਅਤੇ ਉਹ ਸੰਗਤ ਨੂੰ ਭੇਂਟ ਕਰਨੀ ਆ, ਅਤੇ ਗਾਗਰਾਂ ਉਹ ਵੀ ਲੱਗ ਰਹੀਆਂ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕੇਸ਼ਨ ਤੋਂ ਉਹਨਾਂ ਦੇ ਨਾਲ ਆਪਾਂ ਗੱਲ ਕਰੀਏ, ਕਿਉਂਕਿ ਉਹ ਕੰਮ ਚੱਲ ਰਿਹਾ ਉੱਥੇ। ਸੋ ਪਿਆਰੇ, ਉਹ ਕਿਸ ਤਰ੍ਹਾਂ ਦਾ ਚੜ੍ਹਿਆ ਨਵਾਂ ਸਾਲ, ਕੀ ਫਰਕ ਦਿਸਿਆ ਤੁਹਾਨੂੰ, ਇਸ ਦੇ ਬਾਰੇ ਜ਼ਰੂਰ ਸਾਡੇ ਨਾਲ ਸਾਂਝ ਤੁਸੀਂ ਪਾਇਓ, ਅਤੇ ਕੀ ਚੇਂਜਿਸ ਆਈਆਂ ਅਤੇ ਕੀ ਤੁਸੀਂ ਚਾਹੁੰਦੇ ਹੋ। ਕਈ ਵਾਰੀ ਅਸੀਂ ਦੇਖਿਆ ਵੀ ਨਵੇਂ ਸਾਲ ਦੇ ਸਾਡੇ ਰੈਜ਼ੋਲਿਊਸ਼ਨ, ਨਵੇਂ ਸਾਲ ਦੇ ਰੈਜ਼ੋਲਿਊਸ਼ਨ, ਕੋਈ ਮਾੜੀ ਗੱਲ ਨਹੀਂ, ਰੈਜ਼ੋਲਿਊਸ਼ਨ ਕਰਨੇ ਚਾਹੀਦੇ ਆ ਕਿ ਮੈਂ ਯਾਰ ਇਸ ਨਵੇਂ ਸਾਲ ਦੇ ਵਿੱਚ ਆਹ ਕਰਾਂਗਾ। ਵਾਏ ਨਵਾਂ ਸਾਲ, ਨਵਾਂ ਸਾਲ ਹੀ ਕਿਉਂ, ਆਪਾਂ ਕੋਈ ਵੀ ਡੇਟ ਫਿਕਸ ਕਰ ਸਕਦੇ ਹਾਂ ਬਈ ਆਹ ਵਿਸਾਖੀ ਤੋਂ ਬਾਅਦ ਆਪਾਂ ਇਹ ਕੰਮ ਕਰਨੇ ਆ। ਅਕਸਰ ਅਸੀਂ ਖੇਤੀਬਾੜੀ ਦੇ ਵਿੱਚ ਇਸ ਤਰ੍ਹਾਂ ਕਰੀਦਾ ਵੀ ਇੱਕ ਸੀਜ਼ਨ ਹੁੰਦਾ ਆ, ਉਹਦੀ ਇੱਕ ਡੇਟ ਮਿੱਥੀ ਹੁੰਦੀ ਆ ਵੀ ਇਸ ਡੇਟ ਤੋਂ ਬਾਅਦ ਅਸੀਂ ਆਹ ਕੰਮ ਕਰਨੇ ਆ। ਸੋ ਇਹ ਕੋਈ ਨਵੇਂ ਸਾਲ ਦਾ ਰੈਜ਼ੋਲਿਊਸ਼ਨ ਜਿਹੜਾ ਆ ਕੋਈ ਮਤਲਬ ਕੋਈ ਯੂਨੀਕ ਨਹੀਂ ਹੈਗਾ, ਪਰ ਕਿਉਂਕਿ ਇੱਕ ਬਹੁਤ ਵੱਡਾ ਇਵੈਂਟ ਹੈ ਪੱਛਮ ਦੇ ਵਿੱਚ ਇਹ, ਅਤੇ ਛੁੱਟੀਆਂ ਹੁੰਦੀਆਂ ਨੇ, ਛੁੱਟੀਆਂ ਕਰਕੇ ਖਾ ਪੀ ਲਓ ਯਾਰ, ਸਾਰਾ ਕੁਛ ਕਰ ਲਓ, ਫਿਰ ਨਵੇਂ ਸਾਲ 'ਤੇ ਆਪਾਂ ਇਹ ਕੰਮ ਕਰਨੇ, ਮੈਂ ਭਾਰ ਘਟਾਉਣਾ ਆ, ਮੈਂ ਫਿਟਨੈਸ ਵੱਲ ਨੂੰ ਜਾਣਾ ਆ, ਜਾਂ ਮੈਂ ਆਹ ਨਵੀਂ ਕਾਰ ਲੈਣੀ ਆ, ਜਾਂ ਮੈਂ ਆਪਣੇ ਖਰਚੇ ਘਟਾਉਣੇ ਆ, ਜਾਂ ਮੈਂ ਸਾਦਾ ਜ਼ਿੰਦਗੀ ਰਹਿਣ ਦੀ ਕੋਸ਼ਿਸ਼ ਕਰਨੀ ਆ, ਜਾਂ ਮੈਂ ਕਿਤੇ ਟਰੈਵਲ ਕਰਨਾ ਆ। ਸੋ ਇਹੋ ਜਿਹੇ ਰੈਜ਼ੋਲਿਊਸ਼ਨ, ਜਾਂ ਮੈਂ ਕੁਛ ਸਿੱਖਣਾ ਆ, ਕੋਈ ਟ੍ਰੇਡ ਸਿੱਖਣਾ, ਕੁਛ ਕੋਰਸ ਕਰਨਾ, ਸੋ ਬੜੇ ਰੈਜ਼ੋਲਿਊਸ਼ਨ ਹੁੰਦੇ ਆ, ਬੜੇ ਪੈਂਦੇ ਨੇ, ਪਰ ਉਹ ਜਿੱਦਾਂ ਹੀ 2-4 ਦਿਨ ਲੰਘਦੇ ਨੇ ਮੁੜ ਕੇ ਬੰਦਾ ਫਿਰ ਆਪਣੀ ਰੂਟੀਨ 'ਚ ਆਉਂਦਾ। ਉਹ ਜ਼ਿਆਦਾਤਰ ਲੋਕ ਜਿਹੜੇ ਦੇਖਣ ਦੇ ਵਿੱਚ ਆਇਆ ਕਿ ਭੁੱਲ ਜਾਂਦੇ ਨੇ ਕਿ ਉਹਨਾਂ ਨੇ ਅਲੈਦਾ ਕੀ ਕਰਨਾ ਆ। ਅਸਲ ਦੇ ਵਿੱਚ ਮੈਮਰੀ ਜਿਹੜੀ ਆ, ਯਾਦਾਸ਼ਤ, ਉਹ ਬਹੁਤ ਜ਼ਰੂਰੀ ਆ। ਜਦੋਂ ਪੱਕੇ ਮਨ ਧਾਰ ਲਿਆ ਵੀ ਮੈਂ ਆਹ ਕਰਨਾ ਹੈ ਤਾਂ ਕਰਨਾ ਹੈ, ਚਾਹੇ ਜੋ ਚਾਹੇ ਨਵਾਂ ਸਾਲ ਚੜ੍ਹਦਾ ਹੋਵੇ, ਚਾਹੇ ਪੁਰਾਣਾ ਹੋਵੇ, ਚਾਹੇ ਜਿੱਦਾਂ ਵੀ ਹੋਵੇ, ਸੋ ਉਹ ਹੋਣਾ ਹੀ ਚਾਹੀਦਾ ਆ। ਇਹ ਬੰਦੇ ਦੀ ਆਪਣੀ ਮੈਂਟੈਲਿਟੀ 'ਤੇ ਡਿਪੈਂਡ ਕਰਦਾ। ਕਈ ਵਾਰੀ ਅਸੀਂ ਨਾਲਦਿਆਂ ਦੇ ਜਿਹੜੇ ਰਿਜ਼ੋਲਵ ਹੁੰਦੇ ਆ ਜਾਂ ਨਾਲਦਿਆਂ ਦੀ ਨਿਸ਼ਠਾ ਹੁੰਦੀ ਆ ਜਾਂ ਕਮਿਟਮੈਂਟ ਹੁੰਦੀ ਆ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਵੀ ਕਮਿਟਮੈਂਟ ਕਰ ਲੈਂਦੇ ਹਾਂ, ਪਰ ਉਸ ਕਮਿਟਮੈਂਟ ਨੂੰ ਪਾਲਣ ਦੇ ਅਸੀਂ ਆਦੀ ਨਹੀਂ ਹੁੰਦੇ ਜਾਂ ਸਾਡੇ 'ਚ ਕਪੈਸਿਟੀ ਨਹੀਂ ਹੁੰਦੀ। ਅਤੇ ਜ਼ਿਆਦਾਤਰ 70-80% ਲੋਕ ਉਹ ਹੁੰਦੇ ਨੇ ਜਿਹੜੇ ਚਾਹੁੰਦੇ ਹੁੰਦੇ ਨੇ ਵੀ ਇਹ ਕੰਮ ਕਰਨਾ, ਪਰ ਉਹਨਾਂ 'ਤੇ ਉਹਨਾਂ ਕੋਲ ਉਹਨੂੰ ਪ੍ਰਣ ਰੱਖਣ ਦੀ ਕਪੈਸਿਟੀ ਨਹੀਂ ਹੁੰਦੀ, ਉਹ ਕਰ ਨਹੀਂ ਸਕਦੇ ਹੁੰਦੇ। ਸੋ ਇਸ ਕਰਕੇ ਜ਼ਿਆਦਾਤਰ ਜਿਹੜੇ ਰੈਜ਼ੋਲੂਸ਼ਨ ਹੈ ਪਿੱਛੇ ਕਿਸੇ ਦੇ ਲੱਗ ਕੇ ਉਹ ਫੇਲ ਹੋ ਜਾਂਦੇ ਨੇ 6 ਮਹੀਨਿਆਂ ਦੇ ਵਿੱਚ ਹੀ, ਅਤੇ ਮੁੜ ਕੇ ਫੇਰ ਕਹਿ ਲਓ ਕਿ ਘੁੰਮ ਕਰੇ ਬੋੜ ਹੇਠਾਂ ਬੰਦਾ ਆ ਜਾਂਦਾ, ਉੱਥੇ ਆ ਜਾਂਦਾ ਜਿੱਥੇ ਪਹਿਲਾਂ ਸੀਗਾ, ਭਾਰ ਉਹਦਾ 2-3 ਕਿਲੋ ਹੋਰ ਵੱਧ ਜਾਂਦਾ ਘਟਾਉਣ ਦੇ ਚੱਕਰ ਦੇ ਵਿੱਚ। ਅਤੇ ਚਲੋ ਇਹ ਗੱਲਬਾਤ ਆਪਾਂ ਜਾਰੀ ਰੱਖਾਂਗੇ। ਬਹੁਤ ਸਾਰੇ ਸਰੋਤੇ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਦੇ ਨੇ, ਸਾਰਿਆਂ ਦੇ ਸੁਨੇਹੇ ਸਿਰ ਮੱਥੇ, ਸਾਰਿਆਂ ਦੀ ਹਾਜ਼ਰੀ ਸਿਰ ਮੱਥੇ, ਅਤੇ ਆਪਣਾ ਜ਼ਰੂਰ ਸ਼ਮੂਲੀਅਤ ਤੁਸੀਂ ਕਿਸੇ ਵੀ ਜ਼ਰੀਏ ਸਾਡੇ ਨਾਲ ਕਰ ਸਕਦੇ ਹੋ, ਵਟਸਐਪ, ਮੈਸੰਜਰ, ਠੀਕ ਹੈ। ਬਹੁਤ ਸਾਰੇ ਸੱਜਣ ਮੈਨੂੰ ਆਸਾ ਵੀ ਆ ਰਿਹਾ, ਮੈਸੇਜ ਭੇਜ ਰਹੇ ਨੇ, ਹਰਪਾਲ ਸੰਧੂ ਉਹਨਾਂ ਦਾ। ਅਤੇ ਖੈਰ ਅੱਜ ਜਿਹੜੀ ਗੱਲ ਕਰਨੀ ਆ ਉਹ ਹਰਪ੍ਰੀਤ ਕਾਹਲੋਂ ਸਾਡੇ ਬੜੇ ਪਿਆਰੇ ਮਿੱਤਰ ਨੇ, ਅਨਮਿਊਟ ਵੀ ਚਲਾਉਂਦੇ ਰਹਿੰਦੇ, ਹਰਮਨ ਰੇਡੀਓ ਦੇ ਅਸਿਸਟੈਂਟ ਡਾਇਰੈਕਟਰ ਵੀ ਉਹ 4-5 ਸਾਲ ਰਹੇ ਨੇ, ਅਤੇ ਉਹ ਆਪਣਾ ਬਲੌਗ ਵੀ ਲਿਖਦੇ ਨੇ ਅਤੇ ਆਪਣੇ ਵਿਚਾਰ ਵੀ ਲਿਖਦੇ ਨੇ, ਉਹ ਪੜ੍ਹਨ ਯੋਗ ਹੁੰਦੇ ਨੇ। ਅਤੇ ਉਹਨਾਂ ਨੇ ਜਿਹੜਾ ਬਲੌਗ ਲਿਖਿਆ ਆ ਉਹਦਾ ਸਿਰਲੇਖ ਉਹਨਾਂ ਨੇ ਖੁਦ ਹੀ ਆਪ ਹੀ ਦਿੱਤਾ, ਅਤੇ ਮੈਂ ਵੀ ਤੁਹਾਨੂੰ ਦੱਸ ਦਿੰਦਾ ਕਿ ਮੈਂ ਉਹਦਾ ਕੱਢਿਆ ਕੀ ਵਰਡ ਕਿ ਉਹਦਾ ਕੀ ਹੋਣਾ ਚਾਹੀਦਾ, ਗੋਰਖ ਧੰਦਾ। ਗੋਰਖ ਧੰਦਾ ਉਹਨਾਂ ਨੇ ਸਿਰਲੇਖ ਲਿਖਿਆ, ਅਤੇ ਪਹਿਲਾਂ ਆਪਾਂ ਉਹਨਾਂ ਦੀ ਜ਼ੁਬਾਨੀ ਜੋ ਉਹਨਾਂ ਨੇ ਲਿਖਿਆ ਉਹ ਤੁਹਾਨੂੰ ਪੜ੍ਹ ਕੇ ਸੁਣਾਉਣੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਦਿਲਜੀਤ ਦੀ ਗੱਲ ਕਰ ਰਹੇ ਨੇ, ਦਿਲਜੀਤ ਗੋਰਖ ਧੰਦਾ ਕਿ ਹੈ ਕੀ ਅਸਲ ਦੇ ਵਿੱਚ। ਗੋਰਖ ਧੰਦਾ ਨੂੰ ਆਪਾਂ ਕਹਿ ਦਿੰਦੇ ਕਿ ਪਤਾ ਨਹੀਂ ਲੱਗ ਰਿਹਾ ਕਿ ਹੋ ਕੀ ਰਿਹਾ ਹੈ, ਕਿ ਹੋ ਕੀ ਰਿਹਾ ਹੈ। ਇੱਕ ਹੁੰਦਾ ਕਿ ਪਤਾ ਹੁੰਦਾ ਆ, ਹੈ ਨਾ, ਵੀ ਆਹ ਚੱਲ ਰਿਹਾ, ਆਹ ਚੱਲ ਰਿਹਾ, ਪਰ ਇੱਕ ਉਹ ਚੀਜ਼ ਜਿਹਦੇ ਬਾਰੇ ਪਤਾ ਨਾ ਲੱਗੇ ਕੀ ਹੋ ਰਿਹਾ ਉਹਦੀ ਗੱਲ ਕਰਦੇ ਨੇ। ਹਰਪ੍ਰੀਤ ਕਾਹਲੋਂ ਕਹਿੰਦੇ ਨੇ ਕਿ ਅਜਬ ਗੋਰਖ ਧੰਦਾ ਹੈ, ਹੱਦ ਪੇਚੀਦਾ ਮਨੁੱਖੀ ਸੁਭਾਅ ਹੈ। ਰਾਹਤ ਇੰਦੌਰੀ ਦੇ ਸ਼ੇਰ ਆਮ ਬੰਦੇ ਦੇ ਅੰਦਰ ਦਾ ਗੁੱਸਾ ਹੈ, ਇਹ ਸ਼ੇਰ ਹੈ ਕਿ ਅਜਬ ਗੋਰਖ ਧੰਦਾ ਹੈ ਅਤੇ ਹੱਦ ਪੇਚੀਦਾ ਮਨੁੱਖੀ ਸੁਭਾਅ ਹੈ। ਇੱਕ ਵਿਚਾਰਾ ਗਵੱਈਆ ਕਿਸਾਨਾਂ ਦੇ ਧਰਨੇ ਦੇ ਵਿੱਚ ਸ਼ਾਮਲ ਹੁੰਦਾ ਹੈ, ਕੰਗਣਾ ਨਾਲ ਟਵਿੱਟਰੋ ਟਵਿੱਟਰੀ ਹੁੰਦਾ ਹੈ, ਉਹ ਮੈਂ ਹੂੰ ਪੰਜਾਬ ਗਾਉਂਦਾ ਹੈ, ਪੰਜਾਬ ਨੂੰ ਅੰਗਰੇਜ਼ੀ ਦੇ ਬਦਲਵੇਂ ਅੱਖਰਾਂ ਦੇ ਵਿੱਚ ਲਿਖਦਾ ਹੈ, ਉਹ ਸੰਗੀਆਂ ਦੀ ਨਫ਼ਰਤ ਦਾ ਸ਼ਿਕਾਰ ਹੁੰਦਾ ਹੈ। ਪੰਜਾਬੀ ਗਾਇਕਾਂ ਤੋਂ ਆਮ ਨਾਲੋਂ ਜ਼ਿਆਦਾ ਹੀ ਵਤਨ ਪ੍ਰਸਤੀ ਸਾਬਤ ਕਰਨ ਦਾ ਦਬਾਅ ਆਇਆ ਹੈ। ਖੈਰ ਫਿਰ ਉਹ ਯੋਗਾ ਨੂੰ ਮੰਨਦਾ ਹੈ, ਆਪਣੀ ਟੀਮ ਵਿੱਚ ਤੋਹਫ਼ੇ ਵੰਡਦਾ ਓਮ ਨਮੋ ਸ਼ਿਵਾਏ ਉਚਾਰਦਾ ਹੈ। ਇਹ ਸਹਿਜ ਨਹੀਂ, ਸਟ੍ਰੈਟੇਜਿਕਲੀ ਬਹੁਤ ਲੱਗਦਾ ਹੈ। ਦਲਜੀਤ ਅਤੇ ਬੀਬੀ ਸੋਨਾਲੀ ਸਿੰਘ ਦਾ ਗਜ਼ਬ ਦਾ ਤਾਲਮੇਲ ਹੈ। ਉਹ ਪੰਜਾਬ ਦੀ ਕੋਈ ਆਪਣੀ ਜਿਹੀ ਆਵਾਜ਼ ਬਣੇ ਜਾਂ ਨਾ ਬਣੇ, ਪਰ ਉਹ ਰਾਸ਼ਟਰਵਾਦੀ ਮਿਲਗੋਭਾ ਜਿਹਾ ਸਿੱਖ ਚਿਹਰਾ ਜ਼ਰੂਰ ਘੜ ਰਿਹਾ ਹੈ। ਇਹ ਮੈਂ ਵੀ ਨੋਟ ਕੀਤਾ, ਮੇਰੇ ਪਰਸਨਲ ਦਿਮਾਗ ਹੈ। ਅਤੇ ਕਹਿੰਦੇ ਕੱਲ੍ਹ ਤੱਕ ਹਿੰਦੀ ਚੰਗੀ ਤਰ੍ਹਾਂ ਨਾ ਬੋਲਣ ਦਾ ਦਾਅਵਾ ਕਰਨ ਵਾਲਾ ਸ਼ੋਅ ਵਿੱਚ ਹਿੰਦੀ ਗਾਣੇ ਗਾ ਰਿਹਾ ਹੈ, ਹਿੰਦੀ ਬੋਲ ਰਿਹਾ ਹੈ, ਕੱਲ੍ਹ ਤੱਕ ਦਸਤਾਰ ਨਾ ਲਾਉਣ ਵਾਲਾ ਚਮਕੀਲਾ ਵਿੱਚ ਭੂਮਿਕਾ ਨਿਭਾ ਰਿਹਾ ਹੈ, ਉਹ ਅਜਿਹੇ ਦ੍ਰਿਸ਼ ਕਰਨ ਨੂੰ ਹਾਮੀ ਭਰ ਰਿਹਾ ਜਿੱਥੇ ਸਿੰਘਾਂ ਸਾਹਮਣੇ ਕਾਰ ਅੰਦਰ ਬਹਿ ਕੇ ਉਹ ਸਾਹਮਣੇ ਬੀੜੀ ਪੀਂਦਾ ਹੈ। ਸੱਚ ਇਹ ਹੈ ਕਿ ਸਿੰਘਾਂ ਸਾਹਮਣੇ ਚਮਕੀਲਾ ਠਨੰਬਰ ਦਾ ਸੀ, ਬੀੜੀ ਤਾਂ ਹੁਣ ਵੀ ਕੋਈ ਸਾਹਮਣੇ ਪੀਣ ਦੀ ਹਿੰਮਤ ਨਹੀਂ ਕਰਦਾ। ਇਹ ਦ੍ਰਿਸ਼ ਸਿਰਜਣ ਵੇਲੇ ਹਦਾਇਤਕਾਰ ਪੰਜਾਬ ਦੇ ਸੁਭਾਅ ਦਾ ਕਿੱਡਾ ਜਲੀਲ ਕਰ ਰਿਹਾ ਹੈ ਸੁਭਾਅ ਨੂੰ। ਉੱਤੋਂ ਚਮਕੀਲੇ ਦੀ ਫਿਲਮ ਨੈੱਟਫਲਿਕਸ 'ਤੇ ਸਕਰੀਨ ਪਲੇ ਤੋਂ ਐਲਵਿਸ ਦੀ ਹੂਬਹੂ ਨਕਲ ਕਰ ਦਿੱਤੀ। ਚਮਕੀਲੇ ਦੇ ਗੀਤ ਕਿਹੜੇ ਮਨ ਨੂੰ ਹਲੂਣਾ ਦਿੰਦੇ ਸਨ। ਜੇ ਚਮਕੀਲਾ ਪੰਜਾਬ ਦਾ ਸੱਚ ਸੀ, ਜੇ ਮੰਨ ਲਈਏ ਕਿ ਭਾਈ ਜਸਵੰਤ ਸਿੰਘ ਖਾਲੜਾ ਕਾਲਪਨਿਕ ਕਿਵੇਂ ਹੈ, ਜੇ ਚਮਕੀਲਾ ਸੱਚ ਹੈ ਤਾਂ ਖਾਲੜਾ ਸਾਹਿਬ ਕਿਹੜੇ ਕਾਲਪਨਿਕ ਹੈ, ਉਹ ਰੀਅਲ ਕਰੈਕਟਰ ਨੇ, ਜਿਵੇਂ ਕਿ ਸੈਂਸਰ ਦਾ ਦਬਾਅ ਹੈ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਗੱਲ ਹੋ ਸਕਦੀ ਹੈ, ਤਾਂ ਪੰਜਾਬ ਦੇ 95 ਭਾਈ ਜਸਵੰਤ ਸਿੰਘ ਖਾਲੜਾ ਵਰਗੀ ਇਸ ਮੁਲਾਕਾਤ ਦੀ ਫਰਾਕ ਦੇ ਲਈ ਕਿਉਂ ਨਹੀਂ ਵਿਖਦੀ? 95 'ਚ ਪੰਜਾਬ ਹੁਣ ਆਪਣਾ ਨਾਇਕ, ਆਪਣੀ ਕਹਾਣੀ, ਆਪਣਾ ਮੁਹਾਵਰਾ ਨਹੀਂ ਘੜ ਸਕਦਾ। ਮੁਹਾਵਰਾ ਉਹੀ ਹੋਵੇਗਾ ਜੋ PR ਟੀਮ ਘੜੇਗੀ ਅਤੇ ਜੋ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਮਕਬੂਲ ਹੋਵੇਗਾ। ਦਿਲਜੀਤ ਦੇ ਬੇਪਨਾਹ ਰੰਗ ਜਿਨ੍ਹਾਂ ਨੂੰ ਦੇਖਦਿਆਂ ਰੱਜਵਾਂ ਪਿਆਰ ਜਾਗਦਾ ਹੈ, ਪਰ ਨਾਲੋਂ ਨਾਲ ਕੁਛ ਹੈ ਜੋ ਸੋਚੀ ਸਮਝੀ ਵਿਉਤਬੰਦੀ ਹੈ ਅਤੇ ਇਹ ਵਿਉਤਬੰਦੀ ਸਹਿਜ ਨਹੀਂ ਹੈ। ਇਸ ਵਿੱਚ ਕੁਝ ਹੈ ਜੋ ਆਦਰਸ਼ ਦੇ ਰੂਪ ਦੇ ਵਿੱਚ ਘੜਿਆ ਜਾ ਰਿਹਾ ਹੈ। ਅਤੇ ਇਹ ਕਾਫੀ ਲੰਬਾ ਆਰਟੀਕਲ ਹੈ, ਤੁਸੀਂ ਹਰਪ੍ਰੀਤ ਦੇ ਬਲੌਗ 'ਤੇ ਪੜ੍ਹ ਸਕਦੇ ਹੋ, ਪਰ ਮੇਰੇ ਦਿਲ ਦੀਆਂ ਗੱਲਾਂ ਹਰਪ੍ਰੀਤ ਨੇ ਕਹਿ ਦਿੱਤੀਆਂ ਨੇ ਕਿ ਜੋ ਮਤਲਬ ਜੋ ਲੱਗਦਾ ਫੀਲਿੰਗ ਹੁੰਦੀ ਉਹਦੇ ਸ਼ੋਆਂ ਦੇ ਵਿੱਚੋਂ। ਇੱਕ ਪਾਸੇ ਉਹ ਮਤਲਬ ਪੰਜਾਬ ਦੀ ਗੱਲ ਕਰਦਾ ਹੈ ਅਤੇ ਪਿਛਲੇ ਵਾਰੀ ਕੰਗਣਾ ਰਾਉਤ ਨਾਲ ਕਾਫੀ ਉਹਦੀ ਖਿੱਚੋਤਾਣ ਹੋਈ ਹੈ ਨਾ, ਹੁਣ ਵੀ ਕਿਸਾਨ ਮੋਰਚੇ ਚੱਲ ਰਹੇ ਨੇ, ਡੱਲੇਵਾਲ ਸਾਹਿਬ ਮਰਨ ਵਰਤ ਦੇ ਬੈਠੇ ਨੇ, ਅਤੇ ਦੂਜੇ ਪਾਸੇ ਇੰਡੀਆ ਦੇ ਵਿੱਚ ਸ਼ੋਅ ਹੋ ਰਹੇ ਨੇ ਅਤੇ ਉਹਦੇ ਵਿੱਚ ਕੋਈ ਵਿਘਨ ਨਾ ਪਵੇ, ਇਸ ਕਰਕੇ ਹੁਣ ਉਹ ਚੋਟੀ ਦੇ ਬੇਰ ਨੂੰ ਹੱਥ ਪਾਇਆ, ਮੋਦੀ ਸਾਹਿਬ ਨਾਲ ਮੁਲਾਕਾਤ ਕੀਤੀ। ਇਹ ਕੀ ਕਹਾਣੀ ਦੱਸਣਾ ਚਾਹੁੰਦੇ ਨੇ? ਇਹ ਦੱਸਣਾ ਚਾਹੁੰਦੇ ਨੇ ਕਿ ਮੈਂ ਮੋਦੀ ਸਾਹਿਬ ਨਾਲ ਬੈਠਾ ਹਾਂ ਅਤੇ ਮੇਰੀ ਮੁਲਾਕਾਤ ਹੈ, ਮੈਂ ਉੱਥੇ ਗੀਤ ਗਾਇਆ ਨਾਨਕ ਦਾ ਅਤੇ ਉਹਨਾਂ ਨੇ ਮੇਰਾ ਗੀਤ ਸੁਣਿਆ, ਜੱਫੀਆਂ ਪਈਆਂ, ਹੱਥ ਮਿਲਾਏ, ਕਿ ਹੁਣ ਜਿਹੜਾ ਰਾਸ਼ਟਰਵਾਦ ਹੈ ਉਹ ਠੀਕ ਹੈ, ਹੁਣ ਜੋ ਮੋਦੀ ਸਾਹਿਬ ਕਰਨਗੇ ਉਹ ਠੀਕ ਹੈ, ਮੇਰੇ ਸ਼ੋਅ ਨਿਰਵਿਘਨ ਚੱਲਣੇ ਚਾਹੀਦੇ ਨੇ। ਇੱਕ ਸਟੇਜ ਆ ਜਾਂਦੀ ਜਿੱਦਾਂ ਕਾਹਲੋਂ ਸਾਹਿਬ ਨੇ ਕਿਹਾ ਕਿ ਤੁਸੀਂ ਫਿਰ ਆਪ ਨਹੀਂ ਚਲਾਉਂਦੇ ਆਪਣੇ ਆਪ ਨੂੰ, ਤੁਹਾਨੂੰ ਤੁਹਾਡੀ PR ਟੀਮ ਚਲਾਉਂਦੀ ਆ। PR ਟੀਮ ਦੇ ਵਿੱਚ ਫਿਰ ਬੰਦੇ ਦੂਜੇ ਪਾਸੇ ਦੇ ਬਹਿੰਦੇ ਆ ਕੇ ਅਤੇ ਉਹ ਆਪਣੀਆਂ ਕੰਡੀਸ਼ਨਾਂ ਦੱਸਦੇ ਵੀ ਆਹ ਕੰਡੀਸ਼ਨ ਹੈ ਸਾਡੀ, ਤਾਂ ਤੁਹਾਡਾ ਸ਼ੋਅ ਉੱਥੇ ਹੋਏਗਾ ਅਤੇ ਆਹ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ, ਅਤੇ ਉਹ ਫਿਰ PR ਟੀਮ ਦੱਸਦੀ ਆ। ਇਨਡਾਇਰੈਕਟ ਇੰਟਰਫੇਰੈਂਸ ਇਹਨੂੰ ਕਹਿੰਦੇ ਆ ਕਿ ਗਾਇਕ ਦੇ ਹੱਥ ਵੱਸ ਕੁਛ ਨਹੀਂ ਹੁੰਦਾ, ਉਹ ਇੱਕ ਮਸ਼ੀਨ ਦਾ ਪੁਰਜਾ ਬਣ ਜਾਂਦਾ ਆ। ਜਿਹੜਾ ਗਾਇਕ ਜਦੋਂ ਕੋਈ ਵੀ ਟੀਮ ਕੋਈ ਵੀ ਕੰਮ ਹੈ ਉਸਦੇ ਵਿੱਚ ਜਦੋਂ ਤੁਹਾਡੀ ਵਿਲ ਪਾਵਰ ਖਤਮ ਹੋ ਜਾਂਦੀ ਹੈ ਨਾ, ਤੁਸੀਂ ਪੈਸੇ ਦੇ ਮਗਰ ਭੱਜਦੇ ਹੋ, ਸ਼ੋਹਰਤ ਦੇ ਮਗਰ ਭੱਜਦੇ ਹੋ, ਟੌਪ 'ਤੇ ਰਹਿਣ ਦੀ ਗੱਲ ਕਰਦੇ ਹੋ, ਤਾਂ ਟੌਪ ਦੇ ਰਹਿਣ ਦੇ ਲਈ ਤੁਹਾਨੂੰ ਇੱਕ ਟੀਮ ਚਾਹੀਦੀ ਹੈ। ਉਹ ਟੀਮ ਦੇ ਵਿੱਚ ਹੁਣ ਬੰਦੇ ਆ, ਉਹਨਾਂ ਦੀ ਆਈਡੀਓਲੋਜੀ ਕੀ ਆ? ਉਹ ਤੁਹਾਡੀ ਆਈਡੀਓਲੋਜੀ ਨਹੀਂ ਹੁੰਦੀ, ਫਿਰ ਟੀਮ ਦੀ ਹੁੰਦੀ, PR ਟੀਮ ਦੀ। ਫਿਰ ਤੁਹਾਡੀ ਟੀਮ ਟੁੱਟਦੀ ਹੈ ਜੇ ਤੁਸੀਂ ਟੀਮ ਨੂੰ ਨਹੀਂ ਮੰਨਦੇ। ਅਤੇ ਉਹ ਟੀਮ ਪ੍ਰੋਜੈਕਟ ਕਿੱਥੇ ਕਰ ਰਹੀ ਹੈ? ਦਿਲਜੀਤ ਨੂੰ ਇੰਡੀਆ ਲੈਵਲ 'ਤੇ, ਵਰਲਡ ਲੈਵਲ 'ਤੇ। ਸੋ ਦਿਲਜੀਤ ਨਾਲ ਕੀ ਹੋ ਰਿਹਾ ਆ? ਜੋ ਮੈਂ ਸੋਚ ਰਿਹਾ ਕਿ ਉਹਨੂੰ ਲਾਈਮ ਲਾਈਟ ਤਾਂ ਬਹੁਤ ਮਿਲ ਰਿਹਾ, ਉਹਦੇ ਸ਼ੋਅ ਭਰ ਰਹੇ ਨੇ, ਭਰਨੇ ਚਾਹੀਦੇ ਵੀ ਨੇ ਕਿ ਜਦੋਂ ਪ੍ਰੋਜੈਕਸ਼ਨ ਹੀ ਇੱਦਾਂ ਕਰਨੀ ਆ, ਪਰ ਜਿਹੜਾ ਨੈਰੇਟਿਵ ਸੀ ਉਹਦਾ, ਅਸਲੀਅਤ ਸੀ, ਉਹ ਤੋਂ ਉਹ ਯੂ ਟਰਨ ਮਾਰਦਾ ਦਿਖਾਈ ਦੇ ਰਿਹਾ। ਸਕੇਲ ਵੱਡਾ ਕਰਨ ਦੇ ਚੱਕਰ ਦੇ ਵਿੱਚ ਉਹ ਆਪਣੇ ਨਿੱਜ ਨੂੰ ਛੱਡ ਰਿਹਾ, ਓਰਿਜਨੈਲਿਟੀ ਨੂੰ ਛੱਡ ਰਿਹਾ। ਉਹੀ ਗੱਲ ਜਿੱਦਾਂ ਹਰਪ੍ਰੀਤ ਨੇ ਕਿਹਾ ਸੀ, ਮੈਨੂੰ ਤਾਂ ਹਿੰਦੀ ਬੋਲਣੀ ਨਹੀਂ ਆਉਂਦੀ, ਮੈਨੂੰ ਤਾਂ ਹਿੰਦੀ ਗਾਉਣੀ ਨਹੀਂ ਆਉਂਦੀ, ਹੁਣ ਉਹ ਹਿੰਦੀ ਗੀਤ ਵੀ ਗਾ ਰਿਹਾ ਅਤੇ ਹੁਣ ਉਹ ਸਭ ਕੁਛ ਹੀ ਕਰ ਰਿਹਾ। ਸੋ ਇਸ ਤਰ੍ਹਾਂ ਪੈਸੇ ਦੇ ਚੱਕਰ ਦੇ ਵਿੱਚ ਚਮਕੀਲਾ ਬਣ ਗਿਆ ਹੈ ਨਾ। ਚਮਕੀਲਾ ਸਾਰਿਆਂ ਨੂੰ ਪਤਾ ਹੈ ਕਿ ਉਹਦੀ ਕੋਈ ਸਾਰਥਕ ਦੇਣ ਨਹੀਂ ਹੈਗੀ ਪੰਜਾਬ ਨੂੰ ਜਾਂ ਪੰਜਾਬੀ ਕਲਚਰ ਨੂੰ। ਉਜਾੜਾ ਪਾਇਆ ਪੰਜਾਬੀ ਕਲਚਰ ਦੇ ਵਿੱਚ ਅਤੇ ਉਸਦਾ ਵਿਰੋਧ ਹੋਇਆ, ਫਿਰ ਮਤਲਬ ਬੜਾ ਕੁਛ, ਕਈ ਸਟੇਟ ਪਲੇਅਰ ਆ ਗਏ। ਸੋ ਦਲਜੀਤ ਵੀ ਤਕਰੀਬਨ ਉਹਨਾਂ ਲਾਈਨਾਂ 'ਤੇ ਚੱਲ ਰਿਹਾ ਜਿੱਥੇ ਸਟੇਟ ਨਾਲ ਰਲ ਕੇ। ਹੁਣ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਬੜਾ ਸੋਹਣਾ ਗਾਉਂਦਾ ਸੀ, ਇੰਡੀਪੈਂਡੈਂਟ ਗਾਉਂਦਾ ਸੀ, ਪੋਲੀਟਿਕਸ 'ਚ ਜਾ ਵੜਿਆ, ਠੀਕ ਹੈ, ਪੁਲਿਸ ਦੇ ਨਾਲ ਯਾਰੀਆਂ ਪਾ ਲਈਆਂ, ਪੁਲਿਸ ਦੇ ਨਾਲ ਯਾਰੀ ਵੀ ਮਾੜੀ, ਦੁਸ਼ਮਣੀ ਵੀ ਮਾੜੀ। ਫਿਰ ਉਹ ਯਾਰੀ ਜਿਹੜੀ ਹੈ, ਯਾਰੀ ਲੈ ਬੈਠੀ ਯਾਰੀ, ਫਿਰ ਪੁਲਿਸ ਜਿਹੜਾ ਆ, AK-47 ਦੀ ਟ੍ਰੇਨਿੰਗ ਹੋਈ ਜਾਂ ਜੋ ਵੀ ਹੋਇਆ, ਉਹ ਤੋਂ ਬਾਅਦ ਫਿਰ ਉਹਨੂੰ ਸੀਟ 'ਤੇ ਲੜਨਾ ਪਿਆ, ਵਰਤਿਆ ਗਿਆ ਸਿਆਸਤਦਾਨਾਂ ਵੱਲੋਂ। ਅਤੇ ਜਦੋਂ ਫਿਰ ਮੁੜ ਕੇ ਸੁਰਤ ਆਈ ਸਿੱਧੂ ਮੂਸੇਵਾਲੇ ਨੂੰ, ਅਤੇ ਉਹਨੇ SYL ਗਾਇਆ ਜਾਂ ਹੋਰ ਗੀਤ ਗਾਏ ਜਿਹੜੇ ਕਿ ਪੰਜਾਬ ਹਿਤੈਸ਼ੀ ਸਨ, ਅਤੇ ਉਹਨਾਂ ਨੇ ਉਸੇ ਸਟੇਟ ਨੇ ਫਿਰ ਉਹਦੀ ਸਿਕਿਉਰਿਟੀ ਢਿੱਲੀ ਕਰਕੇ, ਅਤੇ ਜੇਲ੍ਹ 'ਚੋਂ ਬੈਠੇ ਛਤਰਛਾਇਆ ਹੇਠਾਂ ਬੈਠੇ ਗੈਂਗਸਟਰ ਤੋਂ ਕਤਲ ਕਰਵਾ ਦਿੱਤਾ। ਸੋ ਇਹ ਜਿਹੜੀਆਂ ਗੇਮਾਂ ਨੇ ਇਹ ਚੱਲਦੀਆਂ ਨੇ ਜਦੋਂ ਪੋਲੀਟਿਕਸ ਦੇ ਵਿੱਚ ਆਉਂਦਾ। ਇੱਕ ਗਾਇਕੀ ਵੱਖਰੀ ਗੱਲ ਹੈ, ਪੋਲੀਟਿਕਸ ਵੱਖਰੀ ਗੱਲ ਹੈ। ਸੋ ਗਾਇਕ ਪੋਲੀਟੀਸ਼ੀਅਨ ਹੋਣਾ, ਪੋਲੀਟੀਸ਼ੀਅਨ ਗਾਇਕ ਹੋਣਾ, ਮਤਲਬ ਮੇਲ ਨਹੀਂ ਖਾਂਦਾ ਇਹ ਚੀਜ਼ਾਂ। ਇਹਨੂੰ ਗੋਰਖ ਧੰਦਾ ਕਹਿੰਦੇ ਆ। ਹੁਣ ਪਤਾ ਨਹੀਂ ਲੱਗ ਰਿਹਾ ਕਿ ਸੱਚ ਕੀ ਆ। ਗੋਰਖ ਧੰਦੇ ਬਾਰੇ ਥੋੜ੍ਹੇ ਜਿਹੇ ਵਿਚਾਰ ਤੁਹਾਡੇ ਨਾਲ ਸਾਂਝਾ ਕਰਦੇ ਕਿ ਇਹ ਕਹਾਵਤ ਆਈ ਕਿੱਥੋਂ, ਗੋਰਖ ਧੰਦਾ ਹੁੰਦਾ ਕੀ ਆ। ਮਛਿੰਦਰ ਨਾਥ, ਮਛਿੰਦਰ ਨਾਥ ਨਹੀਂ, ਮਛਿੰਦਰ ਜਿਹੜਾ ਸੀ ਉਹ ਯੋਗ ਕਲਚਰ ਦੇ ਵਿੱਚ ਗੁਰੂ ਮੰਨਿਆ ਜਾਂਦਾ ਸੀ, ਤੇ ਉਸ ਦਾ ਚੇਲਾ ਸੀ ਗੋਰਖ। ਤੇ ਜਦੋਂ ਸ੍ਰਿਸ਼ਟੀ ਬਣੀ ਤੇ ਮਛਿੰਦਰ ਕਹਿੰਦਾ ਕਿ ਮੈਂ ਦੁਨੀਆ ਦੇਖ ਕੇ ਆਣੀ ਆ। ਮੈਂ ਤੁਹਾਨੂੰ ਓਵਰਵਿਊ ਦਿਖਾ ਰਿਹਾ, ਨੋਰਮਲ ਸਟੋਰੀ, ਮਤਲਬ ਡੀਪ ਨਹੀਂ ਹੈਗੀ ਇਹ। ਤਾਂ ਉਹ ਕਹਿੰਦੇ ਤੁਸੀਂ ਨਾ ਜਾਓ, ਇਹ ਦੁਨੀਆ ਬੜੀ ਮਤਲਬ ਗੁੰਝਲਦਾਰ ਹੈ, ਤੁਸੀਂ ਉੱਥੇ ਫਸ ਜਾਣਾ। ਨਹੀਂ ਕਹਿੰਦੇ, ਬਣੀ ਆ ਦੁਨੀਆ ਤਾਂ ਮੈਂ ਦੇਖ ਕੇ ਆਵਾਂਗਾ। ਉਹ ਕਹਿੰਦੇ ਜੇ ਤੁਸੀਂ ਚਲੇ ਗਏ ਤਾਂ ਸਾਡੇ ਜਿਹੜੇ ਤੁਹਾਡੇ ਚੇਲੇ ਆ ਉਹ ਗੁਰੂ ਕਿਹਨੂੰ ਮੰਨਣਗੇ। ਤਾਂ ਉਹ ਗੋਰਖ ਨੂੰ ਗੁਰੂ ਬਣਾਉਂਦੇ ਵੀ ਮੇਰੇ ਥਾਂ ਤੂੰ ਗੁਰੂ ਆ ਉਨੀ ਟਾਈਮ। ਗੋਰਖ ਕਹਿੰਦੇ ਵੀ ਠੀਕ ਹੈ, ਪਰ ਜੇ ਤੁਸੀਂ ਮੁੜ ਕੇ ਨਾ ਆਏ। ਉਹ ਕਹਿੰਦੇ ਫਿਰ ਤੂੰ ਮੈਨੂੰ ਲੈ ਆਈ ਮੁੜ ਕੇ। ਤੇ ਉਹ ਮਛਿੰਦਰ ਜਿਹੜੇ ਸੀ ਉਹ ਫਿਰ ਦੁਨੀਆ 'ਚ ਆ ਜਾਂਦੇ ਨੇ, ਤੇ ਚਲੋ ਉਹ ਕਿਸੇ ਰਾਜੇ ਦੀ ਬੋਡੀ ਦੇ ਵਿੱਚ ਪ੍ਰਵੇਸ਼ ਕਰ ਦਿੰਦੇ ਨੇ, ਤੇ ਉਹ ਦੁਨੀਆ ਦੇ ਰੰਗ ਮੰਨਣ ਲੱਗ ਪੈਂਦੇ। ਮੈਂ ਬਹੁਤ ਬਰੀਫਲੀ ਸੁਣਾ ਰਿਹਾ। ਉਹ ਭੁੱਲ ਜਾਂਦੇ ਨੇ ਕਿ ਉਹ ਹੈ ਕੌਣ ਹੈ, ਤੇ ਉੱਧਰ ਵਿਆਕਲ ਹੋ ਜਾਂਦੇ ਨੇ ਜੋਗੀ ਸਾਰੇ ਕਿ ਸਾਡੇ ਗੁਰੂ ਜੀ ਮੁੜ ਕੇ ਨਹੀਂ ਆਏ। ਤਾਂ ਫਿਰ ਉਹ ਗੋਰਖ ਦੀ ਡਿਊਟੀ ਲਾਉਂਦੇ ਨੇ ਕਿ ਤੁਸੀਂ ਉਹਨਾਂ ਨੂੰ ਹੁਣ ਲੈ ਕੇ ਆਓ। ਤੇ ਜਦੋਂ ਉਹ ਜਾਂਦੇ ਨੇ ਦੇਖਦੇ ਨੇ ਕਿ ਉਹ ਤਾਂ ਜੀ ਰਾਜੇ ਦੀ ਸਰੀਰ 'ਚ ਬੜੇ ਹੋਏ ਨੇ ਆਤਮਾ ਦੇ, ਤਾਂ ਉਹ ਤਾਂ ਰੰਗ ਮਾਣ ਰਹੇ ਨੇ, ਉਹਨਾਂ ਨੂੰ ਭੁੱਲ ਗਿਆ ਉਹ ਅਸਲ 'ਚ ਕੌਣ ਹੈ। ਤਾਂ ਫਿਰ ਉਹ ਗੋਰਖ ਉਹਨਾਂ ਨੂੰ ਜਗਾਉਂਦਾ ਆ, ਝੰਜੋੜਦਾ ਆ, ਤੇ ਉਹਨਾਂ ਨੂੰ ਇੰਸਟਰਕਸ਼ਨਸ ਦਿੰਦਾ ਆ, ਤੇ ਉਹਨਾਂ ਨੂੰ ਉੱਥੋਂ ਕੱਢ ਕੇ ਲੈ ਕੇ ਜਾਂਦਾ। ਹੁਣ ਇਹਨੂੰ ਕਹਿੰਦੇ ਆ ਗੋਰਖ ਧੰਦਾ, ਕਿ ਜਿਹੜਾ ਗੁਰੂ ਸੀ ਉਹ, ਜਿਹੜਾ ਚੇਲਾ ਸੀ ਉਹ ਗੁਰੂ ਬਣ ਗਿਆ, ਜਿਹੜਾ ਗੁਰੂ ਸੀ ਉਹ ਚੇਲਾ ਬਣ ਗਿਆ। ਪਤਾ ਨਹੀਂ ਲੱਗਦਾ ਕੌਣ ਗੁਰੂ ਹੈ ਅਤੇ ਕੌਣ ਚੇਲਾ ਹੈ। ਇਹ ਇੱਕ ਬਹੁਤ ਪੋਜ਼ਿਟਿਵ ਵਰਡ ਹੈ ਗੋਰਖ ਦਾ, ਜਿਹੜੀ ਬੜੀ ਮਤਲਬ ਸਾਡੇ ਸਰੀਰ 'ਚ ਵੀ ਇੱਦਾਂ ਹੀ ਆ। ਅਸੀਂ ਅਕਾਲ ਰੂਪ, ਅਸੀਂ ਅਕਾਲ ਪੁਰਖ ਦੇ ਰੂਪ ਹੈ, ਰੱਬ ਦੇ ਰੂਪ ਹੈ, ਪਰ ਅਸੀਂ ਦੁਨੀਆ 'ਚ ਫਸੇ ਹੋਏ ਹਾਂ, ਅਤੇ ਫਿਰ ਉਹ ਸਾਨੂੰ ਕੱਢਣ ਆਪ ਹੀ ਆਉਂਦਾ ਆ, ਆਪਣੇ ਆਪ ਨੂੰ ਕੱਢ ਕੇ ਲੈ ਕੇ ਜਾਂਦਾ ਆ। ਸੋ ਇਹਨੂੰ ਗੋਰਖ ਧੰਦਾ ਕਹਿੰਦੇ ਆ। ਇਹਨੂੰ ਨੈਗੇਟਿਵ ਨਹੀਂ ਆਪਾਂ ਲੈਣਾ, ਇਹਨੂੰ ਪੋਜ਼ਿਟਿਵ ਲੈਣਾ ਆ, ਅਤੇ ਜਿੱਥੇ ਸਮਝ ਨਾ ਆਵੇ ਕਿ ਕਿਹੜੀ ਚੀਜ਼ ਕਿੱਦਾਂ ਚੱਲ ਰਹੀ ਹੈ ਉਹਨੂੰ ਗੋਰਖ ਧੰਦਾ ਕਹਿੰਦੇ ਨੇ। ਸੋ ਇਹ ਮੈਂ ਮਹਿਸੂਸ ਕਰਦਾ ਹਾਂ ਕਿ ਦਲਜੀਤ ਵੀ ਇਸ ਰਾਹ 'ਤੇ ਚੱਲਦਾ ਆ। ਮੇਰੇ ਦਿਲ ਵਾਲੀ ਗੱਲ ਕੀਤੀ ਹਰਪ੍ਰੀਤ ਕੱਲ੍ਹ ਉਹਨਾਂ ਨੇ, ਮਤਲਬ ਚੰਗਾ ਲੱਗਿਆ। ਸੋ ਉਹੀ ਮੈਂ ਪੜ੍ਹ ਕੇ ਸੁਣਾਤਾ, ਕਿਉਂਕਿ ਜਿਹਦੀ ਓਰਿਜਿਨਲ ਚੀਜ਼ ਹੁੰਦੀ ਆ ਉਹ ਜ਼ਿਆਦਾ ਵਧੀਆ ਲੱਗਦੀ ਆ। ਖੈਰ ਚਲੋ, ਉਸ ਤੋਂ ਬਾਅਦ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਗਿਆਨੀ ਸੰਤੋਖ ਸਿੰਘ ਜੀ ਆਉਂਦੇ ਹੋਣਗੇ ਅਤੇ ਆਪਾਂ ਬਹੁਤ ਡਿਟੇਲ ਦੇ ਵਿੱਚ ਗੱਲਾਂ ਕਰਾਂਗੇ ਉਹਨਾਂ ਦੇ ਨਾਲ। ਅਤੇ ਹਰਪਾਲ ਸੰਧੂ ਸਾਡੇ ਨਾਲ ਜੁੜੇ ਨੇ ਗ੍ਰਿਫਿਥ ਤੋਂ, ਇਹ ਸਾਡੇ ਨਾਲ ਜੁੜਦੇ ਨੇ ਅਤੇ ਵਿਚਾਰ ਵੀ ਦਿੰਦੇ ਨੇ। ਮੁੱਢ ਗੌਰਨਿੰਗ ਬੁਲਾ ਰਹੇ ਨੇ, ਮੁੱਢ ਗੌਰਨਿੰਗ ਦਾ ਮਤਲਬ ਹੁੰਦਾ ਗੁੱਡ ਮੋਰਨਿੰਗ, ਇਹ ਆਮ ਅਸੀਂ ਹੱਸੇ ਮਜ਼ਾਕ ਦੇ ਵਿੱਚ ਕਹਿ ਦਈਦਾ ਆ, ਅਤੇ ਹਾਲ ਚਾਲ ਪੁੱਛਦੇ। ਉਹ ਕਹਿੰਦੇ, ਉਹਨਾਂ ਨੇ ਵਿਚਾਰ ਵੀ ਦਿੱਤਾ, ਕਹਿੰਦੇ ਪਾਊ ਜੀ ਮੇਰੀ ਸੋਚਣੀ ਮੁਤਾਬਕ ਇਹ ਬੰਦਾ ਬਿਲਕੁਲ ਗੁਰਦਾਸ ਮਾਨ ਵਾਂਗਰ ਪੰਜਾਬ ਦੀ ਪਿੱਠ ਛੁਰਾ ਜ਼ਰੂਰ ਮਾਰੂਗਾ। ਕਹਿੰਦਾ ਵੀਰ ਜੀ ਤੁਸੀਂ ਵੀ ਮੇਰੇ ਗੱਲ ਦਿਲ ਦੀ ਗੱਲ ਕਰ ਦਿੱਤੀ। ਦੇਖੋ ਪ੍ਰੋਗਰਾਮ ਦਾ ਨਾਂ ਹੀ ਦਿਲ ਵਾਲੀ ਗੱਲ ਹੈ, ਅਤੇ ਹੋਊਗਾ ਕੰਮ, ਮਤਲਬ ਮੈਨੂੰ ਵੀ ਇਹ ਲੱਗਦਾ ਆ। ਵੈਸੇ ਤਾਂ ਚਮਕੀਲਾ ਫਿਲਮ ਕਰਨਾ ਆਪਣੇ ਆਪ ਦੇ ਵਿੱਚ ਇੱਕ ਮੇਰੇ ਹਿਸਾਬ ਨਾਲ ਬਹੁਤ ਵੱਡਾ ਬਲੰਡਰ ਸੀਗਾ, ਨਹੀਂ ਸੀ ਕਰਨੀ ਚਾਹੀਦੀ, ਉਹ ਹਮੇਸ਼ਾ ਇਹ ਗੱਲ ਰੜਕਦੀ ਰਹੂਗੀ, ਹੈ ਨਾ। ਅਤੇ ਕਿੱਥੇ ਜਸਵੰਤ ਸਿੰਘ ਖਾਲੜਾ, ਹੈ ਨਾ, ਅਤੇ ਕਿੱਥੇ ਚਮਕੀਲਾ, ਟੋਟਲੀ ਇੱਕ ਦੂਜੇ ਦਾ ਵਿਰੋਧਾਭਾਸ, ਹੈ ਨਾ। ਅਤੇ ਉਹ ਆਪਣਾ ਕਰੈਕਟਰ ਬਣਾਉਣ ਦੇ ਲਈ ਬਹੁਤ ਸ਼ੋਰ ਕਰਨਾ ਪੈਂਦਾ, ਪਰ ਦਲਜੀਤ ਚਾਹੁੰਦਾ ਹੈ ਕਿ ਮੈਂ ਜਿਹੜਾ ਲੋਅਰ ਵਰਗ ਹੈ, ਮੰਦਬੁੱਧੀ ਲਿਸਨਰ ਹੈ, ਜਿਹੜੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਕੋਈ ਨਹੀਂ ਹੈਗਾ, ਜਾਂ ਉਹ ਚਾਹੁੰਦੇ ਹੀ ਨਹੀਂ ਵੀ ਸੱਭਿਅਕ ਚੀਜ਼ਾਂ ਕੋਈ ਹੋਣ, ਮੈਂ ਉਹਨਾਂ ਦਾ ਵੀ ਚਹੇਤਾ ਬਣਿਆ ਰਹਾਂ। ਕਿਉਂਕਿ ਜ਼ਿਆਦਾਤਰ ਤਾਂ ਫੈਨ ਫੋਲੋਇੰਗ ਉੱਥੋਂ ਆਉਣੀ ਹੈ, ਮਜੋਰਟੀ ਇੱਦਾਂ ਦੀ ਹੁੰਦੀ ਹੈ ਕਿ ਜਿਹੜੇ ਧੱਜੀਆਂ ਉਡਾਉਂਦੇ ਨੇ, ਕਲਚਰ ਦੀਆਂ ਵੀ, ਪਰਿਵਾਰਾਂ 'ਚ ਵੀ, ਸਭ ਕੁਛ। ਗੁਰੂ ਘਰਾਂ 'ਚ ਚਲ ਜਾਓ, ਉਹ ਬੰਦੇ ਉੱਥੇ ਵੀ ਖਲਲ ਪਾ ਰਹੇ ਨੇ, ਟੂਰਨਾਮੈਂਟਾਂ 'ਚ ਵੀ ਖਲਲ ਪਾ ਰਹੇ ਨੇ, ਉਹਨਾਂ ਨੂੰ ਵੀ ਮੈਂ ਕੇਟਰ ਕਰਾਂ, ਜਾਣੀ ਕਿ ਲੋਅਰ ਇੰਟਲੈਕਚੁਅਲ ਨੂੰ ਵੀ। ਅਤੇ ਇਸ ਕਰਕੇ ਉਹ ਚਮਕੀਲਾ ਫਿਲਮ ਕਰਨ ਦੇ ਲਈ ਰਾਜੀ ਹੋ ਗਿਆ, ਫਿਰ ਪੈਸਾ ਆਇਆ, ਫਿਰ ਜਿਹੜਾ ਕਹਿੰਦਾ ਸੀਗਾ ਮੈਂ ਪੱਗ ਨਹੀਂ ਲਾਉਣੀ, ਉਹ ਉਹਦੇ ਵਿੱਚ ਪੱਗ ਲਾ ਕੇ ਵੀ ਐਕਟਿੰਗ ਕਰ ਰਿਹਾ, ਔਰ ਇਹ ਮਜ਼ਾਕ ਦਾ ਪਾਤਰ ਬਣ ਗਿਆ, ਉਹਦੀ ਟ੍ਰੋਲਿੰਗ ਚੱਲ ਰਹੀ ਹੈ ਇਸ ਮਸਲੇ ਦੇ ਵਿੱਚ, ਚੱਲਣੀ ਵੀ ਚਾਹੀਦੀ ਹੈ ਕਿਉਂ ਤੁਸੀਂ ਬਿਆਨ ਪਹਿਲਾਂ ਦਿੱਤਾ ਮੈਂ ਪੱਗ ਨਾਲ ਕੰਪਰੋਮਾਈਜ਼ ਨਹੀਂ ਕਰੂੰਗਾ, ਫਿਰ ਤੁਸੀਂ ਪੱਗ ਨਾਲ ਕੰਪਰੋਮਾਈਜ਼ ਕਰ ਲਿਆ, ਨਹੀਂ ਜੀ ਮੈਂ ਵਾਲ ਨਹੀਂ ਕਟਾਏ ਮੈਂ ਪਿੱਛੇ ਨੂੰ ਬੰਨ ਲਏ ਸੀ, ਉਹ ਤਾਂ ਠੀਕ ਹੈ ਐਕਟਰ ਬਹੁਤ ਕੁਝ ਕਰਦਾ, ਵੀ ਪਹਿਲਾਂ ਇਹ ਬਿਆਨ ਦੇਣ ਦੀ ਲੋੜ ਵੀ ਕੀ ਸੀ ਉਹਨਾਂ ਨੂੰ? ਦਲਜੀਤ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਇੱਕ ਐਕਟਰ ਹੈ, ਉਹ ਇੱਕ ਪਰਫਾਰਮਰ ਹੈ, ਉਹ ਕੁਛ ਵੀ ਪਰਫਾਰਮ ਕਰਦਾ, ਉਹ ਵਾਲ ਕਟਾ ਵੀ ਸਕਦਾ, ਬੰਨ ਵੀ ਸਕਦਾ, ਪੱਗ ਵੀ ਬੰਨ ਸਕਦਾ, ਖਿਲਾਰ ਵੀ ਸਕਦਾ, ਕੁੰਡਲ ਵੀ ਪਵਾ ਸਕਦਾ, ਉਹਨੇ ਐਕਟਿੰਗ ਕਰਨੀ ਹੈ, ਅਤੇ ਪਹਿਲਾਂ ਐਡੇ ਐਡੀਆਂ ਵੱਡੀਆਂ ਸਟੇਟਮੈਂਟਾਂ ਦੇਣ ਦੀ ਲੋੜ ਵੀ ਕੀ ਸੀ? ਕੁਛ ਵੀ ਨਹੀਂ ਸੀ, ਆਪਣੀਆਂ ਸਟੇਟਮੈਂਟਾਂ 'ਚ ਬੰਦਾ ਫਸ ਜਾਂਦਾ। ਖੈਰ, ਜੋਗਿੰਦਰ ਸੋਹੀ ਜੀ ਸਾਡੇ ਨਾਲ ਜੁੜੇ ਨੇ, ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਦੇ ਰਹੇ ਨੇ ਸਿਡਨੀ ਤੋਂ, ਅਤੇ ਇਹਨਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਅਤੇ ਉਹ ਤਸਵੀਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਥੋੜ੍ਹੀ ਦੇਰ ਬਾਅਦ। ਤਾਂ ਮੈਸੇਜਿਸ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਸਾਡੇ ਬੜੇ ਹੀ ਸੱਜਣ, ਤਾਂ ਉਹਨਾਂ ਦੇ ਵਿੱਚ ਫੇਸਬੁੱਕ 'ਤੇ ਆਪਾਂ ਦੇਖਦੇ ਹਾਂ ਕਿ ਬਲਜੀਤ ਸਿੰਘ ਹੁਣਾਂ ਦਾ ਮੈਸੇਜ ਆਇਆ, ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਅਤੇ ਮਨਦੀਪ, ਹਾਂਜੀ ਬਲਜੀਤ ਸਿੰਘ ਅਤੇ ਮਨਦੀਪ ਸਿੰਘ ਹੁਣੀ ਵੀ ਪ੍ਰੋਗਰਾਮ 'ਚ ਜੁੜੇ ਨੇ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ। ਟਰੱਕ 'ਚ ਬੈਠੇ ਨੇ, ਮੈਨੂੰ ਲੱਗਦਾ ਟਰੱਕ ਡਰਾਈਵਿੰਗ ਕਰਦੇ ਨੇ, ਇਹਨਾਂ ਦੀ ਜੌਬ ਹੈ। ਅਤੇ ਇੱਧਰ ਭੁਪਿੰਦਰ ਸਿੰਘ ਐਡਲੇਡ ਵਾਲੇ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਨੇ। ਜਸਵੰਤ ਸਿੰਘ ਧਾਲੀਵਾਲ ਬੁਲਗੁਲਕੇ ਤੋਂ ਸਾਡੇ ਨਾਲ ਸ਼ਾਮਿਲ ਹੁੰਦੇ ਨੇ, ਫਤਿਹ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ? ਅਤੇ ਜਸਵੰਤ ਰਾਏ ਮੈਲਬਨ ਤੋਂ ਗੁੱਡ ਮੋਰਨਿੰਗ ਅਤੇ ਸਤਿ ਸ਼੍ਰੀ ਅਕਾਲ। ਕੁਲਵੀਰ ਸਿੰਘ ਸੰਧੂ ਜੀ ਐਡਮਿੰਟਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਨਦੀਪ ਮਾਨ, ਕਿਆ ਬਾਤ ਹੈ, ਇਹ ਮੈਂ ਸ਼ੇਅਰ ਕਰਾਂਗਾ ਜੀ ਤਸਵੀਰ, ਅਤੇ ਇਹ ਵੀ ਸਾਡੇ ਨਾਲ ਜੁੜੇ ਨੇ, ਅਤੇ ਟੀ ਵੀ 'ਤੇ ਯੂਟਿਊਬ 'ਤੇ ਦੇਖ ਰਹੇ ਨੇ, ਲਾਈਵ ਫੋਟੋ ਖਿੱਚ ਕੇ ਭੇਜੀ ਆ। ਉਮੀਦ ਰੱਖਦੇ ਹਾਂ ਜੀ ਟੈਕਨੀਕਲੀ ਸਾਰਾ ਸਹੀ ਹੋਏਗਾ। ਦੱਸਿਓ ਜ਼ਰਾ ਆਵਾਜ਼, ਫੋਟੋ, ਤਸਵੀਰ ਕਿਸ ਤਰ੍ਹਾਂ ਆ ਰਹੀ ਹੈ? ਅੱਜ ਥੋੜ੍ਹੀ ਥੋੜ੍ਹੀ ਬ੍ਰੇਕ ਹੋ ਰਹੀ ਹੈ, ਮੈਨੂੰ ਲੱਗਦਾ ਨੈਟਵਰਕ ਦੇ ਵਿੱਚ ਕਿਤੇ ਕਿਤੇ ਸਮੱਸਿਆ ਆ ਰਹੀ ਹੈ, ਪਰ ਮੇਰੇ ਵੱਲੋਂ ਸਾਰਾ ਸਹੀ ਹੈ ਜੀ। ਅਤੇ ਹਾਂਜੀ, ਅਤੇ ਉਹ ਕਹਿੰਦੇ ਵੀਰ ਜੀ ਕਦੇ ਕਦੇ ਆਵਾਜ਼ ਬੰਦ ਹੋ ਕੇ ਆਉਂਦੀ ਹੈ। ਹਾਂਜੀ, ਮੈਨੂੰ ਇੱਕ ਦੋ ਵਾਰੀ ਇੱਧਰ ਵੀ ਲੱਗਿਆ, ਕਿਉਂਕਿ ਸਾਡੇ ਏਰੀਏ 'ਚ ਨਾ ਟੂਰਿਸਟ ਬਹੁਤ ਆਇਆ ਹੋਇਆ, ਮਤਲਬ ਟ੍ਰੈਫਿਕ ਜਾਮ ਇੱਦਾਂ ਲੱਗੇ ਹੋਏ ਨੇ ਨਾ, ਮਤਲਬ ਰਹੇ ਰੱਬ ਦਾ ਨਾਂ। ਅਤੇ ਕੱਲ੍ਹ ਇੱਕ ਰਾਊਂਡ ਅਬਾਊਟ ਤੋਂ ਜਿੱਥੇ ਜਾਣੀ ਕਿ 20 ਸੈਕਿੰਡ ਲੱਗਦੇ ਨੇ, ਕੱਲ੍ਹ ਉੱਥੇ 20 ਮਿੰਟ ਲੱਗੇ ਹਾਈਵੇ 'ਤੇ ਚੜ੍ਹਨ। ਮਤਲਬ ਇਸ ਲੈਵਲ ਦੀ ਟ੍ਰੈਫਿਕ ਸਾਡੇ ਏਰੀਏ ਦੇ ਵਿੱਚ ਹੁੰਦੀ ਆ। ਹੁਣ 75,000 ਤੋਂ 80,000 ਸਾਡੇ ਪਾਪੂਲੇਸ਼ਨ ਹੈ ਡਿਸਟ੍ਰਿਕਟ ਦੀ, ਇਸ ਵੇਲੇ ਉਹ 1,60,000 ਹੋਈ ਪਈ ਹੈ, ਡਬਲ ਪਾਪੂਲੇਸ਼ਨ ਹੋਈ ਪਈ ਆ। ਰਿਸੋਰਸਿਸ ਦੇ ਉੱਤੇ ਲੋਡ ਪਿਆ ਹੋਇਆ ਹੈ, ਪਾਰਕਿੰਗ ਲਈ ਥਾਂ ਹੈ ਨਹੀਂ। ਫੂਡ ਲੈਣ ਚਲ ਜਾਓ, ਕੱਲ੍ਹ ਸਾਬੇ ਲੈਣ ਗਏ, ਅੱਧਾ ਘੰਟਾ ਆਰਡਰ ਕਰਨ ਨੂੰ ਲੱਗ ਗਿਆ, ਅਤੇ ਉਹ ਉੱਥੇ ਸਟਾਫ ਹੀ ਸਟਾਫ, ਅਤੇ ਉਹ ਕੁੜੀਆਂ ਮੁੰਡੇ ਉਹ ਵੀ ਮਤਲਬ ਗੱਲ ਕਰਦੇ, ਮੈਂ ਮਿਸਟਰ ਸਿੰਘ ਕਹਿੰਦੇ ਵੀ ਮਤਲਬ ਟੂ ਬਿਜ਼ੀ ਆ, ਮਤਲਬ ਆਹ ਜਿਹੜੇ 10-15 ਦਿਨ ਹੈ। ਸੋ ਉਹਦੇ ਕਰਕੇ ਜਿਹੜੀ ਇੰਟਰਨੈੱਟ ਦੀ ਕਪੈਸਿਟੀ ਆ ਉਹ ਵੀ, ਫਿਰ ਜਦ ਪਾਪੂਲੇਸ਼ਨ ਡਬਲ ਹੋ ਗਈ ਤਾਂ ਉਹ ਅੱਧੀ ਨਾਲੋਂ ਵੀ ਅੱਧੀ ਰਹਿ ਗਈ, ਹੈ ਨਾ, ਉਹਦੇ ਕਰਕੇ ਵੀ ਲੋਡ ਪਿਆ ਹੋਇਆ। ਹੁਣ ਸਾਰੀ ਜਿਹੜੀ ਇੰਟਰਟੇਨਮੈਂਟ ਹੈ, ਹੁਣ ਇੱਕ 5 ਜਣਿਆਂ ਦਾ ਜਾਂ 4 ਜਣਿਆਂ ਦਾ ਪਰਿਵਾਰ ਆਇਆ ਹੋਇਆ, ਉਹ ਸਾਰਾ ਯੂਟਿਊਬ ਦੇਖ ਰਿਹਾ ਆਪਣਾ ਆਪਣਾ, ਕਿੰਨਾ ਲੋਡ ਪੈ ਰਿਹਾ। ਸੋ ਅੱਧੀ ਨਾਲੋਂ ਕੀ ਮਤਲਬ 10% ਕਪੈਸਿਟੀ ਰਹਿ ਗਈ ਹੈ। ਇਹ ਇੱਕ ਸਮੱਸਿਆ ਯੂਰਪ ਦੇ ਵਿੱਚ ਵੀ ਆਈ ਆ ਕਿ ਟੂ ਮੱਚ ਟੂਰਿਜ਼ਮ, ਉਹਦੇ ਨਾਲ ਜਿਹੜੇ ਲੋਕਲ ਬੰਦੇ ਆ ਉਹ ਪਰੇਸ਼ਾਨ ਹੁੰਦੇ ਆ, ਉਹਨਾਂ ਨੂੰ ਆਉਣ ਜਾਣ ਦੇ ਲਈ ਪ੍ਰੋਬਲਮ ਆਉਂਦੀ ਆ, ਉਹਨਾਂ ਦੇ ਆਪਣੇ ਰਿਸੋਰਸਿਸ ਆਪਣੇ ਸਮੇਂ ਵਿੱਚ ਵਰਤਣ ਨੂੰ ਟਾਈਮ ਨਹੀਂ ਹੈਗਾ, ਵਰਤਣ ਨੂੰ ਜਗ੍ਹਾ ਹੀ ਹੈ ਨਹੀਂ, ਲੋਕ ਵਰਤ ਰਹੇ ਨੇ। ਮਤਲਬ ਇੱਦਾਂ ਕਹਿ ਲਓ ਕਿ ਆਪਣੀ ਚੀਜ਼ ਆ ਬਣਾਈ ਹੋਈ, ਆਪਣੇ ਏਰੀਏ ਦੀ ਸਾਰੀ ਸੈੱਟ ਕੀਤੀ ਹੋਵੇ, ਅਸੀਂ ਜਦ ਛੁੱਟੀਆਂ ਹੋਣਗੀਆਂ ਤਾਂ ਅਸੀਂ ਇਹ ਵਰਤਾਂਗੇ, ਅਸੀਂ ਉਸ ਛੁੱਟੀਆਂ 'ਤੇ ਉੱਥੇ ਜਾ ਕੇ ਬੀਚ 'ਤੇ ਬੈਠਾਂਗੇ। ਹੁਣ ਤੁਸੀਂ ਸਾਰਾ ਸਾਲ ਕੰਮ ਕਰੋ ਅਤੇ ਆਪਣੇ ਹੀ ਗਵਾਂਢ 'ਚ ਤੁਸੀਂ ਬੀਚ 'ਤੇ ਜਾਓ ਅਤੇ ਉੱਥੇ ਤੁਹਾਨੂੰ ਕਾਰ ਪਾਰਕ ਲਈ ਥਾਂ ਨਾ ਮਿਲੇ, ਆਵਾਗਮਨ ਲੋਕ ਹੋਣ, ਤੁਹਾਨੂੰ ਜਗ੍ਹਾ ਹੀ ਨਾ ਮਿਲੇ, ਤੁਹਾਨੂੰ ਕਿੱਦਾਂ ਦਾ ਲੱਗੇਗਾ? ਇਹ ਸੈਂਟੀਮੈਂਟ, ਇਹ ਫੀਲਿੰਗ ਸਪੇਨ ਦੇ ਵਿੱਚ, ਪੁਰਤਗਾਲ ਦੇ ਵਿੱਚ ਹੈ ਕਿ ਯੂਰਪ ਜਿਹੜਾ ਸਾਰਾ ਉਹ ਉੱਥੇ ਜਾ ਢੁੱਕਦਾ ਆ, ਅਤੇ ਲੋਕਲਾਂ ਨੂੰ ਕੌਫੀ ਪੀਣ ਦੇ ਲਈ ਕੁਰਸੀ ਨਹੀਂ ਮਿਲਦੀ ਕੈਫੇ ਦੇ ਵਿੱਚ, ਅਤੇ ਉਹ ਫਿਰ ਲੋਕ ਤੰਗ ਆ ਕੇ ਉਹਨਾਂ 'ਤੇ ਪਾਣੀ ਸੁੱਟਦੇ ਨੇ, ਬਾਲਟੀਆਂ ਸੁੱਟਦੇ, ਭੱਜ ਜਾਓ ਇੱਥੋਂ, ਅਸੀਂ ਤੁਹਾਨੂੰ ਸਾਨੂੰ ਤੁਹਾਡੀ ਲੋੜ ਨਹੀਂ। ਫਿਰ ਉਹ ਜਿੰਨਾ ਰਵਿਸ਼ ਗੰਦ ਜੋ ਉਹਨਾਂ ਸੋ ਪੈਂਦਾ ਆ ਉੱਥੇ, ਉਹ ਵੱਖਰੀ ਗੱਲ। ਚਲੋ ਜੌਬਾਂ ਵੀ ਮਿਲਦੀਆਂ ਨੇ ਟੂਰਿਜ਼ਮ ਦੇ ਵਿੱਚ, ਪਰ ਇੱਕ ਕੰਟਰੋਲਡ ਹੋਣਾ ਚਾਹੀਦਾ ਟੂਰਿਜ਼ਮ। ਸਰਕਾਰਾਂ ਹੁਣ ਥਰੀਵੇ ਬਣਾ ਰਹੀਆਂ, ਸੜਕਾਂ ਬਣਾ ਰਹੀਆਂ, ਉਹ ਵੱਖਰੀ ਗੱਲ ਹੈ। ਪਰ ਫਿਰ ਵੀ ਜਿਹੜਾ ਮਤਲਬ ਇੰਨਾ ਰਸ਼ ਪੈ ਜਾਣਾ, ਰਿਸੋਰਸਿਸ 'ਤੇ ਲੋਡ ਪੈ ਜਾਣਾ, ਹੈ ਨਾ, ਉਹਦੇ ਵਿੱਚ ਜਿਹੜਾ ਲੋਕਲ ਬੰਦਾ ਆ ਉਹ ਔਖਾ ਹੋ ਜਾਂਦਾ, ਉਹਨੂੰ ਆਪਣੇ ਘਰ ਦੇ ਮੂਹਰੇ ਪਾਰਕਿੰਗ ਦੀ ਜਗ੍ਹਾ ਨਹੀਂ ਮਿਲ ਰਹੀ, ਇਹ ਸਮੱਸਿਆ ਆ ਰਹੀ ਹੈ। ਸੋ ਤਾਂ ਕਰਕੇ ਇੰਟਰਨੈਟ ਅੱਜ ਸ਼ਾਇਦ ਮੈਨੂੰ ਲੱਗਦਾ ਕਿ ਪੜਾਕੇ ਮਾਰੇਗਾ। ਸੋ ਬੇਅਰ ਵਿਦ ਮੀ, ਉਹ ਪਰ ਨਾਲ ਦੀ ਨਾਲ ਜੁੜੀ ਜਾਏਗਾ, ਕਿਤੇ ਕਿਤੇ ਟੁੱਟੇਗਾ, ਕੋਈ ਗੱਲ ਨਹੀਂ। ਜਸਵੰਤ ਸਿੱਧੂ ਜੀ ਸਾਡੇ ਨਾਲ ਜੁੜੇ ਨੇ, ਇਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜਸਵੰਤ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਦੱਸਿਓ ਜ਼ਰਾ ਤੁਸੀਂ ਕਿੱਥੋਂ ਮੈਸੇਜ ਭੇਜ ਰਹੇ ਹੋ, ਤਾਂ ਕਿ ਅਸੀਂ ਨਾਲ ਜਗ੍ਹਾ ਵੀ ਅਟੈਚ ਕਰ ਦਈਏ। ਸੁਖਵਿੰਦਰ ਸੌਂਦ ਭਾਅ ਜੀ ਸਾਡੇ ਨਾਲ ਕੁਇਕਰ ਸਿਲ ਤੋਂ ਜੁੜਦੇ ਨੇ, ਆ ਗਏ ਨੇ, ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਭੁਪਿੰਦਰ ਪੰਨੀਆਂਵਾਲਾ ਭਾਅ ਜੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁੱਡ ਮੋਰਨਿੰਗ ਸਭ ਨੂੰ। ਸੋ ਪਿਆਰਿਓ, ਕੋਈ ਵੀ ਤੁਸੀਂ ਸੁਨੇਹਾ ਦੇਣਾ, ਟਿੱਪਣੀ ਕਰਨੀ ਆ, ਕੁਛ ਫੋਟੋ ਭੇਜਣੀ ਆ, ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਓ। ਅਤੇ ਕੁਛ ਖਬਰਾਂ ਗਿਆਨੀ ਜੀ ਆਉਂਦੇ ਹੋਣਗੇ, ਉਸ ਤੋਂ ਪਹਿਲਾਂ ਨਾ ਵੈਦਰ ਦੀਆਂ, ਮੌਸਮ ਦੀਆਂ ਕਰਨੀਆਂ ਪੈਣੀਆਂ, ਕਿਉਂਕਿ ਬੜਾ ਇੰਪੋਰਟੈਂਟ ਚੇਂਜਿਸ ਆ ਰਹੀਆਂ ਨੇ। ਇਸ ਵੇਲੇ ਕੌਫ ਸਾਰਬਰ ਦੇ ਵਿੱਚ 21 ਡਿਗਰੀ ਤਾਪਮਾਨ ਹੈ। ਅਤੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਬ੍ਰਿਸਬਨ ਦੇ ਵਿੱਚ 23.7 ਹੈ, ਸਿਡਨੀ 21.7 ਹੈ, ਕੈਨਬਰਾ 18.3, 20.4, ਮੈਲਬਨ ਦੇ ਵਿੱਚ 22.9, ਐਡਲੇਡ ਦੇ ਵਿੱਚ 18 ਡਿਗਰੀ, ਹੋਬਰਟ ਦੇ ਵਿੱਚ, ਪਰਥ ਦੇ ਵਿੱਚ 18.3, ਅਤੇ ਡਾਰਵਿਨ ਦੇ ਵਿੱਚ 23 ਡਿਗਰੀ। ਸੋ 18 ਤੋਂ 23 ਡਿਗਰੀ ਦੇ ਵਿੱਚ ਸਾਰੇ ਆਸਟ੍ਰੇਲੀਆ ਦੇ ਵਿੱਚ ਤਾਪਮਾਨ ਠੰਡਾ ਆ, ਇਸ ਮੌਕੇ ਦੇ ਹਿਸਾਬ ਨਾਲ ਠੰਡ ਵਰਤ ਰਹੀ ਹੈ, ਪਰ ਇਹ ਠੰਡ ਬਹੁਤੀ ਦੇਰ ਨਹੀਂ ਰਹੇਗੀ, ਕਿਉਂਕਿ ਮੈਲਬਨ ਦੇ ਵਾਸਤੇ ਆਹ ਜਿਹੜਾ ਵੀਕਐਂਡ ਹੈ ਅੱਜ ਤੋਂ ਹੀ ਸ਼ੁਰੂ, ਅਤੇ 10 ਸਾਲ ਦੇ ਵਿੱਚ ਸਭ ਨਾਲੋਂ ਗਰਮ ਹੋਏਗਾ, ਕਿਉਂਕਿ ਸਾਊਥ ਈਸਟ ਆਸਟ੍ਰੇਲੀਆ ਦੇ ਵਿੱਚ ਹੀਟ ਵੇਵ ਆਉਣ ਵਾਲੀ ਆ। ਸੋ ਜ਼ਰਾ ਸਾਰੇ ਹੀ ਸਾਵਧਾਨ ਰਹਿਣ। ਇਹ ਪਾਰਟ ਆਫ ਨਿਊ ਸਾਊਥ ਵੇਲਸ ਦੇ ਵਿੱਚ ਵੀ ਹੀਟ ਵੇਵ ਰਹੇਗੀ, ਵੈਸਟਰਨ ਆਸਟ੍ਰੇਲੀਆ ਤੋਂ ਸ਼ੁਰੂ ਹੋ ਕੇ ਸਾਊਥ ਆਸਟ੍ਰੇਲੀਆ ਅਤੇ ਸਾਰਾ ਵਿਕਟੋਰੀਆ ਅਤੇ ਹੋਬਾਰਟ ਦੇ ਵਿੱਚ, ਅਤੇ ਇਸ ਦੇ ਨਾਲ ਮਤਲਬ ਜਿਹੜੀ ਬਹੁਤ ਜ਼ਿਆਦਾ ਗਰਮ ਹਵਾ ਇਹਨਾਂ ਸਟੇਟਾਂ ਦੇ ਵਿੱਚ ਐਂਟਰ ਹੋਏਗੀ। ਅਤੇ ਐਡਲੇਡ ਦਾ ਜਿਹੜਾ ਫੋਰਕਾਸਟ ਹੈ ਉਹ ਅੱਜ 36 ਡਿਗਰੀ ਤੱਕ ਦੱਸਿਆ ਜਾ ਰਿਹਾ, ਅਤੇ ਇੱਕਦਮ ਇਹ ਵਧੇਗਾ ਦੁਪਹਿਰ ਤੋਂ ਬਾਅਦ। ਅਤੇ ਵਿਕਟੋਰੀਆ ਜਿਹੜਾ ਆ ਉਹ ਅੱਜ ਸ਼ਾਮ ਅਤੇ ਕੱਲ੍ਹ ਅਤੇ ਮੰਡੇ ਤੱਕ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਆ। ਅਤੇ ਮੈਲਬਨ ਦਾ ਜਿਹੜਾ ਫੋਰਕਾਸਟ ਹੈ 37 ਤੋਂ 38 ਡਿਗਰੀ ਸੈਟਰਡੇ ਅਤੇ ਸੰਡੇ, ਪਰ ਇਹ ਟੈਂਪਰੇਚਰ ਜਿਹੜਾ 39 ਡਿਗਰੀ ਤੱਕ ਵੀ ਪਹੁੰਚ ਸਕਦਾ ਆ। ਅਤੇ ਅਗਰ ਇਹ ਸੈਟਰਡੇ ਸੰਡੇ 37.8 ਡਿਗਰੀ ਤੋਂ ਉੱਤੇ ਹੁੰਦਾ ਤਾਂ ਇਹ 2014 ਤੋਂ ਬਾਅਦ ਸਭ ਤੋਂ ਗਰਮ ਦਿਨ ਮੰਨਿਆ ਜਾਵੇਗਾ। ਸੋ ਆਪਣਾ ਖਿਆਲ ਰੱਖਣਾ ਜੀ, ਇਹ ਹੀਟ ਵੇਵ ਦੀ ਵਾਰਨਿੰਗ ਜਿਹੜੀ ਆ ਉਹ ਆ ਚੁੱਕੀ ਆ। ਚਲੋ ਉੱਧਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 8 ਡਿਗਰੀ ਆ, ਅਤੇ ਪੰਜਾਬ ਦੇ ਵਿੱਚ ਸਵੀਅਰ ਫੋਗ, ਧੁੰਦ ਦਾ ਰੈੱਡ ਵਾਰਨਿੰਗ ਜਿਹੜੀ ਆ ਉਹ ਇਸ਼ੂ ਹੋਈ ਹੈ। ਸੋ ਇਹ ਡਰਾਈਵਿੰਗ ਵਾਸਤੇ ਬਹੁਤ ਗਲਤ ਟਾਈਮ ਹੈ। ਅਗਰ ਕੋਈ ਵੀ NRI ਜਾਣ ਦੀ ਕੋਸ਼ਿਸ਼ ਕਰ ਰਿਹਾ ਤਾਂ ਮਤਲਬ ਅਗਰ ਜਾਣਾ ਹੀ ਪੈ ਗਿਆ ਤਾਂ ਜਾਇਓ, ਨਹੀਂ ਤਾਂ ਨਹੀਂ ਲੋੜ ਹੈਗੀ। ਐਕਸੀਡੈਂਟ ਹੋਣ ਦੇ ਬੜੇ ਚਾਂਸਿਸ ਹੁੰਦੇ ਨੇ, ਬੰਦਾ ਘਰ ਬੈਠਾ ਰਹਿੰਦਾ, ਠੰਡ ਹੁੰਦੀ ਹੈ। ਸੋ ਉੱਥੇ ਕੋਲਡ ਵੇਵ ਜਿਹੜੀ ਆ ਉਹ ਚੱਲ ਰਹੀ ਹੈ, ਸ਼ੀਤ ਲਹਿਰ, ਅਤੇ ਧੁੰਦ ਬਹੁਤ ਸੰਘਣੀ ਪਈ ਹੋਈ ਆ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਅਤੇ ਸਾਡੇ ਨਾਲ ਹਰਪਾਲ ਸਿੰਘ ਆਸਟ੍ਰੇਲੀਆ ਵਾਲੇ ਆਪਣੇ ਗ੍ਰਿਫਤ ਵਾਲੇ ਕਹਿੰਦੇ ਕਿ ਸਾਡੇ ਹੁਣ ਇੱਥੇ 26 ਡਿਗਰੀ ਹੈ ਅਤੇ ਅੱਜ 40 ਡਿਗਰੀ ਗ੍ਰਿਫਤ ਹੋ ਜਾਣਾ, ਅਤੇ ਕੱਲ੍ਹ ਨੂੰ 41 ਡਿਗਰੀ ਗ੍ਰਿਫਤ ਦੇ ਵਿੱਚ ਹੋਣਾ ਆ। ਸੋ ਇਹ ਮੌਸਮ ਦੀ ਜਾਣਕਾਰੀ ਤੋਂ ਬਾਅਦ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਾਡੇ ਭਾਅ ਜੀ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜੈਜ਼ ਪੌਲੀ ਵਾਲੇ ਸਾਡੇ ਸਤਿਕਾਰਿਤ ਭਾਅ ਜੀ ਜਸਜੋਤ ਸਿੰਘ ਸਿੱਧੂ ਬ੍ਰਿਸਬਨ ਤੋਂ ਸ਼ਾਮਿਲ ਹੁੰਦੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਭੁਪਿੰਦਰ ਚੰਡੂ ਜੀ ਕੁਇਕਰ ਸੇਲ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ। ਭੁਪਿੰਦਰ ਸਿੰਘ ਜੀ ਭੁੱਲਰ ਐਡਲੇਟ ਤੋਂ, ਉਹਨਾਂ ਨੇ ਗਾਣਾ ਭੇਜਿਆ, ਉਹ ਕੱਲ੍ਹ ਨੂੰ ਸੁਣਾਵਾਂਗੇ, ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਸੁਰਜੀਤ ਸਿੰਘ ਬ੍ਰਿਸਬਨ ਤੋਂ ਤੇ ਕਹਿੰਦੇ ਕਿ ਅਗਲੇ ਵੀਕ ਅਸੀਂ ਆਪਣੇ ਵਤਨ ਜਾ ਰਹੇ ਹਾਂ ਅਤੇ ਮੈਂ ਉੱਥੋਂ ਭੇਜੂੰਗਾ ਮੈਸੇਜ, ਹੈਪੀ ਨਿਊ ਈਅਰ। ਬਿਲਕੁਲ ਜੀ, ਜੀਆਂ ਨੂੰ ਐਨੀ ਟਾਈਮ, ਅਤੇ ਜ਼ਰੂਰ ਸਾਡੇ ਨਾਲ ਸਾਂਝਾ ਪਾਇਆ ਕਰੋ ਅਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਲਓ ਜੀ, ਸਾਡੇ ਸਤਿਕਾਰਿਤ ਤਾਇਆ ਜੀ ਬੜੀ ਦੇਰ ਤੋਂ ਸਟੂਡੀਓ ਦੇ ਵਿੱਚ ਸ਼ਾਮਲ ਨੇ ਅਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂ ਅਤੇ ਜੀ ਆਇਆਂ ਕਹਿੰਦਾ ਹਾਂ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਲਿਖਿਆ ਵਾ, ਰੰਗ ਲਾਗਤ 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 ਹੈ।
ਜੀ
ਹੁਣ ਮਤਲਬ ਵੀ ਫਤਿਹ ਤੁਹਾਨੂੰ ਬੁਲਾਉਣ ਦੀ ਜਾਚ ਆ ਗਈ ਹੈ। ਜਿਵੇਂ ਨਾ ਮੈਂ ਕੁਝ ਸਾਲਾਂ ਤੋਂ ਵੇਖ ਰਿਹਾ ਵੀ ਸਿੱਖਾਂ ਨੂੰ ਨਾ ਮੱਥਾ ਟੇਕਣ ਦੀ ਜਾਚ ਭੁੱਲ ਗਈ ਹੈ। ਹਰ ਸਿੱਖ ਹੀ ਗੁਰਦੁਆਰੇ ਜਾ ਕੇ ਨਤਮਸਤਕ ਹੋਣ ਦਾ ਪ੍ਰੈਫਰ ਕਰਦਾ ਆ ਤੇ ਮੱਥਾ ਨਹੀਂ ਟੇਕਦੇ। ਤੇ ਉਹ ਇਹ ਹੈ ਕਿ ਵੀ ਸਤਿ ਸ੍ਰੀ ਅਕਾਲ ਵੀ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੜੇ ਸੋਹਣਾ ਸਾਡਾ ਇਹ ਹੈਗਾ ਆ ਕਿਸੇ ਦੂਸਰੇ ਨੂੰ ਸੰਬੋਧਨ ਕਰਨ ਦਾ। ਪਰ ਜਦੋਂ ਅੰਮ੍ਰਿਤ ਛਕਾਉਂਦੇ ਉਦੋਂ ਕਹਿੰਦੇ ਸਿੱਖ ਗੁਰਸਿੱਖ ਸਿੱਖ ਨੂੰ ਮਿਲੇ ਤੇ ਸਾਨੂੰ ਫਤਿਹ ਬੁਲਾਉਣੀ ਚਾਹੀਦੀ ਹੈ। ਤੇ ਮੈਂ ਸਮਝਦਾ ਵੀ ਮਨੁੱਖ ਜਿਹੜਾ ਨਾ ਉਹਦੀ ਸੁਭਾਅ ਆ ਉਸ ਸੁਖੈਨਤਾ ਵੱਲ ਨੂੰ ਰਿੜਦਾ, ਪਾਣੀ ਜਿਵੇਂ ਨਿਮਾਣ ਵੱਲ ਨੂੰ ਚੱਲਦਾ ਹੈ ਨਾ। ਸੋ ਸਤਿ ਸ੍ਰੀ ਅਕਾਲ ਸੌਖਾ ਜਿਹਾ ਲੱਗਦਾ ਆ, ਉਹ ਇਸ ਲਈ ਇਹ ਪ੍ਰਵੇਲ ਹੋ ਰਿਹਾ। ਪਰ ਇਹ 'ਚ ਵੀ ਕੋਈ ਗਲਤ ਗੱਲ ਨਹੀਂ ਹੈਗੀ। ਪਰ ਜਿਹੜਾ ਕਿਉਂਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਲਈ ਬੜਾ ਥੋੜ੍ਹਾ ਜਿਹਾ ਟਾਈਮ ਲੱਗਦਾ ਆ ਅਤੇ ਬੰਦਾ ਬੜਾ ਕੱਟੜ ਜਿਹਾ ਸਮਝਿਆ ਜਾਂਦਾ ਆ ਸਤਿ ਸ੍ਰੀ ਅਕਾਲ। ਅਤੇ ਇਹ 'ਚ ਫਿਰ ਵੱਡਾ ਮਤਲਬ ਬੌਸ ਨੂੰ ਖੁਸ਼ ਕਰਨ ਵਾਸਤੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਅਤੇ ਜੇ ਫਤਿਹ ਬੁਲਾਈਏ ਤਾਂ ਉਹ ਫਿਰ ਬਰਾਬਰਤਾ ਦਾ ਆ ਜਾਂਦਾ। ਇਹ ਬਰਾਬਰ ਦਾ ਆਪਾਂ ਬੌਸ ਨੂੰ ਜੇ ਬਰਾਬਰ ਬਣ ਕੇ ਵਿਖਾਈਏ ਤਾਂ ਉਹ ਤੁਸੀਂ ਲਾਭ ਨਹੀਂ ਲੈ ਸਕਦੇ। ਚਲੋ ਐਨੀ ਆਓ।
ਹਾਂਜੀ ਬੋਲੋ। ਤੁਸੀਂ ਨਵਾਂ ਵਿਚਾਰ ਦਿੱਤਾ, ਮਤਲਬ ਵੀ ਇਹ ਜਿਹੜਾ ਨਾ ਕਈ ਵਾਰੀ ਅਸੀਂ ਕਹਿੰਦੇ ਨਾ, ਮੈਂ ਦੇਖੇ ਆਪਣੇ ਦੋਸਤ, ਅਸੀਂ ਵੀ ਉਹ ਕਿਤੇ ਮਤਲਬ DC ਆਫਿਸ ਚਲੇ ਗਏ ਅਸੀਂ, ਸਤਿ ਸ੍ਰੀ ਅਕਾਲ ਜੀ, ਹੈ ਨਾ, ਤੇ ਉਹ ਮੋਹਰਿਓ ਕਹਿੰਦੇ ਸਤਿ ਸ੍ਰੀ ਅਕਾਲ ਬੱਠੋ, ਹੈ ਨਾ। ਤੇ ਉਹ ਮਤਲਬ ਉਹਦੇ ਵਿੱਚ ਵੀ ਇੱਦਾਂ ਹੁੰਦੀ ਹੈ, ਹੋਣਾ ਤਾਂ ਇਹ ਚਾਹੀਦਾ ਸਤਿ ਸ੍ਰੀ ਅਕਾਲ, ਉਹ ਵੀ ਮੇਰੇ ਸਤਿ ਸ੍ਰੀ ਅਕਾਲ, ਇੱਥੇ ਬਰਾਬਰਤਾ ਦੀ ਗੱਲ ਆਉਂਦੀ ਆ। ਪਰ ਤੁਸੀਂ ਯੂ ਆਰ
ਉਹ ਬਹੁਤੇ 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 ਤੇ ਤੁਹਾਨੂੰ ਰੈਕਗਨਾਈਜ਼ ਨਹੀਂ ਕਰਦੇ ਵੀ ਤੁਸੀਂ ਸਤਿ ਸ੍ਰੀ ਅਕਾਲ ਬੁਲਾਈ ਹੈ। ਸਾਡੇ ਮੀਤ ਸਕੱਤਰ ਹੁੰਦਾ ਸੀ ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਦਾ, ਤੇ ਮਤਲਬ ਸ਼੍ਰੋਮਣੀ ਕਮੇਟੀ ਦਾ ਅੰਗ ਹੀ ਆ ਉਹ, ਤੇ ਉਹਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਜਾਂ ਫਤਿਹ ਬੁਲਾਉਣਾ ਤੇ ਉਹਨੇ ਬਸ ਥੱਲੇ ਨੂੰ ਸਿਰ ਮਾਰ ਦੇਣਾ, ਥੱਲੇ ਨੂੰ ਐਂ ਕਰਕੇ, ਤੇ ਯਾਨੀ ਉਹਦੇ ਇਹੋ ਜਵਾਬ ਹੁੰਦਾ ਸੀਗਾ। ਤੇ ਆਪਣਾ ਢਾਡੀ ਸਿੰਘ ਨੇ ਕਿਤੋਂ, ਢਾਡੀ ਸਿੰਘਾਂ ਨੇ ਪੜ੍ਹਿਆ ਹੋਣਾ, ਉਹ ਤੇ ਕਹਿੰਦੇ ਹੁੰਦੇ ਆ ਵੀ ਭਾਈ ਜਿਹੜਾ ਗੁਰਸਿੱਖ ਨੂੰ ਗੁਰਸਿੱਖ ਪਹਿਲਾਂ ਫਤਿਹ ਬੁਲਾਉਂਦਾ ਹੈ ਉਹਦੇ ਵੱਲ ਗੁਰੂ ਦਾ ਮੁਖੜਾ ਹੁੰਦਾ ਆ, ਜਿਹੜਾ ਉਸਦਾ ਉਤਸ਼ਾਹ ਸਹਿਤ ਜਵਾਬ ਦਿੰਦਾ ਆ ਉਹਦੇ ਵੱਲ ਸੱਜਾ ਮੋਢਾ ਹੁੰਦਾ ਆ, ਜਿਹੜਾ ਥੋੜ੍ਹਾ ਜਿਹਾ ਮਤਲਬ ਵੀ ਢਿੱਲਾ ਜਿਹਾ ਜਵਾਬ ਦਿੰਦਾ ਉਹਦੇ ਵੱਲ ਖੱਬਾ ਮੋਢਾ ਹੁੰਦਾ ਆ, ਜਿਹੜਾ ਜਵਾਬ ਨਹੀਂ ਦਿੰਦਾ ਉਹਦੇ ਵੱਲ ਗੁਰੂ ਦੀ ਪਿੱਠ ਹੁੰਦੀ ਹੈ। ਹੋ ਸਕਦਾ ਕਿਤੇ ਲਿਖਿਆ ਹੋਵੇ ਜਾਂ ਢਾਡੀ ਸਿੰਘ ਜਿਵੇਂ ਵਧਾ ਲੈਂਦੇ ਆ ਗੱਲਬਾਤ, ਤੇ ਉਹ ਕੀ ਕਹਿੰਦੇ ਨੇ ਵੀ ਮੈਥੋਂ ਡਰਨ ਫਰੇਸ਼ ਤੇ ਨਾ ਕੀ ਮੇਰੀ ਬੱਕੀ ਤੋਂ ਡਰਨ ਫਰੇਸ਼ ਤੇ ਮੈਥੋਂ ਡਰੇ ਖੁਦਾ, ਉਹਦੇ ਕੀ ਉਹਦਾ ਕਹਿੰਦੇ ਨੇ ਮਿਰਜੇ ਦਾ ਇਉਂ ਤਕੱਬਰ ਹੰਕਾਰ ਦਰਸਾਉਂਦੇ ਨੇ। ਸੋ ਕਵੀਆਂ ਦਾ ਕੰਮ ਹੈ ਜ਼ਮੀਨ ਅਸਮਾਨ ਦੇ ਕਲਾਵੇ ਮਿਲਣੇ, ਔਰ ਇਹਨੂੰ ਮੁਬਾਲਗਾ ਯਾਨੀ ਐਗਜੈਗਰੇਸ਼ਨ ਵਧਾ ਚੜਾ ਕੇ ਇਹਨੂੰ ਇਹ ਇੱਕ ਨਾ ਕਵਿਤਾ ਦਾ ਅੰਗ ਆ, ਅਲੰਕਾਰ ਆ। ਜਿਵੇਂ ਹੁਣ ਦੇਖੋ ਚੰਡੀ ਦੀ ਵਾਰ ਦੇ ਵਿੱਚ ਧੂ ਲਈ ਕਿਰਪਾਣੀ ਦੁਰਗਾ ਮਿਆਨ ਤੇ ਵਾਹੀ ਰਾਸ਼ ਖਾਣੀ ਮਹਿਕੇ ਦੈਂਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰਗਲ ਹੈ ਅੱਖ ਤੁਰਾ ਪਲਾਣੀ ਰੜਕੀ ਧਰਕ ਜੈ ਅਰ ਅੱਗੇ ਅਗਾਂ ਸਨਾਣੀ ਸਿੰਘਾਂ ਧੌਲਦਿਆਂ ਧੂਰ ਧੌਲ ਸਿਰ ਲੈ ਰਾਣੀ ਦੁਸ਼ਮਣ ਮਾਰਕ ਹੈ। ਹੁਣ ਗੁਰਮਤ ਦੇ ਵਿੱਚ ਤੇ ਹੈ ਵੀ ਕਿ ਧੌਲ ਧਰਮ ਦਇਆ ਕਾਪੂਤ, ਉਹ ਮਿੱਥ ਦੇ ਅਨੁਸਾਰ ਵੀ ਉਹ ਚਿੱਟੇ ਰੰਗ ਦਾ ਬਲਦ ਆ ਉਹਦੇ ਤੇ ਸਿੰਘਾਂ ਤੇ ਧਰਤੀ ਖੜੀ ਹੋਈ ਆ, ਤੇ ਉਹ ਬਲਦ ਕਿੱਥੇ ਖੜਾ, ਉਹ ਕੱਛੂ ਕੰਮੀ ਦੇ ਉੱਤੇ ਖੜਾ ਆ। ਤੇ ਜਦੋਂ ਭੁਚਾਲ ਆਉਣ ਦਾ ਮਤਲਬ ਆ ਵੀ ਇੱਕ ਸਿੰਘ ਤੋਂ ਦੂਜੇ ਸਿੰਘ ਵੱਲ ਭਾਰ ਜ਼ਿਆਦਾ ਹੁੰਦਾ ਤੇ ਧਰਤੀ ਦੇ ਭੁਚਾਲ ਆ ਜਾਂਦਾ। ਤੇ ਗੁਰਮਤਿ ਇਸ ਨੂੰ ਨਹੀਂ ਮੰਨਦੀ, ਉਹਦੇ ਕਹਿੰਦੇ ਵੀ ਧਰਤੀ ਕਾਹ ਤੇ ਖੜੀ ਹੈ, ਧਰਮ ਤੇ ਖੜੀ ਹੈ। ਤੇ ਧਰਮ ਕੌਣ ਆ, ਇਹ ਗਾਂ ਤੋਂ ਪੈਦਾ ਨਹੀਂ ਹੋਇਆ, ਇਹ ਦਇਆ ਤੋਂ ਦਇਆ ਦੀ ਕੁੱਖ ਤੋਂ ਪੈਦਾ ਹੋਇਆ। ਪਰ ਚੰਡੀ ਦੀ ਵਾਰ ਦੇ ਵਿੱਚ ਕਲਗੀਧਰ ਪਾਤਸ਼ਾਹ ਇਹ ਮੁਬਾਲਗਾ ਯਾਨੀ ਅਲੰਕਾਰ ਆ ਕਥਾ ਕਥਾ ਕਵਿਤਾ ਦਾ,
ਤੇ ਇਹਨੂੰ ਮਾੜਾ ਮੁਬਾਲਗਾ
ਮੁਬਾਲਗਾ ਵਧਾ ਚੜਾ ਕੇ ਐਗਜੈਗਰੇਟ ਕਰਨਾ, ਤੇ ਇਹਨੂੰ ਕੋਈ ਹਿੰਦੀ ਵਿੱਚ ਵੀ ਬਣਾਇਆ ਹੋਣਾ ਇਸ ਵੇਲੇ ਮੈਨੂੰ ਯਾਦ ਨਹੀਂ ਆ ਰਿਹਾ, ਤੇ ਵਧਾ ਚੜਾ ਕੇ ਗੱਲ ਕਰਨੀ ਹੈ ਜੀ। ਜਿਵੇਂ ਹੁਣ ਮੈਨੂੰ ਤੁਹਾਡੇ ਵਰਗੇ ਜਿਹੜੇ ਅਗਲੀ ਪੀੜ੍ਹੀ ਵਾਲੇ ਭਤੀਜੇ ਭਾਣਜੇ ਅਸੀਂ ਤੇ ਭਣੇਵਾਂ ਕਹਿੰਦੇ ਹੁੰਦੇ ਹਾਂ ਮਾਝੇ ਦੇ ਵਿੱਚ, ਤੂੰ ਹੀ ਦੁਆਬੇ ਤੇ ਮਾਲਵੇ ਵਾਲੇ ਭਾਣਜਾ ਕਹਿੰਦੇ ਹੋ, ਤੇ ਕੋਈ ਗੱਲ ਆ, ਤੇ ਮੈਂ ਮੈਨੂੰ ਇਹ ਦੋਵਾਂ ਦਾ ਹੀ ਪਤਾ ਵੀ ਕੋਈ ਭੈਣ ਦਾ ਪੁੱਤਰ ਧੀ ਜਿਹੜਾ ਹੈ ਉਹ ਭਣੇਵਾ ਹੋ ਗਿਆ ਜਾਂ ਭਾਣਜਾ ਹੋ ਗਿਆ, ਗੱਲ ਇੱਕੋ ਹੀ ਹੁੰਦੀ ਹੈ। ਉਹ ਤੁਸੀਂ ਮੈਨੂੰ ਇਉਂ ਕਰ ਦਿੰਦੇ ਹੋ ਦੁਨੀਆਂ ਦੇ ਸਾਹਮਣੇ ਵੀ ਜਿਵੇਂ ਮੈਂ ਸਰਬ ਗੁਣ ਸੰਪੂਰਨ ਬਹੁਤ ਮੈਨੂੰ ਗਿਆਨ ਹੁੰਦਾ ਆ, ਉਹ ਵਧਾ ਚੜਾ ਕੇ ਦੱਸਣ ਵਾਲੇ, ਮੈਂ ਹੋਰ ਫੁੱਲ ਕੇ ਕੁੱਪਾ ਹੋ ਜਾਂਦਾ, ਤੇ ਪਰ ਮੈਨੂੰ ਪਤਾ ਨਾ ਆਪਣੀਆਂ ਕਮਜ਼ੋਰੀਆਂ ਦਾ। ਅਜਾ ਤੁਸੀਂ ਹੁਣ ਕੰਮ ਦੀ ਗੱਲ ਕਰ ਲਓ, ਮੈਂ ਤੇ ਨਕੰਮੀਆਂ ਜੋ ਸ਼ੁਰੂ ਹੋ ਜਾਣ ਉਧਰ ਚੋਰੀ ਹੋ ਜਾਂਦਾ।
ਆ ਨਵੀਂ ਗੱਲ,
ਖਾਸ ਗੱਲ
ਆ, ਦੋ ਤਿੰਨ ਨਵੀਆਂ ਗੱਲਾਂ ਤਾਂ ਪਹਿਲਾਂ ਤਾਂ ਹੁਣੇ ਮੈਨੂੰ ਹੀ ਪਤਾ ਲੱਗੀਆਂ। ਮਵਾਲਗਾ ਦਾ ਪਤਾ ਲੱਗ ਗਿਆ, ਇਹ ਵੀ ਅੱਖਰ ਮੇਰੀ ਲਾਇਬ੍ਰੇਰੀ 'ਚ ਐਡ ਹੋ ਗਿਆ, ਅਤੇ ਦੂਜਾ ਫਤਿਹ ਦੀ ਵੀ ਜਿਹੜੀ ਗੱਲਬਾਤ ਹੈ ਨਾ, ਇਹ ਵੀ ਪਤਾ ਲੱਗ ਗਿਆ ਵੀ ਬਰਾਬਰਤਾ ਦੀ। ਚਲੋ ਇਹ ਪਹਿਲੀ ਗੱਲ ਤਾਂ, ਮਤਲਬ ਫਤਿਹ ਤਾਂ ਫਤਿਹ ਹੀ ਆ, ਪਰ ਇਹ ਬਰਾਬਰਤਾ ਦੀ ਵੀ ਨਿਸ਼ਾਨੀ ਹੈ ਨਾ, ਵੀ ਚਾਹੇ ਜਿੱਡਾ ਕੋਈ ਮਰਜ਼ੀ ਹੈ ਕੋਈ ਕਿਤੇ। ਖੈਰ ਤਾਇਆ ਜੀ,
ਤੇ ਤੁਸੀਂ ਵੇਖੋਗੇ ਵੱਡਾ ਬੰਦਾ ਜਿਹੜਾ ਹੈ ਨਾ ਵੱਡੀ ਹਸੀਅਤ ਦੇ ਵਿੱਚ, ਉਹ ਛੋਟੀ ਹਸੀਅਤ ਵਾਲੇ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਨਹੀਂ ਬੁਲਾਉਂਦਾ, ਬਹੁਤ ਹੀ ਵਾਰੀ ਮੈਂ ਵੇਖਿਆ, ਤੇ ਛੋਟੀ ਹਸੀਅਤ ਵਾਲਾ ਹੀ ਵੱਡੀ ਹਸੀਅਤ ਵਾਲੇ ਨੂੰ ਖੁਸ਼ਾਮਦ ਵਜੋਂ ਸਤਿ ਸ੍ਰੀ ਅਕਾਲ ਸਰਦਾਰ ਜੀ।
ਇਹ ਇੱਕ ਸਮੱਸਿਆ ਬਣਦੀ ਜਾ ਰਹੀ ਹੈ, ਤੇ ਚਲੋ ਆਪਾਂ ਗੱਲ ਕਰ ਹੀ ਲੈਂਦੇ ਹਾਂ। ਤੁਸੀਂ ਬਿਲਕੁਲ ਸਹੀ ਕਿਹਾ ਵੀ ਬੰਦਾ, ਚਲੋ ਸਤਿ ਸ੍ਰੀ ਅਕਾਲ ਤਾਂ ਛੱਡੋ, ਨਮਸਤੇ ਵੀ ਰੱਖ ਲਓ, ਖੁਦਾ ਹਾਫਿਜ਼ ਵੀ ਰੱਖ ਲਓ, ਜਾਂ ਅਸਲਾਮ ਅਲੈਕਮ ਵੀ ਰੱਖ ਲਓ, ਜਿਹੜੀ ਸਾਡੇ ਅੰਦਰ ਬਿਰਤੀ ਆ ਕਿ ਅਸੀਂ ਵੱਡੇ ਹਾਂ ਅਤੇ ਉਹ ਬੰਦਾ ਛੋਟਾ ਆ, ਜਾਂ ਸਾਡੇ ਅੰਦਰ ਛੋਟੇ ਦੀ ਵੀ ਬਿਰਤੀ ਹੁੰਦੀ, ਯਾਰ ਉਹ ਵੱਡਾ ਬੰਦਾ ਆ ਅਤੇ ਅਸੀਂ ਉਹਨੂੰ ਬੁਲਾਉਣਾ ਆ। ਠੀਕ ਆ, ਮੈਂ ਇਹ ਸੋਚਦਾ ਹੁੰਦਾ ਹਾਂ ਵੀ ਕੀ ਸਾਡੀ ਜ਼ਿੰਮੇਵਾਰੀ ਬਣਦੀ ਹਰੇਕ ਨੂੰ ਬੁਲਾਉਣ ਦੀ, ਮਤਲਬ ਸਾਨੂੰ ਕੋਈ ਵੀ ਨਹੀਂ ਬੁਲਾਉਂਦਾ ਆ ਕੇ, ਹੈ ਨਾ, ਅਤੇ ਪਿੱਟ ਵੀ ਉਹ ਗੱਲ ਹੁੰਦੀ ਆਪਣੀ ਆਪਣੀ ਬਿਰਤੀ ਦੀ। ਚਲੋ ਅਸੀਂ ਤਾਂ ਬੁਲਾਈਦਾ, ਅਸੀਂ ਤਾਂ ਕੋਈ ਬੰਦਾ ਪਿੱਛੋਂ ਵੀ ਜਾਂਦਾ ਹੋਵੇ ਸ਼ੋਪਿੰਗ ਸੈਂਟਰ 'ਚ ਜਾ ਕੇ ਅਤੇ ਗੁਰੂ ਘਰ ਵੀ, ਤਾਂ ਅਸੀਂ ਉਹਨੂੰ ਆਵਾਜ਼ ਮੈਂ ਸਤਿ ਸ਼੍ਰੀ ਅਕਾਲ ਅੰਕਲ ਜੀ ਕੀ ਹਾਲ ਚਾਲ ਹੈ, ਅਤੇ ਉਹ ਇਹ ਬੰਦਿਆਂ ਦੀ ਬਿਰਤੀ ਜਿਹੜੀ ਵੀ ਮੈਂ ਉਹਨੂੰ ਨਹੀਂ ਬੁਲਾਉਣਾ। ਮੇਰੇ ਨਾ ਉੱਥੇ ਗਿਆ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਹੁਣਾਂ ਦੇ ਸਕੂਲ ਦੇ ਵਿੱਚ ਜੰਡਿਆਲਾ ਗੁਰੂ ਦੇ ਲਾਗੇ ਆ, ਅਤੇ ਉੱਥੇ ਸ਼ਾਇਦ ਮੋਹਨ ਸਿੰਘ ਜੀ ਨੇ ਜਿਹੜੇ ਉਹਨਾਂ ਦੀ ਦੇਖ ਰੇਖ ਕਰਦੇ, ਅਤੇ ਉਹ ਬੜੇ ਮਤਲਬ ਇੰਟਲੈਕਚੁਅਲ ਬੰਦੇ ਸੰਤਾਂ ਦੇ ਨਾਲ।
ਉਹਦਾ ਸਕੂਲ ਦਾ ਬੋਰਡ GT ਰੋਡ ਦੇ ਉੱਤੇ ਲੱਗਿਆ ਹੋਇਆ,
ਹਾਂਜੀ ਹਾਂਜੀ,
ਮੈਂ ਕਈ ਵਾਰ ਲੰਘਦਾ ਵੇਖਣਾ ਬੋਰਡ,
ਤੇ ਅਸੀਂ ਉੱਥੇ ਗੱਲਾਂ ਕਰਦੇ, ਇਹੀ ਗੱਲਾਂ ਕਰ ਰਹੇ ਸੀ, ਤੇ ਕਹਿੰਦੇ, ਮੈਂ ਕਿਹਾ ਜੀ ਆਹ ਥੋੜੀ ਸਮੱਸਿਆ ਆ ਰਹੀ, ਕਹਿੰਦੇ ਇਹ ਸਮੱਸਿਆ ਨਾ ਹਿੰਦੂ ਜਗਤ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਬਣ ਚੁੱਕੀ ਹੈ, ਤੇ ਸਾਡੇ ਜਗਤ ਦੇ ਵਿੱਚ ਵੀ ਜਿਹੜਾ ਸੰਤ ਸਮਾਜ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਬਣ ਚੁੱਕੀ ਹੈ। ਸਮੱਸਿਆ ਇਹ ਹੈ ਕਿ ਕਿਹੜੇ ਸੰਤ ਨੇ ਪਹਿਲਾਂ ਰਾਮ ਰਾਮ ਕਹਿਣਾ, ਜਾਂ ਪਹਿਲਾਂ ਫਤਿਹ ਬੁਲਾਉਣੀ, ਜਾਂ ਪਹਿਲਾਂ ਸਤਿ ਸ੍ਰੀ ਅਕਾਲ ਕਹਿਣਾ ਆ। ਉਹ ਕਹਿੰਦੇ ਵੀ ਉਹਨਾਂ ਦੇ ਜਿਹੜੇ ਚੇਲੇ ਬਾਲਕੇ ਆ ਉਹਨਾਂ ਨੂੰ ਕਹਿੰਦੇ ਆ ਵੀ ਸੰਤ ਜੀ ਤੁਸੀਂ ਪਹਿਲਾਂ ਨਾ ਬੁਲਾਇਆ ਕਰੋ, ਅਤੇ ਮੈਂ ਕਿਹਾ ਜੀ ਇਹ ਕਿਹੜੀ ਗੱਲ ਹੋ ਗਈ। ਕਹਿੰਦੇ ਵੀ ਉਹ ਫਿਰ ਨਾ ਉਹ ਕੀ ਸੋਸ਼ਲ ਮੀਡੀਆ 'ਤੇ ਕਰਦੇ ਨੇ ਆਪਸ 'ਚ ਜਿੱਦਾਂ ਸੰਤਾਂ ਦਾ ਮੁਕਾਬਲਾ ਚੱਲਦਾ ਆ, ਅਤੇ ਉਹ ਕਹਿੰਦੇ ਸਾਡਾ ਸੰਤ ਵੱਡਾ ਆ, ਉਹ ਕਹਿੰਦੇ ਸਾਡਾ ਸੰਤ ਵੱਡਾ ਆ, ਅਤੇ ਕਹਿੰਦੇ ਉਹ ਫਿਰ ਵੀਡੀਓ ਪਾਉਂਦੇ ਨੇ ਆਹ ਦੇਖੋ ਤੁਹਾਡੇ ਸੰਤ ਨੇ ਪਹਿਲਾਂ ਰਾਮ ਰਾਮ ਜੀ ਕਿਹਾ ਸੀ, ਇਹਦਾ ਮਤਲਬ ਛੋਟਾ ਸੰਤ ਹੈ ਉਹ ਵੱਡੇ ਨੂੰ ਰਾਮ ਰਾਮ ਕਹਿ ਰਿਹਾ,
ਹੈ ਨਾ। ਕਈ ਮੇਰੇ ਵਰਗੇ ਸੰਤ ਬਣਨ ਦਾ ਯਤਨ ਕਰਦੇ ਹੁੰਦੇ ਆ, ਉਹ ਸਵੇਰੇ ਕਹਿੰਦੇ ਸੰਤ ਸਵੇਰੇ ਉੱਠਿਆ ਤੇ ਉਹ ਚੇਲੇ ਨੂੰ ਆਵਾਜ਼ ਦਿੰਦਾ, ਕਹਿੰਦਾ ਪੁੱਤਰ ਚੰਨੇ ਸੰਤ ਜੀ ਨੇ ਉੱਠ ਕੇ ਮੱਥਾ ਟੇਕ ਲਓ।
ਅੱਛਾ,
ਯਾਨੀ ਸੰਤ ਜੀ ਨੂੰ ਆਪ ਕਹਿਣਾ ਪੈਂਦਾ ਵੀ ਮੈਨੂੰ
ਮੱਥਾ ਟੇਕ ਲਓ। ਤੇ ਉਹ ਮੈਨੂੰ ਉਹਨਾਂ ਨੇ ਬੜੀ ਮਤਲਬ ਇੰਟਰਸਟਿੰਗ ਗੱਲ ਇਹ ਕਹਿੰਦੇ ਇਹ ਇੱਕ ਬਹੁਤ ਵੱਡੀ ਚਿੰਤਾ ਦਾ ਕਾਰਨ ਬਣ ਗਿਆ, ਤੇ ਜਦੋਂ ਕਹਿੰਦੇ ਸੰਤ ਆਪਸ ਦੇ ਵਿੱਚ ਆਹਮੋ ਸਾਹਮਣੇ ਹੁੰਦੇ ਆ ਤੇ ਉਹ ਇੱਕ ਦੂਜੇ ਨੂੰ ਬੁਲਾ ਕੇ ਰਾਜੀ ਨਹੀਂ ਬੋਲ, ਰਾਮ ਰਾਮ ਕਹਿਣ ਪਹਿਲਾ ਸ਼ਬਦ ਕਹਿ ਕੇ ਰਾਜੀ ਨਹੀਂ ਹੈਗੇ ਰਾਮ ਰਾਮ, ਕਿਉਂਕਿ ਜਿਹਨੇ ਪਹਿਲਾਂ ਕਹਿ ਦਿੱਤਾ ਉਹਦਾ ਪ੍ਰਭਾਵ ਇਹ ਪੈ ਜਾਣਾ ਵੀ ਉਹ ਛੋਟਾ ਹੈ ਤੇ ਦੂਜਾ ਵੱਡਾ ਹੈ, ਮਤਲਬ ਇਹ ਵੀ ਇੱਕ ਦੇਖ ਲਓ।
ਇੱਕ ਬਚਪਨ ਦੇ ਵਿੱਚ ਕਹਾਣੀ ਸੁਣੀ ਸੀ, ਕਹਾਣੀ ਸੱਚੀ ਵੀ ਹੋ ਸਕਦੀ ਆ ਤੇ ਫੈਬਰੀਕੇਟਡ ਝੂਠੀ ਬਣਾਈ ਵੀ ਹੋ ਸਕਦੀ ਆ, ਪਰ ਉਹਦਾ ਮਤਲਬ ਸਿੱਖਿਆ ਤਾਂ ਹੁੰਦਾ ਆ ਵੀ ਸਾਨੂੰ ਕੀ ਮਿਲਦੀ ਹੈ। ਇੱਕ ਪਿੰਡ ਵਿੱਚ ਦੋ ਡੇਰੇ ਸੀ ਜੀ, ਦੋਵਾਂ ਦੇ ਮਹੰਤ ਸੀ, ਤੇ ਇੱਕ ਤੁਹਾਡੇ ਵਰਗੇ ਕਾਸ਼ਤਕਾਰ ਨੂੰ ਕਿਸਾਨ ਨੂੰ ਖਿਆਲ ਆਇਆ ਵੀ ਮੈਂ ਵੀ ਪੁੰਨ ਦਾ ਕੰਮ ਕਰਾਂ, ਮੈਂ ਪ੍ਰਸ਼ਾਦਾ ਛਕਾਵਾਂ ਸੰਤਾਂ ਨੂੰ।
ਅੱਛਾ ਜੀ।
ਤੇ ਉਹ ਇੱਕ ਡੇਰੇ ਤੇ ਚਲਿਆ ਗਿਆ ਮੱਥਾ ਟੇਕ ਕੇ, ਤੇ ਕਹਿੰਦਾ ਬਾਬਾ ਜੀ ਵੀ ਭਲ ਕੇ ਚਰਨ ਪਾਓ ਤੇ ਪ੍ਰਸ਼ਾਦਾ ਛਕੋ ਰੁੱਖਾ ਮਿੱਸਾ, ਤੇ ਫਲਾਣੇ ਸੰਤ ਜੀ ਵੀ ਉਹਨਾਂ ਨੂੰ ਮੈਂ ਸੱਦਣ ਜਾ ਰਿਹਾ ਵਾ, ਉਹ ਵੀ ਆਉਣਗੇ। ਕਹਿੰਦਾ ਉਹਨੂੰ ਢੱਗੇ ਨੂੰ ਕਾਹਨੂੰ ਸੱਦ ਲਿਆ। ਤੇ ਉਹ ਫਿਰ ਦੂਜੇ ਸੰਤ ਕੋਲ ਚਲਾ ਗਿਆ ਤੇ ਕਹਿੰਦੇ ਜੀ ਪ੍ਰਸ਼ਾਦਾ ਛਕਣ ਲਈ ਤੁਸੀਂ ਚਰਨ ਭਲ ਕੇ ਪਾਓ, ਤੇ ਮੈਂ ਫਲਾਣੇ ਮਹਾਂਪੁਰਸ਼ਾਂ ਨੂੰ ਵੀ ਬੇਨਤੀ ਕੀਤੀ, ਉਹ ਵੀ ਦਰਸ਼ਨ ਦੇ ਰਹੇ ਨੇ। ਕਹਿੰਦਾ ਉਹਨੂੰ ਗਧੇ ਨੂੰ ਕਾਹਨੂੰ ਸੱਦ ਲਿਆ। ਇਹ ਇਹ ਉਹਨਾਂ ਦੇ ਵਿਚਾਰ ਸਨ ਪਿੱਠ ਤੇ। ਤੇ ਜਦੋਂ ਉਹ ਦੋਵੇਂ ਆਏ ਤੇ ਉਹ ਧਨ ਹੈ ਧਨ ਹੈ, ਇੱਕ ਦੂਜੇ ਦੇ ਗੋਡਿਆਂ ਨੂੰ ਪਹਿਣ, ਆਹ ਮਹਾਂਪੁਰਸ਼ ਹੈ, ਆਹ ਮਹਾਮਾਨ ਮਾਨ ਹੈ, ਮਹਾਮਹਿਮਾ ਹੈ ਇੱਕ ਦੂਜੇ। ਬਹੁਤ ਜੱਟ ਬੜਾ ਹੈਰਾਨ ਹੋਇਆ ਵੀ ਇਹ ਇਹ ਪਿੱਠ ਦੇ ਪਿੱਛੇ ਕੀ ਕਹਿੰਦੇ ਸੀਗੇ, ਤੇ ਹੁਣ ਹੁਣ ਮੂੰਹ ਤੇ ਆ ਕੇ ਇੱਕ ਦੂਜੇ ਨੂੰ ਕੀ ਕਹਿੰਦੇ ਆ। ਚਲੋ ਬਹਿ ਗਏ, ਉਹਨਾਂ ਨੂੰ ਥੱਲੇ ਵਿਛਾਤਾ ਖੇਸ, ਇਹ ਦੋਵੇਂ ਬਹਿ ਗਏ ਚੌਂਕੜੀ ਮਾਰ ਕੇ। ਤੇ ਘਰ ਵਾਲਿਆਂ ਨੂੰ ਦਿਖਾਉਣ ਲਈ ਉਹ ਆਪਣਾ ਧਾਰਮਿਕ ਮੰਤਰ ਜੋ ਸੀ ਉਹ ਵੀ ਸ਼ਬਦ ਵੀ ਪੜ੍ਹਨ ਲੱਗ ਪਏ। ਤੇ ਉਹਨੇ ਉਹਨੇ ਕੀ ਕੀਤਾ, ਦੋ ਥਾਲੀਆਂ ਤਿਆਰ ਕੀਤੀਆਂ, ਇੱਕ ਚ ਭੋ ਰੱਖ ਲਿਆ ਤੇ ਇੱਕ ਚ ਛਟਾਲਾ ਕੁਤਰ ਕੇ ਰੱਖ ਲਿਆ। ਤੇ ਦੋਵੇਂ ਦੋਵੇਂ ਲਿਆ ਕੇ ਜਿਹਨੂੰ ਤੇ ਗਧਾ ਕਿਹਾ ਗਿਆ ਉਹਦੇ ਅੱਗੇ ਭੋ ਰੱਖਤਾ, ਤੇ ਜਿਹਨੂੰ ਢੱਗਾ ਕਿਹਾ ਗਿਆ ਉਹਦੇ ਅੱਗੇ ਛਟਾਲਾ ਰੱਖਤਾ। ਤੇ ਕਹਿੰਦਾ ਛਕੋ ਜੀ, ਤੇ ਉਹ ਅੱਖਾਂ ਲਾਲ ਕਰਕੇ, ਇਹ ਕਿਆ ਮਸ਼ਕਰੀ ਹੈ, ਸੰਤਨ ਸਿਉ ਮਸ਼ਕਰੀ, ਬਰਬਾਸਾ ਚੇ ਸਿਉਂ ਕਰਤ ਠਗੋਰੀ, ਜਹਦੇ ਵੇ ਫਲ ਪਾਏ ਸ਼ਰਮਨਾਸ਼ ਹੋ ਜਾਏਗਾ। ਤੇ ਕਹਿੰਦੇ ਮਹਾਰਾਜ ਜੀ, ਮੈਂ ਤੇ ਤੁਹਾਡਾ ਬਚਨ ਦੀ ਪਾਲਣਾ ਕੀਤੀ ਹੈ, ਮੈਂ ਸੁਣਿਆ ਸੀ ਵੀ ਸੰਤ ਮਹਾਂਪੁਰਸ਼ ਝੂਠ ਨਹੀਂ ਬੋਲਦੇ, ਆਪ ਜੀ ਨੇ ਫਰਮਾਇਆ ਸੀ ਕਿ ਇਹ ਗਧੇ ਨੇ, ਤੇ ਮੈਂ ਇਹਨਾਂ ਦੇ ਅੱਗੇ ਗਧੇ ਦਾ ਭੋਜਨ ਰੱਖਤਾ, ਉਹਨਾਂ ਨੇ ਫਰਮਾਇਆ ਹੈ ਕਿ ਆਪ ਢੱਗੇ ਹੋ, ਤੇ ਮੈਂ ਆਪ ਦੇ ਬੈਲ ਦਾ ਭੋਜਨ ਰੱਖਤਾ। ਇਹੋ ਜਿਹੀ ਗੱਲ ਵੀ ਹੋ ਜਾਂਦੀ ਹੈ।
ਠੀਕ ਹੈ।
ਆਪਣੇ ਆਪਣੇ ਸਰੋਤੇ ਜਿਹੜੇ ਸ਼ਾਮਿਲ ਹੋਏ ਹੁੰਦੇ ਹੋਣੇ ਵੀ ਇਹਨਾਂ ਨੂੰ ਤਾਏ ਭਤੀਜੇ ਨੂੰ ਅੱਜ ਕੀ ਮਾਰ ਵੱਗ ਗਈ, ਉਰਲੀਆਂ ਪਰਲੀਆਂ ਮਾਰੀ ਜਾਂਦੇ ਆ, ਕੰਮ ਦੀ ਗੱਲ ਵੀ
ਪਾਰ। ਇਹ ਵੀ ਮਤਲਬ ਗਿਆਨ ਹੀ ਆ ਸਾਡੇ ਨਾਲ ਨਾ, ਗੁਰਿੰਦਰ ਸਿੰਘ ਵਰਜੀਨੀਆ ਤੋਂ ਜੁੜੇ ਨੇ ਭਾਜੀ, ਤੇ ਕਹਿੰਦੇ ਸਾਡੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੋਈ ਪਈ ਆ, ਤੇ ਆਸਟ੍ਰੇਲੀਆ 'ਚ ਅੱਗਾਂ ਲੱਗਣ ਦੀ ਸੰਭਾਵਨਾ ਹੈ, ਤੇ ਸੜਕਾਂ 'ਤੇ ਬਰਫ਼ ਨਾ ਜੰਮੇ ਤਾਂ ਛਿੜਕਾਅ ਕੀਤਾ ਗਿਆ ਆ, ਪਰ ਜਦੋਂ ਲੋੜ ਤੋਂ ਜ਼ਿਆਦਾ ਤਿਆਰੀ ਕੀਤੀ ਹੋਵੇ ਤਾਂ ਮੌਸਮ ਵੀ ਬਦਲ ਜਾਂਦਾ ਹੈ। ਬਿਲਕੁਲ ਸਹੀ ਗੱਲ ਹੈ ਸੁਰਿੰਦਰ ਗਿੱਲ ਜੀ।
ਉਹਨਾਂ ਨੂੰ ਪਤਾ ਹੋਣਾ ਚਾਹੀਦਾ ਮੁਲਕ ਮੁਲਕ ਮਾਈ ਦਾ ਵਸੇ, ਕੋਈ ਰੋਵੇ ਕੋਈ ਹੱਸੇ, ਇੱਕ ਪਾਸੇ ਜੰਝ ਆ ਰਹੀ ਹੁੰਦੀ ਹੈ, ਅੱਗੋਂ ਕਰ ਅਰਥੀ ਆ ਰਹੀ ਹੁੰਦੀ ਹੈ, ਇਹ ਪਰਮਾਤਮਾ ਦੀ ਸਾਜੀ, ਉਹਦੇ ਭਾਣੇ ਅੰਦਰ ਸਭ ਕੁਝ ਹੋ ਰਿਹਾ।
ਬਿਲਕੁਲ
ਹਾਂਜੀ।
ਤੇ ਡਾਕਟਰ ਸੁਰਿੰਦਰ ਗਿੱਲ ਜੀ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਲਿਸਨਰਸ, ਹੈਪੀ ਨਿਊ ਈਅਰ, ਸਤਿ ਸ਼੍ਰੀ ਅਕਾਲ ਜੀ ਤੇ ਜੀਆਂ ਨੂੰ। ਤੇ ਪਰਮਜੀਤ ਸਿੰਘ ਧਾਲੀਵਾਲ ਹੁਣੀ ਕਹਿੰਦੇ ਵੀ ਅਸੀਂ ਆਉਣਾ ਸੀਗਾ ਤੇ ਪਰ ਅਕੋਮੋਡੇਸ਼ਨ ਨਹੀਂ ਮਿਲ ਰਹੀ ਕੌਫਸਾਰ ਬੁਲਗੁਲਗੇ ਦੇ ਵਿੱਚ, ਇਸ ਕਰਕੇ ਕੈਂਸਲ ਕਰਨਾ ਪੈ ਰਿਹਾ। ਚਲੋ ਕੋਈ ਗੱਲ ਨਹੀਂ ਜੀ।
ਅੱਛਾ ਉਹ ਦੱਸੋ ਕਿ ਪ੍ਰੋਗਰਾਮ ਦਾ ਕੀ ਬਣਿਆ? ਮੈਂ ਤਾਂ ਸੀਟ ਟਿਕਟ ਖਰੀਦ ਕੇ ਵੀ ਮੇਰਾ ਫਿਰ ਹੌਸਲਾ ਨਹੀਂ ਪਿਆ ਜਾਣ ਦਾ, ਇੰਨੀ ਗਰਮੀ ਸੀ ਇੱਥੇ, ਮੈਂ ਕਿਹਾ ਵੀ ਉੱਥੇ ਵੀ ਗਰਮੀ ਹੋਣੀ ਆ। ਕੀ ਬਣਿਆ ਤੁਹਾਡਾ ਪ੍ਰੋਗਰਾਮ ਜਿਹੜਾ ਇਸ ਵੀਕਐਂਡ ਤੇ ਸੀ?
ਹਾਂਜੀ, ਉਹ ਪਤਾ ਕੀ ਹੈ, ਸੰਗਤਾਂ ਬਹੁਤ ਆ ਰਹੀਆਂ ਨੇ ਤੇ ਜਿਵੇਂ ਦੱਸਿਆ ਕਿ ਅਕੋਮੋਡੇਸ਼ਨ ਨਹੀਂ ਮਿਲ ਰਹੀ, ਇਸ ਕਰਕੇ ਉਹ ਇੱਕ ਤਾਂ ਪ੍ਰੋਪਰ ਉਹ ਕੰਪਲੀਟ ਨਹੀਂ ਹੋ ਪਾਇਆ ਉਹਦਾ ਪਲੇਟਫਾਰਮ, ਕਿਉਂਕਿ ਟ੍ਰੇਡ ਹੀ ਸਾਰੇ ਮਿਡ ਦਸੰਬਰ ਤੋਂ ਬੰਦ ਹੈ ਤੇ 6 ਦਸੰਬਰ ਤੇ ਉਹ ਟੈਂਪਰੇਰੀ ਫੱਟੀ ਅਸੀਂ ਰੱਖ ਲਈ ਹੈ ਤੇ ਗਾਗਰਾਂ ਵੀ ਰੱਖ ਲਈਆਂ, ਉਹ ਤੇ ਕੰਮ ਚੱਲ ਰਿਹਾ ਇਸ ਵੇਲੇ, ਤੇ ਉਹ ਨਾ ਉਹਨੂੰ ਅਰਦਾਸ ਕਰ ਦੇਣੀ ਹੈ ਸੰਗਤੀ ਅਰਦਾਸ, ਤੇ ਪਰ ਅਸੀਂ ਫਿਰ 2 ਕੁ ਮਹੀਨੇ ਤੱਕ ਜਾਂ ਜਦੋਂ ਵੀ ਵਿਸਾਖੀ ਤੇ ਸ਼ਾਇਦ ਫਿਰ ਉਹਨੂੰ ਅਫੀਸ਼ੀਅਲ ਉਹਦੀ ਓਪਨਿੰਗ ਕਰਾਂਗੇ, ਤੇ ਕੰਮ ਚੱਲ ਰਿਹਾ। ਮੈਂ ਕੋਸ਼ਿਸ਼ ਕਰਾਂਗਾ ਅੱਜ ਆਪਣੇ ਜੇ ਸਰਮਾ ਪਤੂਣੀ ਜੁਆਇਨ ਕਰ ਲੈਣ, ਉੱਥੋਂ ਉਹ ਵੀ ਆਏ ਹੋਏ ਨੇ ਤੇ
ਆਏ ਆ ਨਾ ਇੱਥੇ।
ਹਾਂਜੀ, ਉਹ ਤਾਂ ਮੇਰੇ ਕੋਲ ਉਹ ਕੰਮ ਚੱਲ ਰਿਹਾ ਉੱਥੇ ਨਾ, ਕਿਉਂਕਿ ਉਹਦੀ ਇੰਸਟਾਲ ਕਰਨਾ, ਪੇਂਟ ਕਰਨਾ, ਰੰਗ ਕਰਨਾ, ਤੇ
ਤਾਂ ਇਹਦਾ ਮਤਲਬ ਜਿਹੜਾ ਮੈਂ ਆਉਣ ਦਾ ਇਰਾਦਾ ਛੱਡ ਦਿੱਤਾ ਉਹ ਠੀਕ ਹੀ ਕੀਤਾ,
ਇੱਕ ਤਰ੍ਹਾਂ ਨਾਲ ਠੀਕ ਹੀ ਕੀਤਾ, ਕਿਉਂਕਿ ਅਜੇ
ਮੈਨੂੰ ਤੇ ਅਕੋਮੋਡੇਸ਼ਨ ਦੀ ਲੋੜ ਨੇ, ਮੈਂ ਤੇ ਗੁਰਦੁਆਰੇ ਦੀ ਇੱਕ ਨੁੱਕਰ ਚ ਰਾਤ ਕੱਟ ਲੈਣੀ ਹੁੰਦੀ ਹੈ, ਭਾਵੇਂ ਬਹਿ ਕੇ ਕੱਟ ਲਵਾਂ ਭਾਵੇਂ ਜਾਵਾਂ,
ਤੁਹਾਡਾ ਤਾਂ ਕੋਈ ਪ੍ਰੋਬਲਮ ਨਹੀਂ ਸਾਨੂੰ ਕਿਸੇ ਨੂੰ ਵੀ। ਤੇ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਵਰਿੰਦਰ ਸਿੰਘ ਕੈਨਬਰਾ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਰੁਪਿੰਦਰ ਸਿੰਘ ਗਿੱਲ ਇਹ ਵੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਘਾਲ ਕਲਾਂ ਵਾਲੇ ਇਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਜੀ ਆਇਆਂ ਨੂੰ ਜੀ, ਗੁਰਮੀਤ ਸਿੰਘ ਬਧਨੀ ਕਲਾਂ ਵਾਲੇ ਸਾਡੇ ਨਾਲ ਹਾਂਗਕਾਂਗ ਤੋਂ ਸ਼ਾਮਿਲ ਹੋਏ ਨੇ, ਵੀਰਵਿਲ ਸਿੰਘ ਹੰਜਰਾ ਸਾਡੇ ਨਾਲ ਵਿਕਟੋਰੀਆ ਤੋਂ ਯੂਟਿਊਬ ਦੇ ਜ਼ਰੀਏ ਆਏ ਨੇ। ਦਲਵੀਰ ਸਿੰਘ ਸਿੱਧੂ ਸਾਡੇ ਨਾਲ ਨਵੇਂ ਸਾਲ ਦੀਆਂ ਵਧਾਈਆਂ ਦੀ ਸਾਂਝ ਪਾ ਰਹੇ ਨੇ ਆਸਟਰੀਆ ਤੋਂ, ਔਰ ਤੇਜਦੀਪ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ, ਇਹ ਵਿਆਨਾ ਤੋਂ ਜੁੜਦੇ ਨੇ ਜੀ। ਦਲਵੀਰ ਸਿੰਘ, ਤੇਜਦੀਪ ਸਿੱਧੂ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ
ਜੀ ਆਇਆਂ ਨੂੰ ਜੀ। ਉਹ ਮੈਂ ਨਾ ਉੱਥੇ ਅੰਮ੍ਰਿਤਸਰ ਤੋਂ ਗਿਆ ਲੰਡਨ, ਅਤੇ ਲੰਡਨ ਤੋਂ ਜਹਾਜ਼ ਉੱਤੇ ਬਹਿ ਗਿਆ ਅਤੇ ਜਾ ਕੇ ਪਹੁੰਚਿਆ ਕਿ ਉਹਨੂੰ ਕਹਿੰਦੇ ਨੇ ਵਿਆਨਾ ਦੀ ਰਾਜਧਾਨੀ, ਵਿਆਨਾ ਆਸਟ੍ਰੇਲੀਆ ਦੀ ਰਾਜਧਾਨੀ।
ਹਾਂਜੀ।
ਅਤੇ ਅੱਗਾਂ ਅਗਲਾ ਜਹਾਜ਼ ਜਿਹੜਾ ਜਾਣਾ ਸੀ ਮੈਂ ਬ੍ਰਜ਼ਲ, ਬੈਲਜੀਅਮ ਦੀ ਰਾਜਧਾਨੀ, ਅਤੇ ਉਹ ਮੇਰਾ ਜਹਾਜ਼ ਮਿਸ ਹੋ ਗਿਆ। ਅਤੇ ਮੈਂ ਫਿਰ ਅਗਲੇ ਜਹਾਜ਼ ਜਾਣਾ ਸੀ, ਅਤੇ ਉਹ ਅਗਲੇ ਜਹਾਜ਼ ਵੀ ਬੜਾ ਛੋਟਾ, ਅਤੇ ਹਨੇਰੀ ਆਈ, ਅਸੀਂ ਸਵਾਰੀਆਂ ਵਿੱਚ ਬੈਠੀਆਂ, ਉੱਡਣ ਤੋਂ ਪਹਿਲਾਂ ਨਾ ਜਹਾਜ਼ ਹਨੇਰੀ ਹਨੇਰੀ ਦੇ ਧੱਕੇ ਨਾਲ ਅਗਲੀ ਦੂਜੇ ਪਾਸੇ ਕੰਧ 'ਚ ਜਾ ਵੱਜਿਆ।
ਅੱਛਾ।
ਮੈਨੂੰ ਅਜੇ ਤਾਈਂ ਯਾਦ ਆ, ਹਨੇਰੀ ਦੇ ਨਾਲ ਜਹਾਜ਼ ਨੂੰ ਧੱਕੇ ਲੈ ਗਈ ਹਨੇਰੀ ਉੱਥੇ ਉਹਦੇ ਵਿੱਚ।
ਤਾਇਆ ਜੀ, ਹੁਣ ਆਪਣਾ ਦੋ ਤਿੰਨ ਗੱਲਾਂ ਕਰਨੀਆਂ ਜਿਹੜੀਆਂ ਇੰਪੋਰਟੈਂਟ ਆ, ਤੁਹਾਨੂੰ ਮੈਂ ਸੁਨੇਹੇ ਵੀ ਭੇਜੇ ਸੀਗੇ। ਇੱਕ ਤਾਂ ਪੰਜਾਬ ਦੇ ਵਿੱਚ ਨਵੀਂ ਪਾਰਟੀ ਦਾ ਆਗਾਜ਼ ਹੋ ਰਿਹਾ, ਜਿਸ ਤਰ੍ਹਾਂ ਅਸੀਂ ਤਕਰੀਬਨ 6 ਮਹੀਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ, ਇੱਕ ਉਹਦੀ ਗੱਲ ਕਰਨੀ ਆ। ਦੂਜਾ ਜਿਹੜਾ ਮੈਨੂੰ ਲੱਗਦਾ ਬੜਾ ਪੇਚੀਦਾ ਮਸਲਾ ਆ, ਮੈਂ ਸਵੇਰੇ ਵੀ ਇੱਥੋਂ ਹੀ ਪ੍ਰੋਗਰਾਮ ਤੋਂ ਸ਼ੁਰੂ ਕੀਤਾ ਸੀ, ਕਿ ਕੇਜਰੀਵਾਲ ਹੁਣੀ ਅਨਾਊਂਸ ਕਰ ਰਹੇ ਆ ਕਿ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ 18,000 ਰੁਪਈਏ ਦੀ ਤਨਖਾਹ ਜਿਹੜੀ ਆ ਉਹ ਲਾਈ ਜਾਏਗੀ। ਠੀਕ ਹੈ, ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ?
ਉਹ ਇਹ ਹੈ ਵੀ ਤੁਸੀਂ ਪਹਿਲਾਂ ਲਾਈ ਦਾ ਤਨਖਾਹ ਤੇ ਲਾਈ ਜਾਂਦੀ ਹੈ, ਉਹ ਹੋਰ ਅਰਥਾਂ 'ਚ ਹੁੰਦੀ ਹੈ ਕਿ ਉਹ ਤਨਖਾਹ ਦਿੱਤੀ ਜਾਏਗੀ।
ਮੇਰੇ ਹਿਸਾਬ ਨਾਲ ਤਾਂ ਲਾਈ ਜਾਊਗੀ।
ਦੇਖੋ ਜੀ, ਉਹ 15 ਲੱਖ ਹਰ ਹਿੰਦੁਸਤਾਨੀ ਦੇ ਅਕਾਊਂਟ ਦੇ ਵਿੱਚ ਆਉਣਾ ਸੀਗਾ, 15 ਲੱਖ।
ਹਾਂਜੀ।
ਤੇ ਮੁੜ ਕੇ ਫਿਰ ਅਮਿਤ ਸ਼ਾਹ ਨੂੰ ਕਹਿਣਾ ਪਿਆ, ਉਹ ਤੇ ਚੋਣ ਜੁਮਲਾ ਸੀਗਾ, ਤੇ ਉਹ ਸਾਰੇ ਲੋਕਾਂ ਨੇ ਅਕਾਊਂਟ ਖੁਲਵਾ ਲਏ, ਬਸ ਅਕਾਊਂਟ ਖੁਲਵਾ ਲਓ, ਜਿਹਦਾ ਬੈਂਕ 'ਚ ਅਕਾਊਂਟ ਹੋਊਗਾ ਉਹਦੇ ਅਕਾਊਂਟ 'ਚ 15 ਲੱਖ ਆ ਜਾਊਗਾ, ਤੇ ਫਿਰ ਜਿਹਦੇ ਮੈਨੂੰ ਤੁਸੀਂ ਵੋਟਾਂ ਪਾ ਕੇ ਜਿਤਾਓ, ਪ੍ਰਧਾਨ ਮੰਤਰੀ ਬਣਾਓ, ਮੈਂ 100 ਦਿਨ ਦੇ ਅੰਦਰ ਅੰਦਰ ਜੇ ਮੈਂ ਜਿੰਨਾ ਧਨ ਬਾਹਰ ਗਿਆ ਸਵਿਟਜ਼ਰਲੈਂਡ ਉਰਲਮ ਪਰਲਮ ਬੈਂਕਾਂ ਦੇ ਵਿੱਚ, ਉਹ ਸਾਰਾ ਵਾਪਸ ਲਿਆਊਂਗਾ, ਤੇ ਉਹ ਇੰਨਾ ਆ ਜਾਣਾ ਹੈ ਵਾਪਸ ਕਿ 15-15 ਲੱਖ ਹਰ ਸ਼ਹਿਰੀ ਦੇ ਜਿਹੜਾ ਅਕਾਊਂਟ ਦੇ ਵਿੱਚ ਸ਼ਾਮਲ ਹੋ ਜਾਣਾ ਹੈ। ਤੇ ਮੈਂ ਜੇ ਮੈਂ ਇਹ ਨਾ ਲਿਆ ਸਕਿਆ ਤੇ ਮੈਂ ਮੈਨੂੰ ਚਿਰਾ 'ਚ ਫਾਂਸੀ ਦੇ ਦਿਓ। ਉਹ ਜੋ ਇਲੈਕਸ਼ਨ ਜਿੱਤ ਗਿਆ ਉਹ 15 ਲੱਖ ਹੁਣ ਤੱਕ ਆਉਂਦਾ ਹੈ, ਤੇ ਇਸ ਤਰ੍ਹਾਂ ਹੀ ਉਹ ਸੀਗਾ। ਦੂਜਾ ਕੈਪਟਨ ਸਾਹਿਬ ਇਲੈਕਸ਼ਨ ਤੋਂ ਪਹਿਲਾਂ, ਆਹ ਮੇਰੇ ਹੱਥ ਵਿੱਚ ਗੁਟਕਾ ਹੈ, ਮੇਰਾ ਮੂੰਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲਿਆ, ਮੈਂ 4 ਹਫ਼ਤਿਆਂ ਦੇ ਅੰਦਰ ਅੰਦਰ ਸਾਰੇ ਮਾਫੀਆ ਨੂੰ ਖਤਮ ਕਰ ਦੂੰਗਾ, ਡਰੱਗ ਦਾ ਲੱਕ ਤੋੜ ਦੂੰਗਾ, ਤੇ ਹਰ ਘਰ ਦੇ ਵਿੱਚ ਮੈਂ ਇੱਕ ਸਰਕਾਰੀ ਨੌਕਰੀ ਦਊਂਗਾ, ਤੇ ਸਾਨੂੰ ਇੰਨੀ ਇੰਨੀ ਕੀ ਉਹਨੂੰ ਕਹਿੰਦੇ ਇੰਨਾ ਆਟਾ ਕੇ ਦਾਲ ਦਊਂਗਾ। ਉਹ ਇੱਕ ਮੁਕਾਬਲਾ ਚੱਲ ਗਿਆ ਸੀ, ਦੂਜਿਆਂ ਨੇ ਕਹਿਤਾ ਵੀ ਇਹਨੇ ਆਟਾ ਦੇਣਾ ਆ, ਅਸੀਂ ਨਾਲ ਚਾਹ ਬਣਾਉਣ ਵਾਸਤੇ ਚਾਹ ਪੱਤੀ ਤੇ ਖੰਡ ਵੀ ਦੇਵਾਂਗੇ। ਤੀਜੇ ਨੇ ਐਲਾਨ ਕਰਤਾ ਵੀ ਅਸੀਂ ਇੱਕ ਇੱਕ ਗਾਂ ਜਾਂ ਮੱਝ ਇਹਨਾਂ ਦੇ ਘਰ 'ਚ ਬੰਨਾਂਗੇ ਤਾਂ ਕਿ ਚਾਹ ਲਈ ਦੁੱਧ ਲੈਣ ਬਾਹਰ ਨਾ ਜਾਣਾ ਪਵੇ। ਇੱਕ ਤੁਹਾਡੇ ਵਰਗਾ ਸਿਆਣਾ ਹੀ ਬੰਦਾ ਸੀ, ਉਹ ਭਾਈ ਚਾਹ ਬਣਾਉਣ, ਰੋਟੀ ਪਕਾਉਣ, ਮੱਝ ਦਾ ਦੁੱਧ ਚੋਣ ਤੇ ਉਹਨੂੰ ਰਿੜਕਣ ਵਾਸਤੇ ਫਿਰ ਇੱਕ ਜਨਾਨੀ ਵੀ ਚਾਹੀਦੀ ਆ, ਉਹ ਵੀ ਇੱਕ ਇੱਕ ਪ੍ਰੋਵਾਈਡ ਕਰੋਗੇ?
ਨਹੀਂ, ਉਹ ਫਿਰ ਇਹ ਗੱਲ ਤਾਂ ਕੈਪਟਨ ਸਾਹਿਬ ਨੇ ਮੰਨ ਲਈ ਸੀ, ਉਹ ਫਿਰ ਇੱਕ ਲੈ ਆਏ ਸੀ ਪਾਕਿਸਤਾਨ ਤੋਂ ਆਪਣੇ ਲਈ।
ਇਹਦਾ ਮਤਲਬ ਸੀ ਵੀ ਜਿਵੇਂ ਮੈਂ ਲੈ ਆਇਆ ਤੁਸੀਂ ਵੀ ਲੈ ਆਇਓ।
ਉਹ ਕਹਿੰਦੇ ਮੈਂ ਤਾਂ ਦੇਖੋ ਚਾਨਣ ਮਨਾਰਾ ਹੀ ਬਣ ਸਕਦਾ, ਮੈਂ ਤਾਂ ਐਗਜ਼ਾਮਪਲ ਕ੍ਰੀਏਟ ਕਰ ਸਕਦਾ, ਇਹ ਕੰਮ ਤੁਸੀਂ।
ਅੱਛਾ, ਤੇ ਉਹ ਹੁਣ ਇਹ ਮਾਂਝੇ ਵਾਲੇ ਜਨਾਨੀਆਂ ਨੂੰ ਲਾਰਾ ਲਾ ਕੇ, ਚਲੋ ਸਿੱਖ ਧਾਕੇ ਹੋਏ ਸੀ ਅਕਾਲੀਆਂ ਤੋਂ ਤੇ ਕਾਂਗਰਸੀਆਂ ਤੋਂ, ਉਹਨਾਂ ਨੂੰ ਤੇ ਕੋਈ ਤੀਜਾ ਬਦਲ ਚਾਹੀਦਾ ਸੀ। ਉਹਨਾਂ ਨੇ ਕਿਹਾ ਵੀ ਚਲੋ ਆਹ ਇੰਨੀ ਲੁੱਟ ਅਸੀਂ ਇਹਨਾਂ ਤੋਂ ਖਾਂਦੇ ਆ ਰਹੇ ਹਾਂ, ਇਹਨਾਂ ਦੇ ਡੰਡੇ ਝੱਲਦੇ ਆ ਰਹੇ ਹਾਂ ਡਾਂਗਾਂ ਨਾਲ, ਸਾਨੂੰ ਚਲੋ ਆਹ ਇੰਨੇ ਦਾਅਵੇ ਕਰਦੇ ਆ, ਇਹਨਾਂ ਨੂੰ ਅਜਮਾ ਕੇ ਵੇਖ ਲਓ। ਉਹ ਜਿੰਨਾ ਕੋਈ ਸੀ, ਰਿਸ਼ਵਤ ਪਹਿਲਾਂ ਨਾਲੋਂ ਮਹਿੰਗੀ ਹੋ ਗਈ ਹੈ, ਡਰੱਗ ਪਹਿਲਾਂ ਨਾਲੋਂ ਮਹਿੰਗਾ ਹੋ ਗਿਆ ਆ, ਤੇ ਤੁਹਾਡਾ ਕਟਰਾ ਜੋ ਵੀ ਆ ਕੀ ਆ ਮਾਈ ਨੇ ਗੁਰਲਮ ਪਰਲਮ ਜੋ ਅਕਾਲੀਆਂ ਤੇ ਕਾਂਗਰਸ ਵੇਲੇ ਸੀਗੇ ਉਹਦੇ ਨਾਲੋਂ ਜ਼ਿਆਦਾ ਸਭ ਚੀਜ਼ਾਂ ਹੋ ਗਈਆਂ, ਕੋਈ ਵੀ ਬੰਦ ਨਹੀਂ ਹੋਈ। ਤੇ ਇਹਨਾਂ ਨੇ ਪਹਿਲਾਂ ਇਕਰਾਰ ਕੀਤਾ ਸੀ ਬੀਬੀਆਂ ਨੂੰ ਭਰਮਾਉਣ ਵਾਸਤੇ ਵੀ ਇਹਨਾਂ ਨੂੰ ਇੱਕ ਇੱਕ 1,000 ਰੁਪਇਆ ਮਹੀਨੇ ਦਾ ਦਿੱਤਾ ਜਾਊਗਾ, ਉਹ ਕਿਸੇ ਬੀਬੀ ਨੂੰ ਮਿਲਿਆ। ਤੇ ਇਸ ਤਰ੍ਹਾਂ ਵਿਚਾਰੇ ਗ੍ਰੰਥੀ ਵੀ ਤੇ ਪੁਜਾਰੀ ਵੀ ਜਿਹੜੇ ਉਹ ਝੋਲੀ ਅੱਡ ਕੇ ਬੈਠੇ ਰਹਿਣ ਮੂੰਹ ਚੁੱਕ ਕੇ ਵੀ ਕਦੋਂ 1,800-1,800-1,000 ਰੁਪਇਆ ਆਉਂਦਾ ਵਾ। ਤੇ ਜੇ ਕਿਤੇ ਲਾ ਵੀ ਦੇਵੇ ਰੱਬ ਨਾ ਆਸ ਕੋਈ ਨਹੀਂ, ਇਹਦੇ 15 ਲੱਖ ਵਰਗਾ ਜੁਮਲਾ ਹੀ ਆ। ਤੇ ਜਿਵੇਂ ਬੀਬੀਆਂ ਨੂੰ 1,000 ਰੁਪਇਆ ਲਾਇਆ ਉਹ ਵੀ ਜੁਮਲਾ ਹੀ ਸੀ, ਇਹ ਮੋਰ ਦੈਨ 90% ਜੁਮਲਾ ਹੈ। ਤੇ ਜੇ ਲਾ ਵੀ ਦੇਣਗੇ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ 'ਚ ਵੱਜਣੀਆਂ, ਇਹਨੇ ਰਿਆਉਣਾ। ਇਹ ਤੇ ਕੇਜਰੀਵਾਲ ਤੇ ਆਪਣੇ ਸਿਕਿਉਰਿਟੀ ਤੇ ਸਾਰੇ ਹਵਾਈ ਜਹਾਜ਼ ਤੇ ਸਾਰੇ ਵਸੀਲੇ ਪਬਲਿਸਿਟੀ ਦੂਜੀਆਂ ਸਟੇਟਾਂ 'ਚ ਪੰਜਾਬ ਦੇ ਵਸੀਲਿਆਂ ਨੂੰ ਵਰਤ ਰਿਹਾ ਵਾ। ਤੇ ਇਹਨੇ ਪੰਜਾਬ ਦੇ ਤੁਹਾਡੇ ਟੈਕਸਾਂ ਦੇ ਵਿੱਚੋਂ ਤੁਹਾਡੇ ਮਾਮਲਿਆਂ ਦੇ ਵਿੱਚੋਂ ਤੁਹਾਨੂੰ ਜੇ ਇਹਨੇ ਦੇ ਵੀ ਦਿੱਤਾ ਤੇ ਕੀ ਇਹਨੇ ਕੱਦੂ 'ਚ ਤੀਰ ਮਾਰ ਲਿਆ? ਉੱਤੇ ਜਿਸ ਕੀ ਵਾਸਤੇ ਅਸੀਂ ਆਗਿਆ ਰੱਖ ਹੈ, ਹਾਂਜੀ, ਤੇਰੋ ਦੀਆ ਤੁਝਾ ਕੇ ਅਰਪੋਂ, ਤੁਹਾਡੇ ਖਜ਼ਾਨੇ ਦੇ ਵਿੱਚੋਂ ਲੁੱਟ ਕੇ ਤੇ ਤੁਹਾਨੂੰ ਦੇ ਦਿੱਤਾ ਤੇ ਕੀ ਉਹਨੇ ਮਾਰਕਾ ਮਾਰਤਾ ਉਹਨੇ ਪਿਓ ਦੇ ਕੋਲੋਂ ਲਿਆਂਦਾ? ਸੋ ਇਸ ਲਈ ਲੋਕਾਂ ਨੇ ਤੀਜਾ ਸਵਾਦ ਵੀ ਵੇਖ ਲਿਆ। ਦੇਖੋ
ਤਾਇਆ ਜੀ, ਵੇਖ ਲੈਣ, ਮੈਂ ਥੋੜ੍ਹੀ ਆਪਣੀ ਓਬਜ਼ਰਵੇਸ਼ਨ ਦੱਸਣਾ ਚਾਹੁੰਦਾ ਹਾਂ। ਬਹੁਤ ਸਾਰੇ ਗੁਰੂ ਘਰਾਂ 'ਚ ਇੱਥੇ ਵੀ ਤੇ ਪੰਜਾਬ ਦੇ ਗੁਰੂ ਘਰਾਂ 'ਚ ਕਿ ਜਿਹੜੇ ਗ੍ਰੰਥੀ ਸਿੰਘ ਨੇ ਹਨਾ, ਉਹਨਾਂ ਨੂੰ ਤਨਖਾਹ ਜਿਹੜੀ ਆ ਤਕਰੀਬਨ ਕਹਿ ਲਓ ਕਿ 8,000 ਤੋਂ ਲੈ ਕੇ 15,000 ਦੇ ਵਿੱਚ ਲੱਗੀ ਹੁੰਦੀ ਹੈ। ਇਹ ਇਹ ਮਤਲਬ ਇਹ ਮਤਲਬ ਫੈਕਟ ਹੈ। ਤੇ ਨਾਲ ਫਿਰ ਉਹਨਾਂ ਨੇ ਸਵੇਰੇ ਸ਼ਾਮ ਪ੍ਰਕਾਸ਼ ਕਰਨਾ ਹੁੰਦਾ ਤੇ ਸ਼ਾਮ ਨੂੰ ਮਹਾਰਾਜ ਸੰਤੋਖਣਾ ਹੁੰਦਾ। ਤੇ ਉਹ ਦਿਨ ਦੇ ਵਿਚਾਲੇ ਕੀ ਕਰਦੇ ਨੇ, ਅਖੰਡ ਪਾਠ ਸਾਹਿਬ ਚੱਲਦੇ ਹੁੰਦੇ ਨੇ ਤੇ ਉਹ ਉੱਥੇ ਵੀ ਮਦਦ ਕਰਾਉਂਦੇ ਨੇ, ਰੌਲਾ ਲਾਉਂਦੇ ਨੇ ਤੇ ਉਹ ਪਰ ਰੌਲ ਦੇ ਵੀ ਪੈਸੇ ਉਹਨਾਂ ਦੇ ਲੱਗੇ ਹੁੰਦੇ ਨੇ। ਸੋ ਕੁੱਲ ਮਿਲਾ ਕੇ ਫਿਰ ਉਹ ਕੀਰਤਨ ਵੀ ਕਰ ਲੈਂਦੇ ਨੇ। ਪ੍ਰਾਈਵੇਟ ਸੁਖਮਣੀ ਸਾਹਿਬ ਹੁੰਦੇ ਨੇ ਉੱਥੇ ਵੀ ਉਹਨਾਂ ਨੂੰ ਦੇਖੋ ਕੀਰਤਨ ਆਪਣੇ ਦਰਸ਼ਨੀ ਭੇਟ ਆ ਜਿਹੜੀ ਆਪਣੇ ਕੀਰਤਨ ਭੇਟ ਆ ਉਹ ਵੀ ਚੜ੍ਹਦੀ ਆ, ਠੀਕ ਹੈ। ਤੇ ਉਹ ਐਵਰੇਜ ਮੈਂ ਉੱਥੇ ਗੱਲ ਕਰਕੇ ਆਇਆ, ਮੈਂ ਸਾਰਾ ਮਿਲਿਆ ਉਹਨਾਂ ਨੂੰ ਗ੍ਰੰਥੀ ਸਿੰਘਾਂ ਨੂੰ ਸਾਰਾ, ਤੇ ਉਹ 20,000 ਤੋਂ ਲੈ ਕੇ 30,000 ਦੇ ਵਿੱਚ ਉਹ ਮਿਹਨਤ ਕਰਕੇ ਬਣਾਉਂਦੇ ਨੇ, ਠੀਕ ਹੈ। ਪਰ ਜਿਹੜੀ ਜਿਹੜੀ ਕਮੇਟੀ ਵੱਲੋਂ ਤੈਅ ਕੀਤੀ ਹੁੰਦੀ ਆ ਉਹ 7,000 ਤੋਂ ਲੈ ਕੇ 15,000 ਦੇ ਵਿੱਚ ਤਨਖਾਹ ਹੁੰਦੀ ਆ। ਫਿਰ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਅਕੋਮੋਡੇਸ਼ਨ ਦਿੱਤੀ ਜਾਂਦੀ ਆ ਫ੍ਰੀ, ਬਿਜਲੀ ਫ੍ਰੀ ਆ, ਖਾਣਾ ਪੀਣਾ ਸਾਰਾ ਫ੍ਰੀ ਆ। ਉਹ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਆ ਉਹ ਮੁਫ਼ਤ 'ਚ ਗ੍ਰੰਥੀ ਸਿੰਘਾਂ ਨੂੰ ਦਿੱਤੀਆਂ ਹੁੰਦੀਆਂ। ਸੋ ਜੇ ਆਪਾਂ ਉਹਨਾਂ ਦੀ ਵੀ ਵੈਲਿਊ ਕਰੀਏ ਤਾਂ ਉਹ ਵੀ 5-10,000 ਰੁਪਈਏ ਦੀ ਵੈਲਿਊ ਬਣ ਜਾਂਦੀ ਆ। ਸੋ ਜੇ 12,000 ਤਨਖਾਹ ਦੱਸ ਆ ਕੇ 22,000 ਬਣ ਗਈ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ, ਚਲੋ ਇਹ ਰੌਲਾ ਤਾਂ ਪੈਂਦਾ ਹੀ ਰਹਿੰਦਾ ਕਿਤੇ ਕਿਸੇ ਗ੍ਰੰਥੀ ਦੀ 6,000 ਹੈ ਜੀ, 5,000 ਹੈ, 7,000 ਹੈ, ਪਰ ਇਹ ਐਡੀ ਵੱਡੀ ਸਮੱਸਿਆ ਨਹੀਂ ਹੈਗੀ ਜੇ ਦੇਖਿਆ ਜਾਵੇ। ਜੇ ਹਿਸਾਬ ਨਾਲ ਗੁਰੂ ਘਰ ਨੇ ਪੰਜਾਬ ਦੇ ਵਿੱਚ ਪਿੰਡਾਂ ਦੇ ਪਿੰਡਾਂ 'ਚ 2-2, 3-3, 4-4 ਹੈ, ਮਤਲਬ ਬਹੁਤ ਘੱਟ ਕੇਸ ਆਉਂਦੇ ਨੇ ਜਿੱਥੇ ਗ੍ਰੰਥੀ ਸਿੰਘਾਂ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਜਾਂ ਜੋ ਵੀ ਹੈਗਾ। ਹੁਣ ਤੁਹਾਨੂੰ ਮੈਨੂੰ ਇਹ ਲੱਗਦਾ ਵੀ ਇੱਕ ਇਲਤ ਕੀਤੀ ਜਾ ਰਹੀ ਹੈ ਵੀ ਸਰਕਾਰ ਦੇਗੀ ਜੀ, ਇਹ ਕੀ ਇਹਨਾਂ ਨੂੰ ਸਰਕਾਰੀ ਮੁਲਾਜ਼ਮਾਂ 'ਚ ਫਿਰ ਗਿਣਿਆ ਜਾਏਗਾ?
ਇਹ ਤੇ ਬਹੁਤ ਗਲਤ ਗੱਲ ਆ ਤੇ ਇਹ ਗ੍ਰੰਥੀ ਸਿੰਘਾਂ ਨੂੰ ਪ੍ਰਵਾਨ ਹੀ ਨਹੀਂ ਕਰਨੀ ਚਾਹੀਦੀ। ਪਰ ਮੇਰਾ ਵਿਚਾਰ ਆ ਵੀ ਇਹ ਦੇਖੋ ਗ੍ਰੰਥੀ ਸਿੰਘ ਦੀ ਡਿਊਟੀ ਬੜੀ ਔਖੀ ਆ। ਹਾਂਜੀ, ਤੁਸੀਂ ਕਿੰਨਾ ਵੀ ਔਖਾ ਕਾਰਖਾਨੇ 'ਚ ਫੈਕਟਰੀ 'ਚ ਕੰਮ ਕਰਦੇ ਹਾਂ ਆਪਾਂ, ਬ੍ਰਿਟਿਸ਼ ਕੋਲੰਬੀਆ 'ਚ ਫੱਟੇ ਖਿੱਚਣ ਦਾ ਕੰਮ ਸਭ ਤੋਂ ਔਖਾ ਭਾਰਾ ਸਮਝਿਆ ਜਾਂਦਾ ਸੀ ਤੇ ਉਹਦਾ ਵਜ਼ਾਨਾ ਵੀ ਵੱਧ ਸੀ, ਪਰ ਫਿਰ ਵੀ ਮੰਡੇ ਟੂ ਫਰਾਈਡੇ ਕੰਮ ਕਰਕੇ ਜਾਂ 9-5 ਕਰਕੇ ਤੇ ਬੰਦਾ ਛੁੱਟੀਆਂ 'ਚ ਵਿਹਲਾ ਹੁੰਦਾ ਹੈ। ਮੈਂ ਇੱਥੇ ਕੀਤੇ ਸਾਰੇ ਪੁਆੜੇ, ਬੱਸ ਕੰਡਕਟਰੀ ਵੀ ਤੇ ਰੇਲਵੇ ਵੀ ਤੇ ਡਾਕਖਾਨਾ ਵੀ ਤੇ ਬੈਂਕ ਵੀ, ਤੇ ਮੈਂ ਸਾਰਾ ਹਿਸਾਬ ਕੋਈ ਲਾਇਆ ਸੀਗਾ ਵੀ ਸਾਲ ਦੇ ਵਿੱਚੋਂ 6 ਮਹੀਨੇ ਹੀ ਅਸੀਂ ਕੰਮ ਕਰਦੇ ਹਾਂ ਤੇ 6 ਮਹੀਨੇ ਸਾਡੀਆਂ ਛੁੱਟੀਆਂ ਇੱਧਰ ਉੱਧਰ ਕਰਕੇ ਬਣ ਜਾਂਦੀਆਂ। ਗ੍ਰੰਥੀ ਸਿੰਘ ਜਿਹੜਾ ਆ ਉਹ 24 ਘੰਟੇ ਤੇ 7 ਦਿਨ ਤੇ 12 ਮਹੀਨੇ ਹੀ ਉਹ ਹਰ ਵੇਲੇ ਡਿਊਟੀ ਤੇ ਉਹਨੂੰ ਹਾਜ਼ਰ ਰਹਿਣਾ ਪੈਂਦਾ ਹੈ। ਫਿਰ ਉਹਦੀਆਂ 2 ਅੱਖਾਂ ਹੁੰਦੀਆਂ, ਉਹਨੂੰ ਸੈਂਕੜੇ ਹਜ਼ਾਰਾਂ ਅੱਖਾਂ ਵਾਚ ਕਰਦੀਆਂ, ਇਹ ਕਿਵੇਂ ਖਲੋਤਾ ਹੈ, ਕੀ ਖਾਂਦਾ ਇਹਨੇ, ਕੀ ਕੱਪੜਾ ਪਾਇਆ, ਕਿਹਦੇ ਵੱਲ ਕਿਵੇਂ ਵੇਂਹਦਾ ਆ, ਉਹ ਸਾਰਿਆਂ ਦਾ ਜਿਹੜਾ ਨਿਗਾਹ ਦਾ ਫੋਕਸ ਹੁੰਦਾ ਹੈ। ਤੋ ਉਹਦਾ ਕੰਮ ਸੋ ਕੰਮ ਗ੍ਰੰਥੀ ਸਿੰਘ ਦਾ ਇੰਨਾ ਕੁ ਮਾਇਕ ਅਤੇ ਸਤਿਕਾਰ ਹੋਣਾ ਚਾਹੀਦਾ ਹੈ ਜਿੰਨਾ ਟੀਚਰ ਦਾ ਹੁੰਦਾ ਹੈ। ਜੇ ਉਹਨੂੰ ਤਨਖਾਹ ਤੋਂ ਇਲਾਵਾ ਸੰਗਤਾਂ ਖੁਸ਼ੀ ਦੇ ਨਾਲ ਅਰਦਾਸ ਭੇਟ ਜਾਂ ਕੀਰਤਨ ਭੇਟ ਜਾਂ ਪਾਠ ਭੇਟ ਦਿੰਦੀਆਂ ਨੇ ਤਾਂ ਉਹ ਵੀ ਉਹਦੀ ਮਿਹਨਤ ਦਾ ਇਵਜ਼ਾਨਾ ਹੀ ਹੁੰਦਾ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਗੁਰੂ ਨਾਨਕ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਕਹੋ ਨਾਨਕ ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਬਿਣ ਸਿਰ ਸੇਵ ਕਰੀਜੈ। ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਵਡਾਂਸ ਰਾਗ ਦੇ ਵਿੱਚ ਬਹੁਤ ਲੰਮਾ ਸ਼ਬਦ ਆ ਇਹਦੇ ਵਿੱਚ ਲਾਈਨਾਂ ਪਿੱਛੇ ਜੇ ਆਉਂਦੀਆਂ ਜਾ ਕੇ। ਸੋ ਇਹ ਹੈ ਵੀ ਜਿਹੜਾ ਰੱਬ ਦੀਆਂ ਗੱਲਾਂ ਸਾਨੂੰ ਸੁਣਾਉਂਦਾ ਹੈ ਗੁਰੂ ਦੀ ਬਾਣੀ ਸੁਣਾਉਂਦਾ ਹੈ ਉਹਦਾ ਜਿੰਨਾ ਵੀ ਸਤਿਕਾਰ ਕੀਤਾ ਜਾਵੇ ਓਨਾ ਕਰਨਾ ਚਾਹੀਦਾ। ਪਰ ਉਹ ਮੈਂ ਮਾਇਕ ਤੌਰ 'ਤੇ ਉਹ ਨਹੀਂ ਕਹਿੰਦਾ ਭਈ ਉਹ ਫਿਰ ਨਰੈਣੂ ਮਹੰਤ ਵਰਗੇ ਹੋ ਜਾਣ ਵੀ ਜਗੀਰਾਂ ਲੱਗ ਗਈਆਂ ਅਤੇ ਰਿਆਸਤ ਜਿੰਨੀ ਆਮਦਨ ਹੋਣ ਲੱਗ ਪਈ ਅਤੇ ਫਿਰ ਵੱਧ ਫੈਲੀਆਂ ਹੋਣ ਲੱਗ ਪਈਆਂ ਵੀ ਗ੍ਰੰਥੀਆਂ ਕੋਲ ਇੰਨਾ ਕੰਮ ਹੋ ਜਾਵੇ। ਉਹ ਕਿਤੇ ਨਾ ਦਿੱਲੀ ਦੇ ਵਿੱਚ ਇੱਕ ਬੰਦਾ ਸੀ ਉਹਦੀ ਕਾਬਲੀਅਤ ਸੀ ਗ੍ਰੰਥੀ ਵਗੈਰਾ ਬਣਨ ਦੀ ਪਰ ਰਹਿੰਦਾ ਮੇਰੇ ਵਾਂਗੂ ਸਾਦਾ ਜਿਹਾ ਹੀ ਸੀ। ਕਿਸੇ ਨੇ ਸਿੰਘ ਸਭਾ ਨੇ ਕੀਤਾ ਆਪਣਾ ਐਡ ਕੀਤੀ ਵੀ ਸਾਨੂੰ ਗ੍ਰੰਥੀ ਚਾਹੀਦਾ ਅਤੇ ਉਹ ਇੰਟਰਵਿਊ ਲਈ ਚਲਾ ਗਿਆ।
ਹਾਂਜੀ
ਅਤੇ ਉਹ ਇੰਟਰਵਿਊ ਲੈਣ ਵਾਲੇ ਕਹਿੰਦੇ ਆ ਵੀ ਆਪਣਾ ਹਾਂਜੀ ਡਿਊਟੀਆਂ ਪਹਿਲਾਂ ਦੱਸ ਲਓ। ਉਹ ਜੀ ਪਰ ਕੰਮ ਕੋਈ ਨਹੀਂ ਫਿਰ ਆਪਣਾ ਸਵੇਰੇ ਉੱਠ ਕੇ ਪ੍ਰਕਾਸ਼ ਕਰ ਦੇਣਾ ਆ ਅਤੇ ਸੁਖਮਨੀ ਸਾਹਿਬ ਦਾ ਪਾਠ ਕਰ ਲੈਣਾ ਆ ਅਤੇ ਫਿਰ ਤੁਸੀਂ ਸਮਝ ਲਓ ਜੀ ਆਸਾ ਦੀ ਵਾਰ ਦਾ ਕੀਰਤਨ ਕਰ ਲੈਣਾ ਅਤੇ ਪ੍ਰਕਾਸ਼ ਵੇਲੇ ਜਿਹੜਾ ਫਿਰ ਮੁੱਖ ਵਾਕ ਆ ਉਹਦੀ ਤੁਸੀਂ ਕਥਾ ਕਰ ਲੈਣੀ ਆ ਅਤੇ ਉਸ ਤੋਂ ਬਾਅਦ ਤੁਸੀਂ ਵਿਹਲੇ ਹੋ ਕੋਈ ਕੰਮ ਨਹੀਂ ਅਤੇ ਫਿਰ ਤੁਸੀਂ ਜੀ ਆਪਣਾ ਟੋਕਰੀ ਚੁੱਕ ਕੇ ਅਤੇ ਆ ਜਿਹੜੇ ਨੇੜੇ ਨੇੜੇ ਘਰ ਆ ਉੱਥੋਂ ਇੱਕ ਇੱਕ ਪ੍ਰਸ਼ਾਦਾ ਉਗਰਾਹ ਲਿਆਉਣਾ ਆ ਅਤੇ ਜਿਹੜਾ ਕੋਈ ਰਾਹੀ ਪਾਉਂਦੀ ਆਉਂਦਾ ਅਤੇ ਉਹਨੂੰ ਛਕਾ ਦੇਣਾ ਆ ਅਤੇ ਬਾਕੀ ਆਪ ਛਕ ਲੈਣਾ ਅਤੇ ਤੁਹਾਡੇ ਕੋਲੋਂ ਨਾ ਪ੍ਰਸ਼ਾਦਾ ਮੁਫ਼ਤ ਹੋਏਗਾ ਤੁਹਾਨੂੰ ਉਹਦੀ ਕਾਟ ਨਹੀਂ ਕੱਟੀ ਜਾਏਗੀ ਅਤੇ ਤੁਹਾਨੂੰ ਕਮਰਾ ਪੌੜੀਆਂ ਦੇ ਥੱਲੇ ਜਿਹੜਾ ਛੋਟਾ ਜਿਹਾ ਕਮਰਾ ਇਹ ਤੁਹਾਡੀ ਰਿਹਾਇਸ਼ ਹੋਏਗੀ। ਮੈਂ ਆਪਣੀਆਂ ਅੱਖਾਂ ਨਾਲ 1978 ਦੇ ਵਿੱਚ ਉੱਥੇ ਟੋਰਾਂਟੋ ਗੁਰਦੁਆਰੇ 'ਚ ਗ੍ਰੰਥ ਲੈਫਟੀ ਕਰਨਲ ਰਿਟਾਇਰ ਹੋਇਆ ਫੌਜ ਦਾ ਉੱਥੇ ਗ੍ਰੰਥੀ ਸੀ ਮੈਨੂੰ ਹੁਣ ਨਾਂ ਭੁੱਲ ਗਿਆ ਬੜਾ ਸ਼ਰੀਫ ਵਿਚਾਰਾ ਅਤੇ ਯੰਗ ਜਿਹਾ ਉਹਦਾ ਭਤੀਜਾ ਭਤੂਜਾ ਹੀ ਲੱਗਦਾ ਸੀਗਾ ਪ੍ਰੈਜ਼ੀਡੈਂਟ ਉੱਥੋਂ ਦਾ ਉਹ ਖੱਬੀ ਵਿਚਾਰਧਾਰਾ ਦਾ ਸੀ ਅਤੇ ਉਹ ਉੱਥੇ ਗ੍ਰੰਥੀ ਲੱਗਿਆ ਹੋਇਆ ਅਤੇ ਉਹਦਾ ਦਫ਼ਤਰ ਅਤੇ ਉਹਦਾ ਬੈਡਰੂਮ ਪੌੜੀਆਂ ਦੇ ਥੱਲੇ ਸੀਗਾ
ਜਿੱਥੇ ਜਿੱਥੇ ਰਜਾਈਆਂ ਰੱਖੀ ਦੀਆਂ ਜਾਂ ਜੋੜੇ ਰੱਖੀ ਦੇ।
ਅੱਛਾ ਚਲੋ ਜੀ ਉਹ ਫਿਰ ਪੌੜੀਆਂ ਦੇ ਥੱਲੇ ਤੁਹਾਡਾ ਕਮਰਾ ਉੱਥੇ ਰਿਹਾਇਸ਼ ਹੋਏਗੀ ਅਤੇ ਫਿਰ ਪ੍ਰਸ਼ਾਦਾ ਛਕਾ ਕੇ ਫਿਰ ਤੁਹਾਨੂੰ ਕੋਈ ਕੰਮ ਨਹੀਂ ਦੁਪਹਿਰੇ ਤੁਸੀਂ ਬਿਸ਼ਕ ਆਰਾਮ ਕਰਿਓ ਅਤੇ ਫਿਰ ਲੋਢੇ ਵੇਲੇ ਨਾ ਤੁਸੀਂ ਕੀਰਤਨ ਸ਼ੁਰੂ ਕਰ ਲੈਣਾ ਅਤੇ ਫਿਰ ਤੁਸੀਂ ਸੂਰਜ ਪ੍ਰਕਾਸ਼ ਦੀ ਕਥਾ ਕਰਨੀ ਆ ਅਤੇ ਕਥਾ ਤੋਂ ਬਾਅਦ ਫਿਰ ਤੁਸੀਂ ਰਹਿਰਾਸ ਪੜ੍ਹਨੀ ਆ ਅਤੇ ਰਹਿਰਾਸ ਤੋਂ ਬਾਅਦ ਫਿਰ ਤੁਸੀਂ ਗਾ ਕੇ ਸਾਜ਼ਾਂ ਦੇ ਨਾਲ ਨਾ ਆਰਤੀ ਕਰਨੀ ਆ ਅਤੇ ਫਿਰ ਸੁਖਮਨੀ ਸਾਹਿਬ ਪੜ੍ਹ ਕੇ ਸਮਾਪਤੀ ਯਾਨੀ 10 ਵਜੇ ਤੱਕ ਤੁਸੀਂ ਸਮਾਪਤੀ ਕਰਕੇ ਵੇਹਲੇ ਹੋਣਾ ਫਿਰ ਤੁਹਾਨੂੰ ਕੋਈ ਕੰਮ ਨਹੀਂ
ਸਮਝੋ।
ਅੱਛਾ ਉਹ ਦੇਵਾਂਗੇ ਤੁਹਾਨੂੰ ਕੀ ਕਹਿੰਦੇ ਦੇਖੋ ਜੀ ਤੁਹਾਡੀ ਰਿਹਾਇਸ਼ ਅਤੇ ਰਾਸ਼ਨ ਤਾਂ ਮੁਫ਼ਤ ਆ ਅਤੇ ਬਾਕੀ ਅਸੀਂ ਤੁਹਾਨੂੰ ਨਾ ਮਾਣ ਭੱਤਾ 125 ਰੁਪਈਆ ਭੇਟਾ ਕਰਾਂਗੇ ਮਹੀਨੇ ਦੀ ਅਤੇ ਹਾਂਜੀ ਕੋਈ ਤੁਹਾਡੀ ਮੰਗ ਕਹਿੰਦਾ ਜੀ ਮੇਰੀ ਮੰਗ ਕੋਈ ਨੀ ਪਹਿਲਾਂ ਤੇ ਆ ਜਿਹੜਾ ਰੁਮਾਲਿਆਂ ਦਾ ਅੰਬਾਰ ਲੱਗਿਆ ਨਾ ਮੈਂ ਇਹ ਵੇਚੂਗਾ ਤੇ ਫਿਰ ਮੈਂ ਇੱਕ ਕੁੰਡੀ ਇਹੋ ਜਿਹੀ ਬਣਾਉਂਗੀ ਕਿ ਗੋਲਕ ਚ ਗਿਆ ਪੈਸਾ ਮੈਂ ਰਾਤ ਨੂੰ ਕੱਢ ਲਿਆ ਕਰਾਂ
ਠੀਕ
ਤੇ ਕਿਸੇ ਦੀ ਮੈਂ ਅਰਦਾਸ ਮੁਫ਼ਤ ਨਹੀਂ ਕਰਿਆ ਕਰੂੰਗਾ ਯਾਨੀ ਇਹੋ ਜਿਹੀਆਂ ਫਿਰ ਉਹਨੇ ਗੱਲਾਂ ਮਤਲਬ ਕਰਨਾ ਕੀ ਸੀ ਉਹਨੇ ਫਿਰ ਦੱਸਦਾ ਵੀ ਜੇ ਤੁਸੀਂ ਇੰਨਾ ਗ੍ਰੰਥੀ ਨੂੰ ਇੰਨਾ ਕੁਝ ਦਿਓਗੇ ਤੇ ਉਹਨੇ ਫਿਰ ਇਹ ਕੁਝ ਹੀ ਕਰਨਾ ਰੁਮਾਲੇ ਹੀ ਵੇਚਣੇ ਆ ਗੋਲਕ ਚੋਂ ਪੈਸੇ ਕੱਢਣੇ ਆ
ਨਹੀਂ
ਇਹਨਾਂ ਕੁ ਪ੍ਰਬੰਧਕਾਂ ਨੂੰ ਖਿਆਲ ਰੱਖਣਾ ਚਾਹੀਦਾ ਵੀ ਤੁਹਾਡੇ ਵੀ ਬੱਚੇ ਆ ਤੇ ਇੱਕ ਪ੍ਰੋਫੈਸਰ ਦੇ ਵੀ ਬੱਚੇ ਨੇ ਜਿੰਨੀਆਂ ਉਹਨਾਂ ਦੀਆਂ ਲੋੜਾਂ ਆ ਤੇ ਤੁਹਾਡੀਆਂ ਲੋੜਾਂ ਆ ਉਹਦੀਆਂ ਕੁ ਲੋੜਾਂ ਜਿਹੜੀਆਂ ਗ੍ਰੰਥੀ ਦੇ ਬੱਚਿਆਂ ਦੀਆਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਜੇ ਸਦਕਾ ਉਹਦੇ ਬੱਚੇ ਮਾਣ ਕਰ ਸਕਣ ਕਿ ਸਾਡਾ ਸਮਾਜ ਦੇ ਵਿੱਚ ਵੱਧ ਨਹੀਂ ਤੇ ਘੱਟ ਵੀ ਸਤਿਕਾਰ ਨਹੀਂ ਹੈਗਾ। ਸੋ ਇਹ ਥੋੜਾ ਜਿਹਾ ਹਾਂਜੀ ਇੱਕ ਇੱਕ ਮਿੰਟ ਜਿਹਾ ਮਤਲਬ ਵੀ ਇਹ ਅੰਦਾਜ਼ਨ ਜੇ ਨਾਲ ਭਾਵੇਂ ਕਿ ਕੰਮ ਗ੍ਰੰਥੀ ਦਾ ਜੇ ਇਮਾਨਦਾਰ ਗ੍ਰੰਥੀ ਆ ਤੇ ਬਹੁਤ ਜ਼ਿਆਦਾ ਹੁੰਦਾ ਇੱਕ ਟੀਚਰ ਨਾਲੋਂ, ਪਰ ਇਸ ਤੋਂ ਵੱਧ ਅਸੀਂ ਉਸਦਾ ਮਾਣ ਕਰਨ ਦਾ ਕੋਈ ਸਾਡੇ ਕੋਲ ਵਸੀਲਾ ਨਹੀਂ। ਉਹਦੀ ਆਰਥਿਕ ਹਾਲਤ ਜਿਹੜੀ ਹੈ ਉਹ ਸਾਨੂੰ ਘੱਟ ਤੋਂ ਘੱਟ ਟੀਚਰ ਦੇ ਬਰਾਬਰ ਜ਼ਰੂਰ ਕਰਨੀ ਚਾਹੀਦੀ ਹੈ।
ਅੱਛਾ ਤੁਹਾਡੀ ਗੱਲ ਸੁਣ, ਦੇਖੋ ਇਹ ਸਰਕਾਰੀ ਪ੍ਰਪੋਜ਼ਲ ਆਇਆ 18,000 ਰੁਪਏ,
ਹਾਂਜੀ
ਠੀਕ ਹੈ। ਮਤਲਬ ਮੈਨੂੰ ਇਹਦੇ ਵਿੱਚ ਦਿੱਕਤ ਇਹ ਹੈ, ਇਹਦਾ ਵਿਰੋਧ ਵੈਸੇ ਦਲ ਖਾਲਸਾ ਨੇ ਵੀ ਕੀਤਾ ਹੈ, ਮੈਨੂੰ ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਜਦੋਂ ਉਹ ਤਨਖਾਹ ਜਿਹੜੀ ਹੈ ਸਰਕਾਰ ਵੱਲੋਂ ਲੈਣ ਲੱਗ ਗਿਆ, ਠੀਕ ਹੈ,
ਉਹ ਸਰਕਾਰੀ ਨੌਕਰ ਹੋ ਗਿਆ,
ਉਹ ਸਰਕਾਰੀ ਮਤਲਬ ਉਹਨੂੰ ਐਜ਼ ਏ ਸਰਕਾਰੀ ਨੌਕਰ ਦਾ ਦਰਜਾ ਦਿੱਤਾ ਜਾਏਗਾ। ਜੇ ਸਰਕਾਰੀ ਨੌਕਰ ਦਾ ਦਰਜਾ ਦਿੱਤਾ ਜਾਏਗਾ ਤੇ ਉਹ 18,000 ਦਾ ਜਿਹੜਾ ਪੇ ਸਕੇਲ ਹੈ ਉਹ ਤਾਂ ਫਿਰ ਟੀਚਰ ਦੇ ਤਾਂ ਬਰਾਬਰ ਹੈ ਹੀ ਨਹੀਂ। ਟੀਚਰਾਂ ਦੀ ਤਨਖਾਹ ਤਾਂ 60-60, 70-70, 80-80 ਹਜ਼ਾਰ ਰੁਪਈਆ ਬਣ ਗਈਆਂ, ਠੀਕ ਹੈ ਨਾ,
ਬਿਲਕੁਲ।
ਤੇ ਉਹਨਾਂ ਦੀ ਜੋਬ ਵੀ 5 ਦਿਨ ਹੈ, ਫਿਰ ਸਰਕਾਰੀ ਛੁੱਟੀਆਂ ਵੀ 5 ਦਿਨ, ਮਤਲਬ ਕਿ ਕਿੰਨੀਆਂ ਨੇ, 5 ਦਿਨ ਹੀ ਮਤਲਬ ਕਾਫੀ ਛੁੱਟੀਆਂ ਨੇ ਸਰਕਾਰੀ ਛੁੱਟੀਆਂ,
ਬਸ ਅੱਧਾ ਸਾਲ ਛੁੱਟੀਆਂ ਹੁੰਦੀਆਂ।
ਹਾਂ ਤੇ ਮਤਲਬ ਉਹ ਕਿਸ ਦਾਇਰੇ ਦੇ ਵਿੱਚ ਇਸ ਨੂੰ ਲੈ ਕੇ ਆਉਣਗੇ, ਇਹ ਤਾਂ ਫਿਰ ਉਹ
ਫਿਰ ਉਹਨੂੰ ਹੋ ਸਕਦਾ ਉਹਨਾਂ ਦੇਖਿਆ ਨਹੀਂ ਦੇਣਾ ਹੀ ਨਹੀਂ ਕਿਸੇ ਨੇ, ਨਾ ਕਿਸੇ ਨੂੰ ਮਿਲਣਾ ਆ ਨਾ ਕਿਸੇ ਨੇ ਦੇਣਾ ਆ, ਪਰ ਜੇ ਮੰਨ ਜਾਵੇ ਇਹ ਹੋ ਲਓ ਤੇ ਉਹ ਇਹਨੂੰ ਮਾਣ ਭੱਤਾ ਕਹਿ ਦੇਣਗੇ ਜੀ ਇਹ ਅਲਾਉਂਸ ਆ ਤੁਹਾਨੂੰ, ਤੁਸੀਂ ਨੌਕਰ ਨਹੀਂ ਹੈਗੇ ਤੁਹਾਨੂੰ ਅਲਾਉਂਸ ਦਿੱਤਾ ਜਾ ਰਿਹਾ, ਕੋਈ ਕੋਈ ਇਹੋ ਜਿਹਾ ਕਾਗਜ਼ੀ ਕਾਰਵਾਈ ਹੋ ਜਾਏਗੀ।
ਨਹੀਂ ਤਾਇਆ ਜੀ ਮਤਲਬ ਉਹ ਗੱਲ ਤਾਂ ਇਹ ਹੈ ਵੀ ਤੁਸੀਂ ਡਾਇਰੈਕਟ ਇੰਟਰਫੀਅਰੈਂਸ ਕਰ ਰਹੇ ਹੋ, ਮਤਲਬ ਇਹ ਸਰਕਾਰ ਦੇ ਇਹ ਕੰਮ ਹੀ ਹੈ ਨਹੀਂ ਜਿਹੜੇ ਸਰਕਾਰ ਦੇ ਕੰਮ ਹੈ। ਹੁਣ ਉੱਥੇ ਮੈਂ ਉੱਥੋਂ ਪੰਜਾਬ ਤੋਂ ਆਇਆ ਕਿ ਸਰਕਾਰੀ ਟੀਚਰਾਂ ਦੀ ਤਨਖਾਹਾਂ 2-2, 3-3 ਮਹੀਨੇ ਲੇਟ ਹੈ, ਠੀਕ ਹੈ, ਬਾਕੀ ਲੇਟ ਹੈ, ਉਹ ਤੁਸੀਂ ਉਹਨਾਂ ਦੀਆਂ ਹੀ ਪੂਰੀਆਂ ਦੇ ਦਿਓ, ਟਾਈਮ ਸਿਰ ਹੀ ਦੇ ਦਿਓ, ਲੋਕਾਂ ਨੂੰ ਧਰਨੇ ਲਾਉਣੇ ਪੈ ਰਹੇ ਆ। ਤੁਸੀਂ ਦੇਖੋ ਇਹ ਕੰਮ ਹੈਗਾ ਆ, ਇਹ ਜਿਹੜੇ ਗ੍ਰੰਥੀ ਸਿੰਘ ਭਾਈ ਸਿੰਘ ਇਹ ਤਾਂ ਆਲਰੇਡੀ ਇੰਪਲੋਇਡ ਬੰਦੇ ਆ ਨਾ, ਠੀਕ ਹੈ, ਇਹਨਾਂ ਨੂੰ ਸੰਗਤਾਂ ਸਪੋਰਟ ਕਰ ਰਹੀਆਂ, ਬਹੁਤ ਸਾਰੇ NRI ਜਿਹੜੇ ਉਹ ਡਾਇਰੈਕਟ ਮਦਦ ਵੀ ਕਰਦੇ ਨੇ, ਉਹਨਾਂ ਨੂੰ ਧੀਆਂ ਪੁੱਤਾਂ ਨੂੰ ਪੜ੍ਹਾਉਂਦੇ ਨੇ, ਫੀਸਾਂ ਦਿੰਦੇ ਨੇ। ਅਸੀਂ ਖੁਦ ਆਪਣੇ ਪਿੰਡ ਸਾਡੇ ਗ੍ਰੰਥੀ ਸਿੰਘ ਆ ਉਹਨਾਂ ਦੇ ਬੇਟੇ ਜਿਹੜੇ ਆ ਉਹ ਡਿਸੇਬਲਡ ਆ, ਉਹਨਾਂ ਨੂੰ ਅਸੀਂ ਮਦਦ ਕਰਦੇ ਹਾਂ, ਮਤਲਬ ਉਹ ਲੈਟ ਸੰਗਤ ਨੂੰ ਲੁੱਕ ਆਫਟਰ ਕਰਨ ਦਿਓ, ਔਰ ਭਾਈ ਸਾਹਿਬ ਉਹਨਾਂ ਨੂੰ ਸੰਗਤ ਦੇ ਨਾਲ ਰਿਲੇਸ਼ਨ ਵਧੀਆ ਬਣਾਉਣ ਦਿਓ। ਜੇ ਹੁਣ ਉਹ ਸਰਕਾਰੀ ਪੈਸੇ ਤੇ ਬਹਿ ਗਏ,
ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ, ਇਹ ਗੱਲ ਹੀ ਨਹੀਂ ਹੋਣੀ, ਇਹ ਕਿ ਗੱਲ ਮੰਨਣ ਵਿੱਚ ਹੀ ਨਹੀਂ ਆ ਸਕਦੀ, ਔਰ ਨਾ ਕਿਨੇ ਕਰਨੀ ਹੈ, ਸਿਰਫ ਵੋਟ ਬਟੋਰੂ ਜੁਮਲਾ ਆ। ਪਰ ਇਹ ਧਾਰਮਿਕ ਬੰਦਿਆਂ ਨੂੰ ਇਹ ਲਾਲਚ ਦਿਓ ਤੇ ਉਹ ਇਸ ਲਾਲਚ ਦੇ ਜੀ ਵੀ ਆ ਜੋ ਕੋਈ ਸਾਨੂੰ ਸੰਗਤ ਵੱਲੋਂ ਕਮੇਟੀ ਵੱਲੋਂ ਮਿਲਦਾ ਹੈ ਤੇ ਮਿਲਦਾ ਹੀ ਰਹਿਣਾ, ਪਲੱਸ ਸਰਕਾਰ ਵੱਲੋਂ ਸਾਨੂੰ 18,000 ਰੁਪਈਆ ਸਿਰਫ ਮਿਲਣਾ ਆ ਜੇ ਆ ਕੇਜਰੀਵਾਲ ਵਾਲਾ ਜਿੱਤ ਗਿਆ, ਤੇ ਉਹ ਸਿਰਫ ਵੋਟਾਂ ਲੈਣ ਵਾਸਤੇ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਇਹ 15 ਲੱਖ ਵਾਲਾ ਜਿਹੜਾ ਹੈ ਨਾ ਜੁਮਲਾ ਉਹ ਜੁਮਲਾ ਹੀ ਆ। ਤੇ ਬਿਲਕੁਲ ਜੇ ਕਿਤੇ ਗੱਲ ਸਿਰੇ ਚੜ ਜਾਵੇ ਤੇ ਨਹੀਂ ਚੜ੍ਹਨੀ ਚਾਹੀਦੀ, ਇਹ ਗਲਤ ਗੱਲ ਆ।
ਤਾਇਆ ਜੀ ਇਹ ਤਾਂ ਫਿਰ ਉਹੀ ਗੱਲ ਹੋ ਗਈ ਨਾ ਵੀ ਮੰਨ ਲਓ ਇੱਕ ਮਤਲਬ ਗ੍ਰੰਥ ਮਤਲਬ ਇਹ ਉਹ ਨਹੀਂ ਆਫਰ ਕਰਤਾ ਵੀ ਇਹ ਚੀਜ਼ ਹੈਗੀ, ਆਫਰ ਕਰੇ ਦਿੱਤਾ ਆ। ਤੇ ਸਿੱਖਾਂ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਬਹੁਤ ਸਾਰੇ ਇਹੋ ਜਿਹੀਆਂ ਉਦਾਹਰਨਾਂ ਹੈ ਜਦੋਂ ਮਤਲਬ ਨਵਾਬੀਆਂ ਵੀ ਆਫਰ ਕੀਤੀਆਂ ਤੇ ਉਦੋਂ ਫਿਰ ਇੱਕ ਅੱਧੀ ਉਦਾਹਰਨ ਦਿਓ ਕਿ ਜਦੋਂ ਇੱਦਾਂ ਦੇ ਆਫਰ ਆਏ ਮਤਲਬ ਜਿਹੜੇ ਮੁਸਲਮਾਨ ਸੀਗੇ ਰਾਜੇ ਸੀਗੇ ਉਦੋਂ ਫਿਰ ਕੀ ਕੀਤਾ ਕੋਈ, ਤੁਸੀਂ ਸ਼ਾਇਦ ਨਵਾਬ ਕਪੂਰ ਸਿੰਘ ਜੀ ਨੂੰ ਆਫਰ ਆਇਆ ਸੀਗਾ,
ਨਵਾਬ ਕਪੂਰ ਸਿੰਘ ਤੇ ਹਰੀ ਸਿੰਘ ਭੰਗੀ ਦਾ ਲਾਹੌਰ ਤੇ ਕਬਜ਼ਾ ਸੀਗਾ ਤੇ ਅਹਿਮਦ ਸ਼ਾਹ ਅਬਦਾਲੀ ਨੇ ਗਿਫਟ ਮੇਵੇ ਵਗੈਰਾ ਲਿਖ ਕੇ ਲੈ ਕੇ ਤੇ ਆਪਣੇ ਦੂਤ ਭੇਜੇ ਸੀਗੇ ਵੀ ਮੈਂ ਫਿਰ ਉਹਨੂੰ ਤੇ ਪਤਾ ਸੀ ਲਾਹੌਰ ਜਿੱਤ ਤਾਂ ਲਿਆ ਵਾ ਕਿਉਂਕਿ ਉਹ ਭੰਗੀ ਜਿਹੜੇ ਸੀ ਉਹਦੀ ਆਉਂਦੀ ਛੱਡ ਕੇ ਤਾਕਤ ਜ਼ਿਆਦਾ ਸੀ ਤੇ ਲਾਹੌਰ ਤੋਂ ਲਾਂਭੇ ਹੋ ਗਏ ਸੀਗੇ ਤੇ ਭੰਗੀਆਂ ਦੀ ਭੰਗੀ ਮਿਸਲ ਸੀਗੀ ਮਤਲਬ ਹੈ ਉਹ 5 ਵੜ ਦੇ ਕਿਸਾਨ ਪਰਿਵਾਰ ਵਿੱਚੋਂ ਸੀ ਸਾਰਾ ਕੁਝ। ਅੱਜ ਦੇ ਗੁਰਦਿਆਲ ਸਿੰਘ ਢਿੱਲੋਂ ਜਿਹੜਾ ਹੈ ਉਹਨਾਂ ਦਾ ਵੰਸ਼ ਜੀ ਹੈ ਭੰਗੀਆਂ ਦੀ ਮਿਸਲ ਦਾ ਤੇ ਆਪਣਾ ਜਿਹੜਾ ਸਪੀਕਰ ਮਿਰਿਆ ਵਾ ਲੋਕ ਸਭਾ ਦਾ ਪਹਿਲਾਂ ਪੰਜਾਬ ਅਸੈਂਬਲੀ ਦਾ ਸੀ ਤੇ ਉਹਨੇ ਵੀ ਭੇਜਿਆ ਸੀ ਤੇ ਉਧਰੋਂ ਹਰੀ ਸਿੰਘ ਭੰਗੀ ਨੇ ਫਿਰ ਛੱਲੀਆਂ ਤੇ ਗੰਨੇ ਭੇਜ ਕੇ ਤੇ ਨਾਲ ਲਿਖਿਆ ਸੀ ਵੀ ਕੋਊ ਕਿਸੇ ਕੋ ਰਾਜ ਨਾ ਦਹਿ ਜੋ ਲੈ ਹੈ ਨਿਜ ਬਸੇ ਲੈ ਹੈ ਇਹ ਪੰਜਾਬ ਸਾਡਾ ਆ ਤੇ ਇੱਥੇ ਪੰਜਾਬੀਆਂ ਨੇ ਰਾਜ ਕਰਨਾ ਬਾਕੀ ਆ ਜਿਹੜੇ ਤੇਰੇ ਮੇਵੇ ਆ ਤੈਨੂੰ ਮੁਬਾਰਕ ਸਾਡੇ ਵਾਸਤੇ ਆ ਜਿਹੜੀਆਂ ਛੱਲੀਆਂ ਨੇ ਮਕਈ ਦੀਆਂ ਇਹੀ ਸਾਡਾ ਭੋਜਨ ਆ ਇਹੀ ਸਾਡਾ ਜਿਹੜੇ ਆ ਮੇਵੇ ਆ ਤੇ ਠੁਕਰਾ ਦਿੱਤਾ ਸੀ ਅਹਿਮਦ ਸ਼ਾਹ ਅਬਦਾਲੀ ਨੂੰ।
ਹਾਂ ਤੇ ਹੁਣ
ਅਹਿਮਦ ਸ਼ਾਹ ਅਬਦਾਲੀ ਦੇ ਕਈ ਵਾਰੀ ਉਹ ਪਟਿਆਲੇ ਵਾਲਿਆਂ ਨੇ ਹੀਣ ਮੰਨ ਲਈ ਸੀ ਅਹਿਮਦ ਸ਼ਾਹ ਅਬਦਾਲੀ ਦੀ। ਉਹ ਤੇ ਅਮਰ ਸਿੰਘ ਬਾਬੇ ਆਲਾ ਸਿੰਘ ਦਾ ਪੋਤਰਾ ਸੀ ਜਿਹੜਾ ਸਰਦੂਲ ਸਿੰਘ ਵਿੱਚ ਉਹ ਪਹਿਲਾਂ ਮਰ ਗਿਆ ਸੀ ਤੇ ਪੋਤਰਾ ਗੱਦੀ ਤੇ ਬੈਠਾ ਹੈ। ਉਹਨੇ ਤੇ ਪੂਰੀ ਤਰ੍ਹਾਂ ਹੀਣ ਮੰਨ ਲਈ ਸੀ ਅਹਿਮਦ ਸ਼ਾਹ ਅਬਦਾਲੀ ਦੀ, ਔਰ ਉਹ ਆਪਣਾ ਦੂਤ ਨਾਨੂ ਸਿੰਘ ਗਰੇਵਾਲ ਕੋਈ ਉਹਨੂੰ ਅੰਮ੍ਰਿਤਸਰ ਅਕਾਲ ਤਖ਼ਤ ਭੇਜਦਾ ਵੀ ਰਿਹਾ ਕਿ ਤੁਸੀਂ ਵੀ ਹੀਣ ਮੰਨੋ ਅਹਿਮਦ ਸ਼ਾਹ ਅਬਦਾਲੀ ਨਾਲ ਰਲ ਕੇ ਆਪਾਂ ਪੰਜਾਬ ਤੇ ਰਾਜ ਕਰੀਏ, ਤੇ ਖਾਲਸੇ ਨੇ ਨਕਾਰ ਦਿੱਤਾ ਸੀਗਾ। ਤੇ ਚਲੋ ਇਸੇ ਲੰਮਾ ਇਤਿਹਾਸ।
ਤੁਹਾਨੂੰ ਲੱਗਦਾ ਕਿ ਇਹ ਇਹ ਜਿਹੜਾ ਫਿਰ ਜੁਮਲਾ ਛੱਡਿਆ ਇਹਨੂੰ ਆਊਟ ਰਾਈਟ ਸਾਡੇ ਗ੍ਰੰਥੀ ਸਿੰਘ ਜਾਂ ਜਿਹੜੇ ਸਾਡੀ ਸਿੱਖ ਜਗਤ ਹੈ ਉਹ ਇਹਨੂੰ ਆਊਟ ਰਾਈਟ ਰਿਜੈਕਟ ਕਰਨ, ਕਿਉਂਕਿ ਹਜੇ ਤਾਂ ਦਲ ਖਾਲਸਾ ਦਾ ਹੀ ਆਇਆ ਪਿਆ, ਅਸੀਂ ਵਿਰੋਧ ਕਰਦੇ ਹਾਂ।
ਉਹ ਕਰਦੇ ਰਹਿਣ ਜਾਂ ਨਾ ਕਰਦੇ ਰਹਿਣੇ, ਮਿਲਣਾ ਹੀ ਨਹੀਂ ਕਿਸੇ ਨੂੰ, ਜੇ ਮਿਲੇ ਤੇ ਲੈਣ ਤੋਂ ਨਾ ਕਰ ਦੇਣੀ ਚਾਹੀਦੀ ਆ।
ਨਹੀਂ ਨਾ ਫਿਰ ਉਹੀ ਗੱਲ ਹੈ, ਆਪਾਂ ਇੱਥੇ ਡਿਬੇਟ ਕਰ ਰਹੇ ਹਾਂ ਕਿ ਇਹ ਫਿਰ ਤਾਂ ਤਾ ਜੀ ਮੈਨੂੰ ਇਉਂ ਲੱਗਦਾ ਕਿ ਇਹ ਜੁਮਲਾ ਛੱਡ ਕੇ ਉਹ ਇਹ ਕਰ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਗ੍ਰੰਥੀ ਸਿੰਘ ਸਟੇਜਾਂ ਤੋਂ ਕੇਜਰੀਵਾਲ ਦੇ ਗੁਣ ਗਾਇਆ ਕਰਨਗੇ।
ਬਿਲਕੁਲ ਬਿਲਕੁਲ, ਜੇ ਸਟੇਜ ਤੋਂ ਨਹੀਂ ਜੇ ਪਹਿਲਾਂ ਮਿਲਣ ਤੋਂ ਪਹਿਲਾਂ ਜੇ ਉਹ ਸਟੇਜ ਤੇ ਨਹੀਂ ਗੁਣ ਗਾਉਣਗੇ ਤੇ ਉਹ ਆਪਣੇ ਰਸੂਖ ਵਾਲੀਆਂ ਸੰਗਤਾਂ ਦੇ ਉੱਤੇ ਪ੍ਰਭਾਵ ਤਾਂ ਪਾਉਣਗੇ ਨਾ ਕਿ ਭਈ ਆ ਮਾਂਜੇ ਨੂੰ ਵੋਟ ਪਾਓ, ਮਾਂਜੇ ਨੂੰ ਵੋਟ ਪਾਓ।
ਠੀਕ ਆ, ਮਤਲਬ ਇੱਕ ਤਰ੍ਹਾਂ ਨਾਲ ਉਹਨੇ ਖਰੀਦ, ਮਤਲਬ ਪੈਸੇ ਦਿੱਤੇ ਬਿਨਾਂ ਹੀ ਖਰੀਦ ਲਏ। ਮੈਨੂੰ ਲੱਗਦਾ ਕਿ ਆਉਣ ਦਿਓ ਅਗਲੀ ਸਰਕਾਰ, ਜੇ ਉਹਨਾਂ ਦੀ ਆ ਗਈ ਤਾਂ ਫਿਰ ਉਹ ਜੇ ਲਾ ਤੇ ਫਿਰ ਤਾਂ ਬਣਦੀ ਆ ਵੀ, ਜੇ ਹੁਣ ਧੇਲਾ ਵੀ ਕੋਈ ਨਹੀਂ ਦਿੱਤਾ ਤੇ ਪ੍ਰਚਾਰ ਵੀ ਗ੍ਰੰਥੀਆਂ ਨੇ ਪੂਰਾ ਕਰਤਾ
ਨਾ। ਉਹ ਬੀਬੀਆਂ ਨੂੰ ਪੁੱਛ ਲਓ ਉਹਨਾਂ ਨੂੰ ਕਿੰਨੇ ਕੁ ਮਿਲੇ ਨੇ, ਕਿੰਨਾ 5 ਸਾਲ ਹੋ ਗਏ ਉਹਨਾਂ ਨੂੰ ਲਾਰੇ ਲਾਇਆ ਨੂੰ, ਵੀ ਹਰ ਮਹੀਨੇ ਤੁਹਾਨੂੰ 1000 ਰੁਪਈਆ ਮਿਲੂਗਾ। ਉਸ ਤਰ੍ਹਾਂ ਹੀ ਗ੍ਰੰਥੀਆਂ ਨੂੰ 18,000 ਮਿਲ ਜੂਗਾ, ਟੀਚਰਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਹੈਗੇ, ਸਟਾਫ ਨਹੀਂ ਹੈਗਾ, ਸਕੂਲ ਟੀਚਰਾਂ ਤੋਂ ਬਿਨਾਂ ਖਾਲੀ ਪਏ ਆ, ਕਾਲਜ ਦੇ ਵਿੱਚ ਪ੍ਰੋਫੈਸਰ ਨਹੀਂ ਹੈਗੇ। ਉਹ ਤੁਸੀਂ ਉੱਥੇ ਰੱਖੋ, ਆ ਜਿਹੜੀ ਭਾਈਆਂ ਨੂੰ ਤਨਖਾਹ ਦੇਣੀ ਆ ਇਹ ਉਹਨਾਂ ਨੂੰ ਦੇ ਕੇ ਉੱਥੇ ਉਹਨਾਂ ਨੂੰ ਇੰਪਲਾਇਮੈਂਟ ਦੀ ਜਿਹੜੀ ਆ ਉਹ ਦਿਓ, ਤੇ ਤਾਂ ਕਿ ਕੰਮ, ਕਿਉਂਕਿ ਇਹ ਜਾਣ ਬੁੱਝ ਕੇ, ਮੇਰੇ ਤੇ ਖਿਆਲ ਆ ਵੀ ਜਾਣ ਬੁੱਝ ਕੇ ਅਪਰ ਕਲਾਸ ਜਿਹੜੀ ਆ ਨਾ ਉਹ ਕਹਿੰਦੀ ਵਿੱਦਿਆ ਤੇ ਸਾਹਿਤ ਜਿਹੜਾ ਆ, ਸਿਹਤ ਯਾਨੀ ਕਿ ਹਸਪਤਾਲ ਤੇ ਸਕੂਲ ਕਾਲਜ ਜਿਹੜੇ ਆ ਇਹ ਸਰਕਾਰੀ ਤੌਰ ਤੇ ਇਹਨਾਂ ਨੂੰ ਫੇਲ ਕੀਤਾ ਜਾਵੇ ਤੇ ਵਿੱਦਿਆ ਤੇ ਜਿਹੜਾ ਹੈਲਥ ਆ ਇਹ ਪ੍ਰਾਈਵੇਟ ਹੱਥਾਂ ਵਿੱਚ ਜਾਵੇ, ਕਿਉਂਕਿ ਇਹਦੇ ਚੋਂ ਇਨਕਮ ਬੜੀ ਹੁੰਦੀ ਹੈ।
ਤਾਂ ਜੀ ਇਹ ਇੱਕ ਗੱਲ ਹੋਰ ਸਾਹਮਣੇ ਆਈ ਆ ਜਿਹੜੀ ਮਤਲਬ ਮੇਰੇ ਜ਼ਿਹਨ ਦੇ ਵਿੱਚ ਆ ਰਹੀ ਆ ਕਿ ਇਹ ਕੇਜਰੀਵਾਲ ਹੀ ਕਿਉਂ ਡਿਕਲੇਅਰ ਕਰ ਰਿਹਾ ਆ, ਮਤਲਬ ਇਹ ਜੇ ਇਹ ਪੰਜਾਬ ਦਾ ਚੀਫ ਮਿਨਿਸਟਰ ਕਿਉਂ ਨਹੀਂ ਡਿਕਲੇਅਰ ਕਰ ਰਿਹਾ ਕੇਜਰੀਵਾਲ?
ਸ਼ਾਇਦ ਚੀਫ ਮਿਨਿਸਟਰ ਨੂੰ ਪਤਾ ਹੋਵੇ ਵੀ ਮੇਰੇ ਇੰਨਾ ਝੂਠ ਚੱਲਣਾ, ਮੰਨਣਾ ਨਹੀਂ ਲੋਕਾਂ ਨੇ।
ਮਤਲਬ ਪੰਜਾਬ ਦਾ ਚੀਫ ਮਿਨਿਸਟਰ ਦਾ ਇਹ ਆਫਰ ਕਰ ਸਕਦਾ ਆ, ਪਰ ਕੇਜਰੀਵਾਲ ਜੇ ਦੇਖਿਆ ਜਾਵੇ ਹੀ ਇਜ਼ ਨੋ ਬਾਡੀ।
ਨਹੀਂ ਉਹ ਦੱਸਦਾ ਹੈ ਕਿ ਮੇਰੇ ਮੇਰੇ ਛਿੱਤਰ ਦੇ ਹੇਠਾਂ ਆ ਪੰਜਾਬੀ ਹੋ ਤੁਸੀਂ, ਉਹ ਦੱਸਦਾ
ਨਹੀਂ, ਇਹ ਤਾਂ ਦੈਟਸ ਵਾਟ ਹੀ ਟ੍ਰਾਈ ਟੂ ਡੂ। ਪਰ ਉਹ ਪਤਾ ਨਹੀਂ ਕੀ ਗੱਲ ਹੈ, ਦਿੱਲੀ ਨੂੰ ਹਮੇਸ਼ਾ ਹੀ ਪ੍ਰੋਬਲਮ ਰਹੀ ਹੈ ਕਿ ਉਹ ਪੰਜਾਬ ਨੂੰ ਅੰਡਰ ਐਸਟੀਮੇਟ ਕਰਦੇ ਰਹੇ ਨੇ, ਫਿਰ ਉਹ ਫਿਰ ਦਿੱਲੀ ਦੀ ਬਿੱਲੀ ਬਣਦੀ ਰਹੀ ਆ, 20-22 ਵਾਰੀ ਬਣ ਚੁੱਕੀ ਹੈ ਹੈ ਨਾ। ਪਰ ਪ੍ਰੋਬਲਮ ਇਹ ਹੈ ਵੀ ਇਹ ਜੁਮਲਾ ਜਿਹੜਾ ਆ ਅਗਰ ਪੰਜਾਬ ਦਾ ਚੀਫ ਮਿਨਿਸਟਰ ਇੱਕ ਸੋਬਰ ਤਰੀਕੇ ਦੇ ਨਾਲ ਕਰ ਸਕਦਾ, ਇਹ ਹੋਣਾ ਕਿੱਦਾਂ ਚਾਹੀਦਾ? ਅਸਲ ਦੇ ਵਿੱਚ ਹੋਣਾ ਇਹ ਚਾਹੀਦਾ ਆ ਕਿ ਇਹਦਾ ਇਹ ਮਸਲਾ ਤਾਂ ਹੈਗਾ ਆ, ਉਹਨਾਂ ਨੂੰ ਇਹ ਡਿਕਲੇਅਰ, ਇਹਨਾਂ ਦੇ ਐਡਵਾਈਜ਼ਰ ਬੜੇ ਮਾੜੇ ਨੇ, ਇਹ ਜਿੱਦਾਂ ਨਾ ਵੱਡੀ ਦੇਣ ਦੇ ਆਦੀ ਆ, ਵੱਡੀ ਲੈਣ ਦੇ ਆਦੀ ਹੈ ਅਤੇ ਵੱਡੀ ਦੇਣ ਦੇ ਆਦੀ ਹੈ, ਅਸਲ ਦੇ ਵਿੱਚ ਪੋਲਿਸੀ ਕੋਈ ਨਹੀਂ ਹੈਗੀ। ਹੁਣ ਆਸਟ੍ਰੇਲੀਆ ਦੇ ਵਿੱਚ ਚਾਹੇ ਉਹ ਗ੍ਰੰਥੀ ਸਿੰਘ ਹੋਵੇ, ਚਾਹੇ ਉਹ ਫਾਰਮ ਵਰਕਰ ਹੋਵੇ, ਚਾਹੇ ਉਹ ਫੈਕਟਰੀ ਵਰਕਰ ਹੋਵੇ, ਚਾਹੇ ਉਹ ਲੇਡੀ ਹੋਵੇ, ਚਾਹੇ ਉਹ ਬੰਦਾ ਹੋਵੇ, ਕਾਨੂੰਨ ਇਹ ਹੈ ਕਿ ਤੁਸੀਂ $23 ਘੰਟੇ ਤੋਂ ਘੱਟ ਦੇ ਨਹੀਂ ਸਕਦੇ, ਬਸ ਕੰਮ ਖਤਮ। ਠੀਕ ਹੈ, ਕਾਨੂੰਨ ਬਣਾ ਦਿੱਤਾ ਵੀ ਤੁਸੀਂ ਇਹ ਨਹੀਂ ਕਹਿ ਸਕਦੇ ਤੈਨੂੰ 14 ਦੇਵਾਂਗੇ 12 ਦੇਵਾਂਗੇ, ਨਹੀਂ। ਹੁਣ ਹੋਣਾ ਇਹ ਚਾਹੀਦਾ ਸੀਗਾ ਜੇ ਉਹ ਰੀਅਲੀ ਓਨੈਸਟਲੀ ਜਿੱਦਾਂ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਨੇ ਵੀ ਅਸੀਂ ਬਹੁਤ ਇਮਾਨਦਾਰ ਹਾਂ, ਬਹੁਤ ਉਹਨਾਂ ਨੂੰ ਇਹ ਚਾਹੀਦਾ ਸੀਗਾ ਵੀ ਅਸੀਂ ਇੱਕ ਕਾਨੂੰਨ ਲੈ ਕੇ ਆਵਾਂਗੇ ਜਿੱਤਣ ਤੋਂ ਬਾਅਦ, ਉਸ ਕਾਨੂੰਨ ਦੇ ਅੰਦਰ ਜਿਹੜੀਆਂ ਪੰਜਾਬ ਜਾਂ ਜਿਹੜੀ ਵੀ ਉਹਨਾਂ ਦੇ ਏਰੀਏ ਹੈ ਜਿੱਥੇ ਉਹਨਾਂ ਦਾ ਰਾਜ ਹੈ, ਉਹਨਾਂ ਰਾਜਾਂ ਦੇ ਵਿੱਚ ਜਿੰਨੇ ਵੀ ਧਾਰਮਿਕ ਪ੍ਰਚਾਰਕ ਨੇ, ਚਾਹੇ ਉਹ ਮੌਲਵੀ ਨੇ, ਚਾਹੇ ਉਹ ਪਾਸਟਰ ਨੇ, ਪਾਸਟਰਾਂ ਨੂੰ ਤਾਂ ਲੋੜ ਨਹੀਂ, ਉਹ ਪਹਿਲਾਂ ਹੀ ਕਰੋੜਾਂਪਤੀ ਨੇ, ਅਤੇ ਜਿੰਨੇ ਪੁਜਾਰੀ ਨੇ, ਜਿੰਨੇ ਗ੍ਰੰਥੀ ਨੇ, ਅਸੀਂ ਇਹ ਕਾਨੂੰਨ ਬਣਾਵਾਂਗੇ ਕਿ ਉਹਨਾਂ ਨੂੰ ਤੁਸੀਂ 18,000 ਰੁਪਏ ਤੋਂ ਘੱਟ ਨਹੀਂ ਦੇ ਸਕਦੇ ਕੋਈ ਵੀ ਕਮੇਟੀ।
ਠੀਕ ਹੈ, ਮੰਨਣਯੋਗ ਗੱਲ ਹੋਈ ਨਾ।
ਇਹਦੇ ਨਾਲ ਜਿਹੜੀ ਗ੍ਰੰਥੀ ਸਿੰਘ ਵੀ ਖੁਸ਼ ਹੋਣੇ ਸੀ ਕਿ ਦੇਣੇ ਗੁਰੂ ਘਰ ਨਹੀਂ ਆ, ਜਿਹਨੇ ਗ੍ਰੰਥੀ ਨੂੰ ਇੰਪਲੋਏ ਕਰਨਾ, ਪੁਜਾਰੀ ਨੂੰ ਇੰਪਲੋਏ ਕਰਨਾ, ਦੇਣੇ ਉਨੀ ਆ, ਅਸੀਂ ਉਹਨਾਂ ਦੇ ਪੇਪਰ ਚੈੱਕ ਕਰਨੇ ਆ। ਤੇ ਉਹ ਜਾ ਇੱਦਾਂ ਕਰ ਸਕਦੇ ਵੀ ਤੂੰ ਉਹ ਸਰਕਾਰੀ ਉੱਥੇ ਜਮ੍ਹਾਂ ਕਰਾਓ, ਡੀਸੀ ਆਫਿਸ ਇਸ਼ੂ ਕਰੂਗਾ ਤਨਖਾਹ ਉਹਨਾਂ ਦੀ, ਹੈ ਨਾ। ਸੋ ਇਸ ਤਰ੍ਹਾਂ ਦੇ ਜਿਹੜੀ ਸੈਂਸੀਬਲ ਅਪਰੋਚ ਇੱਥੇ ਕੀਤੀ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਇਹ ਬੜੀ ਮਾੜੀ ਗੱਲ ਹੈ ਵੀ 18,000 ਦੀ ਤਨਖਾਹ ਸਰਕਾਰ ਦਊਗੀ। ਸਰਕਾਰ ਕਿਉਂ ਦਊਗੀ ਤਨਖਾਹ?
ਆਪਾਂ ਤੁਸੀਂ ਉਸ ਗੱਲ ਤੇ ਜਿੱਦੀ ਜਾਂਦੇ ਹੋ ਜਿਹੜੀ ਹੈ ਹੀ ਨਹੀਂ। ਉਹ ਇੱਕ ਵਾਰੀ ਨਾ ਇੱਕ ਵਾਰੀ ਦਰਬਾਰਾ ਸਿੰਘ ਨੇ ਕਿਹਾ ਸੀਗਾ, ਉਦੋਂ ਚੀਫ ਮਿਨਿਸਟਰ ਨਹੀਂ ਸੀ ਬਣਿਆ, ਉਹ ਦਰਬਾਰਾ ਸਿੰਘ ਕਹਿੰਦਾ ਵੀ ਕਾਂਗਰਸੀਆਂ ਦੀ ਇਹ ਹਾਲਤ ਆ ਵੀ ਉਹ ਨਾ ਹਨੇਰੇ ਕਮਰੇ ਦੇ ਵਿੱਚੋਂ ਕਾਲੇ ਰੰਗ ਦੀ ਬਿੱਲੀ ਫੜਨ ਦਾ ਯਤਨ ਕਰ ਰਹੇ ਆ ਜਿਹੜੀ ਉੱਥੇ ਹੈ ਹੀ ਨਹੀਂ। ਭਾਈਆਂ ਨੂੰ ਵੀ ਖੁਸ਼ ਹੋ ਲੈਣ ਦਿਓ ਤੇ 15-15 ਲੱਖ ਉਡੀਕ ਹੀ ਰਹੇ ਆ ਨਾ ਬੰਦੇ, ਕੈਪਟਨ ਦੇ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ ਵੀ ਆ ਹੀ ਰਹੀ ਆ, ਤੇ ਉਹ ਬੀਬੀਆਂ ਨੂੰ ਜਿਹੜਾ ਲਾਇਆ ਸੀ 1,000 ਰੁਪਇਆ ਮਹੀਨੇ ਦਾ ਤੁਹਾਨੂੰ ਮਾਣ ਭੱਤਾ ਦਿਆਂਗੇ, ਉਹ ਵੀ ਆ ਹੀ ਰਿਹਾ। ਇਸ ਤਰ੍ਹਾਂ ਇਹ 18,000 ਗਿਆਨੀਆਂ ਦਾ, ਭਾਈਆਂ ਦਾ ਵੀ, ਪੁਜਾਰੀਆਂ ਦਾ ਵੀ ਆਜੂਗਾ। ਕੱਲੇ ਸਿੱਖ ਗ੍ਰੰਥੀਆਂ ਨੂੰ, ਦੂਜਿਆਂ ਨੂੰ ਵੀ ਆ,
ਨਹੀਂ ਪੁਜਾਰੀਆਂ ਨੂੰ,
ਕੱਲੇ
ਪੁਜਾਰੀਆਂ ਨੂੰ,
ਹਿੰਦੂ ਪੁਜਾਰੀਆਂ ਨੂੰ ਵੀ ਹੈਗਾ,
ਪੁਜਾਰੀਆਂ ਨੂੰ ਵੀ ਹੈਗਾ। ਸੋ
ਬਾਕੀ ਮੌਲਵੀਆਂ ਤੇ ਉਹ ਪਾਦਰੀਆਂ ਨੇ ਉਹਨਾਂ ਦਾ ਕੀ ਵਿਗਾੜਿਆ, ਉਹ ਤਾਂ ਜੇ ਦੇਣਗੇ ਤੇ ਉਹਨਾਂ ਨੂੰ ਵੀ ਦੇਣਾ ਹੀ ਪੈਣਾ ਹੈ ਕਰ ਸਕਣਗੇ ਕਾਗਜ਼ਾਂ 'ਚ।
ਠੀਕ ਹੈ। ਸੋ ਤਾਇਆ ਜੀ, ਕਹਿ ਲਓ ਕਿ ਸਰਕਾਰਾਂ ਅਕਸਰ ਇੰਟਰਫੇਅਰ ਕਰਦੀਆਂ ਨੇ ਧਾਰਮਿਕ ਮੁੱਦਿਆਂ ਦੇ ਵਿੱਚ, ਜੁਗਾ ਜੁਗੰਤਰਾ ਤੋਂ ਇਹੀ ਚੱਲਿਆ ਆ ਰਿਹਾ, ਪਰ ਜਿਹੜੀਆਂ ਸਿੱਧੀਆਂ ਸਿੱਧੀਆਂ ਹਦਾਇਤਾਂ ਹੈ ਕਿ ਇਹ ਧਰਮ ਜਿਹੜੇ ਨੇ, ਕੋਈ ਵੀ ਧਰਮ ਹੈ, ਇਹ ਲੋਕਾਂ ਦਾ ਹੋਣਾ ਚਾਹੀਦਾ, ਸਰਕਾਰੀ ਧਰਮ ਨਹੀਂ ਹੋਣਾ ਚਾਹੀਦਾ। ਠੀਕ ਹੈ।
ਤੁਸੀਂ ਨਿੱਕੀ ਜੀ ਮਿਸਾਲ ਆ,
ਹਾਂਜੀ,
ਇਹ ਕਿਉਂਕਿ ਤਾਕਤ ਤੋਂ ਕੌਣ ਸੁਪੀਰੀਅਰ ਆ, ਕਿਉਂਕਿ ਵਰਲਡਲੀ ਪਾਵਰ ਜਿਹੜੀ ਆ ਉਹ ਰਾਜੇ ਕੋਲ ਆ ਜਾਂਦੀ ਆ, ਤੇ ਉਹਦਾ ਜਿਹੜਾ ਹੁੰਦਾ ਆ ਚਰਚ ਵਾਲਾ, ਧਾਰਮਿਕ ਸਥਾਨ ਵਾਲਾ, ਉਹਦੇ ਕੋਲ ਵਰਲਡਲੀ ਪਾਵਰ ਨਹੀਂ ਹੁੰਦੀ, ਉਹਦੇ ਕੋਲ ਵਿਦਿਆ ਹੀ ਹੁੰਦੀ ਆ, ਉਹਦੇ ਕੋਲ ਧਰਮ ਦਾ ਤੇ ਜਾਂ ਰੱਬ ਦਾ ਡਰ ਹੀ ਹੁੰਦਾ ਆ, ਉਹ ਰਾਜਾ ਮੰਨੇ ਚਾਹੇ ਨਾ ਮੰਨੇ। ਹੁਣ ਇੰਗਲੈਂਡ ਜਿਹੜਾ ਚਰਚ ਆਫ ਇੰਗਲੈਂਡ ਆ, ਉਹਨੇ ਆਪਣਾ ਕੀ ਉਹਨੂੰ ਕਹਿੰਦਾ, ਉਹ ਆਪਣੀ ਰਾਣੀ ਨੂੰ ਤਲਾਕ ਦੇਣਾ ਚਾਹੁੰਦਾ ਸੀ, ਪੋਪ ਨਹੀਂ ਮੰਨਿਆ, ਪੋਪ ਨੇ ਵੀ ਤੂੰ ਤਲਾਕ ਨਹੀਂ ਦੇ ਸਕੇਗਾ, ਤੇ ਉਹਦੇ ਇੱਕ ਪਾਦਰੀ ਨੇ, ਇੱਕ ਪ੍ਰੀਸ ਨੇ ਜਿਹੜੀ ਉਹਦੀ ਸੀਗਾ, ਉਹਨੇ ਉਹਨੂੰ ਸਲਾਹ ਦਿੱਤੀ ਵੀ ਤੂੰ ਪੋਪ ਨਾਲੋਂ ਨਾਤਾ ਹੀ ਤੋੜ ਦੇ, ਵੀ ਮੈਂ ਪੋਪ ਦੇ ਮਤਹਿਤ ਹੀ ਨਹੀਂ ਹੈਗਾ। ਉਹਨੇ ਪੋਪ ਦਾ ਮਤਹਿਤ ਜਿਹੜਾ ਚੀਫ ਸੀਗਾ ਹੈਡ, ਉਹ ਪੋਪ ਦੀ ਗੱਲ ਮੰਨਦਾ ਸੀ, ਉਹ ਕਹੇ ਵੀ ਨਹੀਂ, ਪੋਪ ਦਾ ਹੁਕਮ ਹੈ ਵੀ ਤੂੰ ਤਲਾਕ ਨਹੀਂ ਦੇ ਸਕਦਾ। ਚਲੋ ਮੁੱਕਦੀ ਗੱਲ ਬਰੀਫ ਦੇ ਵਿੱਚ, ਵੀ ਉਹਨੇ ਜਿਹੜੇ ਪ੍ਰੀਸ ਨੇ ਉਹਨੇ ਜੀ ਆਪਣਾ ਰੋਮ ਨਾਲੋਂ ਤੋੜ ਕੇ ਕ੍ਰਿਸਚੀਅਨਿਟੀ, ਤੇ ਉਹਨੇ ਬਣਾ ਲਿਆ ਚਰਚ ਆਫ ਇੰਗਲੈਂਡ, ਤੇ ਆਪ ਉਹਦਾ ਹੈੱਡ ਬਣ ਗਿਆ। ਅੱਜ ਵੀ ਇੰਗਲੈਂਡ ਦਾ ਜਿਹੜਾ ਰਾਜਾ ਰਾਣੀ ਹੋਵੇ ਉਹ ਚਰਚ ਆਫ ਇੰਗਲੈਂਡ ਦੇ ਹੈੱਡ ਹੁੰਦੇ ਆ, ਤੇ ਜਿਹੜਾ ਪ੍ਰਧਾਨ ਮੰਤਰੀ ਸਿਫਾਰਿਸ਼ ਕਰਦਾ ਆ ਵੀ ਇਹਨੂੰ ਕੀ ਉਹਨੂੰ ਕਹਿੰਦੇ ਕੈਂਟਰਬਰੀ, ਆਰਚ ਬਿਸ਼ਪ ਕੈਂਟਰਬਰੀ, ਉਹ ਪ੍ਰਧਾਨ ਮੰਤਰੀ ਰਿਕਮੈਂਡ ਕਰਦਾ, ਤੇ ਰਾਜਾ ਉਹਦੇ ਤੇ ਮੋਹਰ ਲਾਉਂਦਾ ਵੀ ਹਾਂ ਆਹ ਚੀਫ ਬਣੂਗਾ, ਤੇ ਇਹਨੇ ਫਿਰ ਉਹਨੇ ਰਿਜ਼ਾਈਨ ਕਰਤਾ, ਛੱਡ ਦਿੱਤਾ, ਤੇ ਉਹ ਰਾਜਾ ਹੈਨਰੀ 8ਵਾਂ ਕਿਹੜਾ ਸੀਗਾ, ਉਹਨੇ ਕਿਹਾ ਵੀ ਤੂੰ ਕੈਰੀ ਔਨ ਕਰ, ਉਹ ਕਹਿੰਦੇ ਨਹੀਂ ਇਟ ਵਿਲ ਗੋ ਵਿਦਆਊਟ ਮੀ, ਉਹ ਛੱਡ ਕੇ ਲਾਂਭੇ ਹੋ ਜਾਂਦਾ, ਤੇ ਉਹ ਚਰਚ ਆਫ ਇੰਗਲੈਂਡ ਸਾਰੇ ਇੰਡੀਆ ਦੇ ਵਿੱਚ, ਪਾਕਿਸਤਾਨ, ਬੰਗਲਾਦੇਸ਼, ਆਪਣਾ ਬਰਮਾ, ਸ੍ਰੀਲੰਕਾ, ਅਫਰੀਕਾ ਦੇ ਮੁਲਕ, ਇਹਨਾਂ ਚਰਚ ਆਫ ਇੰਗਲੈਂਡ ਨੂੰ ਮੰਨਣ ਵਾਲੇ ਜਿਹੜੇ ਆ ਉਹਨਾਂ ਦਾ ਰਾਜ ਰਿਹਾ, ਤੇ ਉਹ ਅਜੇ ਤੱਕ ਚੱਲਿਆ ਜਾ ਰਿਹਾ। ਹਾਂਜੀ, ਦੋ ਮੁਖੀ, ਇੱਕ ਚਰਚ ਆਫ ਇੰਗਲੈਂਡ ਵੱਲ ਹੋ ਗਏ, ਇੱਕ ਉਹ ਜਰਮਨ ਦੇ ਵਿੱਚ ਪ੍ਰੋਟੈਸਟ ਵਾਲਾ ਹੋ ਗਿਆ, ਹੋਰ ਵੀ ਕਈ ਕਿੰਨੇ ਫਿਰਕੇ। ਤੇ ਚਲੋ, ਮੇਰਾ ਮਤਲਬ ਕਹਿਣ ਤੋਂ ਮਤਲਬ ਇਹ ਸੀ ਚੱਲੇ ਉੱਥੇ ਵੀ ਉਹ ਫਿਰ ਵਰਲਡਲੀ ਪਾਵਰ ਜਿਹੜੀ ਕੋਲ ਰਾਜ ਦੀ ਸ਼ਕਤੀ ਆ ਜਾਂਦੀ ਆ, ਉਹ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਧਰਮ ਦੀ ਸ਼ਕਤੀ ਨੂੰ ਆਪਣੇ ਅਧੀਨ ਕਰਨ ਦਾ ਪੂਰਾ ਯਤਨ ਕਰਦਾ ਹੈ, ਔਰ ਮੋਸਟਲੀ ਕਰ ਲੈਂਦਾ, ਕੋਈ ਵਿਰਲਾ ਹੀ ਹੁੰਦਾ ਜਿਹੜਾ ਫੇਲ ਹੁੰਦਾ ਆ
ਜੀ
ਧਰਮ ਦੀ ਸ਼ਕਤੀ ਤੇ ਜਿਹੜੀ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਵਿਖਾਈ ਹੈ, ਇਹ ਤੇ ਬੜੀ ਵੱਡੀ ਭਾਰੀ ਗੱਲ ਵੱਡੀ ਹੋਈ ਹੈ। ਮਤਲਬ ਵੀ ਮੇਰੀ ਵੀ ਪਹੁੰਚ ਤੋਂ ਸੋਚ ਤੋਂ ਵੱਖਰੀ ਗੱਲ ਹੋ ਗਈ ਹੈ। ਤੇ ਇਹ ਹੁਣ ਵੇਖੋ ਵੀ ਇਹ ਲੀਡਰਸ਼ਿਪ ਦੇ ਅਖਤਿਆਰ ਆ ਵੀ ਉਹਨੂੰ ਘੱਟੇ ਕੌੜੀਆਂ ਲਾ ਕੇ ਆਪ ਵੀ ਖੁਆਰ ਹੁੰਦੇ ਆ, ਅਕਾਲ ਤਖ਼ਤ ਦੇ ਤੇ ਜਥੇਦਾਰਾਂ ਦੇ ਮਾਣ ਨੂੰ ਵੀ ਘਟਾਉਣ ਦਾ ਕਾਰਨ ਬਣਦੇ ਆ ਕਿ ਉਹਨਾਂ ਨੂੰ ਮੰਨ ਕੇ ਤੇ ਪੰਥ ਦੀ ਜਿਹੜੀ ਸਿਆਸਤ ਪੰਥਕ ਸਿਆਸਤ ਆ ਉਹਨੂੰ ਸਹੀ ਲੀਹ ਤੇ ਤੋਰਨ ਵੱਲ ਚਸਾਈ ਹੁੰਦੇ ਆ।
ਤਾਂ ਜੀ ਇਹ ਕੁਲਤਾਰ ਸਿੰਘ ਸੰਧਵਾ ਐਬਟਸਫੋਰਡ ਤੋਂ ਸੁਣ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਸ਼ਾਇਦ ਇਹ ਦਿੱਲੀ ਦੇ ਵਿੱਚ ਉਹਨਾਂ ਨੇ ਆਉਣ ਵਾਲੀ ਇਲੈਕਸ਼ਨਾਂ ਦੇ ਜੁਮਲਾ ਛੱਡਿਆ ਤੇ ਇਹ ਹਾਂਜੀ ਬਿਲਕੁਲ ਇਹ ਗੱਲ ਸਹੀ ਹੋ ਸਕਦੀ, ਪਰ ਇਹ ਜੁਮਲਾ ਜਿਹੜਾ ਐਕਸਪੈਰੀਮੈਂਟ ਕੀਤਾ ਜਾ ਰਿਹਾ ਇਹ ਪੰਜਾਬ ਦੇ ਵਿੱਚ ਵੀ ਫਿਰ ਮਤਲਬ ਇਲੈਕਸ਼ਨਾਂ ਆਉਣੀਆਂ ਉੱਥੇ ਵੀ ਚੱਲਣਾ ਨੇ। ਪਰ
ਕੁਲਤਾਰ ਸਿੰਘ ਸੰਧੂ ਸਪੀਕਰ ਨੇ ਜਿਹੜੇ ਪੰਜਾਬ ਅਸੈਂਬਲੀ
ਦੇ? ਨਹੀਂ 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 ਵੈਸੇ ਐਬਟਸਫੋਰਡ ਰਹਿੰਦੇ ਨੇ। ਹਾਂਜੀ
ਸੰਧਵਾ ਕੁਲਤਾਰ ਸਿੰਘ ਸੰਧਵਾ, ਹਾਂਜੀ ਉਹ ਨਾਂ ਨਾ ਸਪੀਕਰ ਦਾ ਨਾਂ ਆ ਨਾ।
ਹਾਂਜੀ ਹਾਂਜੀ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਜੁੜੇ ਨੇ, ਕਹਿੰਦੇ ਵੋਟਾਂ ਜਿੱਤਣ ਤੋਂ ਬਾਅਦ ਆਪਣੇ ਹੀ ਬੰਦੇ ਕੋਰਟ ਦੇ ਵਿੱਚ ਪਟੀਸ਼ਨ ਪਵਾ ਦਿੱਤੀ ਜਾਵੇਗੀ ਕਿ ਇਸ ਦੇ ਵਿਰੋਧ ਵਿੱਚ ਕੰਮ ਲਟਕ ਜਾਵੇਗਾ।
ਬਿਲਕੁਲ
ਇਹ ਗੱਲ
ਉਹ ਇੰਨਾ ਵੀ ਨਹੀਂ ਕਰਨ ਦੀ ਲੋੜ, ਹੁਣ ਉਹ ਬੀਬੀਆਂ ਨੂੰ ਜਿਹੜਾ ਹਜ਼ਾਰ ਦੇਣਾ ਸੀ ਉਹ 'ਚ ਕਿਹੜੀ ਪਟੀਸ਼ਨ ਪਾਉਣ ਦੀ ਲੋੜ ਪਈ ਆ, 15-15 ਲੱਖ ਵਾਲੇ ਜੁਮਲੇ ਦੀ ਕਿਹੜੀ ਪਟੀਸ਼ਨ ਪਾਉਣ ਦੀ ਲੋੜ ਪਈ ਆ, ਚੁੱਪ ਹੀ ਕਰ ਜਾਣਾ ਅੰਨੇ ਦੇ ਸਾਉਣ ਵਾਂਗੂ ਪੋਲੀਟੀਸ਼ੀਅਨ ਉਸ ਗੱਲ ਵੱਲੋਂ ਮਸਤ ਮਾਰ ਜਾਂਦੇ, ਚੁੱਪ ਹੀ ਕਰ ਜਾਂਦੇ ਆ। ਕਿਸੇ ਨੇ ਕਿਹਾ ਸੂਰਮਾ ਸਿੰਘ ਜੀ ਸੌਂ ਜਾਓ, ਕਹਿੰਦਾ ਚੁੱਪ ਹੀ ਕਰ ਜਾਣਾ, ਅੱਧਾ ਕੰਮ ਤੇ ਪਹਿਲਾਂ ਹੀ ਹੋਇਆ
ਨਹੀਂ ਹੋਇਆ ਫਿਰ। ਗੁਰਿੰਦਰ ਸਿੰਘ ਜੀ ਵਰਜੀਨੀਆ ਵਾਲੇ ਕਹਿੰਦੇ ਭਾਜੀ ਸਾਡੇ ਗੁਰਦੁਆਰੇ ਦੇ ਬਹੁਤੀ ਸੰਗਤ ਦਾ ਇਹ ਮੰਨਣਾ ਹੈ ਕਿ ਗੁਰੂ ਘਰ ਨੇ ਪੈਸੇ ਦੀ ਲੋੜ ਨਹੀਂ ਹੁੰਦੀ ਗੁਰੂ ਘਰ ਦੇ ਵਿੱਚ।
ਹਾਂ ਬਿਲਕੁਲ।
ਤੇ ਚਲੋ ਮੈਸੇਜਿਸ ਹੋਰ ਬਹੁਤ ਆ ਰਹੇ ਨੇ। ਸਰਮ ਅੱਬ ਸਿੰਘ ਹੁਣੀ ਇੱਥੇ ਆਏ ਹੋਏ ਨੇ ਤੇ ਗੁਰੂ ਘਰ ਨੂੰ ਜਾ ਰਹੇ ਨੇ ਤੇ ਉਹ ਤਕਰੀਬਨ 10:15 ਸਾਡੇ ਨਾਲ ਜੁਆਇਨ ਕਰਨਗੇ ਤਾਇਆ ਜੀ ਗੁਰਦੁਆਰਾ ਸਾਹਿਬ ਤੋਂ, ਤੇ ਉਹ ਤੁਹਾਨੂੰ ਫਤਿਹ ਬੁਲਾ ਰਹੇ ਨੇ। ਪਰਮਜੀਤ ਸਿੰਘ ਗਰੁੱਪ ਭਰਾ ਵੁੱਡਕ੍ਰਾਫਟ ਤੋਂ ਸਾਡੇ ਨਾਲ ਜੁੜੇ ਨੇ ਤੇ ਬਹੁਤ ਵਧੀਆ ਵਿਚਾਰਾਂ ਚੱਲ ਰਹੀਆਂ ਜੀ, ਕਹਿੰਦੇ ਤਾਇਆ ਜੀ ਗਿਆਨ ਜੀ ਤੁਹਾਨੂੰ ਵੀ ਉਹ ਫਤਿਹ ਬੁਲਾ ਰਹੇ ਨੇ। ਤੇ
ਕੌਣ
ਪਰਮਜੀਤ ਸਿੰਘ ਗਰੁੱਪ ਭਰਾ ਜੀ?
ਪਰਮਜੀਤ ਸਿੰਘ ਮੇਰੇ ਗੁਆਂਢ ਚ ਹੀ ਨੇ, ਇੱਥੇ ਨੇੜੇ ਨੇ
ਵੁੱਡਕ੍ਰਾਫਟ।
ਉਹ ਤੇ ਉੱਚੀ ਬੋਲ ਕੇ ਫਤਿਹ ਬੁਲਾਉਣ ਮੈਨੂੰ ਉਹੀ ਪਹੁੰਚ ਜਾਣੀ,
ਤਾਂ ਵੀ ਸੁਣ ਜਾਣੀ, ਉਹ ਡਿਸਟਰਬ ਨਹੀਂ ਕਰਨਾ ਚਾਹੁੰਦੇ ਤੁਹਾਨੂੰ ਅਸਲ ਦੇ ਵਿੱਚ ਉੱਚੀ ਬੋਲ ਕੇ। ਤੇ ਹਰਪ੍ਰੀਤ ਸਿੰਘ ਰਾਜੂ ਮੰਗਲੀ ਸਾਡੇ ਨਾਲ ਜੁੜੇ ਨੇ, ਇਹ ਵੀ ਫਤਿਹ ਬੁਲਾਉਂਦੇ ਹੋਏ ਮੈਲਬਨ ਤੋਂ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਜੀਆਂ ਨੂੰ। ਤੇ ਗਿੱਲ ਬਾਗੀ ਹੋ ਗਿਆ ਇਹ ਬੈਥਰਸ ਤੋਂ ਨੇ ਸਿੰਘ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ
ਕੱਲ ਦੇ ਬੜੇ ਗੁੱਸੇ ਚ ਫਿਰ ਰਹੇ ਨੇ।
ਹਾਂਜੀ ਅੱਛਾ ਚਲੋ ਇਹਦਾ ਉਹਨਾਂ ਦਾ ਗੁੱਸਾ ਵੀ ਸੁਣਦੇ ਆ, ਪਰ ਕਹਿੰਦੇ ਮੈਨੂੰ ਲੱਗਦਾ ਹੈ ਕਿ ਸੱਤਾ ਹਥਿਆਉਣ ਦੇ ਲਈ ਸੱਤਾ ਪਾਉਣ ਲਈ ਹੁੰਦਾ ਹੈ ਤੇ ਸੱਤਾ ਤੇ ਬੈਠ ਕੇ ਸਭ ਇੱਕੋ ਜਿਹੇ ਹੁੰਦੇ ਨੇ। ਕੱਲ ਇੱਕ ਗੁਰਦੁਆਰੇ ਵਿੱਚ ਸੱਤਾ ਦੇ ਹੰਕਾਰੀ ਨੇ ਮੈਨੂੰ ਬੇਇੱਜ਼ਤੀ ਕਰਕੇ ਮੋੜਿਆ, ਚਲੋ ਰੀਜ਼ਨ ਵੀ ਉਹਨਾਂ ਨੇ ਦੱਸਤਾ, ਤੁਸੀਂ ਤਾਂ ਪਹਿਲੇ ਦੱਸਦਾ ਕੱਲ ਦੇ ਬੜੇ ਔਖੇ ਹੋਏ ਫਿਰਦੇ ਨੇ।
ਨਹੀਂ ਨਾਰਾਜ਼ ਨੇ, ਔਖੇ ਨਹੀਂ ਨਾਰਾਜ਼ ਨੇ,
ਚਲੋ ਬਣ ਗਈ ਬਣਦੀ ਹੈ ਨਾਰਾਜ਼ਗੀ। ਤੇ ਜਗਦੀਪ ਸਿੰਘ ਗਿੱਲ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਡੇ ਸਤਿਕਾਰਤ ਨਿਸ਼ਾਨ ਸਿੰਘ ਜੀ ਆਪਣੇ ਸਕੱਤਰ ਸਾਹਿਬ ਗੁਰਦੁਆਰਾ ਸਾਹਿਬ ਗਲੈਨਵੁੱਡ ਦੇ, ਇਹ ਵੀ ਫਤਿਹ ਬੁਲਾ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਹਰਪ੍ਰੀਤ ਰਾਜੂ ਕਹਿੰਦੇ ਨੇ ਕਿ ਜਿਸ ਦਾ ਨਾਮ ਹੀ ਸਿਆਸਤ ਹੈ ਸਿਆਸਤ ਹੀ ਕਰਨਗੇ, ਇਹਨਾਂ ਨੇ ਤਾਂ ਅੰਤਰਰਾਸ਼ਟਰੀ ਸਿਆਸਤ ਦੀ ਤੋਹੀਨ ਕਰਾ ਦਿੱਤੀ ਆ, ਬਹੁਤ ਵੱਡੇ ਵੱਡੇ ਗਪੌੜ ਛੱਡਦੇ ਨੇ ਮੋਦੀ ਵਰਗੇ। ਠੀਕ ਹੈ ਜੀ। ਤੇ ਗੁਰਦੇਵ ਸਿੰਧੂ ਜੀ ਸਾਡੇ ਨਾਲ ਜੁੜੇ ਨੇ, ਯੂਟਿਊਬ ਤੋਂ ਸਾਨੂੰ ਦੇਖ ਰਹੇ ਨੇ, ਕਹਿੰਦੇ ਮੈਂ ਵੀ ਹਰ ਹਫ਼ਤੇ ਆਪਦਾ ਪ੍ਰੋਗਰਾਮ ਵੇਖਦਾ, ਬਹੁਤ ਵਧੀਆ ਲੱਗਦਾ ਜੀ, ਬਹੁਤ ਬਹੁਤ ਧੰਨਵਾਦ। ਔਰ ਗੁਰਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਬਹੁਤ ਵਧੀਆ ਗੱਲਾਂ ਬਾਤਾਂ ਅਸੀਂ ਸੁਣ ਰਹੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਸਾਡੇ ਟਾਈਮ 'ਤੇ ਤਾਂ ਅਸੀਂ ਇੱਕ ਦੂਜੇ ਤੋਂ ਅੱਗੇ ਹੋ ਕੇ ਪਾਠ ਕਰਦੇ ਹੁੰਦੇ ਸੀ ਮਾਈਕ ਦੇ ਵਿੱਚ ਬੋਲਣ ਲਈ, ਅਤੇ ਅੱਜ ਵੀ ਸਾਡੇ ਪਿੰਡ ਦੇ ਜਵਾਕ ਸੇਮ ਹੀ ਕਰਦੇ ਨੇ। ਅਤੇ
ਚਲੋ ਗੱਲ ਇਹ ਹੈ ਵੀ ਦੇਖੋ ਤੁਸੀਂ ਆਪਣੇ ਨਾ ਸਰੋਤਿਆਂ ਨੂੰ ਸਿਖਾਇਆ ਹੋਇਆ ਆ ਵੀ ਤੁਸੀਂ ਮੇਰੇ ਪ੍ਰੋਗਰਾਮ ਦੀ ਸਿਫਤ ਕਰਿਆ ਕਰੋ, ਮੇਰੀ ਸਿਫਤ ਕਰਿਆ ਕਰੋ, ਇਹ ਬੁੱਢੇ ਤਾਏ ਦੀ ਸਿਫਤ ਕਰਨ ਦੀ ਕੋਈ ਲੋੜ ਨਹੀਂ। ਤੁਹਾਨੂੰ ਪਤਾ ਮੇਰਾ ਇੱਕੋ ਹੀ ਕੰਨ ਥੋੜ੍ਹਾ ਜਿਹਾ ਚੱਲਦਾ ਹੈ ਅਤੇ ਬੜਾ ਉਤਸੁਕ ਰਹਿੰਦਾ ਵੀ ਮੇਰੀ ਕੋਈ ਤਾਰੀਫ ਕਰੇ, ਅਤੇ ਉਹ ਤੁਸੀਂ ਹੁਣ ਹੀ ਨਹੀਂ ਦਿੰਦੇ।
ਪਹਿਲਾਂ ਤਾਂ ਰੱਬ ਨੇ 50% ਬੰਦ ਕਰਤੀ ਤੁਹਾਡੀ ਸਿਫਤ ਸੁਣਨ ਦੀ ਕੈਪੇਬਿਲਿਟੀ, ਹੈ ਨਾ, ਅਤੇ ਉੱਤੋਂ ਫਿਰ ਮੈਂ ਬੇਨਤੀ ਕਰਦਾ ਵੀ ਤਾਇਆ ਜੀ ਦੀ ਪੂਰੀ ਐਨ ਰੱਜ ਕੇ ਬਈ ਸਿਫਤ ਕਰਨੀ ਆ,
ਰੱਜ ਕੇ ਮਿੱਟੀ ਬਾਲੋ।
ਸਾਡੇ ਨਾਲ ਹਾਂਜੀ ਰਮਨਦੀਪ ਅਟਵਾਲ ਜੀ ਰਿਵਰਲੈਂਡ ਤੋਂ ਜੁੜੇ ਨੇ, ਇਹ ਵੀ ਫਤਿਹ ਬੁਲਾ ਰਹੇ। ਸਤਿ ਸ਼੍ਰੀ ਅਕਾਲ ਰਮਨਦੀਪ ਜੀ, ਜੀ ਆਇਆਂ ਨੂੰ। ਡਾਕਟਰ ਸੰਤੋਖ ਸਿੰਘ ਔਜਲਾ ਮੈਲਬਨ ਤੋਂ ਜੁੜੇ ਨੇ, ਕਹਿੰਦੇ ਇਸ ਨਾਲ ਗੁਰੂ ਘਰ ਦੇ ਕੰਮ ਕਾਰ ਵਿੱਚ ਬਹੁਤ ਵਿਘਨ ਪਵੇਗਾ, ਇਹ ਸਾਰਾ ਉਪੱਧਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰੇਗਾ, ਬਿਲਕੁਲ ਖਰਾਬ ਕਰੇਗਾ 100%, ਕਿਸੇ ਵੀ ਗੁਰੂ ਘਰ ਦੇ ਨੂੰ ਕਰੇਗਾ। ਫਿਰ ਕੀ ਕਰੇਗਾ, ਜਿਸ ਤਰ੍ਹਾਂ ਫਿਰ ਇਨਫਲੂਐਂਸ ਕਰੇਗਾ ਕਿ ਜੋ ਸਰਕਾਰ ਦੇ ਪਿੱਛੋਂ ਆਰਡਰ ਆਏ ਆ ਭਾਈਆਂ ਨੂੰ ਤਨਖਾਹ ਮਿਲ ਰਹੀ ਆ, ਫਿਰ ਉਹ ਜੋ ਭਾਈ ਕਹਿਣਗੇ ਜਾਂ ਗ੍ਰੰਥੀ ਕਹਿਣਗੇ ਫਿਰ ਉਹੀ ਹੋਏਗਾ। ਕਮੇਟੀ ਨੂੰ ਇਮੋਸ਼ਨਲੀ ਜਾਣੀ ਕਿ ਉਹ ਸਾਈਡਲਾਈਨ ਕਰ ਦਿੱਤਾ ਜਾਏਗਾ ਸੰਗਤ ਨੂੰ ਮਗਰ ਲਾ ਕੇ। ਚਲੋ ਹਰਵਿੰਦਰ ਸਿੰਘ ਧਨੀ,
ਉਹ ਨਾਲੇ ਫਿਰ ਜਿਵੇਂ ਹੁਣ ਸਰਕਾਰੀ ਮੁਲਾਜ਼ਮ ਤਨਖਾਹਾਂ ਉਡੀਕਦੇ ਆ ਮੂੰਹ ਚੁੱਕ ਚੁੱਕ ਕੇ, ਇਸ ਤਰ੍ਹਾਂ ਭਾਈ ਗੁਰਦੁਆਰਾ ਛੱਡ ਕੇ ਫਿਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਚੱਕਰ ਲਾਇਆ ਕਰੂ, ਪਰਿਕਰਮਾ ਕਰਿਆ ਕਰੂ,
ਧਰਨੇ ਵੀ ਲਾਣੇ ਪਿਆ ਕਰੂਗੇ, ਗ੍ਰੰਥੀਆਂ ਦੇ ਧਰਨੇ ਵੀ ਲੱਗਿਆ ਕਰਨਗੇ ਤਨਖਾਹ ਲੈਣ ਦੇ, ਫਿਰ ਟੈਂਕੀਆਂ ਤੇ ਵੀ ਗ੍ਰੰਥੀ ਚੜਿਆ ਕਰਨਗੇ ਨਾ ਵੀ ਸਾਡੀ ਤਨਖਾਹ ਵਧਾਓ। ਮਤਲਬ ਜਿਹੜਾ ਕੰਮ ਮਤਲਬ ਉਹ ਬਾਕੀ ਜਿਹਨਾਂ ਨੂੰ ਤਨਖਾਹ ਦਿੰਦੇ ਆ ਉਹਨਾਂ ਨੂੰ ਤਾਂ ਦੇ ਲਓ, ਉਹਨਾਂ ਦੀਆਂ ਤਾਂ ਸਮੱਸਿਆਵਾਂ ਦੂਰ ਕਰ ਲਓ ਤੁਸੀਂ, ਮਤਲਬ ਹੋਰ ਮਤਲਬ ਜਿੱਥੇ ਬੜਾ ਸੋਹਣਾ ਚੱਲ ਰਿਹਾ ਕੰਮ। ਖੈਰ ਐਨੀਵੇ ਡਾਕਟਰ ਸਾਹਿਬ ਕਹਿੰਦੇ ਨੇ ਕਿ
ਉਹ ਇੱਕ ਨਿੱਕੀ ਜਿਹੀ ਗੱਲ ਵੀ ਗ੍ਰੰਥੀ ਸਿੰਘ ਜੀ ਨੂੰ ਜਿਹੜੀ ਪਾਠ ਅਰਦਾਸ ਭੇਟ ਕੀਰਤਨ ਭੇਟਾ ਹੁੰਦੀ ਹੈ ਉਹ ਸੰਗਤਾਂ ਖੁਸ਼ੀ 'ਚ ਆ ਕੇ ਸ਼ਰਧਾ ਦੇ ਨਾਲ ਉਹਦੇ ਮਾਣ ਸਤਿਕਾਰ ਵਜੋਂ ਉਹਨੂੰ ਭੇਟਾ ਕਰਦੀਆਂ ਨੇ, ਔਰ ਉਹ ਭੇਟਾ ਕਰਨ ਵੇਲੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਇਹਨਾਂ ਨੂੰ ਦਾਨ ਕਰ ਰਹੇ ਹਾਂ ਜਾਂ ਦੇ ਰਹੇ ਹਾਂ, ਉਹ ਗੁਰੂ ਕੇ ਸਰ ਦੇ ਸੇਵਾਦਾਰ ਸਮਝ ਕੇ। ਤੋ ਇਸ ਵਾਸਤੇ ਗ੍ਰੰਥੀ ਸਿੰਘਾਂ ਨੂੰ ਵੀ ਬੜਾ ਨਿਰਮਾਣਤਾ ਨਾਲ ਸੰਗਤਾਂ ਦੇ ਨਾਲ ਖੁਸ਼ ਹੋ ਕੇ ਨਿਮਰਤਾ ਸਹਿਤ ਵਰਤੋਂ ਵਿਹਾਰ ਰੱਖਣ ਦੇ ਵਿੱਚ ਉਤਸ਼ਾਹ ਮਿਲਦਾ ਆ ਵੀ ਜੇ ਕਿਉਂਕਿ ਜੇ ਉਹਨਾਂ ਨੂੰ ਤਨਖਾਹ ਤੋਂ ਕਮੇਟੀ ਦੀ ਤਨਖਾਹ ਤੋਂ ਇਲਾਵਾ ਕੁਝ ਇਨਕਮ ਹੁੰਦੀ ਆ ਤੇ ਉਹ ਕੰਟਰੀਬਿਊਟ ਕਰਦੇ ਆ, ਆਪਣਾ ਸਮਾਂ ਦਿੰਦੇ ਆ, ਉਹ ਸੰਗਤਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੁੰਦੇ ਆ ਤੇ ਖੁਸ਼ੀ ਦੇ ਆਪਣੇ ਪ੍ਰੇਮ ਨਾਲ ਉਹਨਾਂ ਦਾ ਕੋਈ ਬੰਧਨ ਨਹੀਂ ਹੁੰਦਾ। ਹੁਣ ਫਰਜ਼ ਕਰੋ ਗ੍ਰੰਥੀ ਨੂੰ ਅਰਦਾਸ ਕਰਨ ਲਈ ਸੱਦਿਆ ਵਾ ਤੇ ਸੈਂਸੀਬਲ ਗ੍ਰੰਥੀ ਕਦੀ ਨਹੀਂ ਮੰਗੇਗਾ ਕਿ ਭਾਈ ਮੈਨੂੰ ਤੁਸੀਂ ਭੇਟਾ ਦਿਓ, ਜੇ ਸੈਂਸੀਬਲ ਹੈਗਾ ਗ੍ਰੰਥੀ। ਕਾਲੀਆਂ ਭੇਡਾਂ ਤੇ ਹਰ ਥਾਂ ਹੀ ਹੁੰਦੀਆਂ, ਹਰ ਮਹਿਕਮੇ 'ਚ ਹੀ ਹੁੰਦੀਆਂ ਤੇ ਉਹ ਘਰੋਂ ਉਹ ਜਾਂਦਾ ਆ, ਉੱਥੇ ਕੋਈ ਸਮਾਂ ਲੱਗਦਾ ਆ, 2-4 ਘੰਟੇ 5-6 ਘੰਟੇ ਸਾਰਾ ਦਿਹਾੜੀ ਵੀ ਲੱਗ ਜਾਂਦੀ ਹੈ ਤੇ ਜੇ ਉਹਨੂੰ ਘਰ ਵਾਲਿਆਂ ਨੇ ਆਪਣੀ ਖੁਸ਼ੀ ਦੇ ਨਾਲ ਜਿਹੜੀ ਪਾਬੰਦੀ ਕੋਈ ਨਹੀਂ, ਖੁਸ਼ੀ ਦੇ ਨਾਲ 100 ਜਾਂ 500 ਜਾਂ 50 ਜਾਂ 10 ਜਾਂ 20 ਰੁਪਏ ਜਾਂ ਡਾਲੇ ਉਹਨੂੰ ਭੇਟਾ ਦੇ ਦਿੱਤੀ ਹੈ ਤੇ ਇਹ ਕੋਈ ਅਲੋਕਾਰ ਗੱਲ ਨਹੀਂ, ਇਹ ਕੋਈ ਬਹੁਤਾ ਗੱਫੇ ਵਾਲੀ ਗੱਲ ਨਹੀਂ, ਅਗਲੇ ਨੇ ਦਿਹਾੜੀ ਲਾਈ ਹੁੰਦੀ ਆ।
ਤਾਇਆ ਜੀ ਰਵਿੰਦਰ ਧਨੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ, ਤੇ ਜਗਿੰਦਰ ਸੋਈ ਭਾਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਫਤਿਹ ਬੁਲਾ ਰਹੇ ਨੇ, ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ। ਤਾਂ ਬਾਕੀ ਗਿੱਲ ਬਾਗੀ ਕਹਿੰਦੇ ਨੇ, ਕਹਿੰਦੇ ਕਿ ਤਾਇਆ ਜੀ ਪੰਜਾਬ ਦਾ ਕੋਈ ਨਹੀਂ ਬਣ ਸਕਿਆ, ਨਾ ਕਾਂਗਰਸ, ਨਾ ਅਕਾਲੀ, ਨਾ ਝਾੜੂ, ਨਾ ਬੀਜੇਪੀ, ਪੰਜਾਬ ਨੂੰ ਵੇਚ ਕੇ ਖਾ ਗਏ, ਪੰਜਾਬ ਦੇ ਲੀਡਰਲੈਸ ਹੋ ਗਿਆ ਜੀ। ਇਹ ਤਾਂ ਗੱਲ ਹੈ ਕਿ ਲੀਡਰਲੈਸ ਤਾਂ ਜ਼ਰੂਰ ਹੈ ਇਸ ਵੇਲੇ, ਅਤੇ ਗੁਰਿੰਦਰ ਸਿੰਘ ਹੁਣੀ ਵੀ ਇਹ ਕਹਿ ਰਹੇ ਨੇ ਕਿ ਵੋਟਾਂ ਦੇ ਕਰਕੇ ਹੀ ਹੈ ਜੀ ਸਾਰਾ। ਅਤੇ ਇੱਕ ਨਾ ਹੋਰ ਮੁੱਦਾ ਜਿਹੜਾ ਮਤਲਬ ਇੱਕ ਹੋਰ ਹੈ ਕਿ ਜੀ ਅਗਰ ਇਸ ਕਰਦੇ ਹਾਂ ਤਾਂ ਇਹਦੇ ਨਾਲ ਜਾਅਲੀ ਮੰਦਰ ਗੁਰਦੁਆਰੇ ਗਿਰਜੇ ਬਹੁਤ ਖੁੱਲ ਜਾਣਗੇ ਸਰਕਾਰੀ ਸ਼ਹਿਬ ਵਾਲੇ, ਅਤੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜਦੋਂ ਮਤਲਬ ਹਰ ਬੰਦਾ ਰਜਿਸਟਰ ਕਰਾਉਣ ਦੀ ਕੋਸ਼ਿਸ਼ ਕਰੇਗਾ। ਹੁਣ ਤਾਇਆ ਜੀ ਥੋੜ੍ਹਾ ਜਿਹਾ ਪਿੱਛੇ ਨੂੰ ਤੁਸੀਂ ਏਦਾਂ ਲੱਗਦਾ ਜਿੱਦਾਂ ਤਾਕੀ 'ਚੋਂ ਡਿੱਗਣ ਲੱਗੇ ਹੁੰਦੇ ਬੱਸ ਦੀ,
ਤੁਹਾਡੀ ਤਾਕੀ ਆ ਕਿ ਪੰਜਾਬ ਰੋਡਵੇਜ਼ ਦੀ ਬੱਸ ਆ।
ਹਾਸੇ ਦੀ ਗੱਲ ਚੱਲੀ, ਚਲੋ ਇਹ ਮੁੱਦਾ ਕਰਾਂਗੇ, ਹਾਸੇ ਦੀ ਗੱਲ ਚੱਲੀ। ਇੱਕ ਤਾਂ ਤੁਹਾਡੇ ਬਾਰੇ ਇੱਧਰ ਆਉਂਦਾ, ਹੁਣ ਮੈਂ ਨਾਂ ਨਹੀਂ ਲੈਣਾ, ਉਹ ਫੀਡਬੈਕ ਦੇਣਗੇ ਤਾਇਆ ਜੀ ਨੂੰ ਪਿੱਛੇ ਕਰੋ ਬੱਸ 'ਚੋਂ ਡਿੱਗਣ ਲੱਗੇ ਆ, ਹੈ ਨਾ, ਅਤੇ ਉਹ ਦਿੰਦੇ ਨੇ। ਇੱਕ ਸੱਜਣ ਨੇ ਮੈਨੂੰ ਮੈਸੇਜ ਭੇਜਿਆ, ਕਹਿੰਦੇ ਭਾਈ ਸਾਹਿਬ ਆ 50 ਦਾ ਰੰਗ ਤੁਹਾਡਾ ਜਿਹੜਾ ਚਿੱਟਾ ਇਹਨੂੰ ਕੀ ਕਹਿੰਦੇ ਆ, ਅਤੇ ਮੈਂ ਕਿਹਾ ਮੈਂ ਤਾਂ ਚਿੱਟੀ ਬੰਨੀ ਨਹੀਂ, ਅਤੇ ਹੁਣ ਮੈਂ ਨੋਟ ਕੀਤਾ ਇਹ 50 ਨਹੀਂ ਹੈਗੀ, ਇਹ ਜੀ ਮੇਰਾ ਮੂੰਹ ਧੁੱਪ ਦੇ ਨਾਲ ਕਾਲਾ ਹੋਇਆ ਪਿਆ ਆ ਅਤੇ ਇੱਥੇ ਮੈਂ ਪਰਨਾ ਬੰਨਿਆ ਹੁੰਦਾ ਜੀ ਤਾਂ ਉਹ ਚਿੱਟਾ ਰਹਿ ਗਿਆ, ਅਤੇ 50 ਨਹੀਂ ਹੈਗੀ ਇਹ।
ਉਹਨੇ ਜਾਣ ਕੇ ਸ਼ਰਾਰਤ ਵਜੋਂ ਪੁੱਛਿਆ ਹੋਣਾ।
ਹਾਂਜੀ ਹਾਂਜੀ, ਉਹ ਜਿੱਥੇ ਜਿੱਥੇ ਪਰਨਾ ਬੰਨਿਆ ਹੁੰਦਾ ਉਹ ਤਾਂ ਕਹਿੰਦਾ ਗੋਰਾ, ਹੁਣ ਬਾਹਰ ਧੁੱਪ ਕੰਮ ਕਰਦੇ ਫਾਰਮ ਦੇ ਵਿੱਚ ਸਾਰਾ ਦਿਨ, ਅਤੇ ਉਹ ਬਾਕੀ ਧੁਆਂਕ ਹੋ ਜਾਂਦਾ ਸਾਰਾ ਹੀ, ਅਤੇ ਇਸ ਕਰਕੇ ਉਹ ਲੱਗਦਾ ਤੁਹਾਨੂੰ ਇੱਦਾਂ ਵੀ 50, ਕਹਿੰਦੇ 50 ਦਾ ਰੰਗ ਪਹਿਲੀ ਵਾਰੀ ਦੇਖਿਆ ਇੱਦਾਂ ਦਾ, ਯਾਨੀ ਕਿ ਸਕਿਨ ਕਲਰ ਵਾਲਾ। ਠੀਕ ਹੈ ਜੀ, ਚਲੋ ਸਾਡੇ ਸਰੋਤੇ ਬੜੇ ਸਤਰਕ ਨੇ ਅਤੇ ਬੜਾ ਵਧੀਆ। ਤਾਇਆ ਜੀ ਇੱਕ ਮੁੱਦਾ ਹੋਰ ਹੈ, ਮੁੱਦਾ ਇਹ ਹੈ, ਮੈਂ ਤੁਹਾਨੂੰ ਨਿਊਜ਼ ਦੇ ਵਿੱਚ ਵੀ ਭੇਜਿਆ ਸੀਗਾ ਕਿ ਸ਼ਾਇਦ 14 ਜਨਵਰੀ ਨੂੰ ਇੱਕ ਨਵੀਂ ਪੰਥਕ ਪਾਰਟੀ ਬਣ ਰਹੀ ਹੈ, ਠੀਕ ਹੈ ਜੀ। ਅਤੇ ਇਹਦਾ ਵੈਸੇ ਅਸੀਂ ਪ੍ਰਡਿਕਸ਼ਨ ਬਹੁਤ ਪਹਿਲਾਂ ਕੀਤੀ ਸੀ, ਇਲੈਕਸ਼ਨ ਤੋਂ ਬਾਅਦ ਜਦੋਂ ਆਪਣੇ ਅੰਮ੍ਰਿਤਪਾਲ ਹੁਣੀ ਜਿੱਤੇ ਸੀ, ਸਰਬਜੀਤ ਸਿੰਘ ਹੁਣੀ ਜਿੱਤੇ ਸੀ, ਜਿਹੜੇ ਤਿੰਨ ਮਤਲਬ ਇੰਡੀਪੈਂਡੈਂਟ ਜਿੱਤੇ ਸੀ, ਵੀ ਇਹ ਰਲ ਕੇ ਇੱਕ ਪਾਰਟੀ ਬਣਾਉਣਗੇ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਨੇ, ਅਤੇ ਉਹ ਪਾਰਟੀ ਜਿਹੜੀ ਆ ਉਹ ਲੋਕਾਂ ਦੀ ਹੋਏਗੀ। ਅਤੇ ਮੈਨੂੰ ਲੱਗਦਾ ਕਿ ਇੱਕ ਇਹੀ ਤੋੜ ਰਹਿ ਗਿਆ, ਕਿਉਂਕਿ ਅਕਾਲੀ ਦਲ ਦੇ ਵਿੱਚ ਜੋ ਤਨਖਾਹਾਂ ਤੋਂ ਬਾਅਦ, ਅਕਾਲ ਤਖਤ ਸਾਹਿਬ 'ਤੇ ਸ਼ਾਮਿਲ ਹੋਣ ਤੋਂ ਬਾਅਦ, ਸੇਵਾ ਪੂਰੀ ਕਰਨ ਤੋਂ ਬਾਅਦ ਫਿਰ ਵੀ ਕੋਈ ਤਾਲਮੇਲ ਆਪਸੀ ਜਿਹੜਾ ਆ ਨਜ਼ਰ ਨਹੀਂ ਆ ਰਿਹਾ, ਲੋਕਾਂ ਨੇ ਉਹਦੇ ਵਿੱਚ ਜਿਹੜੇ ਬਲੰਡਰ ਹੋਏ ਹੈ ਉਹਦੇ ਵਿੱਚ, ਜਿਹੜਾ ਉਹ ਤੋਂ ਬਾਅਦ ਅਕਾਲੀ ਦਲ ਦੇ ਆਪਣੇ ਹੀ ਬੰਦਿਆਂ ਨੇ ਬਹੁਤ ਗਲਤੀਆਂ ਕੀਤੀਆਂ, ਉਹਦੇ ਵਿੱਚ ਫਿਰ ਲੋਕਾਂ ਦਾ ਰੋਸ ਉਨਾ ਹੀ ਰਹਿ ਗਿਆ। ਸੋ ਮੈਨੂੰ ਲੱਗਦਾ ਹੈ ਕਿ ਮੈਂ ਪਹਿਲਾਂ ਵੀ ਇਹੀ ਕਹਿੰਦਾ ਸੀਗਾ ਕਿ ਨਵੇਂ ਸਿਰਿਓਂ ਫਰੈਸ਼ ਬੰਦੇ ਪੰਥ ਦੀ ਤਰਜਮਾਨੀ ਕਰਨਗੇ, ਕਰਨੀ ਚਾਹੀਦੀ ਹੈ, ਅਤੇ ਉਸ ਦੇ ਨਜ਼ਰੀਏ ਦੇ ਵਿੱਚ ਇਹ ਪਾਰਟੀ ਜਿਹੜੀ ਆ ਬਣਨ ਜਾ ਰਹੀ ਹੈ। ਅਤੇ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਦੇਖੋ ਜੀ, ਉਹ ਦਿੱਲੀ ਦੀ ਜਿਹੜੀ ਸਰਕਾਰ ਆ, ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ 'ਤੇ ਕੋਈ ਵੀ ਪਾਰਟੀ ਬਣੇ ਸਿੱਖਾਂ ਦੀ, ਉਹਨੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਸ ਪਾਰਟੀ ਨੂੰ ਸਪੋਰਟ ਕਰਨੀ ਕਰਨੀ ਆਉਂਦੀ ਹੈ। ਉਹ ਇਹ ਨਹੀਂ ਵੀ ਉਸ ਪਾਰਟੀ ਨੂੰ ਜਾਂ ਉਹ ਬੰਦਿਆਂ ਨੂੰ ਚੰਗਾ ਸਮਝਦੀ ਹੈ, ਵੀ ਜਿਹੜੀ ਕੇਂਦਰੀ ਪੰਥਕ ਜਿਹੜੀ ਸ਼ਕਤੀ ਆ ਉਹ ਖੇਰੂੰ ਖੇਰੂੰ ਕਿਵੇਂ ਹੋਏ। ਅਸਲ ਦੇ ਵਿੱਚ ਇਹ ਜਿਹੜਾ ਖਲਾਅ ਪੈਦਾ ਲੀਡਰਸ਼ਿਪ ਦਾ ਹੋਇਆ, ਇਹ ਗੱਲ ਕਿਸੇ ਹੱਦ ਤੱਕ ਸਹੀ ਹੈ, ਮੰਨਣਾ ਪਵੇਗਾ, ਪਰ ਇਹ ਖਲਾਅ ਦੂਰ ਤਾਂ ਹੋਏਗਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਹੋਣਗੀਆਂ। ਮੈਂਬਰਾਂ ਦੀ ਜੋੜ ਤੋੜ ਕਰਕੇ ਪ੍ਰਧਾਨ ਬਣਾ ਲੈਣਾ ਆਪਣੇ ਧੜੇ ਦਾ, ਆਪਣੇ ਗਰੁੱਪ ਦਾ, ਇਹ ਵੱਖਰੀ ਗੱਲ ਆ। ਉਹ ਸ਼੍ਰੋਮਣੀ ਕਮੇਟੀ ਦਾ ਜਿਹਦੇ ਕਬਜ਼ੇ 'ਚ ਆ ਟੈਂਪਰੇਰੀ ਆਈ ਹੋਈ ਆਏ ਆਈ ਆਵੇ, ਇਹ ਪਿਛਲੇ ਮੈਂ ਪਿੱਛੇ ਇਤਿਹਾਸ ਦੀ ਗੱਲ ਕਰ ਰਿਹਾ ਵਾਂ, ਇਸ ਵੇਲੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਿੱਤੇ ਹੋਏ, ਉਹਨਾਂ ਦੇ ਹੀ ਕੰਟਰੋਲ ਆ, ਉਹਨਾਂ ਦੇ ਪ੍ਰਧਾਨ ਬਣਦਾ ਆ। ਅਤੇ ਪਿਛਲੇ ਸਮੇਂ ਦੇ ਵਿੱਚ ਮੈਨੂੰ 1952 ਦਾ ਸੰਭਾਲ ਆ, ਅਤੇ ਕਈ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ, ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਿੱਤੇ ਹੋਏ ਮੈਂਬਰਾਂ ਨੂੰ ਸਰਕਾਰੀ ਪ੍ਰਭਾਵ ਵਰਤ ਕੇ, ਤਾਕਤ ਵਰਤ ਕੇ, ਅਤੇ ਅਕਾਲੀ ਦਲ ਦੇ ਖਿਲਾਫ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਂਦੇ ਸੀ, ਹੁੰਦੇ ਸੀ, ਕਬਜ਼ਾ ਹੋ ਜਾਂਦਾ ਸੀ। ਖਾਸ ਕਰਕੇ 8-10 ਸਾਲ ਇੱਕ ਗਰੁੱਪ ਹੁੰਦਾ ਸੀ ਅਕਾਲੀ ਦਲ ਦੇ ਵਿੱਚ ਮਾਰ ਖੋਰਿਆਂ ਦਾ, ਜਿਹਦਾ ਲੀਡਰ ਹੁੰਦਾ ਸੀ ਜਹੇਦਾਰ ਊਧਮ ਸਿੰਘ ਨਾਗੋਕੇ। ਇਸ ਗਰੁੱਪ ਨੂੰ ਨਾਗੋਕੇ ਧੜਾ, ਮਜੈਲ ਧੜਾ, ਜਥੇਦਾਰ ਧੜਾ, ਤਿੰਨ ਨਾਂ ਇਹਦੇ ਹੁੰਦੇ ਸੀ। ਇਹਦੇ ਵਿੱਚ ਹੁੰਦਾ ਸੀ ਆਪਣਾ ਸ਼ਾਮਿਲ, ਮਤਲਬ ਟੌਪ ਦੇ ਬੰਦੇ, ਦਲੇਰ ਅਤੇ ਬੁਲਾਰੇ ਅਤੇ ਵਧੀਆ ਬੰਦਿਆਂ ਦਾ ਇਹ ਗਰੁੱਪ ਹੁੰਦਾ ਸੀਗਾ। ਪਰ ਅਖੀਰੀ, ਕਿਉਂਕਿ ਇਹਨਾਂ ਦਾ ਸੰਬੰਧ ਮਹਾਰਾਜਾ ਪਟਿਆਲੇ ਰਾਹੀਂ ਸੈਂਟਰ ਦੇ ਹੋਮ ਮਿਨਿਸਟਰ ਪਟੇਲ ਨਾਲ ਹੁੰਦਾ ਸੀਗਾ, ਅਤੇ ਇਹ ਬੜੇ ਇਹਨਾਂ ਨੇ ਚੰਗੇ ਕੰਮ ਵੀ ਕੀਤੇ, ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਵੀ ਕੀਤਾ ਇਹਨਾਂ ਨੇ। ਪਰ ਜਦੋਂ ਇਲੈਕਸ਼ਨ ਆਈ, ਸਿੱਖ ਵੋਟਰਾਂ ਨੇ ਚੋਣਨਾ ਸੀ, ਇਹ ਦਲ ਖਾਲਸਾ, ਇਹਦੇ ਵਿੱਚ ਦਰਸ਼ਨ ਸਿੰਘ ਫੇਰੂਮਾਨ ਵੀ ਸੀ, ਈਸ਼ਰ ਸਿੰਘ ਮਜੈਲ, ਸੋਹਣ ਸਿੰਘ ਜਲਾਲ ਉਸਮਾ, ਵਰਿਆਮ ਸਿੰਘ ਭਾਗੋਵਾਲੀਆ, ਜਿੰਨੇ ਜਿੰਨੇ ਖਾਂਦੇ ਪੀਂਦੇ ਅਤੇ ਤਗੜੇ ਬੰਦੇ ਸੀਗੇ, ਉਹ ਬੜੇ ਦਲੇਰ ਬੰਦੇ ਸੀਗੇ। ਦਰਸ਼ਨ ਸਿੰਘ ਫੇਰੂਮਾਨ ਸ਼ਹੀਦ ਵੀ ਹੋਇਆ ਕਿੰਨੇ ਚਿਰ ਭੁੱਖ ਹੜਤਾਲ ਰੱਖ ਕੇ ਆਪਣਾ ਡੱਲੇਵਾਲ ਵਾਂਗੂ। ਅਤੇ ਫਿਰ ਜਦੋਂ 1955 ਦੇ ਵਿੱਚ ਸਿੱਖ ਵੋਟਰਾਂ ਦੇ ਗੱਲ ਆਈ ਹੈ, ਅਤੇ ਉਹਨਾਂ ਨੇ ਫਿਰ ਇਹ ਦਲ ਖਾਲਸਾ ਜਿਹੜਾ ਸੀ, ਖਾਲਸਾ ਦਲ, ਦਲ ਖਾਲਸਾ ਬਾਅਦ 'ਚ ਬਣਿਆ ਗਿਆਨੀ ਜੈਲ ਸਿੰਘ ਦੇ ਰਾਜ ਵੇਲੇ, ਅਤੇ ਖਾਲਸਾ ਦਲ ਜਿਹੜਾ ਸੀ ਪਾਰਟੀ ਬਣਾ ਕੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜੀ। 140 ਦੇ ਵਿੱਚੋਂ ਖਾਲਸਾ ਦਲ ਦੇ ਹੱਥ 3 ਕਾਣੇ ਆਏ ਸੀਗੇ, ਬਾਕੀ ਸਾਰੇ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ। ਹੁਣ ਸਿੱਖਾਂ ਦੀ ਪੰਥਕ ਲੀਡਰਸ਼ਿਪ ਦਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਇਲੈਕਸ਼ਨ ਨੇ ਕਰਨਾ ਆ। ਉਹ ਹੁਣ ਮੋਦੀ ਦੇ ਵੱਸ ਵਿੱਚ ਆ, ਉਹ ਸਿੱਖਾਂ ਨੂੰ ਲੀਡਰਲੈਸ ਹੀ ਰੱਖਣਾ ਚਾਹੁੰਦਾ ਕਿ ਲੀਡਰ ਉਹਨਾਂ ਦਾ ਉਹਨੂੰ ਦੇਣਾ ਚਾਹੁੰਦਾ। ਜੇ ਉਹ ਦੇਣਾ ਚਾਹੁੰਦਾ ਹੋਏ ਤਾਂ, ਕਿਉਂਕਿ ਗੁਰਦੁਆਰਾ ਚੋਣਾਂ ਦਾ ਮਹਿਕਮਾ ਪੰਜਾਬੀ ਪੰਜਾਬ ਨੂੰ 4 ਹਿੱਸਿਆਂ 'ਚ, ਲੋਕ 3 ਕਹਿੰਦੇ ਆ, ਮੈਂ 4 ਕਹਿੰਦਾ, ਚੰਡੀਗੜ੍ਹ ਨੂੰ ਨਹੀਂ ਗਿਣਦੇ।
ਹਾਂਜੀ,
4 ਹਿੱਸਿਆਂ 'ਚ ਵੰਡੇ ਜਾਣ ਤੋਂ ਬਾਅਦ ਇਹ ਗੁਰਦੁਆਰਾ ਚੋਣਾਂ ਦਾ ਮਸਲਾ ਜਿਹੜਾ ਇੰਟਰ ਸਟੇਟ ਬਣ ਕਰਕੇ ਇਹ ਸੈਂਟਰ ਕੋਲ ਚਲਾ ਗਿਆ। ਤੇ ਸੈਂਟਰ ਦੇ ਵਿੱਚ ਵੀ ਇਹ ਮਹਿਕਮਾ ਚੋਣਾਂ ਦਾ ਜਿਹੜਾ ਉਹ ਪ੍ਰਧਾਨ ਮੰਤਰੀ ਦੇ ਮੋਦੀ ਦੇ ਆਪਣੇ ਹੱਥ ਵਿੱਚ ਹੈ। ਸੋ ਜਦੋਂ ਮੋਦੀ ਚਾਹੂਗਾ ਸਿੱਖਾਂ ਨੂੰ ਲੀਡਰ ਦੇਣਾ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਇਲੈਕਸ਼ਨ ਹੋ ਜਾਏਗੀ ਜਿਹਨੂੰ ਸਿੱਖ ਵੋਟਰ ਜਿਤਾਉਣਗੇ ਜਿਹੜੇ ਧੜੇ ਨੂੰ ਉਹ ਸਿੱਖਾਂ ਦਾ ਆਗੂ ਹੋਏਗਾ ਉਹਦਾ ਪ੍ਰਧਾਨ ਸਿੱਖਾਂ ਦਾ ਲੀਡਰ ਹੋਏਗਾ।
ਤਾਇਆ ਜੀ ਅੰਮ੍ਰਿਤਪਾਲ ਹਜੇ ਵੀ ਜੇਲ੍ਹ 'ਚ ਨੇ ਠੀਕ ਹੈ ਅਤੇ ਉਹਨਾਂ ਦੀ ਨਿਕਲਣ ਦਾ ਕੋਈ ਆਸਾਰ ਨਹੀਂ ਹੈਗਾ ਕਦੋਂ ਆਉਣਾ ਕਦੋਂ ਨਹੀਂ ਆਉਣਾ ਮਤਲਬ ਐਜ ਏ ਐੱਮ ਐੱਲ ਏ ਐੱਮ ਪੀ ਉਹ ਜੇਲ੍ਹ ਦੇ ਵਿੱਚ ਡੱਕੇ ਪਏ ਨੇ ਐੱਨ ਐੱਸ ਏ ਲੱਗੀ ਹੋਈ ਹੈ ਅਤੇ ਉਹਦੀ ਕੋਈ ਸੁਣਵਾਈ ਨਹੀਂ ਐਕਸਟੈਂਸ਼ਨ ਲਈ ਹੋਈ ਹੈ ਮਤਲਬ ਹੁਣ ਇੱਧਰ ਅਮਰੀਕਾ ਦੀਆਂ ਚੋਣਾਂ ਹੋ ਕੇ ਹਟੀਆਂ ਆ ਅਤੇ ਟਰੰਪ ਦੇ ਉੱਤੇ ਕੇਸ ਚੱਲ ਰਹੇ ਨੇ ਹੁਣ ਗੱਲ ਤਾਂ ਇਹ ਹੈ ਵੀ ਜਦੋਂ ਉਹ ਪ੍ਰੈਜੀਡੈਂਟ ਲੋਕਾਂ ਨੇ ਮੰਨ ਲਿਆ ਉਹਨੂੰ ਅਤੇ ਉਹ ਜਿਹੜਾ ਕੇਸ ਹੈ ਉੱਨੀ ਦੇਰ ਉਹਨੂੰ ਇਮਿਊਨਿਟੀ ਹੈ ਵੀ ਉਹ ਉੱਨੀ ਦੇਰ ਕੇਸ ਨਹੀਂ ਚੱਲ ਸਕਦਾ ਠੀਕ ਹੈ ਅਤੇ ਇੱਕ ਡੈਮੋਕ੍ਰੇਸੀ ਦੇ ਵਿੱਚ ਇੱਕ ਸਿਰਫ ਇਲਜ਼ਾਮ ਲੱਗਿਆ ਆ ਅੰਮ੍ਰਿਤਪਾਲ 'ਤੇ ਇਲਜ਼ਾਮ ਦੇ ਤੌਰ 'ਤੇ ਉਹਨੂੰ ਡੱਕਿਆ ਹੋਇਆ ਆ ਅਤੇ ਇਲਜ਼ਾਮ ਜਿਹੜਾ ਆ ਉਹਨੂੰ ਲੋਕਾਂ ਨੇ ਜਿਤਾ ਦਿੱਤਾ ਉਹਨੂੰ ਲੋਕ ਸਭਾ ਦੇ ਵਿੱਚ ਆਪਣੀ ਕਾਰਵਾਈ ਕਰਨ ਦਿਓ ਉਹਨੂੰ ਆਪਣਾ ਫੰਕਸ਼ਨ ਕਰਨ ਦਿਓ ਠੀਕ ਹੈ ਤੁਸੀਂ ਇਲਜ਼ਾਮ ਸਾਬਤ ਕਰ ਲਿਓ ਉਹ ਤੋਂ ਬਾਅਦ ਉਹਨੂੰ ਤੁਸੀਂ ਚੱਕ ਲਿਓ ਜੋ ਵੀ ਕਰਨਾ ਹੈ ਮਤਲਬ ਇਹ ਤਾਂ ਬਣਦੀ ਹੈ ਗੱਲ ਫਿਰ ਉਹ ਫਿਲਹਾਲ ਜੇਲ੍ਹ ਦੇ ਵਿੱਚ ਹੈ ਅਤੇ ਪੰਥਕ ਪਾਰਟੀ ਆਊਟਸਾਈਡ ਬਣ ਰਹੀ ਹੈ ਇੱਕ ਲੀਡਰ ਤੋਂ ਬਿਨਾਂ ਠੀਕ ਹੈ ਅਤੇ ਮੈਨੂੰ ਥੋੜ੍ਹਾ ਥੋੜ੍ਹਾ ਵਿੱਚ ਫਾਊਲ ਪਲੇ ਵੀ ਨਜ਼ਰ ਆ ਰਿਹਾ ਕਿ ਇਹ ਅਲਾਓ ਕੌਣ ਕਰ ਰਿਹਾ ਇਹਨੂੰ ਚਲਾ ਕੌਣ ਰਿਹਾ ਇਹ ਸਾਰੇ ਨੈਰੇਟਿਵ ਨੇ ਇਹ ਗੱਲਾਂ ਸਾਹਮਣੇ ਨਹੀਂ ਆ ਰਹੀਆਂ
ਅਸੀਂ ਤਾਂ ਜਿਹੜਾ ਸੱਚ ਝੂਠ ਸੱਚ ਤਾਂ ਕਿਤੇ ਲੂਣ ਮਾਤਰ ਹੀ ਹੁੰਦਾ ਝੂਠ ਗੁੰਨਿਆ ਹੁੰਦਾ ਨਾ ਮੀਡੀਆ ਨੇ ਉਹ ਸਾਨੂੰ ਉਹੀ ਪਤਾ ਹੁੰਦਾ ਹੈ ਅਤੇ ਉਹਦੇ ਨਾਲ ਸਾਡੀ ਸੋਚ ਬਣ ਜਾਂਦੀ ਹੈ ਸਰਕਾਰਾਂ ਦੇ ਬੜੇ ਹੱਥ ਲੰਮੇ ਹੁੰਦੇ ਆ ਤੁਸੀਂ ਦੇਖੋ ਉਭਾਰ ਆਇਆ ਜਨਤਾ ਦਾ ਅਕਾਲੀ ਦਲ ਦੀ ਅਗਵਾਈ ਹੇਠਾਂ 19 ਮਹੀਨੇ ਮੋਰਚਾ ਲੱਗਿਆ ਮਜਬੂਰ ਹੋ ਕੇ ਇੰਦਰਾ ਨੂੰ ਇਲੈਕਸ਼ਨ ਕਰਾਉਣੀ ਪਈ ਅਤੇ ਕਿਵੇਂ ਮਾਂ ਪੁੱਤ ਵੀ ਦੋਵੇਂ ਐਮ ਪੀ ਵੀ ਨਹੀਂ ਬਣ ਸਕੇ ਅਤੇ 2.5 ਸਾਲਾਂ ਦੇ ਵਿੱਚ ਵਿੱਚ ਮੁੜ ਜਿਹੜਾ ਸੀਗਾ ਉਹਨੂੰ ਲੋਕਾਂ ਨੇ ਸਿਰ 'ਤੇ ਬਹਾਤਾ ਇਸ ਤਰ੍ਹਾਂ ਹੀ ਸਿਮਰਨਜੀਤ ਸਿੰਘ ਮਾਨ ਅਤੇ ਸਾਥੀ ਜੇਲ੍ਹਾਂ 'ਚ ਬੈਠੇ ਸੀ ਲੋਕਾਂ ਨੇ ਆਪੇ ਹੀ ਰਲ ਕੇ ਅਤੇ ਉਹਨਾਂ ਨੂੰ ਜਿਤਾ ਦਿੱਤਾ ਤਾਂ ਇਹ ਹਨੇਰੀ ਜਦੋਂ ਦੁਨੀਆ ਕੇ ਇੱਕ ਪਾਸੇ ਵਗਦੀ ਹੈ ਅਤੇ ਉਹ ਰੋੜ ਕੇ ਲੈ ਜਾਂਦੀ ਹੈ ਸਾਰਾ ਕੁਝ ਇਸ ਤਰ੍ਹਾਂ ਇਹਨਾਂ ਦੋ ਨੌਜਵਾਨਾਂ ਦੀ ਕੁਰਬਾਨੀ ਵੇਖ ਕੇ ਅਤੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਅਤੇ ਉਹ ਸਿਮਰਨਜੀਤ ਸਿੰਘ ਮਾਨ ਦੇ ਵੀ 8 ਸਿੱਧੇ ਉਹਦੇ ਬੰਦੇ ਅਤੇ 3 ਉਹਦੀ ਸਪੋਰਟ ਨਾਲ 11 ਐੱਮ ਪੀ ਬਣ ਗਏ ਸੀਗੇ ਅਤੇ ਮੁੜ ਕੇ ਉਹ ਪਾਰਟੀ ਜਿਹੜੀ ਖੱਖੜੀਆਂ ਖਰਬੂਜੇ ਹੋ ਕੇ ਅਤੇ ਘਰਾਂ 'ਚ ਬਹਿ ਗਈ ਸਿਮਰਨਜੀਤ ਸਿੰਘ ਮਾਨ ਨੇ ਅਜੇ ਉਹਨਾਂ ਨੇ ਅੜਾਇਆ ਹੋਇਆ ਖਾਲਿਸਤਾਨ ਦਾ ਨਾਰਾ ਉਹਨਾਂ ਨੇ ਲਾਉਣਾ ਆ ਅਤੇ ਉਹ ਹਰ ਇਲੈਕਸ਼ਨ ਦੇ ਵਿੱਚ ਬੰਦੇ ਵੀ ਖੜਾਉਣੇ ਆ ਅਤੇ ਉਹਨਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਕਰਾਉਣੀਆਂ ਉਹਦੀ ਇਹ ਖੇਡ ਚੱਲ ਰਹੀ ਹੈ ਵਿਚਾਰੇ ਦੀ ਅਤੇ ਵਾਹਿਗੁਰੂ ਸਮਤ ਬਖਸ਼ੇ ਸਾਡੇ ਸਿੱਖਾਂ ਨੂੰ ਅਤੇ ਕਿਸੇ ਬੰਨੇ ਲੱਗਣ ਜੋਗੇ ਆਪਾਂ ਕੌਮ ਨੂੰ ਅਗਵਾਈ ਦੇ ਸਕੀਏ ਅਜਮੇਰ ਇਸ ਤਰ੍ਹਾਂ ਹੀ ਇਹ ਮੁੰਡੇ ਇਹ ਇੱਕ ਮਿੰਟ ਨੌਜਵਾਨ ਮੁੰਡੇ ਜਿਹੜੇ ਆ ਜੇਲ੍ਹਾਂ ਦੇ ਵਿੱਚੋਂ ਇਹਨਾਂ ਨੂੰ ਲੋਕਾਂ ਨੇ ਜਿਤਾਇਆ ਇੱਕ ਨੂੰ ਜੇਲ੍ਹ ਦੇ ਵਿੱਚੋਂ ਇੱਕ ਬਾਹਰ ਸੀਗਾ ਅਤੇ ਚਲੋ ਅਤੇ ਇਹ ਇਹਨਾਂ ਨੂੰ ਹੁਣ ਇਹ ਲੀਡਰ ਔਰ ਚੜ੍ਹਦੀ ਜਵਾਨੀ ਹੈ ਲੀਡਰਸ਼ਿਪ ਵਾਸਤੇ ਬਹੁਤ ਮੈਚਿਓਰਿਟੀ ਵੀ ਚਾਹੀਦੀ ਆ ਅਤੇ ਗੱਲ ਜਿਹੜੀ ਮੈਂ ਪਹਿਲਾਂ ਕੀਤੀ ਆ ਵੀ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਇਲੈਕਸ਼ਨਾਂ ਦੱਸਣਗੀਆਂ ਵੀ ਸਿੱਖਾਂ ਦਾ ਆਗੂ ਕੌਣ ਬਣਦਾ ਹੈ ਹਾਂਜੀ ਤੁਸੀਂ ਬੋਲਣ ਲੱਗੇ ਸੀ
ਹਾਂਜੀ ਨਹੀਂ ਚਲੋ ਗੱਲ ਆਪਾਂ ਕੈਰੀ ਔਨ ਕਰਦੇ ਹਾਂ ਕਿ ਜਿਹੜੀ ਪਾਰਟੀ ਡਾਕਟਰ ਸਾਹਿਬ ਕਹਿੰਦੇ ਨੇ ਕਿ ਪੰਜਾਬ ਨੂੰ ਨਵੀਂ ਪਾਰਟੀ ਦੀ ਲੋੜ ਨਹੀਂ ਹੈਗੀ ਸਗੋਂ ਬੀਤੇ ਦੀਆਂ ਘਟਨਾਵਾਂ 'ਤੇ ਨਿਰਪੱਖਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਇਹ ਉਹਨਾਂ ਨੇ
ਹਾਂਜੀ ਬਿਲਕੁਲ
ਹਾਂ ਬਿਆਨ ਦਿੱਤਾ ਵੀ
ਮੈਂ ਉਹ ਪਾਰਟੀ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਬਣਿਆ ਹੋਇਆ
ਨਹੀਂ ਉਹ ਚਲੋ ਪਾਰਟੀ ਤਾਂ ਬਣੀ ਹੋਈ ਆ ਪਰ ਮੈਂ ਇਹ ਕਹਿੰਦਾ ਕਿ ਅਗਰ ਅੰਮ੍ਰਿਤਪਾਲ ਸਰਬਜੀਤ ਇੰਡੀਪੈਂਡੈਂਟਲੀ ਆਪਣੀਆਂ ਕੁਰਬਾਨੀਆਂ 'ਤੇ ਜਿੱਤੇ ਨੇ ਅਤੇ ਇਹ ਇੱਕ ਸਬੂਤ ਹੈ ਕਿ ਪੰਜਾਬ ਦੇ ਲੋਕ ਇਸ ਚੀਜ਼ ਨੂੰ ਰੈਕੋਗਨਾਈਜ਼ ਕਰਦੇ ਨੇ ਉਹ ਜਿੱਤੇ ਇਹ ਨਹੀਂ ਹੈਗੇ ਵੀ ਉਹਨਾਂ ਨੇ ਆਪ ਕੰਮ ਕੀਤਾ ਉਹ ਤਾਂ ਜੇਲ੍ਹ 'ਚ ਬੈਠਾ ਸੀ ਅੰਮ੍ਰਿਤਪਾਲ ਜਿਹੜੇ ਲੋਕ ਨੇ ਲੋਕਾਂ ਨੇ ਉਹਨਾਂ ਲਈ ਕੈਂਪੇਨ ਕੀਤੀ ਆ ਵੀ ਅਸੀਂ ਅੱਕੇ ਹੋਏ ਹਾਂ ਅਸੀਂ ਇਹਨਾਂ ਨੂੰ ਨਹੀਂ ਚਾਹੁੰਦੇ ਸੋ ਪਾਰਟੀ ਬਣਾਉਣ ਦੀ ਕੀ ਲੋੜ ਹੈ ਮੈਂ ਇਹ ਕਹਿੰਦਾ ਡਾਕਟਰ ਸਾਹਿਬ ਨਾਲ ਸਹਿਮਤ ਹੈ ਪਾਰਟੀ ਬਣਾਉਣ ਦੀ ਕੀ ਲੋੜ ਹੈ ਪਾਰਟੀ ਅਕਾਲੀ ਦਲ ਬਣੀ ਉਹ ਆਪਣਾ ਕਰ ਲੈਣ ਜੇ ਲੋਕ ਵੋਟ ਨਹੀਂ ਪਾਉਣਾ ਚਾਹੁੰਦੇ ਅਕਾਲੀ ਦਲ ਨੂੰ ਕਾਂਗਰਸ ਨੂੰ ਤਾਂ ਉਹ ਉਹਨਾਂ ਦੇ ਇਲਾਕੇ ਦੇ ਵਿੱਚੋਂ ਕੋਈ ਇਹੋ ਜਿਹਾ ਸ਼ਖਸ ਖੜੇ ਇਲੈਕਸ਼ਨ 'ਚ ਆਵੇ ਜਿਹਨੇ ਲੋਕਾਂ ਲਈ ਕੰਮ ਕੀਤਾ ਹੋਵੇ ਕੋਈ ਕੁਰਬਾਨੀ ਕੀਤੀ ਹੋਵੇ ਹੁਣ ਪਾਰਟੀ ਬਣ ਜਾਣੀ ਆ ਪਾਰਟੀ ਬਣਾਉਣ ਦੀ ਕੀ ਆਮ ਆਦਮੀ ਪਾਰਟੀ ਇੱਦਾਂ ਹੀ ਬਣੀ ਸੀਗੀ ਵੀ ਲੋਕਾਂ ਦੀ ਪਾਰਟੀ ਸੀ ਹੋਇਆ ਕੀ ਜਦੋਂ ਟਿਕਟਾਂ ਵੰਡਣ ਦੀ ਵਾਰੀ ਆਈ ਤਾਂ ਕਰੋੜ ਕਰੋੜ ਦੋ ਦੋ ਕਰੋੜ ਲੈ ਕੇ ਉਹੀ ਜਾਲੀ ਜਿਹੜੇ ਚੱਲੇ ਹੋਏ ਲੀਡਰ ਉਹਨਾਂ ਨੂੰ ਲਿਆ ਕੇ ਫਿਰ ਉੱਥੇ MLA ਲਈ ਖੜਾ ਕਰ ਦਿੱਤਾ, ਠੀਕ ਹੈ, ਰੀਸਾਈਕਲਿੰਗ ਕਰ ਦਿੱਤੀ। ਇਹ ਫਾਰਮੂਲਾ ਆਮ ਆਦਮੀ ਪਾਰਟੀ 'ਚ ਫੇਲ ਹੋ ਚੁੱਕਾ ਆ, ਹੈ ਨਾ। ਪਾਰਟੀ ਬਣਾ ਕੇ ਨਵੀਂ ਪਾਰਟੀ ਬਣਾ ਲਈ, ਫਿਰ ਉਹੀ ਕੰਮ ਜਿਹੜੇ ਪੁਰਾਣੀਆਂ ਪਾਰਟੀਆਂ ਕਰਦੀ ਸੀ ਉਹ ਤੋਂ ਵੀ ਸਿਰਾ ਕਰਾ ਦਿੱਤਾ ਉਹਨਾਂ ਨੇ। ਹੁਣ ਜਿਹੜੀ ਆਹ ਪਾਰਟੀ ਆ, ਇਹ ਫਿਲਹਾਲ ਇਹ ਤਿੰਨ ਜਿਹੜੇ MPA ਤਾਂ ਜਿੱਤੇ ਨੇ ਕਿਉਂਕਿ ਇਹ ਪਾਰਟੀਆਂ ਦੇ ਨਾਲ ਜੁੜੇ ਹੀ ਨਹੀਂ ਸੀ ਕਿਸੇ ਦੇ ਨਾਲ।
ਬਿਲਕੁਲ ਬਿਲਕੁਲ।
ਸੋ ਪਾਰਟੀ ਬਣਾਉਣੀ
ਬਿਨਾਂ ਪਾਰਟੀ ਤੋਂ ਜਿੱਤੇ ਆ,
ਹਾਂ, ਬਿਨਾਂ ਇਹਨਾਂ ਦੀ ਉੱਦਾਂ ਹੀ ਅੰਡਰਸਟੈਂਡਿੰਗ ਹੋਣੀ ਚਾਹੀਦੀ। ਇਹਦੀ ਹੁਣ ਐਗਜ਼ਾਮਪਲ ਮੈਂ ਦੱਸਦਾ, ਨਿਸ਼ਾਂਤ ਸਿੰਘ ਜੀ ਹੁਣੀ ਪ੍ਰੋਗਰਾਮ ਸੁਣਦੇ ਨੇ ASA ਤੋਂ। ਸਾਡੀ ਆਸਟ੍ਰੇਲੀਆ ਕੀ ਨਿਊ ਸਾਊਥ ਵੇਲਜ਼ ਦੇ ਵਿੱਚ ਸਾਰੇ ਗੁਰੂ ਘਰਾਂ ਦੀ ਅੰਡਰਸਟੈਂਡਿੰਗ ਹੈ, ਤੇ ਕਈ ਵਾਰੀ ਕਹਿ ਚੁੱਕੇ ਜਦੋਂ ਕਿਰਪਾਨ ਦਾ ਮਤਲਬ ਵੀ ਇੱਕ ਤੁਸੀਂ ਸੰਸਥਾ ਬਣਾ ਲਓ ਜੀ, ਗੁਰਦੁਆਰਾ ਕੌਂਸਲ ਬਣਾ ਲਓ। ਕੌਂਸਲਾਂ ਤਾਂ ਗੁਰਦੁਆਰਿਆਂ ਦੀਆਂ ਚਾਰ ਬਣੀਆਂ ਹੋਈਆਂ ਆਸਟ੍ਰੇਲੀਆ ਦੇ ਵਿੱਚ, ਪਰ ਉਹਦੇ ਵਿੱਚ ਪ੍ਰਧਾਨ ਸੈਕਟਰੀ ਕਰਕੇ ਉਹਨਾਂ ਦਾ ਵੀ ਕਲੇਸ਼ ਪਿਆ ਰਹਿੰਦਾ। ਸੋ ਉਸ ਵੇਲੇ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲਜ਼ ਦੇ 13-14 ਗੁਰਦੁਆਰੇ ਨੇ ਬੈਠ ਕੇ ਇਹ ਸਲਾਹ ਕੀਤੀ ਸੀ ਅਸੀਂ ਕੋਈ ਕੌਂਸਲ ਨਹੀਂ ਬਣਾਉਣੀ। ਜਿਹੜੇ ਗੁਰੂ ਘਰ ਦੀ ਸਮੱਸਿਆ ਆ, ਮਤਲਬ ਕਿ ASA ਨੂੰ ਆ ਗਈ, ਗਲੈਨਵੁੱਡ ਨੂੰ ਆ ਗਈ, ਬਲਗੁਲਗੇ ਨੂੰ ਆ ਗਈ, ਗ੍ਰਿਫਤ ਨੂੰ ਆ ਗਈ, ਉਹ ਗੁਰਦੁਆਰਾ ਲੀਡ ਕਰੂਗਾ, ਬਾਕੀ ਗੁਰਦੁਆਰੇ ਉਹਨਾਂ ਦਾ ਸਾਥ ਦਊਗੇ,
ਪੂਰਾ ਸਾਥ ਇਮਾਨਦਾਰੀ ਨਾਲ ਦੇਣਗੇ।
ਜਿਹੜੇ ਜਿਹਦੇ ਖੇਤਰ ਦੇ ਵਿੱਚ ਸਮੱਸਿਆ ਆਈ ਆ ਉਹ ਗੁਰਦੁਆਰਾ ਮਦਦ ਮੰਗੇਗਾ ਤਾਂ ਉਹ ਲੀਡ ਕਰੇਗਾ, ਬਾਕੀ ਗੁਰਦੁਆਰਾ ਸਾਹਿਬ ਉਹਨਾਂ ਦੇ ਸਾਥ ਦੇਣਗੇ। ਕੋਈ ਪ੍ਰਧਾਨ ਨਹੀਂ, ਕੋਈ ਸੈਕਟਰੀ ਨਹੀਂ, ਇਹ ਸਾਡੀ ਅੰਡਰਸਟੈਂਡਿੰਗ ਹੁਣ ਤੱਕ ਕਾਇਮ ਹੈ ਇਹਨਾਂ ਗੁਰਦੁਆਰਿਆਂ ਦੀ। ਹੁਣ ਵਿਕਟੋਰੀਆ ਦੇ ਵਿੱਚ ਤਿੰਨ ਆਰਗੇਨਾਈਜੇਸ਼ਨਾਂ ਬਣੀਆਂ ਹੋਈਆਂ ਗੁਰਦੁਆਰਿਆਂ ਦੀਆਂ, ਕੋਈ ਸਿੱਖ ਕੌਂਸਲ ਬਣੀ ਹੋਈ ਹੈ, ਕੋਈ ਉਹਨਾਂ ਦੀ ਆਪਸ 'ਚ ਇੰਨੀ ਬਣਦੀ ਹੈ ਕਿ ਇਕੱਠੇ ਨਹੀਂ ਹੁੰਦੇ, ਕੋਈ ਮਸਲਾ ਹੀ ਨਹੀਂ ਸੋਲਵ ਹੋ ਰਿਹਾ ਕਿਉਂਕਿ ਉੱਥੇ ਚੌਧਰਾਂ ਦਾ ਰੌਲਾ ਪੈ ਜਾਂਦਾ। ਮੈਂ ਪ੍ਰਧਾਨਗੀ ਕਰਨੀ ਹੈ, ਮੈਂ ਮਿਨਿਸਟਰ ਨੂੰ ਜਾ ਕੇ ਮਿਲਣਾ, ਉਹ ਮਿਲਣਾ, ਮਤਲਬ ਪੰਜਾਬ ਨੂੰ ਵੀ ਪਾਰਟੀਆਂ ਤੋਂ ਦੁਖੀ ਹੋਏ ਪਏ ਨੇ ਲੋਕ। ਪੰਜਾਬ ਨੂੰ ਪਾਰਟੀ ਦੀ ਲੋੜ ਨਹੀਂ ਹੈਗੀ ਹੋਰ ਦੀ, ਉੱਥੇ ਅੰਡਰਸਟੈਂਡਿੰਗ ਦੀ ਲੋੜ ਹੈ। ਆਪਣੇ ਆਪਣੇ ਖਿੱਤੇ ਦੇ ਵਿੱਚ ਲੋਕ ਖੜਨ, ਉਹਨਾਂ ਦੀ ਅੰਡਰਸਟੈਂਡਿੰਗ ਹੋ ਜਾਣੀ ਹੈ, ਇਹ ਕੋਈ ਐਡੀ ਗੱਲ ਨਹੀਂ ਹੈਗੀ। ਪਰ ਬੰਦੇ ਵਧੀਆ ਹੋਣੇ ਚਾਹੀਦੇ ਆ ਜਿਹੜੇ ਜਿਹੜੇ ਉਸ ਇਲਾਕੇ
ਨੂੰ। ਪਾਰਟੀ ਸ਼੍ਰੋਮਣੀ ਅਕਾਲੀ ਦਲ ਮੌਜੂਦ ਆ, ਉਹਦੇ 'ਚ ਪਾਰਟੀ ਵਾਲੀ ਕਿਹੜੀ ਗੱਲ, ਪਾਰਟੀ ਦੇ ਹੋਰ ਬਣਾ ਕੇ ਪਾਰਟੀ ਰਜਿਸਟਰ ਤੇ ਆਪ ਪ੍ਰਧਾਨ ਬਣ ਜਾਓ, ਤੇ ਘਰ ਵਾਲੀ ਨੂੰ ਖਜ਼ਾਨਚੀ ਬਣਾ ਲਓ, ਪੁੱਤ ਨੂੰ ਸਕੱਤਰ ਬਣਾ ਲਓ, ਤੇ ਆਪਣਾ ਪੰਜ ਬੰਦੇ, ਤਿੰਨ ਇਹ ਹੋ ਗਏ, ਦੋ ਹੋਰ ਨਾਲ ਰਲਾ ਲਓ, ਬੱਚੇ ਕੋਈ ਤੁਹਾਡਾ ਭਰਾ ਹੋਊਗਾ ਜਾਂ ਕੋਈ ਚਾਚਾ ਤਾਇਆ ਹੋਊਗਾ ਤੇ ਪਾਰਟੀ ਰਜਿਸਟਰ ਕਰਾ ਲਓ। ਤੁਸੀਂ ਤੇ ਇੱਕ ਵਾਰੀ ਦੱਸਿਆ ਸੀ ਮੈਨੂੰ, ਕਈ ਸਾਲ ਹੋਏ ਆ ਕਿ ਭਾਈ ਕੋਈ ਅਕਾਲੀ ਦਲ ਜਿਹੜਾ ਸੀ ਉਹ ਬਣਾਉਣ ਵਾਸਤੇ ਰਜਿਸਟਰ ਕਰਾਉਣ ਲਈ ਗਿਆ, ਤੇ ਉਹ ਜਿਹੜਾ ਬਾਰੀ ਵਾਲਾ ਬਈ ਅੰਦਰ ਕਲਰਕ ਸੀ ਬੈਠਾ ਜਿਹਨੇ ਰਜਿਸਟਰ ਦਰਜ ਕਰਨਾ ਸੀ, ਉਹ ਕਹਿੰਦਾ ਭਾਈ A to Z ਤਾਂ ਅਕਾਲੀ ਦਲ ਰਜਿਸਟਰ ਹੋ ਚੁੱਕੇ ਹੋਏ ਆ ਪਹਿਲਾਂ ਹੀ, ਹੁਣ ਤੇਰਾ ਜਿਹੜਾ A1 ਤੋਂ ਸ਼ੁਰੂ ਕਰਨਾ ਪਊਗਾ, ਫਿਰ A2 A3 ਫਿਰ ਨਵੀਂ ਲਾਈਨ ਚੱਲੂਗੀ। ਸੋ ਪਾਰਟੀਆਂ ਦਾ ਤਾਂ ਇੰਨੀਆਂ ਹੁੰਦੀਆਂ, ਉਹ ਖਾਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਬੜੀਆਂ ਖੁੰਬਾਂ ਵਾਂਗੂ ਉੱਗਦੀਆਂ ਨੇ ਪਾਰਟੀਆਂ, ਅਤੇ ਇਲੈਕਸ਼ਨ ਤੋਂ ਬਾਅਦ ਉਵੇਂ ਹੀ ਖੁੰਬਾਂ ਵਾਂਗੂ ਹੀ ਉਹ ਸਮਾਪਤ ਹੋ ਜਾਂਦੀਆਂ ਨੇ। ਅਤੇ ਨਵੀਂ ਪਾਰਟੀ ਬਣਾਉਣ ਦੇ ਵਿੱਚ ਕੋਈ ਪਾਰਟੀ ਬਣਾਉਣੀ, ਪਾਰਟੀ ਚਲਾਉਣੀ ਬੜੀ ਵੱਡੀ ਗੱਲ ਆ, ਲੋਕਾਂ ਦੇ ਉਭਾਰ ਦੇ ਨਾਲ ਇਲੈਕਸ਼ਨ ਜਿੱਤ ਲੈਣੀ ਹੋਰ ਗੱਲ ਆ
ਜੀ।
ਹੁਣ ਕੀ ਆਪਣਾ ਨਾ 300 ਸਾਲਾਂ 'ਤੇ ਆਪਣਾ 99 ਦੇ ਵਿੱਚ ਨਾ ਬਣਾਇਆ ਸੀ ਨਾ
ਅਨੰਦਪੁਰ
ਸਾਹਿਬ ਸਟੇਜ, ਇੱਕ ਪਾਸੇ ਸੀ ਪੰਜਾਬ ਸਰਕਾਰ ਸ਼੍ਰੋਮਣੀ ਕਮੇਟੀ ਅਤੇ ਭਾਰਤ ਸਰਕਾਰ ਦੀ ਸਟੇਜ ਲੱਗੀ ਹੋਈ, ਉੱਥੇ ਸੀ ਬਾਦਲ ਸਾਹਿਬ, ਅਤੇ ਇੱਧਰ ਟੌੜਾ ਸਾਹਿਬ ਨੇ ਇਕੱਲਿਆਂ ਨੇ ਮੁਕਾਬਲੇ 'ਤੇ ਸੰਤ ਸਮਾਜ ਦੇ ਨਾਂ 'ਤੇ ਜਗ੍ਹਾ ਕਿਰਾਏ 'ਤੇ ਲੈ ਕੇ ਅਤੇ ਉੱਥੇ ਕੀਤਾ। ਉੱਥੇ ਬੜਾ ਸੋਹਣਾ ਉਹਨੇ, ਮੈਂ ਵੀ ਬੈਠਾ ਰਿਹਾ ਵਾਹਵਾ ਚਿਰ, ਅਤੇ ਸਟੇਜ 'ਤੇ ਵੀ ਬੈਠਣ ਦੀ ਹੁਕਮ ਹਮਾਕਤ ਕਰ ਲਈ ਮੈਂ, ਅਤੇ ਉਹ ਜਿਹੜਾ ਸੀ ਨਾ ਉੱਥੇ ਸਾਰਿਆਂ ਨੂੰ ਬੁਲਾਰਿਆਂ ਨੂੰ ਟਾਈਮ ਦਿੱਤਾ ਗਿਆ, ਅਤੇ ਸਿਮਰਨਜੀਤ ਸਿੰਘ ਮਾਨ ਜਿਵੇਂ ਸਾਹਿਬ ਸੁਭਾਸ਼ ਢਿੱਲੇ ਜੇ ਬੋਲ ਭਰਾ ਹੋ ਤੁਸੀਂ ਮੈਨੂੰ ਸਪੋਰਟ ਤਾਂ ਦਿੰਦੇ ਹੋ, ਮੈਨੂੰ ਵੋਟ ਨਹੀਂ ਦਿੰਦੇ, ਲੋਕ ਹੀ ਹੱਸ ਪਏ। ਉਹ ਤੋਂ ਬਾਅਦ ਛੋਟੇਪੁਰ ਸੁੱਚਾ ਸਿੰਘ ਛੋਟੇਪੁਰ ਦੀ ਵਾਰੀ ਸੀ, ਅਤੇ ਉਹ ਮਜਹਿਲ ਸੀ, ਵਜ਼ੀਰ ਵੀ ਰਿਹਾ ਸੀ, MLA ਵੀ, ਮੋਹਨ ਸਿੰਘ ਤੁੜ ਦਾ ਦਿਮਾਗ ਸੀ, ਮਤਲਬ ਪੰਥਕ ਬੈਕਗਰਾਊਂਡ ਵਾਲਾ, ਅਤੇ ਉਹ ਬੜਾ ਜੋਸ਼ 'ਚ ਬੋਲਿਆ, ਮਾਨ ਸਾਹਿਬ ਲੋਕਾਂ ਨੇ ਤੁਹਾਨੂੰ ਵੋਟ ਵੀ ਦਿੱਤੇ ਸੀ, ਲੋਕਾਂ ਨੇ ਤੁਹਾਨੂੰ ਨੋਟ ਵੀ ਦਿੱਤੇ ਸੀ, ਲੋਕਾਂ ਨੇ ਤੁਹਾਨੂੰ ਸਪੋਰਟ ਵੀ ਦਿੱਤੇ ਸੀ, ਲੋਕ ਬਾਦਲ ਦਾ ਬਦਲ ਚਾਹੁੰਦੇ ਸੀ, ਤੁਸੀਂ ਬਾਦਲ ਦਾ ਬਦਲ ਨਹੀਂ ਬਣ ਸਕੇ, ਸੋ ਇਹ ਹੈ ਵੀ ਅਕਾਲੀ ਦਲ ਦਾ, ਸ਼੍ਰੋਮਣੀ ਅਕਾਲੀ ਦਲ ਦਾ ਬਦਲ ਬਣਨਾ ਸਿੱਖਾਂ ਦੀ ਪਾਰਟੀ ਦੇ ਵਿੱਚ ਇਹ ਸੌਖੀ ਜੀ ਗੱਲ ਨਹੀਂ ਹੈਗੀ। ਇਹ ਪਲੇਟਫਾਰਮ, ਇਹ ਪਾਰਟੀ ਸਾਡੇ ਕੋਲ ਬਣੀ ਹੋਈ ਆ। ਹਾਂ, ਇਹ ਬਦਲ ਮੁਕਾਬਲੇ 'ਤੇ ਆਪਣਾ ਸੈਂਟਰ ਅਕਾਲੀ ਦਲ ਬਾਬੇ ਖੜਕ ਸਿੰਘ ਨੇ ਵੀ ਬਣਾਇਆ, ਕੋਈ ਚਿਰ ਚਲਾਇਆ, ਉਹਦਾ ਵੀ ਲੋਕਾਂ ਨੇ ਜਪਾਨੀ ਅਕਾਲੀ ਦਲ ਨਾਂ ਰੱਖ ਦਿੱਤਾ। ਖਾਲਸਾ ਦਲ
ਜਪਾਨੀ ਕਾਹਲੇ ਰੱਖ,
ਜਪਾਨੀ ਇਹ ਲਈ ਰੱਖਦਾ ਵੀ ਉਹ ਜਪਾਨ ਦੀਆਂ ਨਕਲੀ ਚੀਜ਼ਾਂ ਹੁੰਦੀਆਂ ਸੀ ਨਾ, ਵੀ ਇਹ ਨਕਲੀ ਅਕਾਲੀ ਦਲ ਆ,
ਜਪਾਨੀ ਅਕਾਲੀ ਮੇਡ ਇਨ ਜਪਾਨ।
ਤੁਹਾਨੂੰ ਤੁਹਾਨੂੰ ਹੈਰਾਨੀ ਹੋਵੇਗੀ ਵੀ ਜੇ ਅੱਧਿਓਂ ਵੱਧ ਬੰਦੇ ਸਰਕਾਰ ਦੀ ਸ਼ਰਤ ਮੰਨ ਕੇ ਜੇਲ੍ਹ, ਲਾਹੌਰ ਜੇਲ੍ਹ ਚੋਂ ਰਿਹਾਅ ਹੋ ਗਏ।
ਅੱਛਾ,
ਉਹਨਾਂ ਦਾ ਅਗਵਾਈ ਸੀ, ਆਗੂ ਸੀਗਾ ਬਾਬਾ ਖੜਕ ਸਿੰਘ ਤੇ ਮੀਆਂ ਵਾਲੀ ਜੇਲ੍ਹ 'ਚ ਦੂਰ ਸੀਗਾ, ਤੇ ਉਹਦਾ ਰਿਹਾਅ ਹੋ ਕੇ ਆਉਣ ਵਾਲੇ ਉਹਨੇ ਗਵਰਨਰ ਹੇਲੀ ਨੇ ਸ਼ਰਤ ਲਾ ਤੀ ਨਾ, ਉਹ ਕਿ ਗੁਰਦੁਆਰਾ ਕਾਨੂੰਨ ਤੇ ਬਣਾ ਤਾ ਤੁਹਾਡਾ, ਤੇ ਹੁਣ ਤੁਸੀਂ ਜਿਹੜਾ ਇਸ ਫਾਰਮ ਤੇ ਦਸਖਤ ਕਰਕੇ ਨਿਕਲੂਗਾ ਉਹਨੂੰ ਰਿਹਾਅ ਕੀਤਾ ਜਾਊਗਾ। ਦਸਖਤ ਫਾਰਮ ਕੀ ਸੀ ਵੀ ਮੈਂ ਇਸ ਕਾਨੂੰਨ ਤੇ ਅਮਲ ਕਰੂੰਗਾ, ਤੇ ਉਹ 20 ਦਸਖਤ ਕਰਕੇ ਬਾਹਰ ਆ ਗਏ, ਤੇ 16 ਬਾਬੇ ਖੜਕ ਸਿੰਘ ਦੀ ਅਗਵਾਈ ਹੇਠਾਂ ਮਾਸਟਰ ਤਾਰਾ ਸਿੰਘ ਵਗੈਰਾ ਇਹ ਜੇਲ੍ਹ 'ਚ ਰਹੇ। ਵੀ ਅਸੀਂ ਅਸੀਂ ਕਾਨੂੰਨ ਬਣਾਇਆ, ਅਸੀਂ ਕੁਰਬਾਨੀ ਦੇ ਕੇ ਬਣਵਾਇਆ, ਅਸੀਂ ਸਹਿਮਤ ਹੋਏ ਹਾਂ, ਇਹ ਹੁਣ ਸਾਡੇ ਉੱਤੇ ਲੱਤ ਕੋਈ ਰਗੜਾਊ ਪਣਾ ਰੱਖਿਆ ਜਾ ਰਿਹਾ ਵੀ ਅਸੀਂ ਸ਼ਰਤ ਮੰਨ ਕੇ ਬਾਹਰ ਨਿਕਲੀਏ। ਅਸੀਂ ਨਹੀਂ ਤੁਹਾਡੀ ਮੰਨਦੇ ਸ਼ਰਤ, ਜੇ ਸਾਨੂੰ ਸਾਰੇ ਹਰ ਸਿੱਖ ਨੂੰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੀਦਾ, ਪਰ ਜੇ ਸਰਕਾਰ ਕਹੇ ਕਿ ਤੁਹਾਨੂੰ ਹੁਕਮ ਨਾਲ ਮੈਂ ਪਾਠ ਕਰਾਉਣਾ ਤੇ ਅਸੀਂ ਨਹੀਂ ਕਰਾਂਗੇ। ਤੇ ਉਹ ਬਾਹਰ ਆ ਕੇ ਜਿਹੜੀ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸਦਾ ਨਾਂ ਸੀ ਉਹਦਾ, ਸਰਕਾਰ ਨੇ ਜਿਹੜੀ ਬਣਾਈ ਸੀ ਉਹਦਾ ਨਾਂ ਰੱਖਿਆ ਸੈਂਟਰਲ ਗੁਰਦੁਆਰਾ ਬੋਰਡ। ਉਹ ਸੈਂਟਰਲ ਗੁਰਦੁਆਰਾ ਬੋਰਡ ਤੇ ਕਬਜ਼ਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਤੇ ਉਹ ਜਿਹੜੇ ਜੇਲ੍ਹ 'ਚ ਬੈਠੇ ਸੀ ਉਹਨਾਂ ਨੇ ਜੇਲ੍ਹ 'ਚੋਂ ਇਲੈਕਸ਼ਨ ਲੜੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ, ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ। ਸਿੱਖ ਜਨਤਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਾ ਤਾ। ਅਖੀਰ ਉਹ ਸਤੰਬਰ ਦੇ ਵਿੱਚ ਫਿਰ ਉਹਨਾਂ ਨੇ, ਸਰਕਾਰ ਨੇ ਉਹਨਾਂ ਨੂੰ ਵੀ ਰਿਹਾਅ ਕਰ ਦਿੱਤਾ ਜਿਹੜੇ 16 ਅੰਦਰ ਰਹਿ ਗਏ, ਪਰ ਉਹਨਾਂ ਦਾ ਲੀਡਰ ਤੇਜਾ ਸਿੰਘ ਸਮੁੰਦਰੀ ਜਿਹੜਾ ਸੀ ਉਹ ਜੇਲ੍ਹ ਦੇ ਵਿੱਚ ਚੜ੍ਹਾਈ ਕਰ ਗਿਆ। ਉਹਦੀ ਯਾਦ 'ਚ ਤੇਜਾ ਸਿੰਘ ਸਮੁੰਦਰੀ ਦਾ ਅੰਮ੍ਰਿਤਸਰ ਦੇ ਹੈੱਡਕੁਆਟਰ ਬਣਿਆ ਹੋਇਆ, ਤੇ ਉਹਦਾ ਫਿਰ ਮਾਸਟਰ ਤਾਰਾ ਸਿੰਘ ਲੀਡਰ ਬਣਿਆ ਜੇਲ੍ਹ ਵਿੱਚ ਰਹਿਣ ਵਾਲਾ ਸ਼੍ਰੋਮਣੀ ਅਕਾਲੀ ਦਲ ਦਾ। ਫਿਰ ਇਹਨਾਂ ਨੇ ਜਿੱਤ ਕੇ ਟਾਊਨ ਹਾਲ ਦੇ ਵਿੱਚ ਮੀਟਿੰਗ ਪਹਿਲੀ ਕਰਕੇ, ਸਰ ਮੰਗਲ ਸਿੰਘ ਅਕਾਲੀ ਦੀ ਅਗਵਾਈ ਹੇਠਾਂ, ਪ੍ਰਧਾਨਗੀ ਹੇਠਾਂ ਪਹਿਲੀ ਮੀਟਿੰਗ ਕੀਤੀ, ਤੇ 15 ਕੋਆਪਟ ਮੈਂਬਰ ਬਣੇ। ਕੋਆਪਟ ਮੈਂਬਰ ਬਣ ਕੇ ਕੰਪਲੀਟ ਸ਼੍ਰੋਮਣੀ ਗੁਰਦੁਆਰਾ ਸੈਂਟਰ ਬੋਰਡ ਬਣਾ ਕੇ ਪਹਿਲਾ ਮਤਾ ਹੀ ਇਹ ਪਾਸ ਕੀਤਾ ਵੀ ਇਹ ਗੁਰਦੁਆਰਾ ਸੈਂਟਰ ਗੁਰਦੁਆਰਾ ਬੋਰਡ ਦੇ ਥਾਂ ਅਸੀਂ ਇਹਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਦੇ ਹਾਂ, ਕਿਉਂਕਿ ਜਿੰਨੀਆਂ 5 ਸਾਲ ਕੁਰਬਾਨੀਆਂ ਹੋਈਆਂ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਥੱਲੇ ਹੀ ਹੁੰਦਾ ਸੀ ਅਗਵਾਈ।
ਉਹ ਸਰਮਾਪਦ ਵੀ ਪਹੁੰਚਣ ਵਾਲੇ ਹੋਣੇ, ਪਰ ਆਪਾਂ ਸੁਨੇਹੇ ਲੈ ਲਈਏ। ਡਾਕਟਰ ਸਾਹਿਬ ਕਹਿੰਦੇ ਨੇ ਕਿ ਸਿੱਖ ਆਮ ਕਰਕੇ ਦੂਸਰਿਆਂ ਦੇ ਮਗਰ ਲੱਗ ਕੇ ਆਪਣੀਆਂ ਜੜ੍ਹਾਂ ਵੱਢਣ ਦੇ ਵਿੱਚ ਬਹੁਤ ਤੱਤਪਰ ਰਹਿੰਦੇ। ਸਹੀ ਗੱਲ ਤੇ
ਇੱਥੇ ਨਾ ਇੱਥੇ ਮੈਨੂੰ ਇਹਨਾਂ ਨੇ ਮੈਲਬਰਨ ਕੋਈ ਸੱਦਿਆ, ਤੇ ਉਹ ਉੱਥੇ ਨੌਜਵਾਨ ਸੀ ਸਟੇਟ ਸੈਕਟਰੀ ਨਿੱਜਰ ਜਸਵੀਰ ਸਿੰਘ ਨਿੱਜਰ, ਕੈਨੇਡਾ ਚਲਿਆ ਗਿਆ। ਉਹ ਹੈ ਤੇ ਮੇਰੇ ਬੱਚਿਆਂ ਦਾ ਆਣੀ, ਮੈਨੂੰ ਕਹਿੰਦਾ ਗਿਆਨੀ ਜੀ ਯੂ ਆਰ ਵੈਰੀ ਗੁੱਡ। ਮੈਂ ਕਿਹਾ ਕੱਲ ਕਹਿੰਦੇ ਆਪਣੇ ਹੱਥੀਂ ਆਪਣੀ ਪੈਰੀ ਕੁਹਾੜਾ ਮਾਰਨ ਵਿੱਚ।
ਠੀਕ ਹੈ। ਤੇ ਹਰਪ੍ਰੀਤ ਰਾਜੂ ਕਹਿੰਦੇ ਨੇ ਕਿ ਗਿਆਨੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਕਾਮੇ ਸੁਖਵੀਰ ਬਾਦਲ ਨੂੰ ਆਪਣਾ ਆਗੂ ਨਹੀਂ ਬਣਾਉਣਾ ਚਾਹੁੰਦੇ। ਪ੍ਰਕਾਸ਼ ਸਿੰਘ ਬਾਦਲ ਸਿਆਸਤ ਦਾ ਧਨੀ ਸੀ, ਸੱਚ ਝੂਠ ਬੋਲ ਕੇ ਰਾਜ ਕਰ ਗਿਆ, ਭਾਵੇਂ ਸਿੱਖੀ ਲਈ ਕੁਛ ਨਹੀਂ ਕੀਤਾ, ਸਗੋਂ ਆਪਣੇ ਇਤਿਹਾਸਿਕ ਸਥਾਨ ਢਹਿ ਢੇਰੀ ਕਰਕੇ ਬੰਗਲੇ ਅਤੇ ਸੰਗਮਰਮਰ ਦੀਆਂ ਇਮਾਰਤਾਂ ਬਣਾ ਦਿੱਤੀਆਂ। ਖੈਰ, ਇਹ ਇਹਨਾਂ ਦੇ ਵਿਚਾਰ ਨੇ। ਅਤੇ ਅਮਰਜੀਤ ਸਿੰਘ ਬਾਜਾ ਖਾਨ ਮੈਲਬਨ ਤੋਂ ਸਾਡੇ ਨਾਲ ਜੁੜਦੇ ਨੇ, ਕਹਿੰਦੇ ਪਾਰਟੀ ਤੋਂ ਬਿਨਾਂ ਆਜ਼ਾਦ ਜਿੱਤਣਾ ਕੋਈ ਮਾਇਨੇ ਨਹੀਂ ਰੱਖਦਾ। ਜਿਹੜਾ ਮੌਜੂਦਾ ਅਕਾਲੀ ਦਲ ਹੈ ਉਹ ਬਾਦਲ ਅਤੇ ਉਹਨਾਂ ਦੀ ਜੁੰਡਲੀ ਦਾ ਕਬਜ਼ਾ ਹੈ, ਜਿਹੜੇ ਕਰਤਾਰਹੀਣ ਨੇ। ਸੋ ਜਿਹੜੀ ਗੱਲ ਅਸੀਂ ਕੀਤੀ ਹੈ ਉਹਨਾਂ ਨੇ ਬੇਸਿਕਲੀ ਉਹੀ ਕਿਹਾ ਕਿ ਪਾਰਟੀ ਬਣਨੀ ਚਾਹੀਦੀ ਹੈ, ਪਰ ਜੇ ਨਹੀਂ ਬਣਾਉਣੀ ਤਾਂ ਅਕਾਲੀ ਦਲ ਨੂੰ ਸੁਧਾਰਨਾ ਚਾਹੀਦਾ ਹੈ। ਅਤੇ ਇਹ ਸਨ ਸੁਨੇਹੇ, ਅਤੇ ਸੁਨੇਹੇ ਹਰਪਾਲ ਸਿੰਘ ਸੰਧੂ ਉਹਨਾਂ ਨੇ ਵੀ ਗ੍ਰਿਫਤ ਤੋਂ ਭੇਜੇ, ਕਹਿੰਦੇ ਤਾਇਆ ਜੀ ਬਾਬਾ ਖੜਕ ਸਿੰਘ ਉਹਨਾਂ ਦੇ ਉਹਨਾਂ ਨੇ ਜਿਨ੍ਹਾਂ ਦਾ ਗੁਰੂ ਘਰ ਬਣਿਆ ਝਪਾਲ ਬਾਬਾ ਬੁੱਢਾ ਜੀ ਦੇ ਨੇੜੇ ਨੇ ਜਾਂ ਕੋਈ ਹੋਰ?
ਉਹ ਹੋਰ ਉਹ ਅਕਾਲੀ ਜਿਹੜੇ ਸੀ ਨਾ ਬਾਬਾ ਖੜਕ ਸਿੰਘ ਜੀ, ਇਹ ਤੇ ਕਾਰ ਸੇਵਾ ਵਾਲੇ ਸੀਗੇ ਬਾਬਾ ਜੀ ਸਾਡੇ ਹੋਏ ਆ, ਤੇ ਉਹ ਸੀਗੇ ਰਈਸ ਸੀਗੇ, ਮਤਲਬ ਬਹੁਤ ਅਮੀਰ ਘਰਾਣੇ ਦੇ ਆਪਣਾ ਸਿਆਲਕੋਟ ਦੇ, ਤੇ ਉਹ ਅਕਾਲੀ ਦਲ ਦੇ ਉਹਨਾਂ ਇੱਕੋ ਸਮੇਂ ਪੰਜਾਬ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਲੀਗ ਚੌਵੇਂ ਜਥੇਬੰਦੀਆਂ ਦੇ ਇੱਕੋ ਸਮੇਂ ਉਹ ਪ੍ਰਧਾਨ ਰਹੇ ਨੇ, ਤੇ ਉਹਨਾਂ ਦੇ ਵੇਲਿਆਂ ਦੀ ਉਹਨਾਂ ਨੇ ਵਕਾਲਤ ਪੜ੍ਹੀ ਹੋਈ, ਵਕਾਲ ਇੰਗਲੈਂਡ ਤੋਂ ਪੜ੍ਹ ਕੇ ਆਏ ਸੀ, ਮਤਲਬ ਬਹੁਤ ਖਾਨਦਾਨੀ ਅਮੀਰ ਪਰਿਵਾਰ ਦੇ ਵਿੱਚੋਂ ਸੀ, ਤੇ ਉਹ ਲੀਡਰਸ਼ਿਪ ਉਹਨਾਂ ਦੀ ਸ਼ੁਰੂ ਹੋਈ ਗੁਰਦੁਆਰਾ ਬਾਬਾ ਬੇਰ ਸਾਹਿਬ ਸਿਆਲਕੋਟ ਦੇ ਵਿੱਚ ਸੀ, ਉਹਨੂੰ ਮਹੰਤਾਂ ਤੋਂ ਛਡਾਉਣ ਵਾਸਤੇ ਉਹਨਾਂ ਨੇ ਅਗਵਾਈ ਕੀਤੀ ਤੇ ਸਫਲ ਹੋਏ, ਤੇ ਸਿੱਖਾਂ ਨੇ ਉਹਨੂੰ ਆਪਣਾ ਲੀਡਰ ਮੰਨ ਲਿਆ, ਤੇ ਉਹਨੇ ਅਦਾਲਤ ਦੇ ਵਿੱਚ ਬਿਆਨ ਦੇਣ ਤੋਂ ਨਾ ਕਰਤੀ ਸੀ, ਇਹ ਕਹਿ ਕੇ ਕਿ ਮੈਂ ਸਿੱਖਾਂ ਦਾ ਮੈਂ ਸਿੱਖ ਕੌਮ ਦਾ ਪ੍ਰਧਾਨ ਆ, ਮੇਰੀ ਪੋਜੀਸ਼ਨ ਅਮਰੀਕਾ ਦੇ ਪ੍ਰਧਾਨ ਤੇ ਇੰਗਲੈਂਡ ਦੇ ਰਾਜੇ ਦੇ ਬਰਾਬਰ ਆ, ਤੇ ਮੈਂ ਉਹਨਾਂ ਦੇ ਨੌਕਰਾਂ ਦੇ ਸਾਹਮਣੇ ਜਵਾਬਦੇਹ ਨਹੀਂ ਹਾਂ।
ਤਾਇਆ ਜੀ ਸੁਖਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਹੌਰਸ਼ਮ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਇਆ ਜੀ ਨੂੰ ਬਹੁਤ ਸਾਰੀਆਂ ਸਿਫਤਾਂ ਕਹਿੰਦੇ,
ਉਹਨਾਂ ਨੂੰ ਕੋਈ ਪਾਰਸਲ ਕਰਕੇ ਭੇਜ ਦਿਓ, ਇਸ ਤਰ੍ਹਾਂ ਜ਼ਬਾਨੀ ਕਮਾਨੀ ਨਹੀਂ ਮੈਂ ਮੰਨਦਾ।
ਗੌਰਵ ਸ਼ਰਮਾ ਜੁੜੇ ਨੇ ਇਹਨਾਂ ਨਾਲ, ਲਓ ਜੀ ਪਾਜ ਦੇੜ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਭਾਜੀ ਮੌਲਵੀ ਨੂੰ ਪਿਛਲੇ ਇਲੈਕਸ਼ਨ ਦੇ ਵਿੱਚ ਪੈਸੇ ਦੇਣ ਦੀ ਗੱਲ ਕੀਤੀ ਸੀ, ਉਹ ਵੀ ਹੁਣ ਰੌਲਾ ਪਾ ਰਹੇ ਨੇ ਕਿਉਂਕਿ ਉਹਨਾਂ ਨੂੰ ਅਜੇ ਮਿਲੇ ਨਹੀਂ। ਕੜਾ ਭਾਈਆਂ ਤੇ ਗ੍ਰੰਥੀਆਂ ਦੇ ਕਰ ਰਹੇ ਨੇ। ਤੇ ਤਾਇਆ ਜੀ ਸੁਰਿੰਦਰ ਕੌਰ ਗਿੱਲ ਜੀ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਗਿਆਨੀ ਜੀ ਵੀ ਮਿਸ ਹਿਮ ਐਂਡ ਹੀ ਸ਼ੁੱਡ ਟਰਾਈ ਟੂ ਵਿਜ਼ਿਟ ਗ੍ਰਿਫਤ ਗੁਰਦੁਆਰਾ, ਗ੍ਰਿਫਤ ਤੋਂ ਤੁਹਾਨੂੰ ਉਡੀਕ ਰਹੇ ਨੇ।
ਧੰਨਵਾਦ ਬੀਬਾ ਜੀ। ਕੀ ਬੇਟੀ ਹੈ? ਬੇਟੀ
ਮਤਲਬ ਡਾਕਟਰ ਐਸ ਕੇ ਗਿੱਲ ਹੈ, ਸੋ ਕੌਰ ਮੇਰਾ ਕੌਰ ਹੀ ਹੋਣਗੇ।
ਚਲੋ ਕੋਈ ਹੋਏ ਤੇ ਚਲੋ ਇਹਨਾਂ ਬੱਚਿਆਂ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਯਾਦ ਕੀਤਾ ਤੇ ਮੇਰੇ ਕੀ ਹੈ ਤੇ ਮੈਂ ਤੇ ਬਸ ਆਇਆ ਖੜਾ।
ਰਾਮੂ ਵਾਲੇ ਬਲਦੀਪ ਜੀ ਵੀ ਦਿੱਲੀ ਤੋਂ ਜੁੜੇ ਨੇ, ਫਤਿਹ ਬੁਲਾ ਰਹੇ ਨੇ, ਕਹਿੰਦੇ ਬਾਕਮਾਲ ਹੋਸ਼ ਤੇ ਕਮਾਲ ਦੀ ਸ਼ੈਲੀ ਵਾਲਾ ਬਜ਼ੁਰਗ ਮਹਿਮਾਨ। ਇਹ ਮਹਿਮਾਨ ਨੀ ਹੈਗੇ, ਇਹ ਤਾਂ ਸਾਡੇ ਤਾਇਆ ਜੀ ਆ। ਤਾਇਆ ਜੀ ਚਲੋ ਮੈਂ ਨਾਲ ਹੀ ਜੋੜਦਾ ਆ, ਸਾਡੇ ਨਾਲ ਸਰ ਮੁਹੱਬਤ ਹੋਣੀ ਜੋੜਿਆ ਸਰ ਮੁਹੱਬਤ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
ਹਾਂਜੀ
ਸਤਿ ਸ਼੍ਰੀ ਅਕਾਲ ਤਾਇਆ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਗੱਲ, ਤੁਸੀਂ ਅੱਜ ਬਹੁਤ ਚੁਸਤ ਜੇ ਨਜ਼ਰ ਆ ਰਹੇ ਹੋ, ਮੁੱਛਾਂ ਨੂੰ ਵਾਹਵਾ ਤਾ ਦਿੱਤਾ ਹੋਇਆ ਵਾ।
ਉਹ ਇਹ ਨਾ ਏਦਾਂ ਹੁੰਦਾ ਜਦੋਂ ਸਵੇਰੇ ਸਵੇਰੇ ਨਹਾ ਧੋ ਕੇ ਇੱਕ ਵਾਰੀ ਐਨ ਮਤਲਬ ਕਰੀਮ ਸ਼ਰੀਮ ਲਾ ਕੇ ਉਦੋਂ ਤੇ ਐਂ ਹੁੰਦਾ, ਫਿਰ ਦਿਨੇ ਦਿਨੇ ਜਿਉਂ ਜਿਉਂ ਦਿਨ ਢਲੀ ਜਾਂਦਾ ਤਿਉਂ ਤਿਉਂ ਮੁੱਛਾਂ ਢਲੀ ਜਾਂਦੀਆਂ ਨੇ,
ਉਹਦਾ ਪ੍ਰਤਾਪ ਘਟੀ ਜਾਂਦਾ।
ਅੰਮ੍ਰਿਤਸਰ ਦੇ ਵਿੱਚ ਜਲੇਬੀਆਂ ਵਾਲੀ ਦੁਕਾਨ ਤੇ ਮੈਨੂੰ ਜਾ ਕੇ ਇੱਕ ਡੂਨਾ ਜਲੇਬੀਆਂ ਦਾ ਫੜਾ ਕੇ ਮੈਨੂੰ ਤੇ ਮੁੜ ਕੇ ਦੂਜੀਆਂ ਨੇ ਪੁੱਛਿਆ ਨੀ ਸੀ ਮੈਨੂੰ, ਅਜੇ ਨੀ ਉਹ ਭੁੱਲਦੀ ਗੱਲ।
ਜਿਹੜੀ ਚਾਸ਼ਨੀ ਦਾ ਨੀ ਹੁੰਦਾ ਆਪਣਾ ਉਹਨਾਂ ਦਾ ਕੜਾਹਾ,
ਲੱਗ ਗਈ ਉਹਦੇ ਵਿੱਚੇ ਬਿਠਾ ਦਿਓ, ਉਹਦੇ ਵਿੱਚੇ ਬਿਠਾ ਦਿਓ, ਵਿੱਚੇ ਰਚਾ ਦਿਓ ਜਿਹੜੀ ਚਾਹਣੀ ਆ।
ਅਗਲੀ ਗੱਲ ਮੈਂ ਕਹੀ ਨੀ, ਬਸ ਤੁਸੀਂ ਫੀਲਿੰਗ ਸਮਝ।
ਇਹਨਾਂ ਨੇ ਮੈਨੂੰ ਇੱਥੋਂ ਲੱਦਿਆ ਕਾਰ ਤੇ ਲੈ ਗਏ ਕੈਪਟਨ ਨੂੰ, ਤੇ ਰਾਹ ਦੇ ਵਿੱਚ ਫਿਰ ਮੈਂ ਵੀ ਪੂਰੇ ਗਿਣ ਗਿਣ ਕੇ ਬਦਲੇ, ਫਿਰ ਗਿਆਨ ਦੀ ਪਛਾੜ ਕੀਤੀ ਹੈ ਤੇ ਟਿਕਣ ਨਹੀਂ ਦਿੱਤਾ
ਉੱਥੇ।
ਇਹਨੇ ਬਦਲਾ ਪਤਾ ਕੀ ਲਿਆ, ਇਹ ਕਹਿੰਦਾ ਗਿਆਨੀ ਤਾਇਆ ਜੀ ਤੁਹਾਨੂੰ ਜੁੱਤੀਆਂ ਪਵਾਉਣੀਆਂ। ਉਹ ਮੈਂ ਕਹਿ ਨੀ, ਮੇਰੇ ਕੋਲ ਜੁੱਤੀ ਹੈਗੀ ਆ, ਮੈਂ ਦੋ ਜੁੱਤੀਆਂ ਨੀ ਰੱਖਦਾ। ਨਹੀਂ 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 ਤੁਹਾਨੂੰ ਜ਼ਰੂਰ ਪਵਾਉਣੀ। ਮੈਂ ਕਿਹਾ ਚੰਗਾ ਪੈਰਾਂ ਵਾਲੀਆਂ ਪਵਾ ਲੇ। ਹੁਣ ਇੰਨੀ ਮਹਿੰਗੀ ਜੁੱਤੀ, ਹੁਣ ਮੈਂ ਗੁਰਦੁਆਰੇ ਜਦੋਂ ਜਾਂਦਾ ਤੇ ਮੇਰੇ ਨਾਲ ਨਾਮਦੇਵ ਵਾਲੀ ਗੱਲ ਹੋ ਜਾਂਦੀ ਆ। ਉਹ ਮੰਦਿਰ ਚ ਜਾਣਾ ਸੀ ਨਾ, ਅੰਦਰ ਭਗਤੀ ਹੋ ਰਹੀ ਸੀ, ਕੀਰਤਨ ਹੋ ਰਿਹਾ ਸੀ, ਉਹ ਅਜੇ ਵੀ ਦੱਖਣ ਦੇ ਵਿੱਚ ਨਾ ਹਜ਼ੂਰ ਸਾਹਿਬ ਦੇ ਨੇੜੇ, ਔਰੰਗਾਬਾਦ ਦੇ ਨੇੜੇ ਉਹ ਮੰਦਿਰ ਆ, ਘੁੰਮਿਆ ਹੋਇਆ ਤੇ ਉਹ ਫੇਰ ਦੀਆ ਦੇਵਰਾਨਾ ਮੈਂ ਕੋ ਪੰਡੀਆਂ ਨੂੰ ਕੋ ਪਿਛਵਾਰ ਲਾ, ਤੇ ਉਹਦੀ ਜੁੱਤੀ ਸੀ, ਉਹਨੂੰ ਡਰ ਪੈ ਗਿਆ ਵੀ ਪਿੱਛੋਂ ਚੁੱਕੀ ਨਾ ਜਾਵੇ। ਗੁਰਦੁਆਰੇ ਇਹੋ ਜਿਹੇ ਬੰਦੇ ਵੀ ਧਰਮ ਸਥਾਨਾਂ ਤੇ ਆਉਂਦੇ ਆ, ਜੁੱਤੀ ਵੀ ਚੁੱਕ ਕੇ ਲੈ ਜਾਂਦੇ ਆ, ਤੇ ਉਹ ਉਹਨੇ ਕੀ ਕੀਤਾ ਆਪਣੇ ਪਰਨੇ ਦੇ ਵਿੱਚ ਨਾ ਜੁੱਤੀ ਬਲੇਡ ਕੇ ਤੇ ਨਾਲ ਲੈ ਗਿਆ ਤੇ ਅੰਦਰ, ਤੇ ਅੰਦਰ ਜਦੋਂ ਵਜਦ ਵਿੱਚ ਆ ਕੇ ਉਹ ਵੀ ਭਗਤ ਕਰਨ ਲੱਗਾ ਤੇ ਉਹਨਾਂ ਨੂੰ ਨਾ ਉਹਨੂੰ ਛੈਣੇ ਸਮਝ ਕੇ ਤੇ ਉਹ ਵਜਾਉਣ ਲੱਗ ਪਿਆ ਨਾਲ, ਤੇ ਉਹ ਪੰਡਾ ਨੇ ਕਿਹਾ ਉਹ ਸ਼ੂਦਰ ਹੋਈ ਆ ਗਿਆ, ਜੁੱਤੀ ਆ ਗਈ, ਕਿਆ ਭ੍ਰਿਸ਼ਟ ਹੋ ਗਿਆ, ਉਹਨੂੰ ਧੱਕੇ ਮਾਰ ਮਾਰ ਕੇ ਬਾਹਰ ਕੱਢ ਦਿੱਤਾ। ਤੇ ਉਹਦੇ ਪਰ ਭਗਤ ਕਰ ਤੇ ਮੇਰੇ ਤਾਲ ਛਨਾਏ, ਕਹਿ ਪੈ ਕਰੋ ਪੁਕਾਰਾ, ਮੁਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ ਰਾਮਈਆ, ਇਹ ਪੰਡੀਆ ਮੁਕੋ ਢੇਡ ਕਹਿ ਤੇ ਤੇਰੀ ਪੈਜ ਪਛਾਉਣੀ ਹੋਏ ਲਾ, ਪੂਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸਾਰਾ ਵਾਕਿਆ। ਤੇ ਮੈਂ ਕਿਹਾ ਹੁਣ ਇਹਨਾਂ ਨੇ ਮੈਨੂੰ ਇੰਨੀ ਮਹਿੰਗੀ ਜੁੱਤੀ ਲੈ ਤੀ ਆ ਪੈਰਾਂ ਵਾਲੀ, ਤੇ ਉਹ ਹੁਣ ਮੈਂ ਗੁਰਦੁਆਰੇ ਜੋ ਜਾਣਾ ਤੇ ਮੇਰਾ ਧਿਆਨ ਜੁੱਤੀ ਵੱਲ ਹੀ ਹੁੰਦਾ ਹੈ। ਤੇ ਫਿਰ ਤੁਹਾਡੀ ਤੁਹਾਡੀ ਤਾਈ ਤੁਹਾਡੀ ਤਾਈ ਨੇ ਮੈਨੂੰ ਫਿਰ ਢੰਗ ਦੱਸਿਆ ਜੁੱਤੀ ਨੂੰ ਬਚਾ ਕੇ ਰੱਖਣ ਦਾ।
ਤੁਸੀਂ ਤਾਂ ਨੀ ਕਿਤੇ ਤੁਸੀਂ ਤਾਂ ਨੀ ਕਿਤੇ ਬੈਗ ਚ ਪਾ ਕੇ ਲੈ ਜਾਂਦੇ ਅੰਦਰ?
ਉਹਨੇ ਢੰਗ ਦੱਸੇ ਦੋ, ਵੀ ਜਾਂ ਤੇ ਬੀਬੀਆਂ ਵਾਲੇ ਪਾਸੇ ਜੁੱਤੀ ਲਾਇਆ ਕਰ, ਤੇ ਜਾਂ ਫਿਰ ਜੇ ਬੰਦਿਆਂ ਵਾਲੇ ਪਾਸੇ ਲਾਉਣੀ ਆ ਤੇ ਇੱਕ ਛਿੱਤਰ ਇੱਕ ਥਾਂ ਤੇ ਦੂਜਾ ਛਿੱਤਰ ਦੂਰ ਦੂਜੇ ਥਾਂ।
ਕਿਆ ਬਾਤ ਹੈ, ਇਹ ਨਵੀਂ ਟੈਕਨੀਕ ਸਿੱਖੀ। ਤਾਂ ਜੀ ਸਾਨੂੰ ਜਾਣਾ ਪੈਣਾ ਤੇ ਸਰਮਾ ਬਤਨ ਨਾਲ 10 ਕੁ ਗੱਲਾਂ ਕਰਨੀਆਂ ਤੇ ਤੁਸੀਂ ਦੇਖੀ ਜਾਇਓ ਤੇ ਆਪਾਂ ਰਿਪੋਰਟ ਲੈਣੀ।
ਮੈਂ ਦੂਜੇ ਤੁਹਾਡੇ
ਫੇਸਬੁੱਕ
ਤੁਹਾਡੇ ਫੇਸਬੁੱਕ ਰਾਹੀਂ ਬਹਿਣਾ।
ਹਾਂਜੀ ਹਾਂਜੀ ਤਾਂ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ
ਖਾਲਸਾ।
ਹਾਂਜੀ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ, ਤੇ ਸਾਡੇ ਨਾਲ ਸਰ ਮੁਹੱਬਤ ਸਿੰਘ ਮੈਲਬਨ ਵਾਲੇ ਜੁੜੇ ਹੋਏ ਨੇ, ਜਿਹੜੇ ਬਿਲਕੁਲ ਕੇ ਆਸਟ੍ਰੇਲੀਆ ਦੇ ਪਹਿਲੇ ਗੁਰੂ ਘਰ ਦੇ ਵਿੱਚ ਪਹੁੰਚ ਚੁੱਕੇ ਨੇ। ਸਰ ਮੁਹੱਬਤ ਜੀ, ਸੰਗਤਾਂ ਕਾਫੀ ਆਉਂਦੀਆਂ ਜਾਂਦੀਆਂ ਹੋਣੀਆਂ ਕਿਉਂਕਿ ਅੱਜ ਅਖੰਡ ਪਾਠ ਸਾਹਿਬ ਵੀ ਰੱਖੇ ਹੋਏ ਨੇ, ਤੇ ਹੋਲੀਡੇ ਦਾ ਪੀਕ ਸੀ ਨਾ ਜਦ ਤੁਸੀਂ ਗਏ, ਕਿੰਨੀ ਕੁ ਟ੍ਰੈਫਿਕ ਸੀਗੀ?
ਟ੍ਰੈਫਿਕ ਸੀਗੀ, ਮਤਲਬ ਬਹੁਤ ਐਕਸਟ੍ਰੀਮ ਵੀ ਨਹੀਂ ਸੀ, ਕਿਉਂਕਿ ਜਿਵੇਂ ਗਗਨ ਹੋਈ ਮੇਰੇ ਨਾਲ ਸੀਗੇ, ਉਹਨਾਂ ਨੇ ਮੈਨੂੰ ਦੱਸਿਆ ਕਿ ਕੱਲ ਪਰਸੋਂ ਜ਼ਿਆਦਾ ਟ੍ਰੈਫਿਕ ਸੀਗੀ, ਤੇ ਪਰ ਅੱਜ ਫਿਰ ਵੀ ਜਾਣੇ, ਕਿਉਂਕਿ ਮੇਰੇ ਸ਼ਾਇਦ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਸੀਗੀ ਵੀ ਪਤਾ ਨਹੀਂ ਰਸ਼ ਬਹੁਤ ਜ਼ਿਆਦਾ ਹੋਣਾ, ਪਰ ਓਦਾਂ ਯੂਜੁਅਲ ਨਾਲੋਂ ਕਹਿ ਲਓ ਵੀ ਜ਼ਿਆਦਾ ਹੀ ਸੀਗੀ।
ਠੀਕ ਹੈ, ਤੇ ਆਪਣੇ ਬੋਪਾ ਰਾਏ ਹਰਮਿੰਦਰ ਵੀ ਤੁਹਾਡੇ ਨਾਲ ਪਹੁੰਚਿਆ ਹੋਇਆ, ਅਮਰੀਕਾ ਤੋਂ ਆਏ ਹੋਏ ਨੇ, ਸਾਡੇ ਬੜੇ ਮਤਲਬ ਨੌਜਵਾਨ ਸਰਕਾਰਤ ਮਤਲਬ ਬੁੱਤਕਾਰ ਨੇ, ਆਰਟਿਸਟ ਨੇ, ਤੇ ਥੋੜਾ ਜਿਹਾ ਦਿਖਾਉਂਗੇ ਵੀ ਕੀ ਚੱਲ ਰਿਹਾ, ਕਿਉਂਕਿ ਸੰਗਤਾਂ ਵੀ ਦੇਖਣਾ ਚਾਹੁੰਦੀਆਂ ਕਾਫੀ ਦੇਰ ਤੋਂ ਜੁੜੀਆਂ ਹੋਈਆਂ।
ਉਹ ਨਾ ਮੈਨੂੰ ਲੱਗਦਾ ਉਧਰ ਬੇਸਣ ਵਾਲੇ ਬੰਨੇ ਤਾਂ ਨਹੀਂ ਹੋਈ, ਚਾਹ ਪਕੌੜੇ ਵਾਲੇ ਬੰਨੇ
ਨਹੀਂ, ਜਿਹੜੀਆਂ ਚੀਜ਼ਾਂ ਲਾਈਆਂ ਹੋਈਆਂ, ਜਿਹੜਾ ਮਤਲਬ ਫੱਟੀ ਲਾਈ ਹੋਈ ਹੈ ਮਾੜਾ, ਉਹ ਦਿਖਾ ਦਿਓ। ਇਹਦੇ ਬਾਰੇ ਆਪਾਂ ਕਰਦੇ ਆ ਗੱਲ ਕਿ ਕਿਉਂ ਇਹ ਦੋ ਰੱਖੀਆਂ ਡਿਜ਼ਾਈਨ ਦੇ ਵੇਲੇ, ਤੇ ਅੱਛਾ
ਦੇਖੋ ਕਿੰਨਾ ਸੋਹਣਾ ਫਰੇਮ ਆ ਪਿੱਛੇ, ਮਤਲਬ ਗੁਰੂ ਘਰ ਦੀ ਇਮਾਰਤ ਏਡੀ ਖੂਬਸੂਰਤ ਬੁਲੰਦ, ਤੇ ਆ ਦੇਖੋ ਜਿਹੜੀ ਫੱਟੀ ਤਿਆਰ ਹੋਈ ਆ ਇੱਥੇ ਆਸਟ੍ਰੇਲੀਆ ਦੇ ਵਿੱਚ ਹਰਮਿੰਦਰ ਬੋਪਾ ਰਾਏ ਭਾਜੀ ਦੇ ਜਿਹੜਾ ਕਨਸੈਪਟ ਦੇ ਉੱਤੇ
ਉਹ ਆ ਰਹੇ ਨੇ ਪਿੱਛੇ, ਉਹ ਦੇਖੋ ਬੋਪਾ ਰਾਏ ਸਾਹਿਬ ਵੀ ਆ ਰਹੇ।
ਹਾਂਜੀ ਆ ਰਹੇ, ਮੈਨੂੰ ਲੱਗਦਾ ਇਹਨਾਂ ਨੇ ਮਤਲਬ ਥੋੜਾ ਜਿਹਾ ਵੇਤਨ ਇਹਨਾਂ ਨੂੰ ਮਿਲ ਗਿਆ ਤਾਂ ਇੰਨੇ ਖੁਸ਼ ਆ ਰਹੇ ਜੰਪ ਨਹੀਂ ਲੈ।
ਹਾਂ ਲੱਗੇ ਆਓ ਜੀ, ਲੱਗ ਗਏ। ਸਤਿ ਸ੍ਰੀ ਅਕਾਲ ਹਰਮਿੰਦਰ ਜੀ ਆਇਆਂ ਨੂੰ।
ਸਤਿ ਸ੍ਰੀ ਅਕਾਲ।
ਹਾਂ ਜੀ ਆਇਆਂ ਨੂੰ ਆਸਟ੍ਰੇਲੀਆ ਦੇ ਵਿੱਚ।
ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਇਹਨਾਂ ਮਾਣ ਦਿੱਤਾ, ਦੇਖੋ ਤਾਂ ਜਿਆਦਾ ਨੀ ਕਰਨੀ ਕਿਉਂਕਿ ਨਾ ਫਿਰ ਪਿੱਛੇ ਬੈਕਗਰਾਉਂਡ ਹੈ ਨਾ ਵਾਈਟ ਬੈਕਗਰਾਉਂਡ ਹੈ, ਤਾਂ ਕਰਕੇ ਆਪਾਂ ਇਹਦੇ ਨਾ ਮੂਹਰੇ ਥੋੜਾ ਥੋੜਾ ਇਹਨੂੰ ਹਾਈਲਾਈਟ ਕਰਨੀ, ਮੈਂ ਅੱਖਰਾਂ ਅੱਖਰਾਂ ਆਪਾਂ ਥੋੜਾ ਜਿਹਾ ਲੋੜ ਆ, ਬਾਕੀ
ਸੰਗਤ ਨੂੰ ਸਮਰਪਿਤ ਕਰ ਦੇਣਾ, ਤੇ ਅਫੀਸ਼ਲੀ ਹਜੇ ਇੱਥੇ ਕਾਫੀ ਹੋਰ ਵੀ ਪਲੇਟਫਾਰਮ ਤੇ ਕੰਮ ਹੋਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ। ਤੇ ਹਰਮਿੰਦਰ ਆਪਾਂ ਪਹਿਲਾਂ ਇਹ ਫੱਟੀ ਬਣਾਈ ਸੀ ਸਿੱਖ ਗੇਮਾਂ ਦੇ ਵਿੱਚ 2019 ਦੇ ਵਿੱਚ ਨਾ, ਤੇ ਹਾਂ ਤੇ ਉਹ ਤੋਂ ਬਾਅਦ ਇਹ ਉਹ ਤੋਂ ਅਪਗ੍ਰੇਡ ਵਰਜ਼ਨ ਬਣਿਆ, ਤੇ ਹੋਰ ਕਿਤੇ ਇਹੋ ਜਿਹਾ ਮਤਲਬ ਕੰਮ ਨਹੀਂ ਹੋਇਆ ਇਸ ਲੈਵਲ ਦਾ ਹਨਾ?
ਨਹੀਂ ਨਹੀਂ ਬਿਲਕੁਲ ਬਣੀ ਆ, ਥੋੜਾ ਸਾਈਜ਼ ਦਾ ਵੀ ਜਿਹੜਾ ਅੱਖਰਾਂ ਦਾ ਫੌਂਟ ਉਹ ਵੀ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਜਿਹੜਾ ਇੱਕ ਏਕਮਕਾਰ ਵੀ ਦੋ ਪਾਸੇ ਲੱਗਿਆ ਨਾ, ਇੱਕ ਪਾਸੇ ਆਪਣੇ ਜਿਵੇਂ ਹੁਣ ਇਹ ਭਾਸ਼ਾਵਾਂ ਤਾਂ ਸਾਰੀਆਂ ਦੇਖੋ ਜਿੱਥੇ ਤੋਂ ਵਰਤੋਂ ਹੁੰਦੀ ਆਪਦੀ ਆਪਦੀ ਮਹੱਤਤਾ ਹੈ ਨਾ, ਜਿਵੇਂ ਇੱਕ ਵਸੇ ਮਾਂ ਬੋਲੀ ਪੰਜਾਬੀ ਨੂੰ ਆਪਾਂ ਨੇ ਉਹ ਕਰਕੇ ਰੱਖਿਆ ਹੋਇਆ, ਤੇ ਆਨੰਦਪੁਰ ਸਾਹਿਬ ਇੱਥੇ ਗੋਰਿਆਂ ਦੀ ਆਪਣੀ ਗੋਰਿਆਂ ਦੀ ਕਮਿਊਨਿਟੀ ਆਉਂਦੀ ਹੈ, ਉਹਨਾਂ ਨੂੰ ਵੀ ਲੱਗੀ ਯਾਰ ਵੀ ਮਤਲਬ ਕਿ ਇਹਨਾਂ ਨੇ ਬੜਾ ਹੀ ਸਾਂਝੀਵਾਲਤਾ ਦਾ ਪ੍ਰਤੀਕ ਇੱਥੇ ਰੱਖਿਆ ਨਾ, ਕਿਉਂਕਿ ਗੁਰੂ ਘਰ ਦੇ ਵਿੱਚ ਆਪਣਾ ਕਹਿੰਦੇ ਨੇ ਸਾਰੇ ਦਰਵਾਜ਼ੇ ਸਾਰੇ ਵਾਸਤੇ ਦਰਵਾਜ਼ੇ ਖੁੱਲ੍ਹੇ ਨੇ ਹੈ ਨਾ।
ਆਪਣੇ ਹਰਮਿੰਦਰ ਜਦੋਂ ਜਦੋਂ ਗੱਲਾਂ ਦੀ ਬੋਲੀ ਦੀ ਦੇਖੋ, ਗੁਰਮੁਖੀ ਸਾਡੀ ਬੋਲੀ ਆ ਜਿਹੜੀ ਸਾਡਾ ਮੁੱਖ ਗੁਰੂ ਵੱਲ ਨੂੰ ਕਰਦੀ ਆ, ਸਾਡੇ ਗੁਰੂਆਂ ਨੇ ਬਣਾਈ ਹੋਈ ਹੈ। ਅਤੇ ਜਿਹੜੀ ਸਾਡੀ ਦੂਜੀ ਭਾਸ਼ਾ ਆ, ਮਤਲਬ ਬੱਚਿਆਂ ਦੀ ਇੱਥੇ ਮਤਲਬ ਇੰਗਲਿਸ਼ ਭਾਸ਼ਾ ਚੱਲ ਰਹੀ ਆ ਸਾਰਾ ਕੁਛ, ਅਤੇ ਸਾਡੇ ਅਸੀਂ ਨਾ ਪਰਸੋਂ ਇਹ ਫੱਟੀ ਉਤਾਰ ਰਹੇ ਸੀਗੇ ਟਰੱਕ ਤੋਂ, ਅਤੇ ਆਪਣੇ ਟਰੱਕ ਦੇ ਵਿੱਚ ਆਈ ਬਿਲਡਿੰਗਸ ਐਂਡ ਕੰਪਨੀ ਦੇ, ਅਤੇ ਉਹ ਜਦੋਂ ਉਤਾਰ ਰਹੇ ਸੀ ਨਾ, ਅਤੇ ਕੁਦਰਤੀ ਉੱਥੇ ਆਪਣਾ ਭਾਈਚਾਰੇ ਵਾਲੇ ਕਾਫੀ ਬੰਦੇ ਆਏ ਹੋਏ ਸੀ ਤੇ ਗੋਰੇ ਵੀ ਆਏ ਹੋਏ ਸੀ, ਤੇ ਉਹਨਾਂ ਨੇ ਜਦੋਂ ਇਹਨੂੰ ਉੱਤਰਦੇ ਦੇਖਿਆ ਖੋਲਦੇ ਦੇਖਿਆ ਤਾਂ ਉਹਨਾਂ ਦਾ ਪਹਿਲਾ ਕਮੈਂਟ ਇਹੀ ਸੀਗਾ ਵੀ ਦਿਸ ਇਜ਼ ਟਰੂ ਮਲਟੀਕਲਚਰਿਜ਼ਮ, ਵੀ ਅਕਨੋਲਜਮੈਂਟ ਕਰਨਾ ਹੈ ਨਾ, ਇੱਕ ਆਰਟ ਦੇ ਥਰੂ ਕਰਨਾ, ਇੱਕ ਸਟੇਟਮੈਂਟ ਹੈ ਗੁਰੂ ਘਰ ਦੀ ਇਹ, ਵੀ ਅਸੀਂ ਮਤਲਬ ਮਲਟੀਕਲਚਰ ਹੈਗੇ ਹਾਂ ਅਤੇ ਇੰਗਲਿਸ਼ ਅਤੇ ਗੁਰਮੁਖੀ ਦੇ ਵਿੱਚ ਦੋਨਾਂ ਨੂੰ ਦੋਨਾਂ 'ਚ ਕੇਟਰ ਕਰ ਰਹੇ ਹਾਂ।
ਵਿਸ਼ਾਲ ਜਗ੍ਹਾ ਮਿਲਦੀ ਹੈ, ਆਪਾਂ ਨੂੰ ਮਾਣ ਸਤਿਕਾਰ ਮਿਲਦਾ ਹੈ ਨਾ, ਜਦੋਂ ਕਿਸੇ ਨੂੰ ਸਾਂਝ ਪੈਂਦੀ ਹੈ ਕਿਸੇ ਵੀ ਬੋਲੀ ਨਾਲ, ਉਹ ਮੰਨ ਲਓ ਉਹਦੇ ਆਪਣਾ ਆਪਣੀ ਕੋਸ਼ਿਸ਼ ਇਹ ਹੈ ਵੀ ਹਰੇਕ ਕਮਿਊਨਿਟੀ ਨੂੰ, ਹਰੇਕ ਭਾਸ਼ਾ ਨੂੰ, ਹਰੇਕ ਨੂੰ ਪਿਆਰ ਮਿਲੇ ਹੈ ਨਾ। ਜਿਹੜੀ ਮਾਂ ਬੋਲੀ ਆ, ਮਾਂ ਬੋਲੀ ਤਾਂ ਚਲੋ ਇਹ ਆ ਵੀ ਆਪਣੀ ਮਾਂ ਜਿਹੜਾ ਇਹਨੂੰ ਵਿਸਰ ਜਾਂਦਾ, ਉਹ ਤਾਂ ਬੰਦਾ ਮਤਲਬ ਇਹਨੂੰ ਵੀ ਨੀ ਉਹ ਚਾਹੀਦਾ ਵੀ ਇਹਨੂੰ ਜਿੰਨੀ ਮਹੱਤਤਾ ਚਾਹੀਦੀ ਆ ਨਾਲ ਮਿਲਦੀ, ਦੂਜਿਆਂ ਨੂੰ ਵੀ ਮਾਣ ਸਭ ਨੂੰ। ਮੈਂ ਜਿਵੇਂ ਗੁਰੂ ਘਰ ਸੁਨੇਹ ਹੈ ਵੀ ਸਭ ਨੂੰ ਇੱਕੋ ਜਿਹਾ ਹੀ ਵਰਤਾਰਾ, ਇੱਕੋ ਜਿਹਾ ਹੀ ਜਿਵੇਂ ਆਪਣੇ ਲੰਗਰ ਚੱਲਦੇ ਨੇ ਹੈ ਨਾ, ਆਪਾਂ ਉੱਥੇ ਅੰਗਰੇਜ਼ ਕਾਲਾ ਗੋਰਾ ਦੇਖ ਕੇ ਥੋੜੋ ਵਰਤਾਉਂਦੇ ਹੈ ਨਾ,
ਬਿਲਕੁਲ।
ਸੋ ਇਹੀ ਤਰੀਕੇ ਨੇ, ਬਾਕੀ ਬਹੁਤ ਵਧੀਆ ਕੁਸ਼ਚਨ ਆ ਭਾਜੀ, ਜਿਹੜਾ ਤੁਸੀਂ ਇਹ ਕਨਸੈਪਟ ਆਪਣਾ ਕੀਤਾ ਵੀ ਆਪਾਂ ਦੋ ਭਾਸ਼ਾ ਵਾਲਾ ਇੱਕ ਵੱਟੀ ਥੋੜੀ, ਕਿਉਂਕਿ ਇੱਕ ਵਸੇ ਦਾ ਉਡਾਣਾ ਹੈਗਾ ਹੀ ਆ, ਦੂਜੇ ਵਸੇ ਵੀ ਉਡਾਣਾ ਲਾ ਦਿੰਦੇ ਤਾਂ ਚਲੋ ਫਰਕ ਤਾਂ ਕੋਈ ਨੀ ਸੀਗਾ,
ਗੁਰਬਾਣੀ ਦੇ ਵਿੱਚ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਅਨੇਕਾਂ ਭਾਸ਼ਾਵਾਂ ਨੇ ਲਿਖੀ, ਉਹ ਗੁਰਮੁਖੀ ਦੇ ਵਿੱਚ ਆਪਾਂ ਡਾਇਲੈਕਟ ਬਹੁਤ ਨੇ। ਸੋ ਹਰਮਿੰਦਰ ਤੁਸੀਂ ਕਹਿ ਰਹੀ ਹੋ ਉਹਦਾ ਗੁੱਡ ਵਰਕ, ਤੇ ਇਹਦਾ ਵੀਡੀਓ ਵਗੈਰਾ ਅਸੀਂ ਸ਼ੇਅਰ ਕਰਾਂਗੇ, ਤੇ ਹੋਰ ਵੀ ਆਰਟ ਵਰਕ ਹੈ ਉਹ ਆਪਾਂ ਆਪਣੇ ਸਰਮਾਬਤ ਬਾਅਦ ਚੋਂ ਦਿਖਾਵਾਂਗੇ ਜਦੋਂ ਖੁੱਲ੍ਹੇਗਾ ਨੈਕਸਟ ਵੀਕ। ਅਤੇ ਹਾਂਜੀ, ਕੁੱਲ ਮਿਲਾ ਕੇ ਜਿੱਦਾਂ ਤੁਸੀਂ ਜਾ ਕੇ ਆਏ ਹੋ, ਹਜ਼ੂਰ ਸਾਹਿਬ ਵੀ ਜਾ ਕੇ ਆਏ ਹੋ, ਡਾਇਰੈਕਟ ਤੁਸੀਂ ਇੱਥੇ ਆ ਰਹੇ ਹੋ, ਅਤੇ ਉੱਥੇ ਦਾ ਵੀ ਥੋੜ੍ਹਾ ਜਿਹਾ ਵਰਤਾਰਾ ਸਾਡੇ ਨਾਲ ਐਕਸਪੀਰੀਅੰਸ ਸ਼ੇਅਰ ਕਰ ਦਿਓ ਕਿ ਕੀ ਹਾਲਾਤ ਨੇ, ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਹਜ਼ੂਰ ਸਾਹਿਬ।
ਬੜੀ ਕਿਰਪਾ ਜੀ, ਦੇਖੋ ਦਸਵੇਂ ਪਾਤਸ਼ਾਹ ਦੀ ਪਵਿੱਤਰ ਧਰਤੀ ਆ ਉਹ, ਤੇ ਏਦਾਂ ਜਿਵੇਂ ਮੈਂ ਅੰਮ੍ਰਿਤਸਰ ਸਾਹਿਬ ਜੰਮਿਆ ਪਲਿਆ ਹਨਾ, ਤੇ ਅੰਮ੍ਰਿਤਸਰ ਦੀ ਵੀ ਜਿਹੜੀ ਐਨਰਜੀ ਆ ਉੱਥੇ ਵੀ, ਮਤਲਬ ਜੋ ਅਸੀਂ ਛੋਟੇ ਹੁੰਦੇ ਸਾਖੀਆਂ ਸੁਣਿਆ ਵੀ ਜੁਗਾਂ ਜੁਗਾਂ ਤੋਂ ਉੱਥੇ ਬੰਦਗੀ ਭਗਤੀ ਹੁੰਦੀ ਰਹੀ ਆ, ਪਰ ਉਹਦੇ ਵਿੱਚ ਕੀ ਆ ਵੀ ਜਿਵੇਂ ਸਾਡਾ ਘਰ ਵੀ ਆ ਉੱਥੇ, ਉਹ ਉੱਥੇ ਨਾਲ ਰਜੇਵੇਂ ਆਇਆ ਗਿਆ ਮਿਲ ਪਿਆ, ਤੁਸੀਂ ਮਤਲਬ 100% ਕੰਸਨਟ੍ਰੇਟ ਨੀ ਕਰਦੇ ਹਨਾ। ਤੇ ਜਦੋਂ ਆਪਾਂ ਹਜ਼ੂਰ ਸਾਹਿਬ ਗਏ ਹੁੰਦੇ ਹਾਂ, ਉਹ ਵੀ ਪਵਿੱਤਰ ਧਰਤੀ ਓਦਾਂ ਹੀ, ਉਹਦੇ ਵਿੱਚ ਇਹ ਹੁੰਦਾ ਵੀ ਤੁਹਾਡਾ ਘਰ ਬਾਹਰ ਵੀ ਕੋਲ ਕੁਛ ਨੀ ਹੈਗਾ, ਤੇ ਉੱਥੇ ਪਤਾ ਨੀ ਜ਼ਿਆਦਾ ਧਿਆਨ ਜ਼ਿਆਦਾ ਜੁੜਦਾ ਜਾ ਕੇ ਪਹੁੰਚ ਕੇ। ਤੇ ਉਹ ਮਤਲਬ ਮੇਰਾ ਕੁਝ ਸਾਲਾਂ ਤੋਂ ਇੱਦਾਂ ਬਣਿਆ ਹੋਇਆ ਆਪਣੇ ਇੱਕ ਤਰੀਕੇ ਨਾਲ ਮਾਇੰਡ ਸੈਟ ਜਿਹਾ ਵੀ ਨਵੇਂ ਸਾਲ ਤੇ ਉੱਥੇ ਪਹੁੰਚਿਆ ਜਾਵੇ, ਤੇ ਟਰਾਈ ਕਰੀ ਦੀ ਆ, ਤੇ ਹੁਣ ਤੇ ਸਾਧਨ ਇੰਨੇ ਵਧੀਆ ਹੋ ਗਏ ਆ ਤੇ ਫਲਾਈਟਾਂ ਜਾਂਦੀਆਂ ਨੇ ਹਨਾ,
ਤੇ ਬੜੀ ਬਾਬਾ ਜੀ ਦੀ ਕਿਰਪਾ ਹੋਈ। ਕਿਸੇ ਨੇ ਜਾਣਾ ਹੋਵੇ ਤਾਂ ਤੁਸੀਂ ਕਿਸ ਰੂਟ ਦੇ ਰਾਹੀਂ ਗਏ ਆਏ ਹੋ, ਸਾਡੇ ਨਾਲ ਥੋੜੀ ਸਾਂਝ ਪਾਓਗੇ, ਮਤਲਬ ਕਿੰਨਾ ਕੁ ਈਜ਼ੀ ਆ?
ਹਾਂਜੀ, ਉੱਥੇ ਦੇਖੋ ਸਭ ਤੋਂ ਜਿਹੜਾ ਜ਼ਿਆਦਾ ਕਾਮਨ ਉਹ ਤੇ ਅਜੇ ਵੀ ਮੇਖਾ ਪੰਜਾਬ ਤੋਂ ਟ੍ਰੇਨਾਂ ਹੀ ਆਉਂਦੀਆਂ ਨੇ, ਹਰ ਰੋਜ਼ ਟ੍ਰੇਨ ਆਉਂਦੀ ਆ। ਇਹ ਤੋਂ ਇਲਾਵਾ ਹੁਣ ਆਦਮਪੁਰ ਤੋਂ ਇੱਕ ਆਉਂਦੀ ਆ ਫਲਾਈਟ ਹਰ ਦੂਜੇ ਤੀਜੇ ਦਿਨ ਨਾ, ਪਿੱਛੇ ਥੋੜੀ ਜਿਹੀ ਥੋੜੀ ਰੌਲਾ ਪੈਂਦਾ, ਤੇ ਉਹ ਆਦਮਪੁਰ ਤੋਂ ਫਲਾਈਟ ਇੱਕ ਆਉਂਦੀ ਆ, ਉਹ ਡਾਇਰੈਕਟ ਨਾਂਦੇੜ ਜਾਂਦੀ ਆ, ਤੇ ਉਹਦੀ ਵੀ ਕਾਫੀ ਸਹੂਲਤ ਆ। ਤੇ ਦੂਜਾ ਜਿਹੜਾ ਨਾ ਇੱਕ ਮੈਂ ਜਿਹੜੇ ਤਰੀਕੇ ਨਾਲ ਗਿਆ ਇੱਥੋਂ, ਜੇ ਕਿਸੇ ਨੇ ਆਸਟ੍ਰੇਲੀਆ ਤੋਂ ਜਾਣਾ, ਉਹਦਾ ਜਿਹੜਾ ਨੀਅਰੈਸਟ ਏਅਰਪੋਰਟ ਆ ਨਾ ਇੰਟਰਨੈਸ਼ਨਲ, ਉਹ ਹੈਗਾ ਜੀ ਹੈਦਰਾਬਾਦ ਦਾ।
ਅੱਛਾ ਜੀ,
ਤੇ ਮੈਂ ਇੱਥੋਂ ਸਿੱਧਾ ਹੈਦਰਾਬਾਦ ਉਤਰਿਆ, ਹੈਦਰਾਬਾਦ ਨੂੰ ਬੇਸ਼ੁਮਾਰ ਫਲਾਈਟਾਂ ਨੇ, ਮਤਲਬ ਤਕਰੀਬਨ ਜਿਹੜੀ ਕੋਈ ਮੇਜਰ ਏਅਰਲਾਈਨ ਹੈਗੀ ਆ ਉਹ ਹੈਦਰਾਬਾਦ ਜਾਂਦੀ ਆ।
ਅੱਛਾ ਜੀ,
ਤੇ ਹਾਂਜੀ, ਤੇ ਮੈਂ ਜਿਹੜਾ ਵਾ ਉਹ ਹੈਦਰਾਬਾਦ ਲੈਂਡ ਕੀਤਾ ਸਿੱਧਾ ਇੱਥੋਂ।
ਠੀਕ ਹੈ,
ਤੇ ਹੈਦਰਾਬਾਦ ਤੋਂ ਨੰਦੇੜ ਦੀ ਫਲਾਈਟ ਹੈ ਸਿੱਧੀ।
ਅੱਛਾ ਫਲਾਈਟ
ਮੇਰੀ ਕੁਝ ਘੰਟਿਆਂ ਦੇ ਵਕਤੇ ਨਾਲ ਹੀ ਫਲਾਈਟ ਸੀਗੀ। ਹਾਂਜੀ 40 ਮਿੰਟ ਦੀ ਫਲਾਈਟ ਆ ਜੀ ਟੋਟਲ, ਤੇ ਜੇ ਕਿਸੇ ਨੇ ਬਾਏ ਰੋਡ ਵੀ ਜਾਣਾ ਹੋਵੇ ਹੈਦਰਾਬਾਦ ਤੋਂ ਉਹ ਵੀ 5-6 ਘੰਟੇ 7 ਘੰਟੇ ਦਾ ਰਾਹ ਸਾਰਾ, ਉਹ ਵੀ ਸੇਫ ਆ। ਤੇ ਇਹ ਚ ਮੈਂ ਇੱਕ ਥੋੜਾ ਜਿਹਾ ਆਪਣਾ ਸਮਾਂ ਵੈਸੇ ਪੂਰਾ ਪੂਰਾ, ਪਰ ਮੈਂ ਇੱਕ ਚੀਜ਼ ਐਡ ਕਰਦਾ, ਮੈਂ 2-3 ਵਾਰ ਇੱਦਾਂ ਵੀ ਕੀਤਾ ਵੀ ਹੈਦਰਾਬਾਦ ਲੈਂਡ ਕਰਕੇ ਉੱਥੋਂ ਤੁਸੀਂ ਟੈਕਸੀ ਚੱਕੋ ਤੇ ਤੁਸੀਂ ਸਿੱਧਾ ਜਾਓ ਬਿਧਰ, ਉੱਥੇ ਆਪਣਾ ਗੁਰੂ ਘਰ ਆ ਨਾਨਕ ਝੀਰਾ ਸਾਹਿਬ, ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਸਥਾਨ ਆ, ਤੇ ਉੱਥੇ ਆਪਣਾ ਪੰਜਾਂ ਪਿਆਰਿਆਂ ਵਿੱਚੋਂ ਵੀ ਗੁਰੂ ਘਰ ਉੱਥੇ ਹੈਗਾ ਇਤਿਹਾਸ, ਆਪਣੇ ਇਤਿਹਾਸਕ ਗੁਰੂ ਘਰ ਨੇ। ਤੇ ਉਹ ਤੁਸੀਂ ਇੱਕ ਰਾਤ ਨਾਨਕ ਝੀਰੇ ਰਹੋ, ਉੱਥੇ ਬਹੁਤ ਸੋਹਣੀਆਂ ਖੂਬਸੂਰਤ ਸਰਾਵਾਂ ਬਣੀਆਂ ਨੇ, ਨਾਲੇ ਤੁਹਾਡੀ ਜਰਨੀ ਬ੍ਰੇਕ ਹੋ ਜਾਂਦੀ, ਸਪੈਸ਼ਲੀ ਜੇ ਤੁਹਾਡੇ ਨਾਲ ਬੱਚੇ ਆ ਫੈਮਿਲੀ ਆ ਨਾ, ਤੇ ਸਿਰਫ ਮੈਂ ਕਿਹਾ 2-3 ਘੰਟੇ ਜੇ ਤੁਸੀਂ ਨਾਨਕ ਝੀਰੇ ਪਹੁੰਚ ਜਾਂਦੇ ਆ, ਉੱਥੇ ਨਾਈਟ ਸਟੇ ਕਰੋ, ਨਾਲੇ ਗੁਰੂ ਸਾਹਿਬ ਦਰਸ਼ਨ ਮੇਲੇ ਕਰੋ, ਨੈਕਸਟ ਡੇ ਤੁਸੀਂ ਫਿਰ ਨਾਂਦੇੜ ਚਲ ਜਾਓ ਬਾਏ ਰੋਡ, ਉਹ ਵੀ ਇੱਕ ਮਤਲਬ ਪੋਸੀਬਲ ਤਰੀਕਾ ਵਾ ਔਰ ਬੜਾ ਵਧੀਆ ਤਰੀਕਾ, ਤੁਹਾਨੂੰ ਮਤਲਬ ਤੁਸੀਂ ਇੰਜੋਏ ਕਰਦੇ ਆ ਉਹ ਰੂਟ ਨੂੰ ਵੀ, ਤੇ ਨਾਲੇ ਇੱਕ ਮਤਲਬ ਇੱਕ ਅਡੀਸ਼ਨਲ ਗੁਰੂ ਘਰ ਤੁਹਾਡੇ ਦਰਸ਼ਨ ਹੋ ਜਾਂਦੇ ਆ।
ਹਾਂਜੀ,
ਤੇ ਤੁਸੀਂ ਨਾਂਦੇੜ ਪਹੁੰਚ ਗਏ, ਹੁਣ ਮੈਂ ਵਾਪਸੀ ਜਿਹੜੀ ਮੈਂ
ਮਤਲਬ ਇੱਦਾਂ ਵੀ ਹੋ ਸਕਦਾ ਸਰ ਮਾਵਤ ਕਿ ਆਪਾਂ ਜੇ ਹਜ਼ੂਰ ਸਾਹਿਬ ਜਾਣਾ ਤਾਂ ਜਾਂਦੇ ਹੈਦਰਾਬਾਦ ਉੱਤਰ ਕੇ ਨਾਨਕ ਝੀਰਾ ਜਾ ਕੇ ਨੰਦੇੜ ਪਹੁੰਚ ਕੇ ਨੰਦੇੜ ਤੋਂ ਟ੍ਰੇਨ ਪੰਜਾਬ ਨੂੰ ਲਈ ਜਾ ਸਕਦੀ ਆ, ਜਾਂ ਨੰਦੇੜ ਤੋਂ ਫਲਾਈਟ ਆ ਦੋ
ਹਵਾਈ ਜਹਾਜ਼ ਲੈ ਲਓ।
ਉਹਦੇ ਕੀ ਹੈ ਵੀ ਆਉਣ ਜਾਣ ਦਾ ਜਿਹੜਾ ਟਾਈਮ ਹੈ ਜਾਂ ਖਰਚਾ ਜਾਂ ਉਹ ਬਚਾ ਸਕਦੇ ਨੇ NRI, ਹੈ ਨਾ,
ਖਰਚਾ ਬਚ ਸਕਦਾ। ਮੇਰਾ ਕਰ ਰਿਹਾ, ਮੇਰਾ ਕਜ਼ਨ ਆ ਇੱਥੇ ਰਮਨ ਮੈਲਬਨ ਤੋਂ, ਤੇ ਉਹ ਹੁਣ ਟਿਕਟ ਉਹਨਾਂ ਦੀ, ਉਹਨੇ ਮੈਨੂੰ ਪੁੱਛਿਆ ਭਾਜੀ ਕਿੱਦਾਂ ਬੁੱਕ ਕਰਨੀ, ਤੇ ਮੈਂ ਉਹਨੂੰ ਕਰਾ ਕੇ ਦਿੱਤੀ, ਤੇ ਉਹਨਾਂ ਨੇ ਲੈਂਡ ਇੱਦਾਂ ਹੀ ਹੈਦਰਾਬਾਦ ਕਰਨਾ ਵਾ।
ਅੱਛਾ,
ਤੇ ਹੈਦਰਾਬਾਦ ਤੋਂ ਉਹਨਾਂ ਨੇ ਜਿਹੜਾ ਵਾ ਵਾਇਆ ਨਾਨਕ ਝੀਰਾ ਬਾਏ ਰੋਡ ਜਾਣਾ ਉਹਨਾਂ ਨੇ ਹਜ਼ੂਰ ਸਾਹਿਬ, ਉਹ ਤੋਂ ਬਾਅਦ ਉਹਨਾਂ ਦੀ ਫਲਾਈਟ ਆ ਆਦਮਪੁਰ ਦੀ ਜਲੰਧਰ ਦੀ।
ਠੀਕ ਹੈ, ਤੇ ਭਾਰ ਵਗੈਰਾ ਦੀ ਕੋਈ ਸਮੱਸਿਆ ਤਾਂ ਨਹੀਂ ਆਦਮਪੁਰ ਵਾਲੀ ਫਲਾਈਟ 'ਚ, ਹੋ ਜਾਂਦਾ?
ਨਾ ਕੋਈ ਨੀ ਹੈ, ਬਹੁਤ ਵਧੀਆ ਸਟਾਰ ਏਅਰ ਆ ਇਹ, ਭਾਰਤ ਸਰਕਾਰ ਦੀ ਨਾ ਉਡਾਨ ਸਕੀਮ ਆ ਰੀਜਨਲ ਸ਼ਹਿਰਾਂ ਨੂੰ ਜੋੜਨ ਵਾਸਤੇ, ਉਹ ਮਤਲਬ ਜਿਹੜੀ ਏਅਰਲਾਈਨ ਹੈ ਉਹਨੂੰ ਮਤਲਬ ਪ੍ਰੋਮਿਸ ਕਰਦੇ, ਇੱਥੇ ਵੀ ਰੈਕਸ ਨਾ ਕੀਤਾ ਸੀਗਾ ਆਸਟ੍ਰੇਲੀਆ ਸਰਕਾਰ ਨੇ ਵੀ, ਕਿ ਜਿਹੜੀਆਂ ਸੀਟਾਂ ਨਹੀਂ ਤੁਹਾਡੀਆਂ ਵਿਕਦੀਆਂ ਉਹ ਭਾਰਤ ਸਰਕਾਰ ਉਹਨੂੰ ਪੈਸੇ ਦਿੰਦੀ ਏਅਰਲਾਈਨ ਨੂੰ, ਤੇ ਉਹ ਬਹੁਤ ਵਧੀਆ ਇੰਤਜ਼ਾਮ ਆ ਸਟਾਰ ਏਅਰ, ਮੈਨੂੰ ਤਾਂ ਜਾਣੇ ਬਹੁਤ ਵਧੀਆ ਲੱਗੀ, ਤੇ ਵਾਜਬ ਜਿਹਾ ਉਹਦਾ ਕਿਰਾਇਆ ਸੀਗਾ, ਤੇ ਭਾਰ ਭੂਰ ਦੀ ਕੋਈ ਦਿੱਕਤ ਨਹੀਂ ਹੈ, ਬਹੁਤ ਵਧੀਆ। ਨਾਲੇ 40 ਮਿੰਟ ਦੀ ਫਲਾਈਟ ਹੈ, ਕੋਈ ਮਤਲਬ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਤੁਸੀਂ ਬੈਲਟ ਬੁਲਟ ਲਾ ਕੇ ਸੈੱਟ ਜੇ ਹੁੰਦੇ ਹੋ, ਕਹਿੰਦੇ ਵੀ ਦੁਬਾਰਾ ਲਾ ਲਓ ਉਤਰਨ ਲੱਗੇ ਆਪਾਂ,
ਚੜ੍ਹਨ ਉਤਰ ਨਹੀਂ ਕਰਦੇ ਜੀ, ਤੇ
ਚੜ੍ਹਨ ਉਤਰ ਨਹੀਂ।
ਹਾਂਜੀ ਸਰ, ਮੈਂ ਸਮਾਂ ਕਾਫੀ ਹੋ ਗਿਆ ਤੇ ਮੈਂ ਵੀ ਤੁਹਾਨੂੰ ਜੁਆਇਨ ਕਰਦਾ ਥੋੜੀ ਦੇਰ ਬਾਅਦ, ਤੇ ਮੈਂ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਇਹ ਆਰਟਵਰਕ ਜਿਹੜੇ ਨੇ, ਹੋਰ ਵੀ 2-3 ਆਰਟਵਰਕ ਗੁਰੂ ਘਰ 'ਚ ਲੱਗ ਗਏ ਨੇ ਪਹਿਲੇ ਗੁਰਦੁਆਰਾ ਬਲਗੁਲਗਾ ਦੇ ਵਿੱਚ, ਸੋ ਜਦੋਂ ਵੀ ਤੁਸੀਂ ਪਹੁੰਚੋ ਜ਼ਰੂਰ ਇੱਥੇ ਇਹਨਾਂ ਦੇ ਦਰਸ਼ਨ ਤਾਂ ਆਟੋਮੈਟਿਕਲੀ ਹੋ ਜਾਣੇ ਕਿਉਂਕਿ ਐਂਟਰੀ 'ਤੇ ਲੱਗੇ ਹੋਏ ਨੇ, ਅਤੇ ਹੋਰ ਵੀ ਅਸੀਂ ਆਰਟਵਰਕ ਕਰ ਰਹੇ ਹਾਂ। ਸੋ ਤੁਸੀਂ ਬੋਪਾ ਰਾਏ ਸਾਹਿਬ ਨੂੰ ਲੈ ਕੇ ਆਏ, ਹੋਸਟ ਕੀਤਾ, ਤੁਹਾਡੀਆਂ ਵਰਕਸ਼ਾਪਾਂ ਦੇ ਵਿੱਚ ਇਹ ਸਾਰਾ ਕੰਮ ਚੱਲਿਆ, 2 ਮਹੀਨੇ ਹੋ ਗਏ, ਗਗਨ ਹੰਸ ਹੋਣੀ ਬੜੀਆਂ ਮਿਹਨਤਾਂ ਕਰਦੇ ਰਹੇ, ਤੁਹਾਡੇ ਆਪਣੇ ਵੱਡੇ ਭਾਅ ਜੀ, ਤੁਹਾਡੇ ਆਪਣੇ ਜੀਜਾ ਜੀ ਬੁੱਟਰ ਸਾਹਿਬ, ਉਹਨਾਂ ਨੇ ਬੜੀ ਮਿਹਨਤ ਕੀਤੀ ਆ, ਹੋਰ ਵੀ ਬੜੇ ਮਿੱਤਰ ਪਿਆਰੇ ਨੇ ਜਿਨ੍ਹਾਂ ਨੇ ਮਤਲਬ ਤੁਸੀਂ ਉਹਨਾਂ ਨੂੰ ਹੋਸਟ ਕੀਤਾ ਆਪਣੇ ਸ਼ੈਪਟਨ ਫਾਰਮ ਦੇ ਵਿੱਚ, ਤੇ ਬਹੁਤ ਤਹਿ ਦਿਲ ਨੂੰ ਧੰਨਵਾਦ, ਤੇ ਚਲੋ ਮਿਲਦੇ ਆ।
ਸਾਡੇ ਧੰਨ ਪਾ ਗਿਆ ਭਾਜੀ, ਤੁਸੀਂ ਮਤਲਬ ਦਿਸ਼ਾ ਨਿਰਦੇਸ਼ ਡਾਇਰੈਕਸ਼ਨ ਤੁਹਾਡੀ ਹੀ ਸਾਰੀ, ਸੋ ਪਰ ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰਕੇ ਸਾਨੂੰ ਮਾਣ ਬਖਸ਼ਿਆ ਜੀ ਇਸ ਚੀਜ਼ ਦਾ
ਜੀ, ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਜੀ ਥੋੜ੍ਹੀ ਦੇਰ ਬਾਅਦ, ਸ਼ੁਕਰੀਆ,
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ।
ਸੋ ਇਹ ਸਨ ਸਾਡੇ ਪਰਮ ਮਿੱਤਰ ਸਰਮਬਤ ਸਿੰਘ, ਮੈਂ ਮੈਲਬਨ ਰਹਿੰਦੇ ਨੇ ਪਰ ਹੁਣ ਇਹ ਸ਼ੈਪਟਨ ਮੂਵ ਹੋ ਗਏ ਨੇ, ਇਹਨਾਂ ਦਾ ਫਾਰਮ ਹੈ ਉੱਤੇ, ਅਤੇ ਇਹ ਸਾਰਾ ਜਿਹੜਾ ਆਰਟਵਰਕ ਹੈ ਇਹ ਉਹਨਾਂ ਦੇ ਫਾਰਮ ਦੇ ਵਰਕਸ਼ਾਪਸ ਦੇ ਵਿੱਚ ਚੱਲਿਆ, ਅਤੇ ਬਹੁਤ ਸੱਜਣਾ ਮਿੱਤਰਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ, ਟਰਾਂਸਪੋਰਟ ਤੋਂ ਲੈ ਕੇ ਵੈਲਡਿੰਗ ਤੱਕ, ਫੈਬਰੀਕੇਸ਼ਨ, ਪੇਂਟ, ਐਵਰੀਥਿੰਗ, ਮਤਲਬ ਬਾ ਕਮਾਲ ਟੀਮ ਵਰਕ ਹੋਇਆ ਆਸਟ੍ਰੇਲੀਆ ਦੇ ਵਿੱਚ। ਸੋ ਇਹ ਆਰਟ ਦਾ ਕੰਮ ਚੱਲ ਰਿਹਾ, ਸੋ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਿੱਖਾਂ ਦੇ ਵਿੱਚ, ਸਿੱਖ ਜਗਤ, ਪੰਜਾਬੀ ਜਗਤ ਨੂੰ ਆਰਟ ਦੇ ਨਾਲ ਜੋੜਨ ਦੇ ਲਈ, ਕਿਉਂਕਿ ਸੰਵੇਦਨਾ ਹੁੰਦੀ ਹੈ, ਫੀਲਿੰਗ ਹੁੰਦੀ ਆ, ਔਰ ਜਿਹਦੇ ਵਿੱਚ ਇਹ ਫੀਲਿੰਗ ਆਉਂਦੀ ਹੈ ਉਹ ਇੱਕ ਹੋਰ ਲੈਵਲ 'ਤੇ ਚਲੇ ਜਾਂਦੇ ਨੇ। ਸੋ ਪਿਆਰਿਓ, ਪ੍ਰੋਗਰਾਮ ਸਮਾਪਤ ਕਰਨ ਦਾ ਸਮਾਂ ਆ ਗਿਆ, ਕਿਉਂਕਿ 10:03 ਹੋ ਗਏ ਨੇ, ਅਤੇ ਅਸੀਂ ਇਜਾਜ਼ਤ ਲੈਂਦੇ, ਕੱਲ੍ਹ ਨੂੰ ਫਿਰ ਪ੍ਰੋਗਰਾਮ ਪੇਸ਼ ਕਰਾਂਗੇ, ਅਮਰੀਕ ਫਲੋਰਾ ਭਾਅ ਜੀ ਹੁਣਾਂ ਦੇ ਨਾਲ ਜੁਆਇਨ ਕਰਾਂਗੇ, ਅਤੇ ਅਸੀਂ ਬਹੁਤ ਸਾਰੇ ਮੁੱਦੇ, ਗੱਲਾਂ ਬਾਤਾਂ ਅਤੇ ਹੋਰ ਲਹਿਜੇ ਨਾਲ ਕ੍ਰਿਕਟ ਦੀਆਂ ਗੱਲਾਂ ਵੀ ਕਰਾਂਗੇ, ਮੈਚ ਚੱਲ ਰਿਹਾ। ਸੋ ਦਿਓ ਇਜਾਜ਼ਤ, ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਸਮਾਪਤ ਹੈ, ਪੋਡਕਾਸਟ ਅਤੇ ਵੀਡੀਓ ਕਾਸਟ 'ਤੇ ਤੁਸੀਂ ਬੜੀ ਛੇਤੀ ਇਸ ਨੂੰ ਦੇਖ ਸਕਦੇ ਹੋ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਕੱਲ੍ਹ ਸਵੇਰੇ 8 ਵਜੇ ਸਿਡਨੀ ਸਮੇਂ ਦੇ ਮੁਤਾਬਿਕ, ਸਤਿ ਸ਼੍ਰੀ ਅਕਾਲ।